au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਕਰਦੇ ਸਾਰੀਆਂ ਨੂੰ ਅਨਰੀਡ ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ ਤੋਂ ਅੱਜ ਤਰੀਕ ਹੈ ਜੀ ਤਰੀਕ ਕਿੰਨੀ ਅੱਜ 28 ਤਰੀਕ ਅੱਜ ਦੀ ਤਰੀਕ ਤਾਂ ਨਹੀਂ ਭੁੱਲ ਸਕਦੇ ਕਿਉਂਕਿ ਸਾਰੇ ਲੋਕਾਂ ਨੂੰ ਬੜਾ ਇੰਤਜ਼ਾਰ ਸੀ ਅੱਜ ਦੀ ਤਰੀਕ ਦਾ ਪਿਛਲੇ 3 ਦਿਨਾਂ ਤੋਂ ਤੇ ਦੇਖਦੇ ਹਾਂ ਅੱਜ ਇਸ ਤਰੀਕ ਦੇ ਵਿੱਚ ਕੀ ਇਤਿਹਾਸ ਸਿਰਜਿਆ ਜਾਂਦਾ ਸੋ 28 ਤਰੀਕ ਆ ਜੀ ਅੱਜ ਅਗਸਤ ਮਹੀਨੇ ਦੀ ਤੇ ਜੇ ਗੱਲ ਕਰੀਏ ਦੇਸੀ ਮਹੀਨਿਆਂ ਮੁਤਾਬਕ ਤਾਂ 13 ਭਾਦੋਂ ਨਾਨਕ ਸ਼ਾਹੀ ਸੰਮਤ ਮੁਤਾਬਕ 559ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ ਹੈਗਾ ਜੀ 2074ਵਾਂ ਸਾਲ ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਸਵਾਗਤ ਹੈ ਪਿਆਰ ਆ ਮੁਹੱਬਤ ਆ ਆਪ ਸਭ ਨਾਲ ਤੇ ਕਿਹੋ ਜਿਹੇ ਕਹਿੰਦੇ ਨਹੀਂ ਹੁੰਦੇ ਵੀ ਕਿਹੋ ਜਿਹੇ ਹਾਲਾਤ ਹੋਣ ਕਿੱਥੇ ਵੀ ਹੋਈਏ ਕਿਵੇਂ ਵੀ ਹੋਈਏ ਪਰ ਆਪ ਜੀ ਦੀ ਮਿਲਣੀ ਦੀ ਸਾਨੂੰ ਭੁੱਖ ਲੱਗਦੀ ਆ ਸੋ ਉਸ ਮਿਲਣੀ ਲਈ ਹਾਜ਼ਰਾਂ ਜੀ ਤੇ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਬਹੁਤ ਸਾਰੀਆਂ ਗੱਲਾਂ ਅਸੀਂ ਸੁਣਾਉਣੀਆਂ ਪਰ ਜ਼ਿਆਦਾ ਅੱਜ ਤੁਹਾਡੇ ਤੋਂ ਸੁਣਨੀਆਂ ਚਾਹਾਂਗੇ ਸੋ ਬੇਨਤੀ ਹੈ ਸੱਜਣਾ ਮਿੱਤਰਾਂ ਨੂੰ ਵੀ ਬਹੁਤ ਦੇਰ ਕਰ ਦਿੰਦੇ ਹੋ ਮੈਸੇਜ ਕਰਦੇ ਮੇਲ ਕਰਦੇ ਜਾਂ ਫਿਰ ਤੁਸੀਂ ਕਾਲ ਕਰਦੇ ਤੇ ਜੇ ਕੋਸ਼ਿਸ਼ ਹੋਵੇ ਜੇ ਤੁਸੀਂ ਪਹਿਲਾਂ ਹੀ ਸਾਡੀਆਂ ਜਿਹੜੀਆਂ ਫੋਨ ਲਾਈਨਸ ਅਸੀਂ ਐਤਕੀ ਛੇਤੀ ਖੋਲਾਂਗੇ ਜੇ ਪਹਿਲਾਂ ਤੋਂ ਹੀ ਤੁਸੀਂ ਫੋਨ ਲਾਈਨ ਖੁੱਲੀਆਂ ਦਾ ਫਾਇਦਾ ਉਠਾਓ ਕਾਲ ਕਰੋ ਤਾਂ ਸਾਨੂੰ ਜ਼ਿਆਦਾ ਟਾਈਮ ਮਿਲ ਸਕਦਾ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਤੇ ਅੱਜ ਆਪਾਂ ਜਿਹੜੀਆਂ ਗੱਲਾਂ ਬਾਤਾਂ ਤੁਹਾਨੂੰ ਪਤਾ ਹੀ ਹੈ ਜੀ ਭਾਵੇਂ ਮਸਲਾ ਬਥੇਰੇ ਆ ਪਰ ਜਿਹੜਾ ਮੇਨ ਕਰੰਟ ਮਸਲਾ ਉਸ ਮਸਲੇ ਤੇ ਪਿਛਲੇ ਕਈ ਦਿਨਾਂ ਦੇ ਉੱਤੋਂ ਜਿਹੜੀ ਸੂਈ ਅਟਕੀ ਹੋਈ ਆ ਉਹ ਆ ਜੀ ਸੱਚੇ ਸੌਦਾ ਸਾਧ ਦਾ ਜਿਹੜਾ ਸੌਦਾ ਸਾਧ ਜਿਹਨੂੰ ਕਿਹਾ ਜਾਂਦਾ ਤੇ ਉਸ ਮਸਲੇ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਨਵੀਆਂ ਨਵੇਂ ਖੁਲਾਸੇ ਨਵੀਆਂ ਨਵੀਆਂ ਗੱਲਾਂ ਹੋ ਰਹੀਆਂ ਜੀ ਅਸੀਂ ਤਾਂ ਪਿਛਲੇ 2-3 ਦਿਨਾਂ ਤੋਂ ਆਪਣੀ ਪੜਾਸ ਬਹੁਤ ਸਾਰੀ ਕੱਢ ਚੁੱਕੇ ਹਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਪਰ ਮੇਰੀ ਕੋਸ਼ਿਸ਼ ਆ ਵੀ ਅੱਜ ਅਸੀਂ ਸਾਡੇ ਸੱਜਣਾ ਮਿੱਤਰਾਂ ਦੇ ਵੀ ਵਿਚਾਰ ਜਾਣੀਏ ਉਹਨਾਂ ਤੋਂ ਦੇਖੀਏ ਵੀ ਉਹਨਾਂ ਨੇ ਕਿਸ ਸਾਰੇ ਘਟਨਾਕ੍ਰਮ ਨੂੰ ਕਿਸ ਨਜ਼ਰੀਏ ਨਾਲ ਲਿਆ ਕੀ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਵੀ ਕੀ ਇਸ ਚੀਜ਼ ਦਾ ਨਫ਼ਾ ਨੁਕਸਾਨ ਹੋਣਾ ਤੇ ਹੁਣ ਸਮੀਕਰਨ ਕੀ ਬਣਨੇ ਆ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਨੀਆਂ ਜੀ ਆਉਣ ਵਾਲੇ 2 ਘੰਟੇ ਤੇ ਬਾਕੀ ਦੀ ਰੂਪਰੇਖਾ ਦੇ ਵਿੱਚ ਉਹੀ ਆ ਜੀ ਗੀਤ ਸੰਗੀਤ ਮੌਸਮ ਦੀ ਜਾਣਕਾਰੀ ਖਬਰਾਂ ਤੇ ਝਾਤ ਤੇ ਬਸ ਜੀ ਅਸੀਂ 2 ਘੰਟੇ ਕੱਢ ਲਾਂਗੇ ਤੁਹਾਡੇ ਨਾਲ ਸਾਥ ਤੇ ਫਿਲਹਾਲ ਜਿਹੜੀ ਕਹਿੰਦੇ ਨੀ ਹੁੰਦੇ ਉਹ ਗੀਤ ਵੀ ਪਹਿਲਾਂ ਤਾਂ ਆਪਾਂ ਧਾਰਮਿਕ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਪਰ ਗੱਲ ਬਹਿ ਰਹਿ ਕੇ ਉਹ ਗੁਰਦਾਸ ਮਾਨ ਹੋਰਾਂ ਦਾ ਗਾਣੇ ਦੀਆਂ ਉਹ ਲਾਈਨਾਂ ਜਾਂ ਚੇਤੇ ਆ ਰਹੀਆਂ ਵੀ ਬਹੁਤੀ ਦੇਰ ਨੀ ਚੱਲਦਾ ਡੇਰਾ ਸਾਧ ਪਖੰਡੀ ਦਾ ਸੋ ਇਹ ਗੱਲਾਂ ਕਈ ਵਾਰ ਮੈਨੂੰ ਇਸ ਗੱਲ ਦੇ ਉੱਤੇ ਕਈਆਂ ਨਾਲ ਮਿੱਤਰਾਂ ਪਿਆਰਾਂ ਨਾਲ ਇਸ ਗੱਲ ਤੇ ਸਾਡੀ ਹਲਕੀ ਨੁਕਤਾ ਚਿਣੀ ਵੀ ਹੋਈ ਉਹ ਕਹਿੰਦੇ ਨਹੀਂ ਦੇ ਡੇਰੇ ਤਾਂ ਵਾਧੂ ਚੱਲੀ ਜਾਂਦੇ ਸਾਧਾਂ ਦੇ ਕੁਛ ਨੀ ਹੋਇਆ ਸਾਧਾਂ ਦੇ ਡੇਰਿਆਂ ਨੂੰ ਇਹ ਤਾਂ ਐਵੇਂ ਝੂਠੀ ਗੱਲ ਆ ਪਰ ਜੇ ਹੁਣ ਦੇਖਿਆ ਜਾਵੇ ਤਾਂ ਪਿਛਲੇ ਦੌਰ ਦੇ ਵਿੱਚ 3-4 ਡੇਰਿਆਂ ਦਾ ਜੋ ਹਸ਼ਰ ਹੋਇਆ ਜਿਹੜੇ ਕਿ ਜਿਹੜੇ ਪਖੰਡੀ ਸਾਧਾਂ ਦੇ ਡੇਰਿਆਂ ਦਾ ਤੇ ਉਹ ਕਿਤੇ ਨਾ ਕਿਤੇ ਗੱਲ ਜਿਹੜੀ ਤੱਥ ਸੀ ਜੋ ਗੁਰਦਾਸ ਮਾਨ ਨੇ ਕਿਹੜਾ ਖੁਦ ਉਹ ਠੀਕ ਆ ਉਹਨਾਂ ਨੇ ਉਹਨਾਂ ਨੂੰ ਸ਼ਬਦ ਦਿੱਤੇ ਆ ਪਰ ਇੱਕ ਲੋਕ ਤੱਥ ਸੀ ਇੱਕ ਸੱਚਾਈ ਸੀ ਪੁਰਾਣੀ ਸੱਚਾਈ ਸੀ ਵੀ ਬਹੁਤੀ ਦੇਰ ਨੀ ਚੱਲਦਾ ਡੇਰਾ ਸਾਧ ਪਖੰਡੀ ਦਾ ਸੋ ਸਾਧ ਜਿਹੜੇ ਪਖੰਡੀ ਸਾਧ ਹੁੰਦੇ ਆ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਗੁਆਰਾ ਜਿਹੜਾ ਬੁਲਬੁਲਾ ਉਹ ਫੁੱਟ ਹੀ ਜਾਣਾ ਹੁੰਦਾ ਉਹ ਫੁੱਟ ਚੁੱਕਿਆ ਜੀ ਪਰ ਹੁਣ ਜਿਹੜੇ ਇੱਕ ਸੋਚਣ ਵਾਲੀਆਂ ਗੱਲਾਂ ਜਾਂ ਦੇਖਣ ਵਾਲੀਆਂ ਗੱਲਾਂ ਉਹ ਆ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਜੀ ਜਿਹੜੀ ਡੇਰਾ ਸੀਲ ਕਰਨ ਦਾ ਡੇਰੇ ਦੀ ਪ੍ਰੋਪਰਟੀ ਜ਼ਬਤ ਕਰਨ ਦਾ ਡੇਰੇ ਦੇ ਪੈਸੇ ਬੈਂਕ ਜ਼ਬਤ ਕਰਨ ਦਾ ਉਹਨਾਂ ਦੇ ਪਿੱਛੇ ਜਾਂ ਜਿਹੜੀ ਗੱਲ ਕਰ ਰਹੇ ਵੀ ਡੇਰੇ ਦੀ ਜਿਹੜੀ ਹੁਣ ਗੱਦੀ ਕਿਹਨੂੰ ਮਿਲੂਗੀ, ਗੱਦੀ ਜੇ ਗੱਦੀ ਰਹੂਗੀ ਤਾਂ ਗੱਦੀ ਮਿਲੂਗੀ, ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਸੋ ਸਰਕਾਰਾਂ ਜੇ ਕਿਤੇ ਨਾ ਕਿਤੇ ਗੱਦੀਆਂ ਸੀਲ ਕਰ ਰਹੀਆਂ ਤਾਂ ਫਿਰ ਗੱਦੀ ਮਿਲੂਗੀ ਕਾਹਦੇ ਤੇ, ਕੀ ਗੱਦੀ ਲੈਣ ਵਾਲਾ ਜੀਰੋ ਤੋਂ ਸਟਾਰਟ ਕਰੂਗਾ। ਇਹ ਬਹੁਤ ਸਾਰੀਆਂ ਗੱਲਾਂ ਆਪਾਂ ਵਿਚਾਰਨੀਆਂ, ਫਿਰ ਤੁਹਾਨੂੰ ਅਸੀਂ ਜਿਹੜੇ ਕੁਝ ਕਹੇ ਜੇ ਅਣਸੋਹੇ ਪਹਿਲੂ ਜਾਂ ਅਣਸੋਹੀਆਂ ਗੱਲਾਂ ਵੀ ਜਿਹੜੀਆਂ ਇਸ ਡੇਰੇ ਦੇ ਮਾਮਲੇ ਚ ਨਿਕਲ ਕੇ ਬਾਹਰ ਆ ਰਹੀਆਂ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਫਿਲਹਾਲ ਇੱਕ ਗੀਤ ਸੁਣਦੇ ਹਾਂ ਜੀ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਕੋਈ ਸੰਕਟ ਆਵੇ ਦੇ ਕੇ ਹੱਥ ਬਚਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਤੇਰਾ ਪੱਲਾ ਫੜਿਆ, ਨਾਮ ਤੇਰੇ ਦਾ ਰੰਗ ਹੈ ਚੜਿਆ, ਦਾਤਾ ਤੇਰਾ ਪੱਲਾ ਫੜਿਆ। ਔਗਣ ਹਾਰਨ ਮਾਣੇ ਤਾਈ, ਔਗਣ ਹਾਰਨ ਮਾਣੇ ਤਾਈ, ਹਾੜਾ ਛੱਡਣਾ ਚਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਤੇਰਾ ਦਰ ਨੀ ਛੱਡਣਾ ਭਾਵੇਂ, ਤੇਰਾ ਦਰ ਨੀ ਛੱਡਣਾ ਭਾਵੇਂ, ਝਮਕਾ ਮਾਰ ਪੁਜਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਜਲ ਪਾਰ ਕਿੜਾ ਦੇ ਮਾਲਕਾ, ਬੇੜੀ ਬੰਨੇ ਲਾ ਦੇ ਮਾਲਕਾ, ਇੱਥੇ ਉੱਥੇ ਦੋਹੀ ਜਹਾਨੀ, ਇੱਥੇ ਉੱਥੇ ਦੋਹੀ ਜਹਾਨੀ, ਪੂਰਾ ਸਾਥ ਨਵਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਮਾਈ ਗੁਰੂ, ਮਾਈ ਗੁਰੂ, ਮਾਈ ਗੁਰੂ, ਮਾਈ ਗੁਰੂ, ਮਾਈ ਗੁਰੂ, ਮਾਈ ਗੁਰੂ, ਮਾਈ ਗੁਰੂ।
ਪ੍ਰੋਗਰਾਮ ਦੇ ਵਿਚ ਤੁਸੀਂ ਬੜਾ ਪਿਆਰਾ ਤੇ ਧਾਰਮਿਕ ਗੀਤ ਸੁਣਿਆ ਜੀ, ਤੇ ਤੂੰ ਮੇਰਾ ਰਾਖਾ ਸਭਨੀ ਥਾਈ। ਬਹੁਤ ਖੂਬਸੂਰਤ ਜਿਹੜਾ ਗੀਤ, ਸੁਬਹਾ ਸੁਬਹਾ ਜਦੋਂ ਇਹ ਜਿਹਾ ਗੀਤ ਸੁਣਨ ਨੂੰ ਮਿਲਦਾ, ਕਿਤੇ ਨਾ ਕਿਤੇ ਮਨ ਦੇ ਵਿਚ ਸ਼ਾਂਤੀ, ਮਨ ਦੇ ਵਿਚ ਸਕੂਨ ਆਉਂਦਾ। ਪਰ ਜਿਹੜੀਆਂ ਚਾਰ ਸਪਰੇ ਦੀਆਂ ਘਟਨਾਵਾਂ, ਜਿਹੜਾ ਚਾਰ ਸਪਰੇ ਜਿਹੜਾ ਸਿਸਟਮ ਚੱਲ ਰਿਹਾ, ਉਸ ਸਿਸਟਮ ਦੇ ਮਾਮਲੇ ਦੇ ਵਿਚ ਜਿਹੜੀ ਗੱਲਬਾਤ ਹੁੰਦੀ ਆ ਜਦੋਂ, ਤਾਂ ਉਹ ਕਿਤੇ ਨਾ ਕਿਤੇ ਸਾਨੂੰ ਪਰੇਸ਼ਾਨ ਕਰਦੇ ਆ ਜੀ। ਸੋ ਪਰੇਸ਼ਾਨੀ ਦੇ ਜਿਹੜੇ ਕਾ ਸਬੱਬ ਬਣੇ ਆ, ਉਹ ਕੋਈ ਇੱਕੋ ਦਿਨ ਚ ਨਹੀਂ ਬਣੇ। ਜਿਹੜੀ ਅਸੀਂ ਅਕਸਰ ਕਹਾਵਤ ਸੁਣ ਲੈਂਦੇ ਹਾਂ ਵੀ ਰੋਮ ਇੱਕ ਦਿਨ ਦੇ ਵਿਚ ਨਹੀਂ ਬਣਿਆ ਸੀ, ਰੋਮ ਇੱਕ ਬਣਨ ਦੇ ਉੱਤੇ ਬਹੁਤ ਸਦੀਆਂ ਲੱਗੀਆਂ, ਤਾਂ ਉਹੀ ਚੀਜ਼ ਡੇਰੇਬਾਦ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਬਣਨ ਤੇ ਵੀ ਕਾਫੀ ਟਾਈਮ ਲੱਗਿਆ। ਪਰ ਥੋੜੀ ਜਿਹੀ ਆਧੁਨਿਕਤਾ ਦੇ ਦੌਰ ਦੇ ਨਾਲ ਤੇਜ਼ੀ ਆਈ ਆ, ਤੇ ਤੇਜ਼ੀ ਆਉਣ ਕਾਰਨ ਉਹ ਜ਼ਿਆਦਾ ਜਿਹੜੀ ਸਾਹਮਣੇ ਆ ਗਈ ਗੱਲ। ਪਰ ਹੁਣ ਇੱਥੇ ਵਿਚਾਰਨੀਆਂ ਦੋ ਤਿੰਨ ਗੱਲਾਂ, ਜਿਹੜੀਆਂ ਗੱਲਾਂ ਦੇ ਵਿੱਚ ਅਕਸਰ ਅਸੀਂ, ਕੱਲ ਵੀ ਅਸੀਂ ਗੱਲਬਾਤ ਕੀਤੀ ਵੀ ਇਹ ਜਿਹੜੇ ਹਿਸਟਰੀ ਦੇ ਵਿੱਚੋਂ ਇਹਨਾਂ ਨੇ ਰਾਜੇ ਮਹਾਰਾਜਿਆਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਦੇਖਿਆ ਵੀ ਰਾਜੇ ਮਹਾਰਾਜਿਆਂ ਦੇ ਹਮਾਮ ਕਿੱਦਾਂ ਸੀ, ਰਾਜੇ ਮਹਾਰਾਜਿਆਂ ਦੀ ਲਾਈਫ ਸਟਾਈਲ ਕਿੱਦਾਂ ਸੀ, ਰਾਜੇ ਮਹਾਰਾਜੇ ਪਬਲਿਕ ਦੇ ਕੋਲੇ ਭਰਮ ਭੁਲੇਖਾ ਕਿਵੇਂ ਬਣਾ ਕੇ ਰੱਖਦੇ ਸੀ, ਤੇ ਆਪਦੀ ਇੰਪੋਰਟੈਂਸ ਕਿਵੇਂ ਬਣਾ ਕੇ ਰੱਖਦੇ ਸੀ। ਕਿਤੇ ਨਾ ਕਿਤੇ ਉਹ ਚੀਜ਼ਾਂ ਇਹ ਲੋਕ ਫੋਲੋ ਕਰ ਰਹੇ ਆ। ਪਰ ਇਹ ਲੋਕ ਦੋ ਤਿੰਨ ਗੱਲਾਂ ਭੁੱਲ ਗਏ। ਨੰਬਰ ਇੱਕ ਤਾਂ ਇਹ ਵੀ ਜਿਹੜਾ ਰਾਜਾ ਹੁੰਦਾ ਸੀ, ਉਹ ਰਾਜਾ ਇੱਕ ਡੇਰੇ ਦਾ ਜਾਂ ਇੱਕ ਖਾਸ ਹਲਕੇ ਦਾ ਰਾਜਾ ਨਹੀਂ ਹੁੰਦਾ ਸੀ, ਉਹ ਇੱਕ ਪੂਰੇ ਵੱਡੇ ਏਰੀਏ ਦਾ, ਵੱਡੇ ਰਾਜ ਦਾ ਰਾਜਾ ਹੁੰਦਾ ਸੀ, ਨਾ ਕਿ ਰਾਜ ਦੇ ਕਿਸੇ ਹਿੱਸੇ ਦਾ ਰਾਜਾ ਹੁੰਦਾ ਸੀ। ਉਸ ਤੋਂ ਬਾਅਦ ਉਸ ਰਾਜੇ ਕੋਲੇ ਜਿਹੜੀ ਆਪਦੀ ਫੌਜ ਹੁੰਦੀ ਸੀ, ਆਪਦਾ ਉਹਦੇ ਕੋਲੇ ਐਡਾ ਕੁ ਸਰਕਲ ਹੁੰਦਾ ਸੀ ਵੀ ਜਿਹਦੇ ਨਾਲ ਕਿ ਉਹ ਵੱਡੀ ਤੋਂ ਵੱਡੀਆਂ ਗੱਲਾਂ ਦੇ ਉੱਤੇ ਕਾਬੂ ਪਾ ਸਕਦਾ ਸੀ। ਉਹਦਾ ਆਪਦਾ ਜਿਹੜਾ ਸੰਵਿਧਾਨ ਤੇ ਕਾਨੂੰਨ ਹੁੰਦਾ ਸੀ, ਜਿਹੜੇ ਸੰਵਿਧਾਨ ਤੇ ਕਾਨੂੰਨ ਦੇ ਤਹਿਤ ਉਹ ਬਹੁਤ ਸਾਰੀਆਂ ਗੱਲਾਂ ਕਰ ਸਕਦਾ ਸੀ। ਪਰ ਇਹ ਲੋਕਾਂ ਨੂੰ ਇਹ ਚੀਜ਼ਾਂ ਭੁੱਲ ਗਈਆਂ, ਇਹਨਾਂ ਨੂੰ ਇਹ ਲੱਗਿਆ ਵੀ ਜਿਵੇਂ ਰਾਜੇ ਮਹਾਰਾਜੇ ਕਿਸੇ ਵੀ ਆਵਾਜ਼ ਨੂੰ ਜਦੋਂ ਜੀ ਕਰਦਾ ਸੀ ਦਬਾ ਦਿੰਦੇ ਸੀ, ਜਦੋਂ ਜੀ ਕਰਦਾ ਸੀ ਕਿਸੇ ਵੀ ਦੇ ਹੱਥ ਪੈਰ ਵੱਢ ਦਿੰਦੇ ਸੀ, ਜਵਾਨ ਵੱਢ ਦਿੰਦੇ ਸੀ। ਕਿਉਂ ਵੱਢ ਦਿੰਦੇ ਸੀ? ਕਿਉਂਕਿ ਨਾ ਸੁਪਰੀਮ ਕੋਰਟ ਸੀ, ਨਾ ਕੋਈ ਹਾਈ ਕੋਰਟ ਸੀ, ਉਹਨਾਂ ਦੀ ਆਪਣੀਆਂ ਸਨ। ਉਹ ਰਾਜੇ ਦੀ ਜੇ ਕੋਈ ਵਿਰੋਧਤਾ ਕਰਦਾ ਸੀ ਜਾਂ ਰਾਜੇ ਦੀ ਕੋਈ ਨਹੀਂ ਮੰਨਦਾ ਸੀ ਤਾਂ ਉਵੇਂ ਹੁੰਦਾ ਸੀ। ਜੇ ਹੁਣ ਰੱਬ ਦੀਆਂ ਜਾਂ ਸ਼੍ਰੀ ਕ੍ਰਿਸ਼ਨ ਭਗਵਾਨ ਦੀਆਂ ਜਾਂ ਉਹਨਾਂ ਦੀਆਂ ਧਾਰਨਾ ਦੇ ਕੇ ਤੇ ਉਹਨਾਂ ਵਾਂਗੂ ਇੱਕ ਰਾਸਲੀਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਤਾਂ ਉਹਦੇ ਪਿੱਛੇ ਵੀ ਇੱਕ ਕਾਰਨ ਇਹ ਆ ਵੀ ਪਹਿਲੀ ਗੱਲ ਤਾਂ ਇਹ ਚੀਜ਼ਾਂ ਮਿਥਿਹਾਸਕ ਆ। ਇੱਕ ਲੇਖਕ ਜਿੰਨਾ ਮਰਜ਼ੀ ਚਟਪਟਾ ਕਰਦੇ, ਜਿੰਨਾ ਮਰਜ਼ੀ ਉਹਦੇ ਵਿੱਚ ਮਸਾਲਾ ਭਰਦੇ, ਸੋ ਇਹ ਕਿਸੇ ਲੇਖਕ ਦੇ ਦਿਮਾਗ ਦੀ ਉਪਜਾ, ਮਾਫੀ ਚਾਹੁਣਾ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਧਰਮ ਠੇਸ ਪਹੁੰਚੇ ਇਸ ਗੱਲ ਦੀ, ਪਰ ਜੇ ਕਿਸੇ ਕੋਲੇ ਸਬੂਤ ਆਉਣ ਇਤਿਹਾਸ ਦੇ ਤਾਂ ਜ਼ਰੂਰ ਦੱਸਿਓ, ਕਿਉਂਕਿ ਜ਼ਿਆਦਾਤਰ ਇਹ ਮਿਥਿਹਾਸ ਦੀਆਂ ਹੀ ਗੱਲਾਂ। ਤੇ ਮਿਥਿਹਾਸ ਦੇ ਵਿੱਚ ਅਸੀਂ, ਮੈਂ ਇਤਿਹਾਸ 'ਚ ਇਹ ਨਹੀਂ ਕਹਿੰਦਾ ਵੀ ਕ੍ਰਿਸ਼ਨ ਭਗਵਾਨ ਨਹੀਂ ਹੋਏ, ਹੋਏ ਹੋਣਗੇ ਕ੍ਰਿਸ਼ਨ ਭਗਵਾਨ, ਪਰ ਮੈਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਜਿਵੇਂ ਫਿਲਮ ਦੇ ਵਿੱਚ ਟੋਟਲ ਰਸ ਭਰਿਆ ਜਾਂਦਾ ਨਾ, ਫਿਲਮ ਨੂੰ ਤੜਕਾ ਲਾਇਆ ਜਾਂਦਾ ਜਿਹੜੀਆਂ ਕੁਝ ਨਾ ਕੁਝ ਇਹੋ ਜਿਹੇ ਸੀਨਾਂ ਦਾ ਜਿਹੜਾ ਕਿ ਨੌਜਵਾਨ ਪਸੰਦ ਕਰਨ, ਤੜਕਾ ਲਾਇਆ ਜਾਂਦਾ ਕੋਈ ਬਜ਼ੁਰਗਾਂ ਨੂੰ ਪਸੰਦ ਆਵੇ, ਤੜਕਾ ਲਾਇਆ ਜਾਂਦਾ ਬੀਬੀਆਂ ਨੂੰ ਪਸੰਦ ਆਵੇ, ਤੜਕਾ ਲਾਇਆ ਜਾਂਦਾ ਬੱਚਿਆਂ ਨੂੰ ਪਸੰਦ ਆਵੇ, ਤੇ ਉਹੀ ਫਿਲਮ ਜਿਹੜੀ ਉਹ ਦੁਨੀਆਂ ਦੇ ਵਿੱਚ ਚੱਲਦੀ ਆ। ਸੋ ਉਹ ਕੰਮ ਕਿਹਦਾ ਹੁੰਦਾ? ਉਹ ਇੱਕ ਲੇਖਕ ਦਾ ਹੁੰਦਾ। ਮੈਂ ਖੁਦ ਇਸ ਲਾਈਨ ਦੇ ਵਿੱਚ ਪਿਛਲੇ 10-20 ਸਾਲਾਂ ਤੋਂ ਹੱਥ ਪੈਰ ਮਾਰ ਰਿਹਾ, ਲਿਖਣਾ ਸਿੱਖ ਰਿਹਾ, ਤਾਂ ਇਸ ਦੇ ਦੌਰਾਨ ਮੈਂ ਵੀ ਇਹ ਚੀਜ਼ ਨੋਟ ਕੀਤੀ ਆ ਵੀ ਜਿਹੜੀ ਲਿਖਤ ਆ ਉਹ ਦਰਸ਼ਕ ਨੂੰ, ਪਾਠਕ ਨੂੰ ਆਪਦੇ ਨਾਲ ਬਹਿ ਕੇ ਤੋਂ ਬਹਾ ਕੇ ਲੈ ਜੇ, ਉਹੀ ਲਿਖਤ ਆ। ਤੇ ਉਹ ਬਹਾਉਣ ਲਈ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਅਣਹੋਣੀਆਂ ਕਰਨੀਆਂ ਪੈਂਦੀਆਂ, ਜਿਹੜੀ ਹੋਈ ਨਹੀਂ ਹੁੰਦੀ, ਅਣਹੋਣੀ ਕਰਨੀ ਪੈਂਦੀ ਆ। ਤੁਹਾਨੂੰ ਸੱਚ ਦੇ ਦਾਲੇ ਚ ਰਹਿ ਕੇ ਜਾਂ ਸੱਚੀ ਜਾਂ ਸਿੱਧੀ ਗੱਲ ਲਿਖ ਕੇ ਕਿਸੇ ਬੰਦੇ ਨੇ ਨਹੀਂ ਉਹਨੂੰ ਪਸੰਦ ਕਰਨਾ, ਉਹਨੂੰ ਲੇਟ ਜਾ ਕੇ ਪਸੰਦ ਕੀਤਾ ਜਾਊ। ਸੱਚ ਬੋਲੂਗਾ ਪਰ ਲੇਟ ਜਾ ਕੇ। ਤੁਰਤ ਫੁਰਤ ਦੀ ਜਿਹੜੀ ਚਾਹੀਦੀ ਆ ਉਹ ਚਾਹੀਦੀ ਆ ਮਸਾਲੇਦਾਰ ਗੱਲਾਂ। ਹੁਣ ਉਹ ਮਸਾਲੇਦਾਰ ਗੱਲਾਂ ਦੇ ਤਹਿਤ ਜੇ ਕ੍ਰਿਸ਼ਨ ਭਗਵਾਨ ਨੂੰ 360 ਗੋਪੀਆਂ ਦਿਖਾਤੀਆਂ ਉਹਦੀਆਂ, ਤੇ ਉਸ ਚੀਜ਼ ਨੂੰ ਅੱਜ ਦੇ ਬਾਬੇ, ਚਾਹੇ ਉਹ ਆਸਾ ਰਾਮ ਹੋਵੇ ਤੇ ਚਾਹੇ ਕੋਈ ਰਾਧੇ ਮਾਂ ਹੋਵੇ ਤੇ ਚਾਹੇ ਇਹ ਰਾਮ ਰਹੀਮ ਸਿੰਘ ਹੋਵੇ, ਇਹ ਸਾਰੇ ਲੋਕ ਉਸ ਚੀਜ਼ਾਂ ਨੂੰ ਪੜਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਸੱਚਾਈ ਇਹਦੇ ਕਾਫੀ ਉਲਟਾ, ਸੱਚਾਈ ਇਹਦੇ ਦੂਰ ਆ। ਮਿਥਿਹਾਸਕ ਗੱਲਾਂ ਕਹਾਣੀਆਂ ਚ ਚੰਗੀਆਂ ਲੱਗਦੀਆਂ, ਮਿਥਿਹਾਸਕ ਗੱਲਾਂ ਬਾਰੇ ਅਸੀਂ ਅੰਦਾਜ਼ੇ ਲਾ ਸਕਦੇ ਹਾਂ, ਸਾਨੂੰ ਪਰਮਾਨੈਂਟ ਜਾਂ ਪੱਕੇ ਉਹਦੇ ਨਾਲ ਕੋਈ ਸਬੂਤ ਆ ਨਾ ਸਾਨੂੰ ਉਹਨਾਂ ਬਾਰੇ ਪਤਾ। ਦੂਜੇ ਪਾਸੇ ਜਿਹੜੀਆਂ ਇੱਕ ਰਾਜਾ ਜੇ ਉਹ ਧੱਕਾ ਕਰ ਸਕਦਾ ਕੀ ਉਹ ਡੇਰਾਬਾਦ ਉਹ ਧੱਕਾ ਨਹੀਂ ਕਰ ਸਕਦਾ। ਤੀਜਾ ਪਾਸਾ ਇਹ ਆ ਗਿਆ ਵੀ ਉਸ ਟਾਈਮ ਰਾਜੇ ਦੀ ਜਿਹੜੀ ਪਰਜਾ ਸੀ ਉਹ ਪਰਜਾ ਤਾਂ ਇੱਥੋਂ ਤੱਕ ਕੰਟਰੋਲ ਸੀ ਵੀ ਉਹਨਾਂ ਦੇ ਤਾਂ ਪਿੰਡਾਂ ਦੇ ਵੀ ਗੇਟ ਲੱਗੇ ਹੁੰਦੇ ਸੀ ਤੇ ਪਿੰਡਾਂ ਚੋਂ ਬਾਹਰ ਦੇ ਪਿੰਡ ਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਜਾਂ ਪਿੰਡ ਚੋਂ ਨਾ ਬਾਹਰ ਜਾਣ ਦਾ ਇਜਾਜ਼ਤ ਦੇ ਦਿੱਤੀ ਜਾਂਦੀ ਸੀ, ਆਰਡਰ ਦੇ ਦਿੱਤੇ ਜਾਂਦੇ ਸੀ ਤੇ ਉਹ ਮੁੜ ਕੇ ਗੱਲ ਸੀ ਜਿਹੜੀ ਉੱਥੇ ਦੱਬ ਜਾਂਦੀ ਸੀ ਜਾਂ ਉਹਨੂੰ ਡਰਾਉਣ ਧਮਕਾਉਣ ਪਰਿਵਾਰ ਨੂੰ ਡਰਾਉਣ ਧਮਕਾਉਣ ਦੀਆਂ ਦੋ ਧਮਕੀਆਂ ਦਿੱਤੀਆਂ ਤੇ ਚਲੋ ਜੀ ਉਹ ਗੱਲ ਨਿਬੜ ਜਾਂਦੀ ਸੀ। ਹੁਣ ਜਦੋਂ ਤੁਸੀਂ ਕੋਈ ਚੀਜ਼ ਕਿਤੇ ਕੰਟਰੋਲ ਹੀ ਨਹੀਂ ਕਰ ਸਕਦੇ, ਤੁਹਾਡੇ ਬੱਸ ਚ ਹੀ ਨਹੀਂ, ਤੁਸੀਂ ਇੱਕ ਬੰਦੇ ਨੂੰ ਕਮਰੇ ਚ ਬੰਦ ਕਰ ਸਕਦੇ ਹੋ ਪਰ ਉਹ ਬੰਦਾ ਕਮਰੇ ਚ ਬੈਠਾ ਵੀ ਦੁਨੀਆ ਨਾਲ ਜੁੜ ਸਕਦਾ, ਦੁਨੀਆ ਭਰ ਚ ਆਪਦਾ ਸੁਨੇਹਾ ਦੇ ਸਕਦਾ। ਤਾਂ ਇਹੋ ਜੇ ਮੌਕੇ ਦੇ ਉੱਤੇ ਜੇ ਤੁਸੀਂ ਕੋਈ ਅਤਕਥਨੀਆਂ ਕਰੋਗੇ ਕਿੰਨਾ ਚਿਰ ਲੁਕ ਕੇ ਰਹਿ ਜਾਣੀਆਂ। ਅੱਜ ਦੇ ਸੋਸ਼ਲ ਮੀਡੀਆ ਚ ਜਦੋਂ ਹਰ ਬੰਦੇ ਦੀ ਜੇਬ ਚ ਕੈਮਰਾ, ਉਸ ਟਾਈਮ ਤੁਸੀਂ ਕਿੰਨਾ ਕੰਟਰੋਲ ਕਰ ਲਓਗੇ, ਕਿੱਥੇ ਜੇ ਕਿੰਨੀ ਕੁ ਡਾਂਗ ਸੁੱਟੀ ਚਲਾ ਕੇ ਧਮਕਾ ਕੇ ਅੱਖਾਂ ਦਿਖਾ ਕੇ ਲੋਕਾਂ ਦੇ ਮੂੰਹ ਬੰਦ ਕਰਾ ਲਓਗੇ, ਕਿੰਨਿਆਂ ਕੁ ਨੂੰ ਲਾਲਚ ਦੇ ਲਓਗੇ। ਮੂੰਹ ਬੰਦ ਕਰਨ ਦੇ ਤਰੀਕੇ ਦੋ ਤਿੰਨ ਹੀ ਹੋ ਸਕਦੇ ਆ, ਇੱਕ ਤਾਂ ਇਹ ਹੁੰਦਾ ਵੀ ਡਰਾ ਕੇ ਕਰਾਇਆ ਜਾ ਸਕਦਾ, ਇੱਕ ਹੁੰਦਾ ਲਾਲਚ ਦੇ ਕੇ ਕਰਾਇਆ ਜਾ ਸਕਦਾ। ਹੁਣ ਲਾਲਚ ਦੇਣ ਲਈ ਤੁਹਾਨੂੰ ਇੰਨਾ ਪੈਸਾ, ਜੇ ਕੋਈ ਬੰਦੇ ਤੋਂ ਤੁਸੀਂ ਖੁਦ ਹੀ ਲਾਲਚ ਨਾਲ ਉਹਨੂੰ ਆਪਦਾ ਚੇਲਾ ਬਣਾਇਆ $10-20 ਲੈ ਕੇ, ਤੇ $10-20 ਦਾ ਜੇ ਚੇਲਾ ਬਣਾਉਣ ਤੋਂ ਬਾਅਦ ਉਹਨੇ ਉਦੋਂ ਬਾਅਦ ਜੇ ਉਹਨੂੰ ਉਹ ਤੋਂ ਚਾਹੋ ਵੀ ਉਹ ਸਾਨੂੰ ਉਹਨੂੰ ਅਸੀਂ ਪੈਸੇ ਦੇ ਕੇ ਉਹਦਾ ਮੂੰਹ ਬੰਦ ਕਰਾਈਏ ਤਾਂ ਤੁਹਾਨੂੰ ਉਹਦਾ ਕੀ ਬੈਨੀਫਿਟ ਹੋਇਆ। ਸੋ ਇਹ ਗੱਲਾਂ ਬਹੁਤ ਸਾਰੀਆਂ ਗੱਲਾਂ ਵਿਚਾਰਨੀਆਂ ਬਣਦੀਆਂ, ਇਹਨਾਂ ਵਿਚਾਰਾਂ ਦੇ ਵਿੱਚੋਂ ਹੀ ਜਿਹੜੀ ਗੱਲ ਨਿਕਲ ਕੇ ਆਊਗੀ ਵੀ ਜਿਹੜਾ ਇਹ ਨਾ ਭਰਮ ਦੇ ਵਿੱਚ ਜ਼ਿੰਦਗੀ ਪਾ ਲਈ ਇਹਨਾਂ ਲੋਕਾਂ ਨੂੰ, ਇਹਨਾਂ ਨੇ ਇੱਕ ਡੇਰਾ ਇੱਕ ਧਾਰਮਿਕ ਆਗੂ ਨੂੰ ਛੱਡ ਕੇ ਇੱਕ ਸਮਰਾਜ ਖੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਸਮਰਾਜ ਦੇ ਮਾਲਕ ਬਣਨ ਦੀ ਕੋਸ਼ਿਸ਼ ਕੀਤੀ। ਇਹ ਭੁੱਲ ਗਏ ਵੀ ਜਿਹੜਾ ਇਹ ਸਮਰਾਜ ਆ ਤੁਹਾਡਾ, ਇਹ ਤੁਹਾਡਾ, ਇਹਦਾ ਕੋਈ ਕਾਨੂੰਨ ਨਹੀਂ ਹੈ। ਕਾਨੂੰਨ ਸੰਵਿਧਾਨ ਤਾਂ ਤੁਹਾਡਾ ਜਿਹੜਾ ਦੇਸ਼ ਮੁਲਕ ਦਾ ਸੰਵਿਧਾਨ ਹੀ ਲਾਗੂ ਹੋਣਾ ਉਹਦੇ ਤੇ ਉਹ ਸੰਵਿਧਾਨ ਲੱਖ ਸਿਆਸੀ ਪਾਰਟੀਆਂ ਸ਼ੈਲਟਰ ਦੇ ਦੇਣ, ਜਿਵੇਂ ਕਿ ਅਸੀਂ ਹੁਣ ਦੇਖਿਆ ਹੀ ਆ ਸਾਰੇ ਘਟਨਾਕ੍ਰਮ ਦੇ ਵਿੱਚ ਕਲੀਅਰ ਕੱਟ ਨਿਕਲ ਕੇ ਸਾਹਮਣੇ ਆਈ ਆ ਵੀ ਬੀਜੇਪੀ ਨਾਲ ਡੀਲ ਹੋਈ ਸੀਗੀ, ਬੀਜੇਪੀ ਨੂੰ ਜਿਤਾਇਆ ਸੀ ਤੇ ਉਸ ਡੀਲ ਦੇ ਤਹਿਤ ਸਿੱਧੀ ਗੱਲ ਹੋਈ ਸੀ ਵੀ ਭਾਈ ਕੇਸ ਵਾਪਸ ਲੈਣੇ ਆ, ਕਿਉਂਕਿ ਕੇਸ ਤਾਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਪਿਛਲੇ 15 ਸਾਲਾਂ 'ਚ ਵੀ ਇਹ ਕੇਸ 'ਚ ਸਜ਼ਾ ਹੋਣੀ ਆ, ਤਾਂ ਉਹ ਕੇਸ ਵਾਪਸ ਲੈਣ ਦੀ ਡੀਲ ਹੋਈ ਸੀਗੀ। ਪਰ ਕੀ ਸਿਆਸੀ ਪਾਰਟੀਆਂ ਨੇ ਇੰਨਾ ਕੁਛ ਲਾਹਾ ਲੈ ਕੇ ਇੰਨੀ ਸ਼ੈਲਟਰ ਦੇ ਕੇ ਪੰਚਕੂਲੇ ਦੇ ਹਟਕਾਂਡ ਹੋਣ ਤੱਕ ਕੀ ਤੁਹਾਨੂੰ ਲੱਗਿਆ ਵੀ ਉਹਨਾਂ ਨੇ ਸਿਆਸੀ ਪਾਰਟੀਆਂ ਖੜੀਆਂ ਆ ਕੇ ਮੌਕੇ ਤੇ? ਅਖੀਰ ਤਾਂ ਗੋਲੀ ਦਾ ਆਰਡਰ ਵੀ ਤਾਂ ਉਹਨਾਂ ਨੂੰ ਦੇਣਾ ਪਿਆ ਨਾ, ਤੇ ਉਹੀ ਦੇ ਰਹੇ ਆ। ਸੋ ਇਹ ਬਹੁਤ ਸਾਰੀਆਂ ਗੱਲਾਂ ਸੋਚਣੀਆਂ ਪੈਣੀਆਂ। ਜੇ ਤੁਹਾਡਾ ਆਪਦਾ ਸਮਰਾਜ ਹੁੰਦਾ ਫਿਰ ਤੁਹਾਡਾ ਲਾਅ ਚੱਲਣਾ ਸੀ ਤਾਂ ਫਿਰ ਤੁਸੀਂ ਕੁਛ ਵੀ ਕਰੀ ਜਾਂਦੇ, ਕੋਈ ਨੀ ਤੁਹਾਨੂੰ ਰੋਕਣੀਆਂ ਸੀ। ਪਰ ਇਹ ਕੁੱਲ ਮਿਲਾ ਕੇ ਜਿਹੜੀਆਂ ਗੱਲਾਂ ਹੋਈਆਂ ਇਹਨਾਂ ਦੇ ਵਿੱਚ ਆਪਾਂ ਵਿਚਾਰਾਂ ਇਹ ਜਿਹੜਾ ਹੋਰ ਪੱਖ ਤੋਂ ਵੀ ਬਹੁਤ ਸਾਰਿਆਂ ਤੋਂ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਮੈਨੂੰ ਇਹ ਲੱਗਦਾ ਵੀ ਭੁਲੇਖਾ ਭਰਮ ਭੁਲੇਖਾ ਇਹੀ ਰਹਿ ਗਿਆ ਇਹਨਾਂ ਨੂੰ, ਇਹਨਾਂ ਦੇ ਨੇੜਲੇ ਲੋਕਾਂ ਨੇ, ਜਿਵੇਂ ਤੁਸੀਂ ਨਿੱਕੀਆਂ ਨਿੱਕੀਆਂ ਵੀਡੀਓ ਦੇਖ ਰਹੇ ਹੋ ਆ ਰਹੀਆਂ, ਨੇੜਲੇ ਲੋਕਾਂ ਨੇ ਜਾਂ ਜਿਹੜੇ ਹਵਾ ਛਕਾਉਣ ਵਾਲੇ ਲੋਕ ਹੁੰਦੇ ਆ ਜਾਂ ਜਿਹੜੇ ਖੁਦ ਖੂਹ ਦੇ ਡੱਡੂ ਹੁੰਦੇ ਆ, ਖੁਦ ਲੋਕ ਨਾ ਖੂਹ ਦੇ ਡੱਡੂ ਹੁੰਦੇ ਆ ਤੇ ਉਹ ਦੂਜੇ ਨੂੰ ਕਹਿੰਦੇ ਆ ਵੀ ਇਹ ਤਾਂ ਐਵੇਂ ਬਕਵਾਸ ਮਾਰੀ ਜਾਂਦਾ, ਬਹੁਤ ਬੋਲੀ ਜਾਂਦਾ, ਐਵੇਂ ਵੱਡੀਆਂ ਗੱਲਾਂ ਕਹੀ ਜਾਂਦਾ। ਆਪ ਦੁਨੀਆਦਾਰੀ ਚ ਉਹਨਾਂ ਨੇ ਚੀਜ਼ ਇੱਕ ਦੇਖੀ ਹੁੰਦੀ ਆ। ਮੈਂ ਦੇਖ ਰਿਹਾ ਸੀ ਕੱਲ ਪਰਸੋਂ ਇੱਕ ਨੌਜਵਾਨ ਬੇਟੀ ਸੀ ਕੋਈ ਹੋਣੀ ਆ 20 ਸਾਲ ਤੋਂ ਘੱਟ ਦੀ ਹੋਣੀ ਆ, ਤੇ ਪਰ ਉਹ ਬਾਬੇ ਦੇ ਦਰਬਾਰ ਚ ਖੜੀ ਹੋ ਕੇ ਕਹਿ ਰਹੀ ਆ ਵੀ ਸਾਡੇ ਬਾਬੇ ਨੇ ਦੇਸ਼ ਦਾ ਨਾਂ ਦੁਨੀਆ ਦੇ ਵਿੱਚ ਰੋਸ਼ਨ ਕਰਤਾ। ਪਹਿਲੀ ਗੱਲ ਵੀ ਦੁਨੀਆਂ ਦੇ ਵਿੱਚ ਬਾਬੇ ਨੇ ਕਿਹੜਾ ਮਾਰਕਾ ਮਾਰਤਾ ਜਿਹਦੇ ਨਾਲ ਦੁਨੀਆਂ 'ਚ ਦੇਸ਼ ਦਾ ਨਾਂ ਰੋਸ਼ਨ ਹੋ ਗਿਆ? ਉਹਨੂੰ ਵਿਚਾਰੀ ਨੂੰ ਇਹੀ ਨਹੀਂ ਪਤਾ ਵੀ ਦੇਸ਼ ਦਾ ਨਾਂ ਰੋਸ਼ਨ ਕਿਹੜੇ ਕੰਮਾਂ ਨਾਲ ਹੁੰਦਾ ਹੁੰਦਾ। ਜੇ ਕੋਈ ਇੱਕ ਖੂਨਦਾਨ ਕੈਂਪ ਲਾ ਕੇ ਉੱਥੇ ਰਿਕਾਰਡ ਕਾਇਮ ਹੋ ਗਿਆ ਉਹਦੇ ਨਾਲ ਦੇਸ਼ ਦਾ ਨਾਂ ਰੋਸ਼ਨ ਨਹੀਂ ਹੋ ਗਿਆ, ਉਹ ਦੇਸ਼ ਦਾ ਨਾਂ ਰੋਸ਼ਨ ਕਰਨ ਵਾਸਤੇ ਤਾਂ ਸਦੀਆਂ ਲੱਗ ਜਾਂਦੀਆਂ, ਬਹੁਤ ਕੁਛ ਕਰਨਾ ਪੈਂਦਾ। ਸੋ ਫਿਰ ਕਹਿ ਰਹੀ ਆ ਕਹਿੰਦਾ ਜਿਹੜੇ ਦੇਸ਼ ਨੂੰ ਮੇਰਾ ਬਾਬਾ ਕਹਿੰਦਾ ਮੇਰਾ ਪਿਤਾ ਜੀ ਕਹਿੰਦਾ ਇੰਨਾ ਨਾ ਕਰਾ ਸਕਦਾ ਤੇ ਉਸ ਦੇਸ਼ ਨੂੰ ਮਿਟਾਉਣ ਲਈ ਵੀ 10 ਸੈਕਿੰਡ ਹੀ ਚਾਹੀਦੇ ਸਾਨੂੰ, ਸਿਰਫ 10 ਸੈਕਿੰਡ ਚ ਅਸੀਂ ਨਕਸ਼ੇ ਤੋਂ ਮਿਟਾ ਦਿਆਂਗੇ। ਐਡੀ ਵੱਡੀ ਗੱਲ ਇੱਕ ਬੱਚਾ ਕਹਿ ਰਿਹਾ, ਕਿਉਂ ਕਹਿ ਰਿਹਾ? ਉਹ ਬੱਚੇ ਦੇ ਆਲਾ ਦੁਆਲਾ ਉਹ ਜਿਹਾ ਸਿਰਜਿਆ ਗਿਆ, ਬੱਚੇ ਨੂੰ ਉਹ ਜੇ ਭਰਮ ਚ ਪਾਲਿਆ ਗਿਆ, ਬੱਚੇ ਨੇ ਹੋਰ ਕੁਛ ਦੇਖਿਆ ਹੀ ਨਹੀਂ, ਉਹਦੇ ਮੁਤਾਬਕ ਨਾਲ ਬਸ ਪਿਤਾ ਜੀ ਤੋਂ ਦੁਨੀਆਂ ਸ਼ੁਰੂ ਹੁੰਦੀ ਹੈ ਤੇ ਪਿਤਾ ਜੀ ਤੇ ਹੀ ਖਤਮ ਹੁੰਦੀ ਆ। ਸੋ ਇਹ ਗੱਲਾਂ ਬਹੁਤ ਸਾਰੀਆਂ ਵਿਚਾਰਨ ਵਾਲੀਆਂ ਜਿਨ੍ਹਾਂ ਦੇ ਉੱਤੇ ਆਪਾਂ ਵਿਚਾਰਾਂ ਕਰਨੀਆਂ, ਤੁਹਾਡੇ ਵੀ ਅਸੀਂ ਵਿਊ ਜਾਣਨੇ ਆ। ਸੋ ਫੋਨ ਲੈਣਾ ਖੁੱਲੀਆਂ ਜੀ, ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੇ, ਪਰ ਮੈਂ ਇੱਧਰ ਮੈਸੇਜ ਆਉਣੇ ਸ਼ੁਰੂ ਹੋ ਗਏ ਆ ਜੀ। ਹਰਮੀਤ ਸਿੰਘ ਚਾਨਾ ਮੈਲਬਨ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਜੀ ਸਾਰੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵੀ ਆਰ ਆਲ ਵੈਲ ਹੇਅਰ, ਤੇ ਤੁਸੀਂ ਵੀ ਕਹਿੰਦੇ ਵਧੀਆ ਹੋਵੋਗੇ। ਟੈਂਪਰੇਚਰ ਕਹਿੰਦੇ 2 degrees ਆ ਜੀ ਕੋਵਰਿੰਗ ਚ, ਤੇ ਫੀਲਿੰਗ ਟੂ ਕੋਲਡ ਟੂਡੇ, ਪਲੇ ਸੌਂਗ। ਕੋਲੀਬਰੇਸ਼ਨ ਚ ਆਇਆ ਸੀ ਸੰਗ ਬਾਏ ਸੁਖਜਿੰਦਰ ਛਿੰਦਾ ਐਂਡ ਗੁਰਦਾਸ ਮਾਨ। ਓਕੇ ਬਾਏ, ਰੱਬ ਰਾਖਾ। ਚੋ ਕੋਸ਼ਿਸ਼ ਕਰਾਂਗੇ ਜੀ ਤੁਹਾਡਾ ਗੀਤ ਸੁਣਾਈਏ, ਤੇ ਉਹਨਾਂ ਨੇ ਨਾਲ ਇੱਕ ਫੋਟੋ ਮੈਸੇਜ ਭੇਜਿਆ ਜੀ, ਕਹਿੰਦੇ ਤਬ ਤੱਕ ਕਮਾਓ ਜਬ ਤੱਕ ਮਹਿੰਗੀ ਚੀਜ਼ ਸਸਤੀ ਨਾ ਲੱਗਣੇ ਲੱਗੇ, ਚਾਹੇ ਬਹੁਤ ਸਮਾਨ ਹੋ ਜਾਂ ਸਮਾਨ ਹੋ, ਜਾਣੀ ਕਿ ਸਮਾਨ ਜਾਂ ਸਮਾਨ ਹੋ। ਗੁੱਡ ਮਾਰਨਿੰਗ, ਕਾਮਯਾਬੀ ਤੱਕ ਜਾਣੇ ਵਾਲੇ ਰਸਤੇ ਸਿੱਧੇ ਨਹੀਂ ਹੋਤੇ, ਪਰ ਕਾਮਯਾਬੀ ਮਿਲਣੇ ਕੇ ਬਾਅਦ ਸਭੀ ਰਸਤੇ ਸਿੱਧੇ ਹੋ ਜਾਤੇ ਹੈ। ਬਹੁਤ ਖੂਬਸੂਰਤ ਵਿਚਾਰ ਤੁਸੀਂ ਤੜਕੇ ਭੇਜਿਆ ਚੰਨਾ ਸਾਹਿਬ, ਬਹੁਤ ਮਿਹਰਬਾਨੀ ਜੀ। ਜਾਹਿਦ ਜੁੱਟ ਸਾਹਿਬ ਜੁੜੇ ਆ ਜੀ, ਤੇ ਉਹਨਾਂ ਨੇ ਵੀ ਜਿਹੜਾ ਮੈਸੇਜ ਭੇਜਿਆ ਸਾਨੂੰ, ਤੇ ਮੈਸੇਜ ਅੱਜ ਉਹਨਾਂ ਨੇ ਜਿਹੜਾ ਇੱਕ ਫੋਟੋ ਮੈਸੇਜ ਦੇ ਰੂਪ ਚ ਭੇਜਤਾ ਜੀ। ਅੱਜ ਚਲਾਕੀ ਕਰ ਗਿਆ ਜਾਹਿਦ ਬਾਈ, ਉਹਨਾਂ ਨੂੰ ਪਤਾ ਸੀਗਾ ਵੀ ਜਿਹੜਾ ਲਿਖ ਕੇ ਭੇਜਦੇ ਆ ਉਹ ਤਾਂ ਅਸੀਂ ਕਾਪੀ ਪੇਸਟ ਕਰਕੇ ਟਰਾਂਸਲੇਟ ਕਰ ਲੈਂਦੇ ਹਾਂ ਜੀ, ਪਰ ਜਿਹੜਾ ਇੱਕ ਫੋਟੋ ਮੈਸੇਜ ਆ ਉਹਨੂੰ ਅਸੀਂ ਕਿਵੇਂ ਟਰਾਂਸਲੇਟ ਕਰੀਏ। ਸੋ ਮਾਫੀ ਚਾਹੁੰਦੇ ਹਾਂ ਜੀ, ਅਸੀਂ ਤੁਹਾਡਾ ਮੈਸੇਜ ਪੜ੍ਹ ਨਹੀਂ ਪਾਉਣੇ ਜੀ, ਪਾਵਾਂਗੇ ਕਿਉਂਕਿ ਤੁਸੀਂ ਜਿਹੜਾ ਤੁਹਾਡਾ ਮੈਸੇਜ ਉਰਦੂ ਦੇ ਵਿੱਚ ਲਿਖਿਆ ਹੋਇਆ। ਵੀਰਪਾਲ ਮੈਲਬਨ ਤੋਂ ਜੁੜੇ ਆ ਸਾਡੇ ਨਾਲ, ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਵੀਰ ਜੀ, ਅੱਜ ਕੱਲ ਹਰ ਇੱਕ ਦੂਸਰਾ ਸੌਂਗ ਵਿੱਚ ਲਗਜ਼ਰੀ ਸਪੋਰਟਸ ਕਾਰ ਦਾ ਜ਼ਿਕਰ ਹੁੰਦਾ, ਜਿਵੇਂ ਮਿੰਨੀ ਕੂਪਰ, ਮਸਟਾਂਗ, ਜਾਗਰ। ਕਿੰਨੇ ਕੁ ਲੋਕ ਪੰਜਾਬ ਵਿੱਚ ਜਾਂ ਆਸਟ੍ਰੇਲੀਆ ਵਿੱਚ ਇਹ ਕਾਰਾਂ ਖਰੀਦ ਸਕਦੇ ਨੇ? ਇਹ ਸੌਂਗ ਕਿਹੜਾ ਸਾਡੀ ਕਮਿਊਨਿਟੀ ਨੂੰ ਅਫੈਕਟ ਕਰ ਸਕਦੇ ਨੇ? ਕੀ ਪੰਜਾਬੀ ਜੀ ਕੀ ਪੰਜਾਬੀ ਕੁੜੀਆਂ ਕੇਅਰ ਕਾਰੇ ਨਹੀਂ ਦੇਖ ਕੇ ਮੁੰਡੇ ਕਾਰਾਂ ਦੇਖ ਕੇ ਮੁੰਡੇ ਪਸੰਦ ਕਰਦੀਆਂ? ਬਿਲਕੁਲ ਜੀ, ਤੁਹਾਡਾ ਮਸਲਾ ਇਹ ਵੀ ਆਪਾਂ ਵਿਚਾਰਾਂਗੇ, ਪਰ ਪਹਿਲਾਂ ਤੇਰੇ ਕਾਲ ਆ ਗਈ, ਆਪਾਂ ਕਾਲ ਲੈ ਲਈਏ। ਹੈਲੋ,
ਸਤਿ ਸ਼੍ਰੀ ਅਕਾਲ ਭਾਈ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਈ, ਮੈਂ ਕੈਮਰਾ ਦਾ ਖੈਰਾ ਬੋਲ ਰਿਹਾ ਜੀ, ਕੀ ਹਾਲ ਜੀ?
ਹਾਂਜੀ ਖੈਰਾ ਸਾਹਿਬ, ਕੀ ਹਾਲ ਆ ਜੀ?
ਵਧੀਆ ਵਧੀਆ ਸਰ ਜੀ, ਆਪਣਾ ਇਸੇ ਟੋਪਿਕ ਤੇ ਗੱਲ ਕਰਨੀ ਸੀ ਜੀ, ਰਾਮ ਰਹੀਮ ਵਾਲੇ ਤੇ ਜੀ।
ਬਿਲਕੁਲ ਜੀ ਬਿਲਕੁਲ,
ਗੱਲ ਇਹ ਹੈ ਕਿ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬਾਬੇ ਬਣਾਉਣ ਦੇ ਵਿੱਚ ਆਪਣਾ ਹੀ ਕਹਿ ਸਕਦੇ ਹਾਂ ਵੀ ਸਾਡਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ ਜੀ। ਇੱਕ ਦਿਨ ਮੈਂ ਜੀ ਮਸਕੀਨ ਸਿੰਘ ਜੀ ਦਾ ਜ਼ਿਕਰ ਸੁਣ ਰਿਹਾ ਸੀ, ਉਹਦੇ ਵਿੱਚ ਨਾ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਸੀ ਬਾਬਿਆਂ ਦੇ ਉੱਤੇ। ਉਹਨਾਂ ਨੇ ਕਿਹਾ ਸੀ ਕਿ ਕਿਸੇ ਨੂੰ ਚੰਦਰਮਾ ਦਾ ਨਹੀਂ ਪਤਾ ਵੀ ਚੰਦਰਮਾ ਕਿੱਦਾਂ ਦਾ ਹੁੰਦਾ ਵਾ, ਤੇ ਉਹਨਾਂ ਨੇ ਪੁੱਛਿਆ ਵੀ ਚੰਦਰਮਾ ਕਿੱਦਾਂ ਹੁੰਦਾ ਕਿਸੇ ਨੂੰ ਪੁੱਛਿਆ, ਤੇ ਉਹਨਾਂ ਨੇ ਚੰਦਰਮਾ ਵੱਲ ਉਂਗਲੀ ਕਰਤੀ। ਹੁਣ ਸਮਝਣ ਵਾਲਾ ਵੀ ਉਂਗਲੀ ਨੂੰ ਚੰਦਰਮਾ ਸਮਝ ਬੈਠਾ, ਸਮਝਾਉਣ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਇਹ ਚ। ਤੇ ਇਹ ਗੱਲ ਇਹ ਹੈ ਕਿ ਜਿੱਦਾਂ ਹੁਣ ਜਿਹੜੇ ਵੀ ਸਾਧੂ ਬਣਦੇ ਜਾਂ ਸੰਤ ਬਣਦੇ ਆ, ਅਸੀਂ ਇਹਨਾਂ ਨੂੰ ਜ਼ਿਆਦਾ ਪ੍ਰਮੋਟ ਕਰ ਦਿੰਨੇ ਆ ਵੀ ਇਹ ਬਾਬਾ ਆ ਜਾਂ ਫਲਾਣ ਆ ਧਮਕਾਰ ਆ, ਤੇ ਕੁਛ ਉਹ ਇੱਕ ਬਿਜ਼ਨਸ ਦੇ ਹਿਸਾਬ ਨਾਲ ਚਲਾ ਲੈਂਦੇ ਨਾ ਵੀ ਜਿੱਦਾਂ ਉੱਥੇ ਚੀਜ਼ਾਂ ਸਸਤੀਆਂ ਦੇਤੀਆਂ, ਤੇ ਇਸ ਹਿਸਾਬ ਨਾਲ ਲੋਕੀ ਕਾਫੀ ਅਟ੍ਰੈਕਟ ਹੋ ਜਾਂਦੇ ਨੇ ਉਧਰ ਨੂੰ। ਬਾਕੀ ਰਹੀ ਆਪਣੇ ਗੁਰਦੁਆਰੇ ਸਾਹਿਬ ਦੀ ਗੱਲ, ਹਾਂਜੀ ਤਰੀਕੇ ਲੱਭੇ ਜਾਂਦੇ ਆ ਜੀ। ਵੇਖੋ ਗੁਰਦੁਆਰੇ ਸਾਹਿਬ ਦੇ ਵਿੱਚ ਏਦਾਂ ਹੁੰਦਾ ਹੈ ਕਿ ਅਸੀਂ ਲਾਸਟ ਟਾਈਮ ਦਿੱਲੀ ਗਏ ਸੀ ਆਪਣੇ ਭਰਾ ਦੇ ਨਾਲ, ਤੇ ਉੱਥੇ ਆਪਾਂ ਰਾਤ ਰੁਕਣ ਵਾਸਤੇ ਸੀਸ ਗੰਜ ਗੁਰਦੁਆਰਾ ਸਾਹਿਬ ਰੁਕੇ, ਉੱਥੇ ਉਹਨਾਂ ਨੇ ਗੋਲਕ ਲਾਈ ਸੀ ਭਾਈ ਵੀ ਇੱਥੇ ਬਿਲਡਿੰਗ ਬਣ ਰਹੀ ਆ ਤੇ ਕਮਰਿਆਂ ਵਾਸਤੇ ਸੇਵਾ ਕਰੋ। ਅਸੀਂ ਜਦੋਂ ਬਾਹਰੋਂ ਜਾਂਦੇ ਨਾ ਬੜੇ ਬੜੇ ਆਪਣੇ ਹੋ ਜਾਂਦੇ ਆ ਵੀ ਹਾਂ ਵੀ ਕਰੋ ਸੇਵਾ ਕਰੋ ਸੇਵਾ। ਮੈਂ ਫੜ ਕੇ ਜੋ ਜਿੰਨੇ ਕੁ ਮੇਰੀ ਸਰਦਾ ਬਣੀ ਮੈਂ ਪੈਸੇ ਪਾ ਤੇ, ਤੇ ਬਾਅਦ ਚ ਮੇਰੇ ਭਰਾ ਨੇ ਕਿਹਾ ਵੀ ਸਾਨੂੰ ਇੱਕ ਕਮਰਾ ਚਾਹੀਦਾ ਰਾਤ ਰੁਕਣ ਵਾਸਤੇ, ਕਹਿੰਦੇ ਕਮਰਾ ਤੇ ਹੱਡੀ ਹੈ ਜੀ। ਤੇ ਵੇਖੋ ਜੀ ਇਹ ਗੱਲਾਂ ਨੇ ਵੀ ਮਤਲਬ ਵੀ ਹੁਣ ਕਮਰਿਆਂ ਵਾਸਤੇ ਲੋਕੀ ਸੇਵਾ ਕਰਦੇ ਨੇ, ਕਮਰੇ ਬਣੇ ਆ ਫਿਰ ਵੀ ਤੁਹਾਨੂੰ 2-4 ਹਜ਼ਾਰ ਰੁਪਇਆ ਦੇ ਕੇ ਕਮਰੇ ਲੈਣ ਵਾਸਤੇ ਗੁਰਦੁਆਰੇ ਦੇ ਵਿੱਚ ਤਰਲੇ ਮਾਰਨੇ ਪੈਂਦੇ ਵੀ ਆ ਪੈਸੇ ਲੜ ਤੁਹਾਨੂੰ ਕਮਰਾ ਦੇ ਦੋ। ਇਹਦੇ ਨਾਲ ਬੰਦਾ ਫਿਰ ਚੰਗਾ ਵੀ ਹੋਟਲ ਚ ਕਿਤੇ ਰੁਕ ਜੇ।
ਜੀ 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 ਬਿਲਕੁਲ, ਦੇਖੋ ਇਹ ਕੱਲੇ ਕਿਤੇ ਨਾ ਕਿਤੇ ਕਹਿੰਦੇ ਨੀ ਹੁੰਦੇ ਵੀ ਸਾਡੇ ਧਰਮਾਂ ਚ ਊਨਤਾਈਆਂ ਆਈਆਂ, ਤਾਂ ਇਹਦੇ ਚੋਂ ਫਿਰ ਉਹ ਡੇਰੇ ਜਿਹੜੇ ਪਣਪੇ ਆ, ਤੇ ਉਹਨਾਂ ਡੇਰਿਆਂ ਨੇ ਚੀਜ਼ਾਂ ਦੇਖੀਆਂ ਵੀ ਕਿਹੜੀਆਂ ਚੀਜ਼ਾਂ ਧਰਮ ਦੇ ਵਿੱਚ ਊਨਤਾਈਆਂ ਆਈਆਂ, ਉਹਨਾਂ ਨੂੰ ਰਿਮੂਵ ਕੀਤਾ। ਇਹ ਲੋਕ ਕੀ ਕਰਦੇ ਆ ਨਾ, ਇਹ ਲੋਕ ਬੰਦੇ ਹਾਇਰ ਕਰਦੇ ਆ, ਜਿਵੇਂ ਅਕਸਰ ਅਸੀਂ ਐਕਸਪਰਟ ਹਾਇਰ ਕਰਦੇ ਆ,
ਉਹ ਐਕਸਪਰਟ ਫਿਰ ਇੱਕ ਰਿਪੋਰਟ ਬਣਾਉਂਦੇ ਆ, ਉਹ ਰਿਪੋਰਟ ਬਣਾ ਕੇ ਦੱਸਦੇ ਆ ਵੀ ਕਿਹੜੀ ਪੁਆਇੰਟ ਤੇ ਕੰਮ ਕਰਨਾ ਚਾਹੀਦਾ, ਕਿਹੜੇ ਪੁਆਇੰਟ ਆ ਜਿਹੜੇ ਵੀਕ ਆ, ਕਿਹੜੇ ਪੁਆਇੰਟ ਨੂੰ ਆਪਾਂ ਸਟਰੋਂਗ ਕਰੀਏ ਜਿਹਦੇ ਨਾਲ ਆਮ ਪਬਲਿਕ ਜੁੜੇ. ਸੋ ਉਹ ਪੁਆਇੰਟ ਹੀ ਕੀਤੇ ਜਾਂਦੇ ਆ. ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਡੇਰੇ ਦੇ ਵਿੱਚ ਇਹ ਗੱਲ ਕਿਸੇ ਨਾਲ ਹੋਈ ਸੀ. ਮੈਂ ਕਿਸੇ ਪ੍ਰੇਮੀ ਨੂੰ ਪੁੱਛਿਆ ਸੀ ਵੀ ਕੀ ਗੱਲ. ਉਹਨੂੰ ਮੈਂ ਪਹਿਲਾਂ ਇੱਕ ਆਮ ਪੇਂਡੂ ਪ੍ਰੇਮੀ ਸੀ, ਉਹਨੂੰ ਪੁੱਛਿਆ ਮੈਂ ਪਹਿਲੀ ਤੈਨੂੰ ਗੱਲ ਕੀ ਪਸੰਦ ਆ. ਕਹਿੰਦਾ ਦੋ ਤਿੰਨ ਗੱਲਾਂ ਇਹ ਪਸੰਦ ਆ ਵੀ ਕਹਿੰਦਾ ਗੁਰਦੁਆਰੇ ਅਸੀਂ ਡਰਦੇ ਹੀ ਨਹੀਂ ਜਾਂਦੇ ਜੋੜੇ ਚੱਕ ਕੇ ਲੈ ਜੂ. ਦੇਖੋ ਇੱਕ ਅਣਭੋਲ ਬੰਦਾ ਸੀ, ਉਹਨੂੰ ਕੋਈ ਰੱਬ ਨਾਲ ਮਿਲਣ ਦੀ ਜਾਂ ਕੋਈ ਬਾਣੀ ਦੀ ਜਾਂ ਉਹ ਗੱਲ ਨਹੀਂ ਸੀ ਉਹਨੂੰ. ਉਹਦੀਆਂ ਦੇਖੋ ਕਿੱਡੀਆਂ ਅਣਭੋਲ ਗੱਲਾਂ ਉਹਨੇ ਕਹੀਆਂ. ਕਹਿੰਦਾ ਗੁਰਦੁਆਰੇ ਸੀ ਜਾਂਦੇ ਐ ਨੀ ਜਾਂਦੇ ਵੀ ਜੋੜੇ ਚੱਕ ਕੇ ਲੈ ਜੂ, ਡੇਰੇ ਚ ਜੋੜੇ ਨੀ ਲਾਉਣੇ ਪੈਂਦੇ. ਨੰਬਰ ਦੋ ਕਹਿੰਦੇ ਸਾਨੂੰ ਇੱਥੇ ਸਿਰ ਢਕਣਾ ਪੈਂਦਾ, ਡੇਰੇ ਚ ਸਿਰ ਨੀ ਢਕਣਾ ਪੈਂਦਾ ਸਾਨੂੰ, ਸਾਡੇ ਕੋਲ. ਫੇਰ ਕਹਿੰਦਾ ਨੰਬਰ ਤਿੰਨ ਕਹਿੰਦਾ ਅਸੀਂ ਨਸ਼ਾ ਜੇ ਕਰ ਲਈਏ ਤਾਂ ਸਾਨੂੰ ਮਾਫ਼ ਕਰ ਦਿੰਦੇ ਆ ਪਿਤਾ ਜੀ. ਕਹਿੰਦੇ ਕੋਈ ਨੀ ਐਤਕੀ ਤਾਂ ਕਰ ਲਿਆ, ਅਗਲੇ ਵਾਰੀ ਨਾ ਕਰਿਓ ਹੈ, ਤੇ ਤਾਂ ਵੀ ਕੁਛ ਨੀ ਆਹਦੇ ਪਿਤਾ ਜੀ. ਜੇ ਕਹਿੰਦੇ ਸਾਡਾ ਨਾਮ ਟੁੱਟ ਜੇ ਸਾਡੇ ਤੋਂ ਤੇ ਪਿਤਾ ਜੀ ਫੇਰ ਸਾਨੂੰ ਨਾਮ ਦੇ ਦਿੰਦੇ ਆ. ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਹੋਮਵਰਕ ਕੀਤਾ ਹੋਇਆ ਉਹਨਾਂ ਨੇ ਲੋਕਾਂ ਨੇ ਵੀ ਲੋਕਾਂ ਦੀ ਮੈਂਟੈਲਿਟੀ ਕਿੱਥੇ ਆ ਤੇ ਉਹਨੂੰ ਕਿਵੇਂ ਬਣਾਇਆ ਜਾ ਸਕਦਾ.
ਭਾਈ ਸਖਤਾਈ ਸਾਡੇ ਵੀ ਸਿੱਖ ਧਰਮ ਚ ਕੋਈ ਇੰਨੀ ਸਖਤਾਈ ਨੀ ਹੈਗੀ. ਇਹ ਸਖਤਾਈ ਸਾਡੇ ਤੇ ਥੋਪੀ ਜਾ ਰਹੀ ਆ ਜਿਹੜੇ ਅੱਜ ਦੇ ਸੇਵਾਦਾਰ ਉੱਥੇ ਹੈਗੇ ਨੇ. ਠੀਕ ਹੈ ਜੀ. ਇਹ ਇੰਨੀ ਸਖਤਾਈ ਸਾਡੇ ਧਰਮ ਦੇ ਵਿੱਚ ਹੈ ਨੀ. ਜਿੱਦਾਂ ਧਰਮ ਸਾਡਾ ਵਧੀਆ ਹੈਗਾ ਨਾ, ਚਲੋ ਬਾਕੀ ਵੀ ਧਰਮ ਵਧੀਆ ਨੇ, ਪਰ ਅਸੀਂ ਆਪਣੇ ਫਿਰ ਵੀ ਧਰਮ ਨੂੰ ਇਹ ਗੱਲ ਕਵਾਂਗੇ ਵੀ ਜਿੱਦਾਂ ਧਰਮ ਆਪਣਾ ਵਧੀਆ ਵਾ, ਜਿੰਨਾ ਸੋਫਟ ਕਹਿ ਲਈਏ ਜਾਂ ਜਿੰਨੀਆਂ ਸਾਡੇ ਵਿੱਚ ਕੋਈ ਵੀ ਤੁਸੀਂ ਗਲਤੀ ਕਰਦੇ ਜਾਂ ਕੁਝ ਵੀ ਕਰਦੇ ਜੇ, ਉਹ ਤੁਹਾਡੇ ਕੋਲ ਹਰ ਚੀਜ਼ ਦੀ ਮਾਫ਼ੀ ਹੈਗੀ ਉਹਦੇ ਵਿੱਚ. ਏਦਾਂ ਦੀ ਗੱਲ ਨੀ ਹੈਗੀ ਵੀ ਤੁਹਾਨੂੰ ਮਾਫ਼ ਨੀ ਕੀਤਾ ਜਾਂਦਾ. ਅੱਜ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਚਲ ਜਾਓ, ਕਈ ਬੰਦੇ ਅੰਮ੍ਰਿਤ ਭੰਗ ਕਰਕੇ ਉਹਨਾਂ ਨੂੰ ਫਿਰ ਅੰਮ੍ਰਿਤ ਛਕਾ ਦਿੱਤਾ ਜਾਂਦਾ ਵਾ. ਕੋਈ ਚਾਬਕ ਨੀ ਮਾਰੇ ਜਾਂਦੇ ਵੀ ਤੂੰ ਅੰਮ੍ਰਿਤ ਭੰਗ ਕਰਤਾ ਤੈਨੂੰ ਹੁਣ ਅੰਮ੍ਰਿਤ ਮਿਲਣਾ ਹੀ ਹੈਗਾ.
ਜੀ 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 ਦੇਖੋ ਕੁਝ ਇੱਕ ਨਾ ਸਾਡੇ ਮੈਨ ਮੇਡ ਗੱਲਾਂ ਹੈਗੀਆਂ ਇਹ ਗੱਲ ਮੰਨਣੀ ਪੈਣੀ ਆ ਵੀ ਸਾਡੇ ਲੋਕਾਂ ਨੇ ਕੁਝ ਇੱਕ ਇਹ ਜਿਹੀਆਂ ਚੀਜ਼ਾਂ ਬਣਾਤੀਆਂ. ਜਿਵੇਂ ਪਿੱਛੇ ਜੇ ਇੱਕ ਕਹਾਣੀ ਬੜੀ ਪ੍ਰਚਲਿਤ ਹੋਈ ਸੀ ਦਰਬਾਰ ਸਾਹਿਬ ਦੀ, ਜਿਹਦੇ ਚ ਇਹ ਗੱਲ ਸਾਬਤ ਕੀਤੀ ਗਈ ਸੀ ਵੀ ਕੋਈ ਬੰਦੇ ਨੇ ਦੱਸਿਆ ਵੀ, ਮੈਨੂੰ ਲੱਗਦਾ ਤੁਸੀਂ ਸਭ ਨੇ ਪੜ੍ਹੀ ਹੋਣੀ ਹੈ ਪਰ ਮੈਂ ਸ਼ੇਅਰ ਕਰਾਂਗਾ ਵੀ ਕੋਈ ਇੱਕ ਬੰਦਾ ਸਾਊਥ ਇੰਡੀਅਨ ਸੀ ਜਾਂ ਕੋਈ ਹੋਰ ਕਿਸੇ ਪਾਸੇ ਤੋਂ ਸੀ, ਉਹ ਆਪਦੇ ਪਰਿਵਾਰ ਨੂੰ ਦਰਬਾਰ ਸਾਹਿਬ ਦੇ ਬਾਰੇ ਚ ਦੀ ਮਹਾਨਤਾ ਬਾਰੇ ਦੱਸ ਰਿਹਾ ਸੀ ਦਰਬਾਰ ਸਾਹਿਬ ਦੇ ਵਿੱਚ ਖੜਾ, ਤੇ ਉਹ ਦਰਬਾਰ ਸਾਹਿਬ ਦੇ ਬਾਰੇ ਚ ਬੜੇ ਗੁਣਗਾਣ ਗਾ ਰਿਹਾ ਸੀ, ਬਹੁਤ ਗੱਲਾਂ ਇਹ ਜਿਹੀਆਂ ਕਰ ਰਿਹਾ ਸੀ ਜਿਹਦੇ ਨਾਲ ਸੀਨਾ ਸਾਡਾ ਫਕਰ ਨਾਲ ਚੌੜਾ ਹੁੰਦਾ ਵੀ ਅਸੀਂ ਉਸ ਧਰਮ ਨੂੰ ਬਿਲੋਂਗ ਕਰਦੇ ਹਾਂ ਜਿਹੜੇ ਧਰਮ ਦੇ ਵਿੱਚ ਆਹ ਕੁਛ ਹੋਇਆ. ਪਰ ਕਹਿੰਦੇ ਇਸ ਦੌਰਾਨ ਇੱਕ ਇਹੋ ਜਿਹਾ ਘਟਨਾਕ੍ਰਮ ਵਾਪਰਿਆ ਵੀ ਉਹ ਫੈਮਿਲੀ ਸਾਰੀ ਉਮਰ ਯਾਦ ਰੱਖੂਗੀ ਦਰਬਾਰ ਸਾਹਿਬ ਆਉਣ ਦੀ ਗੱਲ. ਉੱਥੇ ਇੱਕ ਡਾਂਗ ਵਾਲਾ ਆਇਆ ਤੇ ਉਹ ਆ ਕੇ ਦੀਦਾ ਨੀ ਉਹ ਸਿਰ ਨੰਗਾ ਕਰੀ ਖੜਾ ਫਲਾਨਾ ਧਮਕਾ ਤੇ ਉਹਨੂੰ ਗਾਲਾਂ ਦੇਣਾ ਸ਼ੁਰੂ ਕਰਤਾ ਉਹਦੇ ਪੁੱਠਾ ਸਿੱਧਾ. ਗਾਲਾਂ ਨੀ ਕਹਿ ਸਕਦੇ, ਜਾਣੀ ਕਿ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰਤਾ. ਮਾਮਲੇ ਚ ਧੱਕੇ ਤੱਕ ਵੀ ਮਾਰੇ ਜਾਂਦੇ ਆ, ਹੋਰ ਵੀ ਕੀਤੇ ਜਾਂਦੇ. ਹੁਣ ਦੇਖੋ ਉਹ ਚ ਨਾ ਤਾਂ ਸਾਡੇ ਗੁਰੂ ਸਾਹਿਬਾਨ ਦਾ ਕਸੂਰ ਆ, ਨਾ ਸਾਡੇ ਵੱਡੇ ਜਿਹੜੇ ਵੀ ਗੁਰੂ ਹੋਏ ਆ ਜਾਂ ਸਾਡੇ ਜਿਹੜੇ ਲੀਡਰ ਹੋਏ ਆ ਜਾਂ ਪ੍ਰਬੰਧਕ ਹੋਏ ਉਹਨਾਂ ਦਾ ਕਸੂਰ ਆ. ਇੱਕ ਬੰਦਾ ਜਿਹੜਾ ਉੱਥੇ ਡਿਊਟੀ ਤੇ ਉਹਨੂੰ ਦੱਸਿਆ ਜਾਂਦਾ ਵੀ ਤੇਰੀ ਪਾਵਰ ਆ ਇਹ ਵੀ ਤੂੰ ਇਹ ਕੁਛ ਕਰ ਸਕਦਾ.
ਹਾਂਜੀ ਹਾਂਜੀ ਹੈ.
ਤੇ ਉਹ ਭੱਲੇ ਨੇ ਪਿੱਛੇ ਜੇ ਇੱਕ ਸਕਿੱਟ ਵੀ ਇਸ ਤੇ ਬਣਾਇਆ ਸੀ ਵੀ ਮੇਰਾ ਨਾਂ ਜੀ ਕਹਿੰਦੇ ਜਥੇਦਾਰ ਗਰਚਾ ਤੇ ਮੈਂ ਰੱਖਦਾ ਕਹਿੰਦਾ ਹੱਥ ਚ 7 ਫੁੱਟ ਦਾ ਵਰਸ਼ਾ. ਉਹ ਭੱਲੇ ਨੇ ਵੀ ਕਰੀ ਇਹ ਬਣਾਈ ਸੀ. ਸੋ ਹਾਂਜੀ, ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਸਾਡੇ ਚ ਹੀ ਕਮੀਆਂ ਵੀ ਅਸੀਂ ਅਨਐਜੂਕੇਟਡ ਬੰਦੇ ਆ ਜਿਹੜੇ ਉਹਨਾਂ ਨੂੰ ਮੂਹਰੇ ਲਾ ਕੇ ਤੇ ਧਰਮ ਦੀ ਰੂਪ ਰੇਖਾ ਹੀ ਬਦਲ ਕੇ ਰੱਖਤੀ ਆ.
ਬਸ ਇਹੀ ਗੱਲ ਆ. ਤੇ ਚਲੋ ਕੋਈ ਗੱਲ ਨੀ, ਪ੍ਰੋਗਰਾਮ ਸੁਣਦੇ ਬਹੁਤ ਵਧੀਆ.
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਖੈਰਾ ਸਾਹਿਬ, ਤੁਸੀਂ ਜੁੜੇ ਤੇ ਆਪਣੇ ਵਿਚਾਰ ਰੱਖੇ, ਬਹੁਤ
ਧੰਨਵਾਦ.
ਖੈਰਾ ਸਾਹਿਬ ਸਾਡੇ ਨਾਲ ਜੁੜੇ ਹੋਏ ਸਨ ਜੀ ਕੈਨਬਰਾ ਤੋਂ, ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਜੀ. ਤੇ ਬ੍ਰੇਕ ਦਾ ਇੱਕ ਵੇਲਾ ਹੋ ਗਿਆ ਤੇ ਆਪਾਂ ਪਹਿਲਾਂ ਲੈਣੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ. ਫਿਰ ਇੱਕ ਹੋਰ ਪਹਿਲੂ ਬਾਰੇ ਆਪਾਂ ਡੇਰੇ ਦੇ ਬਾਰੇ ਨਾ ਸੋਚਾਂਗੇ, ਜਿਹੜਾ ਡੇਰੇ ਨੂੰ ਬਲੌਕ ਕਰਨ ਦੀਆਂ ਜਾਂ ਡੇਰੇ ਦੀ ਪ੍ਰੋਪਰਟੀ ਬਲੌਕ ਕਰਨ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨਾ, ਉਸ ਬਾਰੇ ਚ ਆਪਾਂ ਗੱਲਬਾਤ ਜ਼ਰੂਰ ਕਰਨੀ ਆ. ਸੋ ਤੁਸੀਂ ਜਿਹੜਾ ਇਹ ਗੀਤ ਸੁਣਦੇ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ.
ਹੁੰਦਾ ਤੜਕੇ ਬਿਨ ਸਾਗ ਨਹੀਂ ਹੁੰਦਾ ਠੰਡ ਦੇ ਬਿਨ ਮਾਂ ਸਰਦਾਰਾਂ ਦੇ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਵੱਡੇ ਸ਼ਾਹੂਕਾਰਾਂ ਦੇ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ
ਸਸਿਕਾਲ ਜੀ ਅਗੇਨ ਸਵਾਗਤ ਆ ਤੁਹਾਡਾ ਜੀ ਫੇਰ ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਜੁੜ ਚੁੱਕਿਆ ਆਵਾਜ਼ ਤਾਂ ਭਾਵੇਂ ਬਹੁਤ ਜ਼ਿਆਦਾ ਆ ਰਹੀ ਹੈ ਪਿੱਛੇ ਪਰ ਕੌਣ ਸਾਹਿਬ ਜੁੜੇ ਜੀ
ਹਾਂਜੀ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਮੈਂ ਨਵਦੀਪ ਬੋਲਦਾ ਬਾਈ ਜੀ
ਹਾਂਜੀ ਨਵਦੀਪ ਸੋਢੀ ਕੀ ਹਾਲ ਆ ਜੀ
ਹਾਂਜੀ ਹਾਂਜੀ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਠੀਕ ਠਾਕ ਹੋ ਜੀ
ਵਾਹ ਆਪਾਂ ਵੀ ਚੜ੍ਹਦੀ ਕਲਾ ਚਾਂ
ਹੋਪ ਹੈ ਜੀ ਹੁਣ ਆਵਾਜ਼ ਠੀਕ ਹੋ ਗਈ ਹੋਣੀ ਹੈ
ਹਾਂ ਹੁਣ ਨਜ਼ਾਰਾ ਹੀ ਆ ਗਿਆ ਤਾਂ ਤੁਸੀਂ ਸੀਸਾ ਬੰਦ ਕਰ ਲਿਆ ਲੱਗਦਾ
ਨਹੀਂ ਸੀਸਾ ਨਹੀਂ ਹੁਣ ਹੈਡਫੋਨ ਲਾ ਲਏ ਅੱਗੇ ਟਰੱਕ ਦੇ ਨਾਲ ਲੱਗਿਆ ਹੋਇਆ ਸੀਗਾ ਜੀ
ਅੱਛਾ 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 ਠੀਕ ਹੈ ਜੀ
ਤੇ ਮਿੰਟੂ ਬਾਈ ਜੀ ਚਰਚਾ ਤਾਂ ਇਸੇ ਗੱਲ ਬਾਰੇ ਕਰਨੀ ਜੋ ਵਿਸ਼ਾ ਚੱਲਿਆ ਹਫ਼ਤੇ ਦਾ ਆ ਰਿਹਾ ਰੋਜ਼ ਇੱਕੋ ਹੀ ਗੱਲ ਹੁੰਦੀ ਹੈ ਪਰ ਇਹਦੇ ਵਿੱਚ ਜਿਹੜੀ ਹਾਈ ਕੋਰਟ ਨੇ ਕਹਿੰਦੇ ਵੀ ਫਟਕਾਰ ਲਾਈ ਆਪਣੀ ਹਰਿਆਣਾ ਸਰਕਾਰ ਨੂੰ ਵੀ ਲਾਈ ਹੈ ਹਨਾ ਤੇ ਉਹਦੇ ਵਿੱਚ ਵੀ ਜੋ ਇੱਕ ਇਹ ਚੀਜ਼ ਦੂਜੀ ਆਹ ਵੀ ਜੋ ਉਹਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੌਣ ਕਰੂਗਾ ਇਹ ਵੀ ਹਾਈਕੋਰਟ ਨੇ ਹਨਾ ਇਹ ਵਿੱਚ ਬਿਆਨ ਦਿੱਤਾ ਵੀ ਆਪਾਂ ਇਹਦੇ ਤੇ ਵੀ ਸਾਰਾ ਜਿਹੜੇ ਉੱਥੋਂ ਦੇ ਹੈਗੇ ਡੀਸੀ ਉਹਨਾਂ ਨੂੰ ਕਿਹਾ ਵੀ ਵੇਰਵਾ ਲੈ ਕੇ ਆਓ ਸਾਰਾ ਜੋ ਹਰਿਆਣੇ ਦਾ ਪੰਜਾਬ ਦਾ ਨੁਕਸਾਨ ਹੋਇਆ ਤੇ ਇਹਦੀ ਪ੍ਰੋਪਰਟੀ ਫਿਰ ਉਹ ਡੇਰੇ ਦੇ ਅੰਦਰ ਵੀ ਘੁਸ ਰਹੇ ਕੱਲ ਪਰਸੋਂ ਦੀ ਸੰਡੇ ਦੀ ਮੇਰੇ ਖਿਆਲ ਕੱਲ ਦੀ ਜਾਂ ਸੈਟਰਡੇ ਖਬਰ ਚੱਲਦੀਆਂ ਪਈਆਂ ਸੀ ਵੀ ਡੇਰੇ ਅੰਦਰ ਆਰਮੀ ਜਾ ਰਹੀ ਹੈ ਤੇ 30-40 ਡੇਰੇ ਜਿਹੜੇ ਆ ਵੀ ਸੀਲ ਕੀਤੇ ਜਾ ਰਹੇ ਆ ਉਹਨਾਂ ਅੰਦਰੋਂ ਹਥਿਆਰ ਮਿਲੇ ਹਨਾ ਜੀ ਤੇ ਇੱਕ ਸੀਗਾ ਜੀ ਜਿਹੜਾ ਜਦੋਂ ਬਾਬੇ ਨੂੰ ਲੈ ਕੇ ਚੱਲੇ ਆ ਜੀ ਆਪਣਾ ਪਲੇਨ ਤੇ ਹਨਾ ਉੱਥੇ ਜੇਲ੍ਹ ਵਿੱਚ ਇੱਕ ਜਿਹੜਾ ਉਹ ਅਸਿਸਟੈਂਟ ਮੇਰੇ ਖਿਆਲ ਐਡਵੋਕੇਟ ਸੀ ਕੋਈ ਹਨਾ ਜਿਹਨੇ ਬੈਗ ਚੱਕਿਆ ਕਹਿੰਦੇ ਉਹਨੂੰ ਸਸਪੈਂਡ ਕਰਤਾ ਇਹਨੂੰ ਥੋੜਾ ਜਿਹਾ ਬਰੀਫ ਚ ਮਾੜਾ ਜਿਹਾ ਦੱਸੋਗੇ ਵੀ ਡਿਟੇਲ ਚ ਵੀ ਕੀ ਸਾਰੇ ਕਾਰਨ ਬਣੇ ਤੇ ਕੀ ਤੁਸੀਂ ਵੀ ਆਪਣੇ ਸੋਰਸਿਸ ਤੋਂ ਪਤਾ ਕੀਤਾ ਹੀ ਹੋਣਾ ਸਾਰਾ ਜਾਂ ਤੁਹਾਨੂੰ ਜਿੰਨੀ ਕੁ ਨੌਲੇਜ ਆਈ
ਹੋਣੀ
ਕੀ ਚੀਜ਼ ਬਣੀ ਹੈ ਸਾਰਾ
ਗੱਲ ਕਰਕੇ ਜੀ ਜੀ ਇੱਕ ਇੱਕ ਕਰਕੇ ਜੇ ਮੈਂ ਦੱਸਾਂ ਤਾਂ ਜਿਹੜਾ ਤਾਂ ਗੁਰਦਾਸ ਸਿੰਘ ਸੀਗਾ ਜਿਹੜਾ ਅਸਿਸਟੈਂਟ ਐਡਵੋਕੇਟ ਜਨਰਲ ਸੀ ਉਹ ਬਾਬੇ ਦਾ ਰਿਸ਼ਤੇਦਾਰ ਆ ਜੀ ਬਾਬੇ ਦਾ ਬੜਾ ਕਰੀਬੀ ਰਿਸ਼ਤੇਦਾਰ ਆ ਤੇ ਬਾਬੇ ਦੇ ਪ੍ਰੈਸ਼ਰ ਹੇਠ ਹੀ ਉਹਨੂੰ ਡਿਪਟੀ ਐਡਵੋਕੇਟ ਜਨਰਲ ਲਾਇਆ ਗਿਆ ਸੀਗਾ ਕਿਉਂਕਿ ਸਰਕਾਰ ਇਹ ਅਹੁਦੇ ਤੇ ਨਾਮਜ਼ਦ ਕਰਦੀ ਆ ਤੇ ਨਾਮਜ਼ਦਗੀ ਜਿਹੜੀ ਬਾਬੇ ਨੇ ਵੋਟਾਂ ਦੀ ਜਿਹੜੀ ਸਪੋਰਟ ਕੀਤੀ ਸੀ ਉਸ ਤਹਿਤ ਬਾਬੇ ਨੇ ਆਪਦੇ ਜਿਹੜੇ ਬੰਦੇ ਲਵਾਏ ਸੀ ਉਹਨਾਂ ਚ ਗੁਰਦਾਸ ਸਿੰਘ ਵੀ ਸੀ ਹੁਣ ਗੁਰਦਾਸ ਸਿੰਘ ਬਾਬੇ ਦਾ ਰਿਸ਼ਤੇਦਾਰ ਆ ਤੇ ਉਹ ਇੱਕ ਭਾਵਨਾ ਦੇ ਵਿੱਚ ਜਦੋਂ ਬਾਹਰ ਸੀ ਤੇ ਉਹ ਆਪਦਾ ਅਹੁਦਾ ਭੁੱਲ ਗਿਆ ਰੁਤਬਾ ਭੁੱਲ ਗਿਆ ਤੇ ਉਹਨੇ ਉਹਦਾ ਟੈਚ ਹੀ ਚੱਕ ਲਿਆ ਤੇ ਉਹ ਵੀਡੀਓ ਕੈਦ ਹੋ ਗਈ ਤੇ ਲੋਕਾਂ ਨੇ ਜਿਹੜਾ ਮੀਡੀਆ ਨੇ ਕਿੰਤੂ ਪ੍ਰੰਤੂ ਹੋਣਾ ਹੀ ਸੀ ਉਹ ਹੋ ਗਿਆ ਜੀ ਦੂਜੀ ਜਿਹੜੀ ਗੱਲ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਸਰਕਾਰ ਦਾ ਜਿਹੜਾ ਰੋਲ ਆ ਉਹ ਬਿਲਕੁਲ ਹੀ ਦੋਗਲਾ ਰਿਹਾ ਜੀ ਸਰਕਾਰ ਨੇ ਹੀ ਧਾਰਾ 144 ਨੂੰ ਲਾਗੂ ਕਰਤਾ ਕਾਗਜ਼ਾਂ 'ਚ ਪਰ ਰੋਕਿਆ ਨਹੀਂ ਕਿਸੇ ਨੂੰ ਕਿਉਂਕਿ ਸਰਕਾਰ ਦੀ ਡੇਰੇ ਨਾਲ ਇੱਕ ਸਾਂਝ ਸੀ ਡੇਰੇ ਨੂੰ ਇਹ ਕਹਿਣ ਲਈ ਵੀ ਅਸੀਂ ਤੁਸੀਂ ਸਾਨੂੰ ਵੋਟਾਂ ਪਾਈਆਂ ਸੀ ਫਿਰ ਤੁਹਾਨੂੰ ਰੋਕਿਆ ਥੋੜਾ ਕਿਤੇ ਤੇ ਡੇਰੇ ਦੀ ਵੀ ਇੱਕ ਕੋਸ਼ਿਸ਼ ਸੀ ਵੀ ਆਪਾਂ ਕੋਰਟ ਦੇ ਉੱਤੇ ਪ੍ਰੈਸ਼ਰ ਬਣਾਇਆ ਜਾਵੇ ਤੇ ਸਰਕਾਰ ਸਿੱਧੇ ਰੂਪ 'ਚ ਕੋਰਟ ਨੂੰ ਫੋਨ ਨਹੀਂ ਕਰ ਸਕਦੀ ਸਿੱਧੇ ਰੂਪ 'ਚ ਕੋਰਟ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਸੀ ਸੋ ਇਸ ਕਰਕੇ ਇੱਕੋ ਹੀ ਤਰੀਕਾ ਇਹ ਸੀ ਵੀ ਕੋਰਟ ਨੂੰ ਪ੍ਰਭਾਵਿਤ ਕਰਨ ਦਾ ਇਹ ਤਰੀਕਾ ਸੀ ਤੀਜਾ ਤੁਸੀਂ ਦੱਸਿਆ ਜਿਹੜਾ ਬੈਨ ਲਾਉਣ ਦੀ ਗੱਲ ਕੀਤੀ ਆ ਜਾਂ ਜਿਹੜੀ ਪ੍ਰੋਪਰਟੀ ਸੀਲ ਦੀ ਗੱਲ ਕੀਤੀ ਆ ਦੇਖੋ ਪ੍ਰੋਪਰਟੀ ਦੇ ਮਾਮਲੇ 'ਚ ਮੈਂ ਕਾਫੀ ਹੋਰ ਵੀ ਵੱਧ ਕੇ ਗੱਲਬਾਤ ਕਰਨੀ ਚਾਹੁੰਦਾ ਵੀ ਪ੍ਰੋਪਰਟੀ ਕਿਵੇਂ ਸੀਲ ਹੋਣੀ ਚਾਹੀਦੀ ਹੈ ਕਿਉਂ ਹੋਣੀ ਚਾਹੀਦੀ ਆ ਵੈਸੇ ਤਾਂ ਕਾਨੂੰਨ ਮੁਤਾਬਕ ਇਹ ਆ ਜਾਂਦਾ ਗੱਲ ਇਹ ਆੜੇ ਆਜੂ ਵੀ ਬਾਬੇ ਦੀ ਪ੍ਰੋਪਰਟੀ ਹੋਜੂਗੀ ਬਾਬਾ ਦੋਸ਼ੀ ਆ ਤੇ ਬਾਬੇ ਨੇ ਪ੍ਰੋਪਰਟੀ ਪਹਿਲਾਂ ਹੀ ਗਾਂਹ ਮੰਡਤੀ ਆ ਜਾਂ ਹੋਰ ਕਰਤੀ ਆ ਤਾਂ ਉਹ ਉੱਥੇ ਕਿਤੇ ਨਾ ਕਿਤੇ ਲੂਪ ਹੋਲ ਆ ਪ੍ਰੋਪਰਟੀ ਬਾਬੇ ਨੇ ਪਹਿਲਾਂ ਹੀ ਮੈਨੇਜ ਹੀ ਇਸ ਢੰਗ ਨਾਲ ਕੀਤੀ ਹੋਊਗੀ ਵੀ ਜੇ ਕੱਲ ਨੂੰ ਕੋਈ ਵੀ ਗੱਲ ਆਉਂਦੀ ਆ ਤਾਂ ਉਹਦਾ ਥੋੜਾ ਜਿਹਾ ਹਿੱਸਾ ਜਿਵੇਂ ਅਕਸਰ ਅਸੀਂ ਦੇਖਦੇ ਹਾਂ ਅੱਜ ਸਾਡੇ ਘਰਾਂ 'ਚ ਪ੍ਰੋਬਲਮਾਂ ਆਉਂਦੀਆਂ ਤਾਂ ਉਹ ਕੀ ਕਰਦੇ ਆ ਜਦੋਂ ਇੱਕ ਦੂਜੇ ਨੂੰ ਤਲਾਕ ਲੈਂਦੇ ਆ ਤਾਂ ਪਹਿਲਾਂ ਪ੍ਰੋਪਰਟੀਆਂ ਦੇ ਹੋਰ ਚੀਜ਼ਾਂ 'ਚੋਂ ਬੇਦਖਲੀਆਂ ਕਰਦੇ ਆ ਹੋਰ ਕਰਦੇ ਆ ਉਹ ਕੁਛ ਬਾਬੇ ਨੇ ਕਿਹੜਾ ਕੀਤਾ ਨਹੀਂ ਹੋਊਗਾ ਸੋ ਮੈਨੂੰ ਨਹੀਂ ਲੱਗਦਾ ਵੀ ਸਾਰਾ ਕੁਛ ਕਿਤੇ ਨਾ ਕਿਤੇ ਇੱਦਾਂ ਬਲੌਕ ਹੋਊਗਾ ਸੋ ਕੋਈ ਨਹੀਂ ਆਪਾਂ ਨਾ ਮੈਂ ਪ੍ਰੋਪਰਟੀ ਦੇ ਮਾਮਲੇ 'ਚ ਇੱਕ ਹੋਰ ਜਿਹੜੀ ਗੱਲ ਕਰਨੀ ਹੈ ਵੀ ਪ੍ਰੋਪਰਟੀ ਕਿਵੇਂ ਅਤੇ ਕਿੱਥੋਂ ਬਣੀ ਅਤੇ ਉਹਦਾ ਕੀ ਅਧਿਕਾਰ ਹੋਣੇ ਚਾਹੀਦੇ ਆ ਉਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਫਿਲਹਾਲ ਕਾਲਰ ਹੋਰ ਬਹੁਤ ਜੁੜੇ ਆ ਨਵਦੀਪ ਤੁਸੀਂ ਬਹੁਤ ਮਿਹਰਬਾਨੀ ਜੁੜੇ ਹੋ ਨਾਲ ਤਾਂ ਮੈਂ
ਠੀਕ ਹੈ ਸ਼ੁਕਰੀਆ ਬਾਈ
ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਬਹੁਤ ਮਿਹਰਬਾਨੀ ਸੋ ਨਵਦੀਪ ਸਿੰਘ ਸੋਢੀ ਜੁੜੇ ਹੋਏ ਸਨ ਸਾਡੇ ਨਾਲ ਮੈਲਬਨ ਤੋਂ ਤੇ ਗੁਰਲਾਲ ਸਿੱਧੂ ਜੁੜ ਚੁੱਕੇ ਆ ਜੀ ਹੁਣ ਸਾਡੇ ਨਾਲ ਗੁਰਲਾਲ ਸਿੰਘ ਸਿੱਧੂ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਸਿੱਧੂ ਸਾਹਿਬ?
ਭਾਜੀ ਬਸ ਇਸੇ ਟੋਪਿਕ ਤੇ ਗੱਲ ਕਰਨੀ ਆ ਕਿ ਇੱਕ ਮਾਣਯੋਗ ਪੰਜਾਬ ਹਾਈਕੋਰਟ ਦੇ ਜੱਜ ਸਾਹਿਬ ਜਿਨ੍ਹਾਂ ਦੇ ਸਿਰ ਤੇ ਨਾ ਤੇ ਪੱਗ ਨਾ ਕੁੱਛ ਦਾੜੀ, ਹਾਂਜੀ, ਉਹਨਾਂ ਨੇ ਐਡੇ ਸਖ਼ਤ ਫੈਸਲੇ ਲਏ, ਉਹਨਾਂ ਨੂੰ ਦੇਖਦਾ ਸੀ ਭਾਜੀ ਵੀ ਅੱਗੇ ਮੇਰੇ ਫੈਸਲਿਆਂ ਨਾਲ ਬਹੁਤ ਕੁਛ ਹੋਣਾ।
ਜੀ ਜੀ ਜੀ।
ਹੈਲੋ। ਇੱਕ ਦੂਜੀ ਸਾਡੀ ਸਿੱਖਾਂ ਦੀ ਸੁਪਰੀਮ ਕੋਰਟ, ਹਾਂਜੀ, ਉੱਥੇ ਪੱਗਾਂ ਵਾਲੇ ਆ, ਦਾੜਿਆਂ ਵਾਲੇ ਆ, ਉਹਨਾਂ ਨੇ ਸ੍ਰੀ ਸਾਹਿਬ ਵੀ ਪਾਏ ਆ ਭਾਜੀ, ਹੱਥਾਂ ਚ 3 ਫੁੱਟੀਆਂ ਕਿਰਪਾਨਾਂ ਵੀ ਉਹਨਾਂ ਨੇ ਫੜੀਆਂ ਹੁੰਦੀਆਂ। ਉਹ ਇਸੇ ਰੇਪਿਸਟ ਨੂੰ ਉਹਦੇ ਹੱਕ ਚ ਇੱਕ ਵੋਟਾਂ ਲਈ ਭਾਜੀ ਝੂਠੇ ਲੈਟਰ ਤੇ ਮਾਫੀਆਂ ਦੇਣ ਡੇ ਸੀ। ਥੋੜੀ ਜੀ ਉਹਨਾਂ ਨੂੰ ਵੀ ਹੁਣ ਭਾਜੀ ਥੋੜੀ ਬਹੁਤੀ ਕਦੇ ਸ਼ਰਮ ਆਊਗੀ ਕਿ ਨਹੀਂ ਆਊਗੀ?
ਬਿਲਕੁਲ, ਇੱਕ ਫਿਲਮ ਸਟਾਰ ਦੇ ਘਰੇ ਬੈਠ ਕੇ ਫੈਸਲੇ ਸੁਣਾਈ ਜਾਂਦੇ ਸੀ।
ਹਾਂਜੀ ਭਾਜੀ, ਭਾਜੀ ਕੁਛ, ਭਾਜੀ ਕੁਛ ਤਾਂ ਬਦਲਣ, ਕੁਛ ਤਾਂ ਬਦਲਣ ਇਹਨਾਂ ਤੋਂ, ਇਹਦੇ ਤੋਂ ਸਿੱਖ ਲੈਣ, ਇੱਕ ਹਾਈਕੋਰਟ ਦੇ ਜੱਜ ਤੋਂ ਕੁਛ ਸਿੱਖ ਲੈਣ ਭਾਜੀ।
ਬਿਲਕੁਲ ਸਿੱਖਣਾ ਪਊ ਜੀ। ਸਾਡੇ ਧਰਮ ਚ ਕੋਈ ਪ੍ਰੋਬਲਮ ਨਹੀਂ ਸੀ, ਧਰਮ ਦੀ ਕੋਈ ਮਾੜਾ ਨਹੀਂ, ਧਰਮ ਦੇ ਵਿੱਚ ਬਹੁਤ ਕੁਛ ਚੰਗਾ, ਪਰ ਇਹ ਜਿਹੜੇ ਧਰਮ ਦੇ ਆਪੋ ਬਣੇ ਆਗੂ ਆ ਨਾ, ਜਿਹੜੇ ਜਿਹੜੇ ਜਿਨ੍ਹਾਂ ਨੇ ਇੱਕ ਧਰਮ ਨੂੰ ਇੱਕ ਬਿਜ਼ਨਸ ਬਣਾ ਕੇ ਰੱਖਤਾ, ਉਹਨਾਂ ਲੋਕਾਂ ਦੇ ਕਾਰਨ ਹੀ ਇਹ ਡੇਰੇ ਪਣਪੇ ਆ, ਉਹਨਾਂ ਲੋਕਾਂ ਦੇ ਕਾਰਨ ਹੀ ਇਹ ਕੁਛ ਹੋਇਆ। ਤੁਸੀਂ ਦੇਖੋ ਵੀ ਇਲੈਕਸ਼ਨਾਂ ਪਿੱਛੇ ਜੇ ਹਰਿਆਣਾ ਸਰਕਾਰ ਨੇ ਆਪਦੀ ਛਿੱਕੇ ਟੰਗਤੀ ਸੀ ਤਾਂ ਪੰਜਾਬ ਦੇ ਧਾਰਮਿਕ ਥਾਂ ਨੇ ਵੀ ਆਪਦੀਆਂ ਗੱਲਾਂ ਛਿੱਕੇ ਟੰਗੀਆਂ ਸੀ ਇਲੈਕਸ਼ਨਾਂ ਪਿੱਛੇ।
ਹਾਂਜੀ, ਹੁਣ ਭਾਜੀ ਉਹੀ ਇੱਕ ਇਹੋ ਹੀ ਇਹਦੀ ਇੱਕ ਐਗਜ਼ਾਮਪਲ ਆ ਵੀ ਇੱਕ ਪਾਸੇ ਤੇ ਬਾਬਾ ਚਾਈਨਾ ਦੀ ਆਰਮੀ ਤੋਂ ਜ਼ਿਆਦਾ ਪਾਵਰਫੁਲ ਤੇ ਨਹੀਂ ਹੈਗਾ, ਉਹ 2 ਮਹੀਨੇ ਹੋ ਗਏ ਇੰਡੀਆ ਨੂੰ ਧਮਕੀਆਂ ਦੇਣ ਨੂੰ, ਅਸੀਂ ਅਟੈਕ ਕਰ ਦੇਣਾ ਅਟੈਕ ਕਰ ਦੇਣਾ, ਉਹਨਾਂ ਕੋਲੋਂ ਇੰਡੀਆ ਦਾ 10 ਸੈਂਟ ਦਾ ਨੁਕਸਾਨ ਨਹੀਂ ਹਜੇ ਤੱਕ। ਦੂਜੇ ਪਾਸੇ ਜਦੋਂ ਇਹ ਸੀਐਮ ਜਦੋਂ ਇਹ ਬਾਬਿਆਂ ਦੀਆਂ ਜੁੱਤੀਆਂ ਚੱਟ ਚੱਟ ਕੇ ਮੰਤਰੀ ਬਣਦੇ ਆ ਤੇ ਫਿਰ ਇਹਨਾਂ ਤੋਂ ਆਪਾਂ ਕੀ ਕਰ ਸਕਦੇ, ਇਹਨਾਂ ਤੋਂ ਕੀ ਸੇਫਟੀ ਦੀ ਅਸੀਂ ਆਸ ਰੱਖ ਸਕਦੇ ਮੁਲਕ ਦੀ?
ਬਿਲਕੁਲ ਸੱਚ ਕਿਹਾ ਜੀ ਤੁਸੀਂ, ਬਹੁਤ ਵਧੀਆ ਜਿਹੜਾ ਪੁਆਇੰਟ ਆ ਜਿਹੜਾ ਰੇਜ਼ ਕੀਤਾ, ਤੇ ਇਹ ਬਈ ਇਹ ਚਿੰਤਾ ਦਾ ਵਿਸ਼ਾ, ਪਰ ਮੈਨੂੰ ਲੱਗਦਾ ਵੀ ਆ ਇਹ ਕਾਂਡ ਆ ਨਾ, ਕਹਿੰਦੇ ਨੀ ਉੱਠ ਤੂਫਾਨ ਉੱਠਤੇ ਹੀ ਆਪਕੋ ਉਠਾਨੇ ਕੇ ਲਈ ਹੋਤੇ ਹੈ, ਇੱਕ ਡਾਇਲੋਗ ਆ, ਇਹ ਇੱਕ ਸ਼ੇਰ ਆ, ਤਾਂ ਇਹ ਜੇ ਤੂਫਾਨ ਆ ਇਹ ਆਮ ਜਨਤਾ ਨੂੰ ਮੈਨੂੰ ਲੱਗਦਾ ਸਿਆਣੇ ਕਰਨ ਲਈ ਉੱਠੇ ਆ। ਹੁਣ ਆਮ ਜਨਤਾ ਦੇ ਤੁਸੀਂ ਰੋਜ਼ ਨਵੇਂ ਨਵੇਂ ਆਡੀਓ ਸੁਣ ਰਹੇ ਹੋ, ਵੀਡੀਓ ਸੁਣ ਰਹੇ ਹਾਂ ਜਿਹ ਚ ਉਹ ਕਹਿ ਰਹੇ ਆ ਵੀ ਅਸੀਂ ਭੁਲੇਖੇ ਚ ਸੀ। ਹੁਣ ਜੇ ਕਹੋਗੇ ਵੀ ਜੇ ਹੁਣ ਸਾਧ ਬਾਹਰ ਆ ਜੇ ਚਾਹੇ ਜ਼ਮਾਨਤ ਤੇ ਆ ਜੇ, ਹੁਣ ਜੇ ਲੋਕਾਂ ਚ ਉਹ ਗੱਲ ਨੀ ਬਣਦੀ ਜਿਹੜੀ ਪਹਿਲਾਂ ਸੀਗੀ, ਇਹ ਤਾਂ ਮੈਨੂੰ ਲੱਗਦਾ ਇਹ ਤੂਫਾਨ ਚੰਗੇ ਨੂੰ ਉੱਠਿਆ ਜਿਹੜਾ ਉੱਠਿਆ।
ਤੇ ਬਾਕੀ ਭਾਜੀ ਕੱਲ ਜਿਹੜੇ ਤੁਸੀਂ ਦੋ ਲਾਸਟ ਵੀਕਐਂਡ ਦੇ ਪ੍ਰੋਗਰਾਮ ਕੀਤੇ ਬੜੇ ਵਧੀਆ, ਉੱਤੇ ਇੱਕ ਟੌਪਿਕ ਵੀ ਹੈਗਾ ਸੀ ਕਿ ਜਿੱਦਾਂ ਕਿ ਕਈ ਸਿੱਖ ਇੱਦਾਂ ਇਹਨਾਂ ਪਿੱਛੇ ਲੱਗੇ ਕਿ ਇਹਨਾਂ ਨੂੰ ਮੁਕਤੀ ਚਾਹੀਦੀ ਆ। ਭਾਜੀ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਆ ਜਿੰਨੇ ਬਾਬੇ ਆ, ਕੋਈ ਰੇਪ ਚ ਫਸਿਆ, ਕੋਈ ਕਿਸੇ ਤੇ ਕ੍ਰਿਮੀਨਲ ਦਾ ਕੇਸ ਆ, ਕਿਸ ਤੱਕ ਕੋਈ ਪ੍ਰੋਪਰਟੀ ਚ ਮਾਰਿਆ ਗਿਆ, ਕੋਈ ਬਰਫ਼ ਚ ਲੱਗਾ ਪਿਆ, ਅਜੇ ਤੱਕ 2 ਸਾਲ ਹੋਏ ਬਾਹਰ ਨਹੀਂ ਆਇਆ, ਇਹਨਾਂ ਨੂੰ ਆਪਣੀ ਮੁਕਤੀ ਤੇ ਮਿਲਣੀ ਡਿੱਗੀ, ਕਿਸੇ ਨੂੰ ਮੁਕਤੀ ਕਿੱਥੋਂ ਦਵਾ ਦੇਣਗੇ ਭਾਜੀ?
ਦੇਖੋ ਜਿਹੜੇ ਅਸੀਂ ਪਹਿਲਾਂ ਵੀ ਕਈ ਵਾਰੀ ਵਿਚਾਰ ਕਰ ਚੁੱਕੇ ਹਾਂ, ਇਹ ਸਰਕਾਰਾਂ ਤੇ ਸਿਆਸੀ ਲੋਕਾਂ ਦੇ ਖੜੇ ਕੀਤੇ ਹੋਏ ਬੰਦੇ ਆ, ਤੇ ਸਿਆਸੀ ਲੋਕ ਹੀ ਲੋਕਾਂ ਨੇ ਇਹਨਾਂ ਦਾ ਜਿਹੜਾ ਹਸ਼ਰ ਹੁਣ ਤੱਕ ਹੋਇਆ ਨਾ, ਉਹ ਸਿਆਸੀ ਲੋਕਾਂ ਨੇ ਕਰਿਆ। ਇੱਕ ਨੂੰ ਮਦਦ ਦਿੱਤੀ, ਦੂਜੇ ਨੂੰ ਨਹੀਂ ਦਿੱਤੀ, ਤਾਂ ਉਹ ਇਸੇ ਤਹਿਤ ਹੀ ਇਹ ਗੱਲਾਂ ਹੋਈਆਂ। ਤੇ ਮੈਂ ਪਹਿਲਾਂ ਵੀ ਕਈ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ, ਅੱਜ ਫੇਰ ਥੋੜਾ ਜਿਹਾ ਦੱਸਦਾ ਵੀ ਮੈਂ ਕਾਫੀ ਗਹਿਰਾਈ ਚ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਮੈਨੂੰ ਰਹਿਣ ਦਾ ਮੌਕਾ ਮਿਲਿਆ, ਤੇ ਮੇਰੇ ਆਪਦੇ ਸੈਲਾਂ ਤੋਂ ਜਿੱਥੋਂ ਪਤਾ ਲੱਗੀ ਆ ਗੱਲ, ਜਾਂ ਮੈਨੂੰ ਅੱਜ ਤੋਂ ਜਦੋਂ ਪਹਿਲਾਂ ਪਤਾ ਲੱਗੀ ਸਾਰੀ ਗੱਲ ਦਾ, ਤਾਂ ਉਹਦੇ ਚ ਇੱਕ ਗੱਲ ਆਈ ਸੀ। ਉਸ ਟਾਈਮ ਬਾਦਲ ਦਾ ਚਿਹਰਾ 1 ਬਿਲੀਅਨ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਸੀ ਵੀ ਬਾਦਲ ਆ ਜਿਹੜਾ ਸਿੱਖ ਕੌਮ ਦਾ ਬਿਲੀਅਨ ਆ, ਬਾਦਲ ਇੱਦਾਂ ਜੇ ਵੋ, ਪਰ ਬਾਦਲ ਦੀ ਉਸ ਟਾਈਮ ਮੈਨੂੰ ਇੱਕ ਗੱਲ ਪਤਾ ਲੱਗੀ ਸੀ ਵੀ ਉਹਨੇ ਡੇਰਿਆਂ ਦੇ ਖਿਲਾਫ਼ ਇੱਕ ਪਾਲਿਸੀ ਬਣਾਈ ਆ, ਤੇ ਉਹ ਪਾਲਿਸੀ ਨੂੰ ਬੜੀ ਬਰੀਕੀ ਨਾਲ ਉਹ ਲਾਗੂ ਕਰ ਰਿਹਾ ਸੀ, ਤੇ ਉਹ ਲਾਗੂ ਕਰਨ ਦੇ ਉਹਦੇ 3-4 ਫਿਰ ਜਦੋਂ ਪਤਾ ਲੱਗ ਜੇ ਕਿਸੇ ਗੱਲ ਦਾ, ਤਾਂ ਉਹ ਪਤਾ ਲੱਗਣ ਤੋਂ ਬਾਅਦ ਪਤਾ ਲੱਗਦਾ ਉਹਦੇ ਅੰਸ਼ ਵੀ ਸਾਹਮਣੇ ਆਏ। ਉਹ ਚ ਜਿਹੜਾ ਆਸ਼ੂਤੋਸ਼ ਨੂੰ ਬਰਫ਼ ਦੇ ਵਿੱਚ ਲਾਉਣ ਦਾ ਕਾਰਨ ਹੀ ਬਾਦਲ ਆ, ਬਾਦਲ ਨੇ ਹੀ ਉਹਨੂੰ ਬਰਫ਼ ਚ ਲਵਾਇਆ ਹੋਇਆ ਸੀ ਤੇ ਲਾਇਆ ਹੋਇਆ। ਕਾਰਨ ਕੀ ਸੀ? ਬਾਦਲ ਚਾਹੁੰਦਾ ਸੀ ਵੀ ਇਹ ਬੰਦਾ ਗਿਆ, ਨਵਾਂ ਬੰਦਾ ਆਊਗਾ, ਫਿਰ ਲਾਮਬੱਧ ਕਰੂਗਾ ਲੋਕਾਂ ਨੂੰ, ਬਿਹਤਰ ਆ ਇਹਨੂੰ ਇਵੇਂ ਪਿਆ ਰਹਿਣ ਦਿਓ, ਦੂਜੇ ਚੇਲੇ ਆਪਸ ਮੇ 2 ਸਾਲਾਂ ਚ ਇੰਨੇ ਕੁ ਪ੍ਰੋਪਰਟੀ ਪਿੱਛੇ ਲੜ ਭਿੜ ਮਰਨਗੇ ਤੇ ਡੇਰਾ ਖਤਮ ਹੋ ਜੂਗਾ। ਫੇਰ ਉਹਨੇ ਢੱਡਰੀਆਂ ਵਾਲੇ ਬਾਬੇ ਦੀ ਪਾਵਰ
ਵੀ ਹੋਣਾ ਚਾਹੀਦਾ, ਇਹਨੂੰ ਵੀ ਬਰਫ਼ ਚੋਂ ਕੱਢਣਾ ਚਾਹੀਦਾ ਛੇਤੀ।
ਜੀ ਜੀ, ਢੱਡਰੀਆਂ ਵਾਲੇ ਬਾਬੇ ਨੂੰ ਤੇ ਧੁੰਮੇ ਨੂੰ, ਦੋਨਾਂ ਨੂੰ ਆਪਸ, ਉਹਨਾਂ ਦੀ ਪਾਵਰ ਖਤਮ ਕਰਨ ਲਈ ਦੋਨਾਂ ਦਾ ਆਪਸ ਮੇ ਸਪਾਰਕ ਕਰਾਉਣ ਵਾਲਾ ਬਾਦਲ ਸੀਗਾ ਵੀ ਇਹ ਦੋਨੇ ਆਪਸ ਮੇ ਉਲਝ ਕੇ ਖਤਮ ਹੋ ਜਾਣ।
ਇਹਦੇ ਲਈ ਹਾਂਜੀ ਭਾਜੀ, ਇਹ ਜਿਹੜਾ ਟਕਸਾਲ ਦਾ ਮੁਖੀ ਲਾਇਆ ਗਿਆ ਇਹ ਵੀ ਧੱਕੇ ਨਾਲ ਹੀ ਲਾਇਆ ਗਿਆ।
ਜੀ ਜੀ ਤੇ ਤੀਜਾ ਸਰਸੇ ਵਾਲੇ ਬਾਬੇ ਨੂੰ ਕਲਾਕਾਰ ਬਣਾਉਣ ਵਾਲਾ ਬਾਦਲਾ
ਮੁਖੀ ਧੱਕੇ ਨਾਲ ਲਾਇਆ
ਬਿਲਕੁਲ ਲਾਇਆ ਜੀ ਬਿਲਕੁਲ ਤੇ ਸਰਸੇ ਵਾਲੇ ਬਾਬੇ ਨੂੰ ਵੀ ਜਿਹੜਾ ਇੱਕ ਆਰਟਿਸਟ ਬਣਾਉਣ ਵਾਲਾ ਸਟਾਰ ਦੀ ਫੀਲਿੰਗ ਦਵਾਉਣ ਵਾਲਾ ਬਾਦਲ ਆ ਉਹਨੂੰ ਸਾਰਾ ਪਤਾ ਸੀ ਵੀ ਇਹਦੇ ਸ਼ਰਧਾਲੂਆਂ ਨੂੰ ਫੈਨ ਚ ਕਨਵਰਟ ਕਰੋ ਤੇ ਇਹਨੂੰ ਖਤਮ ਕਰ ਦਿਓ ਇਸ ਢੰਗ ਨਾਲ ਤੇ ਉਹਦਾ ਬਾਬਾਪਣ ਪਿਛਲੇ ਦੋ ਤਿੰਨ ਸਾਲਾਂ ਚ ਜਿਹੜਾ ਖਤਮ ਹੋਇਆ ਉਹ ਵੀ ਕਿਤੇ ਨਾ ਕਿਤੇ ਉਹਦੇ ਪਿੱਛੇ ਵੀ ਬਾਦਲ ਦੀ ਪਾਲਿਸੀ ਚੱਲ ਰਹੀ ਆ ਬਹੁਤ ਸਾਰੀਆਂ ਪਾਲਿਸੀਆਂ ਦਿਖਦੀਆਂ ਨਹੀਂ ਹੁੰਦੀਆਂ ਜਿਹੜੀਆਂ ਕਿ ਕੰਮ ਕਰਦੀਆਂ ਹੁੰਦੀਆਂ ਸੋ ਮੈਂ ਇਸ ਲਈ ਉਹ ਬਾਬੇ ਬਾਦਲ ਦੀ ਜਿਹੜੀ ਪਿੱਠ ਥਪਥਪਾਉਣੀ ਚਾਹੂੰਗਾ ਵੀ ਉਹਨੇ ਚਲਾਈ ਆ ਅੰਦਰ ਖਾਤੇ ਲਹਿਰ ਭਾਵੇਂ ਨਾ ਨਹੀਂ ਸਿਆਸੀ ਲੋਕ ਸਮਝ ਸਕੇ ਜਾਂ ਆਮ ਲੋਕ ਨਹੀਂ ਸਮਝ ਸਕੇ ਪਰ ਇਹ ਹੋਈ ਹੈ ਗੱਲ ਇਹ ਚ ਕੋਈ ਦੋ ਰਾਏ ਨਹੀਂ ਹੈਗੀ ਸੋ ਬਹੁਤ ਮਿਹਰਬਾਨੀ ਗੁਰਲਾਲ ਬਾਈ ਤੁਸੀਂ ਜੁੜੇ ਹੋ
ਤੇ ਇੱਕ ਲਾਸਟ ਚ ਗੱਲ ਹੋਰ ਕਰਨੀ ਸੀ ਇੱਕੋ ਗੱਲ ਛੋਟੀ ਜੀ ਵੀ ਭਾਜੀ ਸਾਨੂੰ ਸਿੱਖਣ ਲਈ ਨਵਾਂ ਪਿਓ ਕਿਉਂ ਚਾਹੀਦਾ ਸਾਡੇ ਬਾਪ ਨੇ ਆਪਣਾ ਸਾਰਾ ਕੁਝ ਵਾਰਤਾ ਸਾਡੇ ਲਈ ਅਜੇ ਵੀ ਸਾਨੂੰ ਨਵਾਂ ਪਤਾ ਨੀ ਕਿਹੜੇ ਭਾਜੀ ਤਾਂ ਬਹਿਰੂਪੀਏ ਸੀਗਾ ਜਿਹੜੇ ਨਵਾਂ ਪਿਓ ਲੱਭਦੇ ਫਿਰਦੇ
ਜੀ ਜੀ ਅਸਲ ਚ ਨਾ ਉਹਨਾਂ ਕੋਲ ਐਜੂਕੇਸ਼ਨ ਦੀ ਕਮੀ ਆ ਉਹਨਾਂ ਨੂੰ ਪਤਾ ਹੀ ਨੀ ਵੀ ਸਾਡੇ ਕੋਲ ਕਿੱਡਾ ਖਜ਼ਾਨਾ ਸਾਨੂੰ ਇਹ ਹੀ ਨੀ ਪਤਾ ਵੀ ਸਾਡਾ ਕਿੰਨਾ ਖਜ਼ਾਨਾ ਪਿਆ ਸਾਡੇ ਤੋਂ ਲੁੱਟੇ ਨੀ ਜਾ ਰਿਹਾ ਸਾਡੇ ਜਿਹੜੇ ਪ੍ਰਚਾਰਕ ਆ ਜਾਂ ਸਾਡੇ ਜਿਹੜੇ ਗ੍ਰੰਥੀ ਸਿੰਘ ਆ ਉਹ ਸਾਨੂੰ ਦੂਰ ਕਰਦੇ ਰਹੇ ਉਹ ਕਹਿੰਦੇ ਆ ਵੀ ਤੁਸੀਂ ਇਹ ਪੜ੍ਹ ਨੀ ਸਕਦੇ ਤੁਸੀਂ ਹੱਥ ਨੀ ਲਾ ਸਕਦੇ ਤੁਸੀਂ ਦੇਖ ਨੀ ਸਕਦੇ ਉਹਨੂੰ ਰੁਮਾਲਿਆਂ ਹੇਠ ਢੱਕਦੇ ਗਏ ਤੇ ਸਾਡੇ ਤੋਂ ਖਜ਼ਾਨੇ ਨੂੰ ਆਮ ਲੋਕਾਂ ਤੋਂ ਦੂਰ ਕਰਕੇ ਤੇ ਫਿਰ ਆ ਬੰਦੇ ਚੋਂ ਰੱਬ ਲੱਭਣ ਲਾਤਾ ਸਾਨੂੰ
ਹਾਂਜੀ ਹੁਣ ਇੱਕ ਸਾਡਾ ਬਾਲ ਸੀ ਜਿਹੜਾ ਪੁੱਤ ਵਾਰ ਕੇ ਜਕਾਰੇ ਛੱਡਦਾ ਸੀ ਤੇ ਇਹਨੂੰ ਜਦੋਂ ਸਜ਼ਾ ਰੋਂਦਾ ਫਿਰਦਾ ਸੀ ਬਾਹਰ ਨਿਕਲ ਕੇ ਪਤਾ ਨੀ ਇਹਨਾਂ ਨੂੰ ਕਿੰਨਾ ਨੇ ਪਿਤਾ ਜੀ ਕਰਦੇ ਫਿਰਦੇ ਭਾਜੀ ਪਤਾ ਨੀ ਇਹਨਾਂ ਨੂੰ ਕਿਹੜਾ ਪਾਪਾ ਲੱਭ ਲਿਆ
ਸਹੀ ਸਹੀ ਕਹਿੰਦੇ ਨਾ ਸਹੀ ਜਦੋਂ ਸਜ਼ਾ ਚੱਲ ਰਹੀ ਸੀ ਨਾ ਜਦੋਂ ਗੱਲ ਦੱਸ ਰਹੇ ਸੀ ਸਹੀ ਇੱਕ ਮਿੰਟ ਬਾਅਦ ਉਹਦਾ ਪਹਿਲਾ ਡਾਇਲੋਗ ਇਹ ਸੀਗਾ ਵੀ ਟੋਇਲਟ ਕਿੱਥੇ ਆ ਕਹਿੰਦੇ ਪ੍ਰਤੱਖਦਰਸ਼ੀ ਕੱਲ ਹੀ ਮੇਰੀ ਗੱਲ ਚੱਲ ਰਹੀ ਸੀ ਜਿਹੜਾ ਕਿ ਕੋਰਟ ਦੇ ਵਿੱਚ ਬਹੁਤ ਘੱਟ ਲੋਕ ਮੌਜੂਦ ਸੀ ਗਿਣੇ ਚੁਣੇ ਲੋਕ ਸੀ ਪਰ ਇੱਕ ਐਡਵੋਕੇਟ ਦਾ ਸਹਾਇਕ ਸੀ ਮੇਰੀ ਉਹਦੇ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਕਿਹਾ ਵੀ ਕੀ ਰਿਐਕਸ਼ਨ ਸੀ ਕਿਵੇਂ ਸੀ ਉਹਨਾਂ ਨੇ ਸਾਰੀ ਦੱਸੀ ਵੀ ਮੁੜਕਾ ਵੀ ਆਇਆ ਪਰ ਕਹਿੰਦੇ ਮੈਂ ਕਿਹਾ ਵੀ ਪਹਿਲੇ ਬੋਲ ਕੀ ਸੀ ਬੋਲੇ ਉਹਨੇ ਤੇ ਕਹਿੰਦੇ ਜੀ ਉਹਨੇ ਟੋਇਲਟ ਪੁੱਛੀ ਸੀ ਵੀ ਕਿੱਥੇ ਆ ਤੇ ਦੇਖ ਲਓ ਹੁਣ ਇਹ ਜੇ ਵੀ ਪਿਤਾ ਜਿਹੜੇ ਜਿਨ੍ਹਾਂ ਨੂੰ ਇੱਕ ਫੈਸਲਾ ਸੁਣ ਕੇ ਟੋਇਲਟ ਜਾਣਾ ਪੈ ਗਿਆ ਤੇ ਕਿਤੇ ਸਾਡੇ
ਪਿਤਾ ਫੇਸਬੁੱਕ ਭਾਜੀ ਜਿਹੜਾ ਇਹਨਾਂ ਦਾ ਫੇਸਬੁੱਕ ਪੇਜ ਹੈ ਨਾ ਡਾਕਟਰ MSG ਸੇਂਟ MSG ਉੱਤੇ ਮੈਂ ਦੇਖਿਆ ਕਮੈਂਟ ਲੋਕਾਂ ਦੇ ਪੜ੍ਹਦੇ ਆ ਇੰਨੇ ਪਾਗਲ ਹੋਏ ਲੋਕ ਉੱਥੇ ਇੱਕ ਦੇ ਕਮੈਂਟ ਮੈਂ ਕੁੜੀ ਦੇ ਪੜ੍ਹਦਾ ਸੰਤ ਜੀ ਆਪ ਲੋਕੋਂ ਕੀਆਂ ਗਾਲੀਆਂ ਸੁਣੀ ਨੀ ਜਾਤੀ ਆਪ ਕੁਛ ਨਾ ਕੁਛ ਕਰੇ ਪਿਤਾ ਜੀ ਦੱਸ ਹੁਣ ਪਾਪਾ ਕੀ ਕਰੂ ਜੇਲ੍ਹ ਚ ਬੈਠਾ
ਦੇਖ ਲੋ ਹੁਣ ਇਹ ਹੁਣ ਅਸਲ ਚ ਨਾ ਇਹਨਾਂ ਕੋਲ ਇੱਕ ਉਦਾਹਰਨ ਸੀਗੀ ਐਗਜ਼ਾਮਪਲ ਜਿਹੜੀ ਦੇ ਦਿੰਦੇ ਸੀ ਵੀ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਨੀ ਬਖਸ਼ਿਆ ਬਾਬੇ ਨਾਨਕ ਨੂੰ ਜੇਲ੍ਹ ਕਰਤੀ ਉਹ ਪਰ ਉਹ ਉਹਨਾਂ ਨੂੰ ਇਹ ਨੀ ਪਤਾ ਵੀ ਬਾਬੇ ਨਾਨਕ ਦੀ ਜੇਲ੍ਹ ਬਾਬੇ ਨਾਨਕ ਨੂੰ ਦੀ ਨਿੰਦਿਆ ਜਿਹੜੀ ਹੋਈ ਆ ਜਾਂ ਜਿਵੇਂ ਹੋਈ ਉਹ ਕਿਹੜੇ ਰੂਪ ਚ ਤੇ ਕਿਵੇਂ ਹੋਈ ਸੀ ਉਹ ਨੀ ਉਹਨਾਂ ਨੂੰ ਪਤਾ ਕੁਛ ਵੀ ਤੇ ਹੁਣ ਦੱਸ ਵੀ ਭਾਈ ਬਾਬੇ ਨਾਨਕ ਦੀ ਤਾਂ ਚੱਕੀ ਆਪੇ ਚੱਲਦੀ ਸੀ ਕਹਿੰਦੇ ਜੇਲ੍ਹ ਚ ਹੁਣ ਦੇਖਦੇ ਆ ਵੀ ਤੇਰੀ ਚੱਕੀ ਕੀ ਕਰਦੀ ਆ ਜੀ ਬਹੁਤ ਮਿਹਰਬਾਨੀ ਸੋ ਸਾਡੇ ਨਾਲ ਗੁਰਲਾਲ ਸਿੰਘ ਜੁੜੇ ਹੋਏ ਸੀ ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਜੀ ਅਰਸ਼ ਮੱਲੀ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਬਾਈ ਜੀ ਹਰਮਨ ਪਰਿਵਾਰ ਨੂੰ ਜੁੜ ਕੇ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਂਦਾ ਜੀ ਬਾਈ ਜੀ ਗੱਲ ਕਰਨੀ ਚਾਹੁੰਦਾ ਮੈਂ ਦੋ ਤਿੰਨ ਪੁਆਇੰਟਾਂ ਦੀ ਗੱਲ ਕਰਨੀ ਚਾਹੁੰਦਾ ਜਿਹੜਾ ਆਪਣਾ ਵਿਵਾਦ ਚੱਲ ਰਿਹਾ ਵਾ
ਜ਼ਰੂਰ ਖੁੱਲ ਕੇ ਕਰੋ
ਪਹਿਲੀ ਗੱਲ ਤਾਂ ਮਿੰਟੂ ਭਾਜੀ ਸਾਨੂੰ ਨਾ ਡੰਗਾਈ ਜਾਣਾ ਪੈਣਾ ਕਿ ਲੋਕ ਡੇਰਿਆਂ ਨਾਲ ਜੁੜਦੇ ਕਿਉਂ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਪਹਿਲੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਚੀਜ਼ ਲੱਗਦੀ ਆ ਕਿ ਜਿਹੜਾ ਇੱਕ ਆਪਾਂ ਸਾਰਿਆਂ ਨੇ ਦੇਖਿਆ ਜਿਹੜਾ ਵਿਵਾਦ ਚੱਲ ਰਿਹਾ ਭਾਜੀ ਉਹ ਚ ਕਿਹੜਾ ਤਬਕਾ ਸਭ ਤੋਂ ਜ਼ਿਆਦਾ ਅੱਗੇ ਵਧਿਆ ਹੋਇਆ ਹਨਾ ਸਭ ਤੋਂ ਜ਼ਿਆਦਾ ਦਿਹਾੜੀਦਾਰ ਤਬਕਾ ਹਨਾ ਗਰੀਬ ਤਬਕਾ ਸਭ ਤੋਂ ਜ਼ਿਆਦਾ ਅੱਗੇ ਤੁਰਿਆ ਕਰਦਾ ਪੜ੍ਹੇ ਲਿਖੇ ਲੋਕ ਘੱਟ ਨੇ ਭਾਜੀ ਕਾਰਨ ਇਹ ਤਾਂ ਮੈਨੂੰ ਤਾਂ ਇਹੀ ਲੱਗਦਾ ਕਿ ਹਨਾ ਵੀ ਜਿਹੜਾ ਸਾਡਾ ਸਿਸਟਮ ਆ ਸਾਡਾ ਸਿੱਖ ਧਰਮ ਦਾ ਸਿਸਟਮ ਆ ਉਹਨਾਂ ਨੂੰ ਜਿਵੇਂ ਤੁਸੀਂ ਆ ਬਰਛੇ ਵਾਲੀ ਗੱਲ ਸੁਣਾਈ ਆ ਹਨਾ ਗੁਰੂ ਘਰ ਦੇ ਵਿੱਚ ਇਹ ਚੀਜ਼ ਆ ਜਿਹੜੀ ਉਹਨਾਂ ਚੀਜ਼ਾਂ ਨੂੰ ਸਾਡੇ ਗੁਰੂ ਘਰ ਤੋਂ ਦੂਰ ਕਰਦੀ ਆ ਕਿਤੇ ਨਾ ਕਿਤੇ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਜੀ ਕਿਤੇ ਨਾ ਕਿਤੇ ਭਾਜੀ ਜਿਹੜਾ ਅੱਜ ਸਾਡਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਏਡਾ ਬਜਟ ਆ ਪੰਜਾਬ ਗਵਰਨਮੈਂਟ ਜਿਹੜਾ ਬਜਟ ਆ ਹਨਾ ਅਸੀਂ ਅੰਨੇ ਗੁਰੂ ਘਰਾਂ ਦੇ ਵਿੱਚ ਪੈਸਾ ਸੁੱਟਦੇ ਹਾਂ ਹਨਾ ਪਰ ਭਾਜੀ ਉੱਥੋਂ ਜਿਹੜਾ ਨਾ ਤਾਂ ਧਰਮ ਪ੍ਰਚਾਰ ਵਾਸਤੇ ਕੋਈ ਪਹਿਲਕਦਮੀ ਹੁੰਦੀ ਆ ਹਨਾ ਨਾ ਕੋਈ ਕੋਈ ਕਿਸੇ ਕਿਸੇ ਗਰੀਬ ਸਿੱਖ ਪਰਿਵਾਰ ਦੀ ਕਿਤੇ ਮਦਦ ਹੋਈ ਆ ਇੱਥੋਂ ਤੱਕ ਭਾਜੀ ਖਾਲਸਾ ਕਾਲਜ ਮੈਂ ਪੜ੍ਹਿਆ ਵਾ ਹਨਾ ਪਟਿਆਲੇ ਪੜ੍ਹਦਾ ਰਿਹਾ ਤੇ ਉਹ ਇੰਸਟੀਟਿਊਸ਼ਨ ਦੇ ਵਿੱਚ ਵੀ ਮਤਲਬ ਗਵਰਨਮੈਂਟ ਕਾਲਜਾਂ ਨਾਲੋਂ ਜ਼ਿਆਦਾ ਫੀਸ ਹੁੰਦੀ ਆ ਹਨਾ ਤੇ ਇਹ ਵੀ ਕਿਤੇ ਨਾ ਕਿਤੇ ਹੁਣ ਇੱਕ ਬੰਦਾ ਉਹ ਡੇਰਾ ਸੱਚਾ ਸੌਦਾ ਚਲਾ ਰਿਹਾ ਤੇ ਉਹ ਕਿਵੇਂ ਲੋਕਾਂ ਦਾ ਇਲਾਜ ਫ੍ਰੀ ਹੋ ਰਿਹਾ। ਪਰ ਜੀ ਇੱਥੇ ਨਾ ਮੈਂ ਇੱਥੇ ਪੈਰਾਮੀਟਰ ਰਹਿੰਦਾ ਤੇ ਹੈਰਿਸ ਪਾਰਕ ਮੇਰਾ ਮੁੰਡਾ ਮਿੱਤਰ ਰਹਿੰਦਾ ਜੀ, ਉਹ ਟੈਕਸੀ ਚਲਾਉਂਦਾ। ਇੱਕ ਦਿਨ ਮੇਰੇ ਕੋਲ ਘਰ ਆਇਆ ਤੇ ਭਾਜੀ ਉਹਦਾ ਨਾ ਗਲ ਦੇ ਵਿੱਚ ਉਹ ਏਕਾ ਪਾਇਆ ਹੋਇਆ ਸੀ, ਉਹ ਜਿਹੜਾ ਇਹਨਾਂ ਨੇ ਪਾਇਆ ਹੁੰਦਾ, ਤੇ ਮੈਂ ਉਹਨੂੰ ਭਾਜੀ ਕਹਿ ਬੈਠਾ ਨਾ ਵੀ ਮੈਂ ਕਿਹਾ ਵੀ ਯਾਰ ਤੂੰ ਆਹ ਕੀ ਪਾਇਆ ਨਾ, ਪੜ੍ਹਿਆ ਲਿਖਿਆ ਬੰਦਾ ਤੂੰ, ਤੇ ਵੀ ਤੂੰ ਆਹ ਕੀ ਪਾਇਆ ਹੋਇਆ। ਉਹ ਮੈਨੂੰ ਕਹਿੰਦਾ ਕਹਿੰਦਾ ਮੈਂ ਕੀ ਲੈਣਾ ਕਹਿੰਦਾ ਤੇਰੇ ਸਿੱਖ ਧਰਮ ਤੋਂ। ਉਹਨੇ ਦੱਸਿਆ ਭਾਜੀ ਕਹਿੰਦਾ ਮੇਰੇ ਮਦਰ ਬਿਮਾਰ ਹੋ ਗਏ ਸੀ, ਸੀਰੀਅਸ ਸੀ, ਕਹਿੰਦਾ ਮੈਂ ਸਭ ਥਾਈ ਲੈ ਕੇ ਭੱਜਿਆ, ਠੀਕ ਆ, ਕਹਿੰਦਾ ਕਿਸੇ ਨੇ ਬਾਂਹ ਨੀ ਫੜੀ, ਕਹਿੰਦਾ ਅੰਤ ਨੂੰ ਕਹਿੰਦਾ ਸਾਡੇ ਪਿਤਾ ਜੀ ਨੇ ਕਹਿੰਦਾ 14 ਲੱਖ ਰੁਪਏ ਦਾ ਜਿਹੜਾ ਕਹਿੰਦਾ 14 ਲੱਖ ਰੁਪਏ ਦਾ ਕਹਿੰਦਾ ਹੋਸਪਿਟਲ ਦਾ ਬਿੱਲ ਬਣਿਆ ਸੀ, ਕਹਿੰਦਾ ਉਹ 14 ਲੱਖ ਦਾ ਇਲਾਜ ਮੇਰੀ ਮਦਰ ਦਾ ਫ੍ਰੀ ਹੋਇਆ, ਠੀਕ ਆ। ਤੇ ਭਾਜੀ ਉਹ ਲੋਕ ਉੱਥੇ ਕਿਉਂ ਨੀ ਜਾਣਗੇ, ਠੀਕ ਆ
ਜੀ, ਬਿਲਕੁਲ ਜਾਣਗੇ।
ਹੁਣ ਭਾਜੀ ਸਾਨੂੰ, ਹਾਂ ਸਾਨੂੰ ਲੋੜ ਇਹ ਆ ਵੀ ਹੁਣ ਠੀਕ ਆ, ਮੈਂ ਇਹ ਨੀ ਕਹਿੰਦਾ ਕਿ ਗੁਰੂ ਘਰਾਂ ਦੇ ਵਿੱਚ ਪੈਸਾ ਨਾ ਚੜਾਓ ਜਾਂ, ਪਰ ਜਿਹੜੇ ਉੱਥੇ ਪੈਸਾ ਦੇਣ ਦੀ ਲੋੜ ਆ ਜਿੱਥੇ ਇਮਾਰਤਾਂ ਦੀ ਸੇਵਾ ਚੱਲ ਰਹੀ ਆ ਜਾਂ ਕੋਈ ਕੋਈ ਇੰਸਟੀਟਿਊਸ਼ਨ ਚੱਲ ਰਹੇ ਨੇ ਜਾਂ ਕੋਈ ਕੋਈ ਉੱਥੇ ਕੰਮ ਚੱਲ ਰਿਹਾ, ਉੱਥੇ ਤਾਂ ਸਾਨੂੰ ਪੈਸਾ ਦੇਣ ਦੀ ਲੋੜ ਆ, ਠੀਕ ਆ। ਅਸੀਂ ਓਦਾਂ ਹੀ ਉਹ ਨਜਾਇਜ਼ ਪੈਸਾ ਦੇਈ ਜਾਂਦੇ ਹਾਂ ਤੇ ਉਹ ਬਾਬੇ ਭਾਜੀ ਉਹ ਸੰਗਮਰਮਰ ਥੱਪੀ ਜਾਂਦੇ ਨੇ, ਤੇ ਭਾਜੀ ਉਹ ਜਿਹੜਾ ਸਾਡਾ 600 ਸਾਲ ਦਾ 700 ਸਾਲ ਦਾ ਸਾਡਾ ਸਿੱਖ ਧਰਮ ਦਾ ਇਤਿਹਾਸ ਉਹਨਾਂ ਨੇ ਟੋਟਲੀ ਢਕਤਾ, ਠੀਕ ਆ। ਹੁਣ ਮੇਰੀ ਭਾਜੀ ਬੱਚੇ ਹੋਣਗੇ ਅੱਗੇ, ਚਲੋ ਫਿਊਚਰ ਚ ਮੇਰੇ ਬੱਚੇ ਹੋਣਗੇ, ਮੈਂ ਉਹਨਾਂ ਨੂੰ ਦੱਸੂਗਾ ਵੀ ਹਾਂ ਵੀ ਇੱਥੇ ਸਾਡੇ ਵੀ ਸਾਡੇ ਨਾ 2 ਸਾਹਿਬਜ਼ਾਦੇ ਇੱਥੇ ਨੀਹਾਂ ਚ ਸ਼ਹੀਦ ਹੋਏ ਸੀ। ਮੈਂ ਚਮਕੌਰ ਸਾਹਿਬ ਲੈ ਕੇ ਜਾਊਂਗਾ, ਮੈਂ ਆਊਂਗਾ ਸਾਡੇ ਇੱਥੇ ਸਾਡੇ ਸਾਹਿਬਜ਼ਾਦੇ ਇੱਥੇ ਸ਼ਹੀਦ ਹੋਏ। ਭਾਜੀ ਮੈਂ ਕੀ ਦਿਖਾਊਂਗਾ, ਉਹ ਮੈਨੂੰ ਕੁਐਸਚਨ ਨਾ ਪੁੱਟ ਕਰਨਗੇ, ਤੁਹਾਨੂੰ ਤਾਂ ਪਤਾ ਇੱਥੋਂ ਦੀ ਜੰਮੀ ਜਨਰੇਸ਼ਨ ਦਾ ਹਰ ਗੱਲ ਦੇ ਕੁਐਸਚਨ ਪੁੱਟ ਕਰਦੇ ਆ, ਵਾਈ ਵੈਨ ਉਹ ਹਰ ਚੀਜ਼ ਤੇ ਵੱਟ ਆ
ਹਨਾ।
ਇਹ ਸਾਨੂੰ ਕਿਤੇ ਨਾ ਕਿਤੇ ਨਾ ਉਹ ਉਸ ਜਗ੍ਹਾ ਪੈਸਾ ਲਾਉਣ ਨਾਲੋਂ ਤੇ ਸਾਨੂੰ ਇਸ ਚੀਜ਼ ਤੋਂ ਵਾਪਸ ਉਹਨਾਂ ਲੋਕਾਂ ਨੂੰ ਇੱਥੇ ਲੈ ਕੇ ਆਉਣਾ। ਤੇ ਦੂਜਾ ਭਾਜੀ ਵੱਡਾ ਪੁਆਇੰਟ ਮੈਂ ਗੱਲ ਕਰਨੀ ਇਹ ਚਾਹੁੰਦਾ, ਜਿਹੜਾ ਹੁਣ ਸਮਾਂ ਚੱਲ ਰਿਹਾ ਨਾ ਇਸ ਸਮੇਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਨਾਜ਼ੁਕ ਨੇ। ਤੇ ਮੈਂ ਭਾਜੀ ਕੱਲ ਤੋਂ ਮੈਂ ਦੇਖ ਰਿਹਾ ਸੀ ਹਨਾ ਜੋ ਫੇਸਬੁੱਕ ਤੇ ਜਿਹੜੇ ਸਾਡੇ ਸੋਸ਼ਲ ਮੀਡੀਆ ਐਕਟੀਵਿਸਟ ਨੇ ਭਾਜੀ, ਉਹ ਪ੍ਰੇਮੀ ਪ੍ਰੇਮਣਾ ਤੇ ਜਿਹੜੇ ਚੁਟਕਲੇ ਬਣਾ ਰਹੇ ਨੇ ਹਨਾ, ਕੋਈ ਕਹਿ ਰਿਹਾ ਕਿ ਉਹ ਪ੍ਰੇਮਣਾ ਉਹ ਘਰ ਵਾਲੇ ਨੂੰ ਪੰਚਕੂਲੇ ਕਹਿ ਕੇ ਸ਼ਿਮਲੇ ਚਲੀਆਂ ਗਈਆਂ, ਭਾਜੀ ਉਹ ਬਹੁਤ ਨਾ ਮਤਲਬ ਇਹ ਉਹ ਦੁੱਖ ਵਾਲੀ ਗੱਲ ਆ। ਮੈਂ ਚਾਹੁੰਦਾ ਇਸ ਟਾਈਮ ਦੇ ਵਿੱਚ ਜਿਹੜਾ ਸਭ ਤੋਂ ਜਿਹੜਾ ਵਧੀਆ ਸਮਾਂ ਸਿੱਖ ਧਰਮ ਵਾਸਤੇ ਆ ਨਾ, ਉਹ ਮੈਨੂੰ ਨੀ ਲੱਗਦਾ ਕਿਸੇ ਵਾਸਤੇ ਹੈਗਾ, ਉਹ ਟਾਈਮ ਆ। ਕਿਉਂਕਿ ਹੁਣ ਅਸੀਂ ਹੁਣ ਲੋਹਾ ਗਰਮ ਆ, ਅਸੀਂ ਸੱਟ ਮਾਰ ਸਕਦੇ ਹਾਂ, ਅਸੀਂ ਉਹਨਾਂ ਲੋਕਾਂ ਨਾਲ ਸੰਪਰਕ ਸਾਧ ਸਕਦੇ ਹਾਂ, ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ, ਠੀਕ ਆ। ਸਾਨੂੰ ਲੋੜ ਆ ਇਸ ਟਾਈਮ ਵੀ ਉਹਨਾਂ ਨੂੰ ਦੱਸਣਾ ਪੈਣਾ ਕਿ ਤੁਸੀਂ ਵਾਪਸ ਆ ਜਾਓ ਧਾਰਾ ਦੇ ਵਿੱਚ। ਭਾਜੀ ਉਹ ਤਾਂ ਉਹਨਾਂ ਨੂੰ ਕਾਹਲੇ ਖੜੇ ਨੇ, ਉਹ ਸਾਡੇ ਦਰਵਾਜ਼ੇ ਤੇ ਖੜੇ ਨੇ, ਠੀਕ ਆ। ਬਾਕੀ ਭਾਜੀ ਹਾਂ ਬਿਲਕੁਲ, ਸੋਰੀ ਭਾਜੀ ਮੈਂ ਤੁਹਾਡੀ ਗੱਲ ਕੱਟੀ ਇਹਨਾਂ ਵਿੱਚ,
ਠੀਕ ਆ ਜਾਰੀ ਰੱਖੋ।
ਹਾਂ ਕਿਉਂਕਿ ਭਾਜੀ ਉਹ ਜਿਹੜੀ ਚੀਜ਼ ਆ ਨਾ ਹਨਾ, ਸਾਨੂੰ ਲੋੜ ਆ, ਪਰ ਜਿਹੜਾ ਇੱਕ ਵੇ ਆ, ਜਿਹੜਾ ਇੱਕ ਤਰੀਕਾ ਹਨਾ, ਸਾਡਾ ਤਰੀਕਾ ਜੇ ਹੁਣ ਤੁਸੀਂ ਜਿਵੇਂ ਆਪਾਂ ਉਦੋਂ ਮੈਂ ਤੁਹਾਨੂੰ ਆਪਣੀ ਗੱਲ ਦੱਸੀ ਸੀ, ਐਗਜ਼ਾਮਪਲ ਦਿੱਤੀ ਸੀ ਗੁਰੂ ਘਰ ਵਾਲੀ ਭਾਈ, ਪਰ ਉਹ ਜੇ ਹੁਣ ਅਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਪਿੰਚ ਕਰਾਂਗੇ ਜਾਂ ਉਹਨਾਂ ਤੇ ਗੱਲਾਂ ਬਣਾਵਾਂਗੇ, ਉਹਨਾਂ ਨੇ ਨਾ ਉਹ ਫੇਰ ਮੁੜ ਘਿੜ ਕੇ ਉਸੇ ਜਗ੍ਹਾ ਜਾਣਾ। ਚਲੋ ਜੇ ਹੁਣ ਇਸ ਟਾਈਮ ਉਸ ਡੇਰੇ ਸਰਸੇ ਨਾਲ ਟੁੱਟ ਵੀ ਜਾਣਗੇ ਤਾਂ ਕੱਲ ਨੂੰ ਕਿਤੇ ਹੋਰ ਚਲੇ ਜਾਣਗੇ, ਠੀਕ ਆ। ਇਹ ਸਾਨੂੰ ਇਸ ਟਾਈਮ ਲੋੜ ਆ ਕਿ ਅਸੀਂ ਉਹਨਾਂ ਨੂੰ ਮੁੱਖ ਧਾਰਾ ਚ ਲੈ ਕੇ ਆ ਸਕਦੇ ਹਾਂ, ਸਭ ਤੋਂ ਵਧੀਆ ਸਮਾਂ। ਤੇ ਜਿਹੜੇ ਜਿਵੇਂ ਹੁਣ ਮੈਂ ਸਭ ਤੋਂ ਆਪਣਾ ਹਰਮਨ ਰੇਡੀਓ ਏਡਾ ਵਧੀਆ ਵਧੀਆ ਭਾਜੀ ਆਪਣੇ ਕੋਲ ਪਲੇਟਫਾਰਮ ਆ, ਮੈਂ ਸਾਰੇ NRI ਵੀਰਾਂ ਨੂੰ ਸਗੋਂ ਦੀ ਮੈਂ ਬੇਨਤੀ ਕਰਦਾ, ਜਿਵੇਂ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਸੀ ਨਾ, ਆਪਾਂ ਇੰਡੀਆ ਕਿਵੇਂ ਫੋਨ ਕੀਤੇ ਸਾਰਿਆਂ ਨੂੰ ਹਨਾ, ਪੂਰਾ ਜ਼ੋਰ ਲਾਇਆ ਵੀ ਬਾਪੂ ਪੰਜਾਬ ਸਿੰਘ ਨੂੰ ਆਪਾਂ ਹਨਾ ਵੀ ਆਪਾਂ ਵੀ ਕਾਇਮ ਕਰੀਏ। ਹੁਣ ਲੋੜ ਆ ਆਪਾਂ ਪਿੰਡਾਂ ਦੇ ਵਿੱਚ ਆਪਾਂ ਫੋਨ ਕਰੀਏ ਸਾਰਿਆਂ ਨੂੰ, ਆਪਾਂ ਜਿਹੜੇ ਵੀਰ ਨੇ ਸਿੱਖ ਧਰਮ ਉਹਨਾਂ ਨੂੰ ਜਿਹੜੇ ਸਿੱਖ ਧਰਮ ਨੂੰ ਰਿਪ੍ਰੈਜੈਂਟ ਕਰਦੇ ਨੇ ਉਹਨਾਂ ਨਾਲ ਗੱਲ ਕਰੀਏ, ਉਹ ਅਸੀਂ ਲੈ ਕੇ ਆਈਏ ਉਹਨਾਂ ਨਾਲ ਗੱਲ ਕਰੀਏ ਵੀ ਇਹਨਾਂ ਨੂੰ ਲੈ ਕੇ ਆਓ। ਭਾਜੀ ਮੈਂ ਜ਼ਰੂਰ ਮੈਂ ਆਪਣੇ ਪਿੰਡ ਮੈਂ ਪਹਿਲ ਕਰੂੰਗਾ ਹਨਾ, ਤੇ ਮੈਂ ਸੱਦਾ ਦਿੰਦਾ ਸਾਰੇ ਵੀਰਾਂ ਨੂੰ ਵੀ ਪਿੰਡ ਫੋਨ ਕਰੋ ਤੇ ਉਹਨਾਂ ਨੂੰ ਲੈ ਕੇ ਆਓ ਮੁੱਖ ਧਾਰਾ 'ਚ। ਤੇ ਜਿਵੇਂ ਭਾਜੀ ਉਹਨਾਂ ਦੇ ਬੱਚੇ ਉੱਥੇ ਕੌਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਗਰੀਬਾਂ ਦਾ ਇਲਾਜ ਮੁਫ਼ਤ ਹੁੰਦਾ ਸੀਗਾ, ਠੀਕ ਆ, ਗੁਰੂ ਘਰਾਂ ਦੇ ਵਿੱਚ ਨਜਾਇਜ਼ ਪੈਸਾ ਸਿੱਟਣ ਨਾਲੋਂ ਅੱਜ ਸਾਨੂੰ ਲੋੜ ਆ, ਅਸੀਂ ਉਹ ਪੈਸਾ ਉਸ ਜਗ੍ਹਾ ਲਾ ਸਕਦੇ ਹਾਂ। ਤੇ ਸਪੈਸ਼ਲੀ ਭਾਜੀ ਮੈਂ ਬੇਨਤੀ ਕਰਦਾ ਜਿਹੜੇ ਭਰਾ ਇੱਥੇ ਬਾਹਰ ਬੈਠ ਕੇ ਫੇਸਬੁੱਕ ਤੇ ਖਾਲਿਸਤਾਨ ਖਾਲਿਸਤਾਨ ਚੀਕਦੇ ਆ ਨਾ, ਆਹ ਮੌਕਾ ਖਾਲਿਸਤਾਨ ਬਣਾਉਣ ਦਾ, ਅਸੀਂ ਉਹ ਪੈਸਾ ਉਹ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਲਾਈਏ, ਉਹਨਾਂ ਨੂੰ ਵਿਦਿਆ ਦਵਾਈਏ, ਉਹ ਗਰੀਬਾਂ ਦਾ ਇਲਾਜ ਕਰਾਈਏ। ਭਾਜੀ ਉਹ ਜਿਹੜੇ ਬੱਚੇ ਸਾਡੇ ਇੱਥੋਂ ਭੇਜੇ ਪੈਸੇ ਨਾਲ ਸਿੱਖ ਧਰਮ ਦੀ ਰਹਿਨਮਾਈ ਦੇ ਹੇਠ ਪੜ੍ਹੇ ਹੋਣਗੇ ਨਾ, ਉਹ ਕੱਲ ਨੂੰ ਕਿਤੇ ਇੱਕ ਬੱਚਾ ਕਿਤੇ IAS ਬਣ ਜੂਗਾ, ਕਿਤੇ ਜਾ ਕੇ ਜਿੱਥੇ ਉਹ ਅਫਸਰ ਬਣੂਗਾ ਨਾ, ਉਹ ਸਿੱਖ ਧਰਮ ਦਾ ਫਲਸਫਾ ਲਾਗੂ ਕਰੂਗਾ ਉੱਥੇ। ਇਹ ਮੇਰੀ ਸੋਚ ਆ
ਜੀ ਜੀ ਜੀ,
ਠੀਕ ਆ। ਬਾਕੀ ਭਾਜੀ ਮੈਂ ਬਹੁਤ ਸਮਾਂ ਨੀ ਲੈਣਾ ਚਾਹੁੰਦਾ। ਹਾਂ ਤੇ ਭਾਜੀ ਤੀਜੀ ਬਸ ਮੈਂ ਛੋਟੀ ਜਿਹੀ ਗੱਲ ਕਰਕੇ ਖਤਮ ਕਰਦਾ। ਹਾਂ ਤੀਜਾ ਭਾਜੀ ਮੈਂ ਇੱਕ ਮੇਰੇ ਮਨ ਦੇ ਵਿੱਚ ਨਾ ਭਾਜੀ ਜਿਹੜਾ ਇਸ ਟਾਈਮ ਰੋਸ ਆ ਉਹ ਜਿਹੜਾ ਸਾਡਾ ਮੀਡੀਆ ਜਿਹੜਾ ਉਹਦੇ ਖਿਲਾਫ਼ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪੰਜਾਬੀ ਮੀਡੀਆ ਜਿਹੜਾ ਹਨਾ ਪੰਜਾਬੀ ਜਿਹੜਾ ਪੰਜਾਬੀ ਬੋਲੀ ਦੇ ਨਾਂ ਤੇ ਜਿਹੜਾ ਰੋਟੀਆਂ ਖਾਂਦਾ ਹਨਾ ਜਿਹਨਾਂ ਦੇ ਘਰ ਪਰਿਵਾਰ ਚੱਲ ਰਿਹਾ ਭਾਜੀ ਕਿਤੇ ਨਾ ਕਿਤੇ ਉਹ ਸਾਡੀ ਪੰਜਾਬੀ ਬੋਲੀ ਨੂੰ ਖਤਮ ਕਰਨ ਤੇ ਤੁਲੇ ਪਏ ਨੇ ਭਾਜੀ ਮੈਂ ਥੋੜੇ ਨਾ ਜਿਹੜੀ ਮਰਜ਼ੀ ਨਿਊਜ਼ ਚੱਕ ਲਓ ਹਨਾ ਉਹ ਵਰਡ ਭਾਜੀ ਉਹ ਵਰਡ ਹਨਾ ਉਹ ਲਿਖਦੇ ਆ ਮੈਂ ਦੇਖ ਨਿਊਜ਼ ਪੜ੍ਹਦੇ ਆ ਕਿਤੇ ਵੀ ਉਹ ਵਰਡ ਲਿਖਦੇ ਆ ਹਨਾ ਉਹ ਜਿਹੜਾ ਵਰਡ ਹੋਣਾ ਚਾਹੀਦਾ ਸਾਧਣੀ ਆ ਹਨਾ ਉਹ ਕਿਤੇ ਉਹ ਸਾਧਵੀਆਂ ਲਿਖਿਆ ਜਾਂਦਾ ਹਨਾ ਤੇ ਉਹ ਇੱਥੇ ਵੀ ਹੁਣ ਭਾਜੀ ਉਹ ਸਾਡੀ ਕਿਉਂਕਿ ਇੱਕ ਗੱਲ ਜਦੋਂ ਆਪਾਂ 10 ਵਾਰੀ ਇੱਕ ਵਰਡ ਪੜ੍ਹਦੇ ਹਨਾ ਉਹ ਸਾਡੀ ਜ਼ਬਾਨ ਤੇ ਚੜ ਜਾਂਦਾ ਥੋੜੀ ਦੇਰ ਪਹਿਲਾਂ ਉਹ ਗੱਲ ਚੱਲੀ ਕਹਿੰਦਾ ਵੀ ਯਾਰ 38 ਮਰ ਗਏ ਤੇ ਕਹਿੰਦਾ ਜਿਹੜੀ ਮਰਨ ਵਾਲੇ ਕਹਿੰਦਾ ਜ਼ਿਆਦਾ ਲੋਕਾਂ ਚ ਕਹਿੰਦਾ ਜਿਹੜੀ ਜ਼ਿਆਦਾ ਗਿਣਤੀ ਆ ਨਾ ਉਹ ਕਹਿੰਦਾ ਮਹਿਲਾਵਾਂ ਦੀ ਆ ਕਹਿੰਦਾ ਹਨਾ ਤੇ ਮੈਂ ਭਾਜੀ ਨੂੰ ਹੱਸਦੇ ਨੇ ਕਹਿਤਾ ਮੈਂ ਕਿਹਾ ਵੀ ਬਾਬੂ ਕਿਉਂ ਹਿੰਦੀ ਪੰਜਾਬੀ ਵਿੱਚ ਹੀ ਕੜੀ ਬਣਾਈ ਜਾਂਦਾ ਹਨਾ ਤੂੰ ਹਨਾ ਤੇ ਉਹ ਕਾਰਨ ਕੀ ਭਾਜੀ ਉਹਦਾ ਕਸੂਰ ਨੀ ਕਿਉਂਕਿ ਉਹ ਹੁਣ ਉਹ ਪੜ੍ਹ ਰਿਹਾ ਉਹ ਚੀਜ਼ ਨੂੰ ਹਨਾ ਤੇ ਭਾਜੀ ਮੈਨੂੰ ਯਾਦ ਆ ਇੱਕ ਦਿਨ ਤੁਸੀਂ ਬਾਈ ਅਮਤੋਜ ਮਾਨ ਹੋਣਾ ਤੁਸੀਂ ਇੰਟਰਵਿਊ ਕੀਤੀ ਸੀ ਤੇ ਹਾਂ ਤੇ ਭਾਜੀ ਉਹ ਅਮਤੋਜ ਮਾਨ ਬਾਈ ਹੋਣਾ ਦੀ ਤੁਸੀਂ ਇੰਟਰਵਿਊ ਕੀਤੀ ਸੀ ਤੇ ਬਾਈ ਹੋਣਾ ਦੀ ਉਹ ਗੱਲ ਹੁਣ ਵੀ ਮੇਰੇ ਦਿਮਾਗ ਚ ਤੇ ਭਾਜੀ ਉਹ ਬਾਈ ਹੋਣਾ ਨੇ ਕਿਹਾ ਸੀਗਾ ਕਿ ਕੁਛ ਜਿਹੜੇ ਸਾਡੀ ਪੰਜਾਬੀ ਮਾਂ ਬੋਲੀ ਦੇ ਜਿਹੜੇ ਕੁਛ ਅੱਖਰ ਆ ਜਾਂ ਸ਼ਬਦ ਆ ਨਾ ਉਹ ਇੱਕ 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 ਪਲਾਨ ਤਹਿਤ ਉਹ ਕਿਵੇਂ ਸਾਡੀ ਮਾਂ ਬੋਲੀ ਨੂੰ ਖਤਮ ਕੀਤਾ ਜਾ ਰਿਹਾ ਬਸ ਭਾਜੀ ਮੈਂ ਇੰਨੀ ਗੱਲ ਕਹਿ ਕੇ ਮੈਂ ਮਾਫੀ ਚਾਹੁੰਦਾ ਤੇ ਭਾਜੀ ਮੈਂ ਫੇਰ ਉਹੀ ਗੱਲ ਦੁਬਾਰਾ ਕਹਿਣਾ ਕਿ ਆਪਾਂ ਉਹ ਉਹ ਬੇਨਤੀ ਕਰੀਏ ਪਿੰਡ ਫੋਨ ਕਰੀਏ ਤੇ ਸਾਰੀਆਂ ਇਹਨਾਂ ਲੋਕਾਂ ਨੂੰ ਆਪਣੀ ਧਾਰਾ ਦੇ ਵਿੱਚ ਲੈ ਕੇ ਆਈਏ ਉਹਨਾਂ ਦੀ ਮਦਦ ਕਰੀਏ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਸਮਾਂ
ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਅਰਸ਼ ਮੱਲੀ ਸਿਡਨੀ ਤੋਂ ਜੁੜੇ ਹੋਏ ਸਨ ਜੀ ਬਹੁਤ ਵਧੀਆ ਉਹਨਾਂ ਨੇ ਜਿਹੜੀ ਗੱਲਬਾਤ ਦਾ ਵਿਸ਼ਲੇਸ਼ਣ ਕੀਤਾ ਤੇ ਬਿਲਕੁਲ ਸਹੀ ਟਾਈਮ ਆ ਜੀ ਅਸੀਂ ਇਹਨਾਂ ਨੂੰ ਵਿੱਚ ਭਟਕੇ ਹੋਏ ਲੋਕਾਂ ਨੂੰ ਗਾਲ ਲਾਈਏ ਨਾ ਕਿ ਇਹਨਾਂ ਨਾਲ ਨਫ਼ਰਤ ਕਰੀਏ ਤਰੀਕਾ ਬਹੁਤ ਵਧੀਆ ਦੱਸਿਆ ਉਹਨਾਂ ਨੇ ਸੋ ਅਗਲੇ ਕਾਲਰ 7981 ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਜੀ ਹੈਰੀ ਬਾਈ ਅੱਛਾ ਹਾਂਜੀ ਹੈਰੀ ਸਿਡਨੀ ਤੋਂ
ਹੈਰੀ ਸਿਡਨੀ ਤੋਂ ਭਾਜੀ ਮੈਂ ਇੱਦਾਂ ਕਹਿਣਾ ਚਾਹੂੰਗਾ ਆਪਾਂ ਕਹਿ ਦਿੰਦੇ ਭਟਕੇ ਹੋਏ ਆ ਸਭ ਤੋਂ ਪਹਿਲਾਂ ਅਸੀਂ ਹੀ ਭਟਕੇ ਹੋਏ ਆ ਸਾਨੂੰ ਪਤਾ ਅਸੀਂ ਕਰਨਾ ਕੀ ਜਾਣਾ ਅਸੀਂ ਕਰਨਾ ਕੀ ਹੈਗਾ ਵਾ ਸਾਡੇ ਲੋਕ ਕੁਛ ਕਹਿੰਦੇ ਆ ਜੀ ਖਾਲਿਸਤਾਨ ਬਣਾਵਾਂਗੇ ਅਸੀਂ ਪਾਕਿਸਤਾਨ ਨਾਲ ਮਿਲਾਂਗੇ ਉਹਦਾ ਮਿਲਾਂਗੇ ਪਹਿਲੀ ਗੱਲ ਡੋਨਲਡ ਟਰੰਪ ਦੇ ਬਿਆਨ ਅਸੀਂ ਪੜ੍ਹ ਸਕਦੇ ਹਾਂ ਦਿੱਲੀ ਦੇ ਉਹ ਜੋ ਕਰਨ ਜਾ ਰਿਹਾ ਤੇ ਉਹ ਦਿਖਾ ਰਿਹਾ ਵਾ ਉਹ ਪ੍ਰੂਫ ਹੀ ਦੇ ਰਿਹਾ ਕਿ ਤੁਹਾਡੇ ਆ ਸਬੂਤ ਆ ਪਾਕਿਸਤਾਨ ਨੂੰ ਸ਼ਹੀਦਾਂ ਕਰ ਰਹੇ ਹੋ ਇਹਦਾ ਮਤਲਬ ਇਹ ਹੈ ਕਿ ਅਸੀਂ ਖੁਸ਼ ਕਰੀਏ ਪਹਿਲਾਂ ਤਾਂ ਹੀ ਅਸੀਂ ਬਾਕੀਆਂ ਨੂੰ ਡੇਰਿਆਂ ਨੂੰ ਸੁਧਾਰ ਸਕਦੇ ਹਾਂ ਮੇਰੀ ਸੁਜੈਸ਼ਨ ਇਹ ਹੈ ਕਿ ਅਸੀਂ ਗਲਤ ਪਾਸੇ ਨਾਲ ਚੱਲੀਏ ਕਿਉਂਕਿ ਇੱਥੇ ਮੀਡੀਆ ਨੇ ਦਿਖਾਇਆ ਕਿ ਅਸੀਂ ਕਰਨ ਕੀ ਰਹੇ ਹਾਂ ਇੱਕ ਬਾਬੇ ਪਿੱਛੇ ਰੇਪਿਸਟ ਨੂੰ ਫੜਿਆ ਗਵਰਨਮੈਂਟ ਨੇ ਉਸ ਦੀ ਏਜੰਸੀ ਨੇ 15 ਸਾਲ ਲਾਏ 7 ਨਿਊਜ਼ ਨੇ ਦਿਖਾਇਆ 15 ਸਾਲ ਦੇ ਅੰਦਰ ਇਹ ਵੀ ਦਿਖਾਇਆ ਕਿ ਬਾਬੇ ਦਾ ਪੂਰਾ ਪ੍ਰੈਸ਼ਰ ਸੀ ਗਵਰਨਮੈਂਟ ਅੰਦਰ ਉਹ ਕਿ ਝੂਠਾ ਨਹੀਂ ਬਣ ਸਕਦਾ ਹੈਗਾ ਫਿਰ ਵੀ ਉਹ ਕਹਿੰਦੇ ਕਿ ਲੋਕ ਇੰਡੀਅਨ ਇੱਦਾਂ ਕਰਨਗੇ ਇੱਥੇ ਆ ਕੇ ਉਹ ਫਿਰ ਫੁੱਲਾਂ ਸਪੋਰਟਰ ਇੱਥੇ ਵੀ ਹੈਗੀ ਉਹਦੇ ਪੱਗਾਂ ਦੇ ਵਿੱਚ ਅੱਗੇ ਆ ਰਹੇ ਆ ਪੱਗਾਂ ਉਹਨਾਂ ਨੇ ਆਪ ਨੂੰ ਫੜਨਾ ਬਚ ਘਿਰ ਕੇ ਕਿ ਪੱਗਾਂ ਵਾਲੇ ਬੰਦੇ ਰੇਪੀ ਸੁਸਤਾਸ ਦੇਣਗੇ ਔਰ ਬਦਨਾਮ ਪਹਿਲਾਂ ਆਪਾਂ ਇੱਥੇ ਵਾਧੂ ਹੈਗੇ ਹਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਆਪ ਤੇ ਆਪਣਾ ਆਪਣਾ ਤਰੀਕੇ ਨਾਲ ਸੰਭਾਲੀਏ ਕਿ ਆਪ ਨੂੰ ਸੰਭਾਲ ਸਕੀਏ ਆਪਦਾ ਨਹੀਂ ਤਾਂ ਇਹਦੇ ਰਿਜ਼ਲਟ ਸਾਨੂੰ ਹੀ ਭੁਗਤਣੇ ਪੈਣੇ ਆ ਹੋਰ ਕਿਸੇ ਬਾਬੇ ਨੂੰ ਜਾਂ ਕਿਸੇ ਗਵਰਨਮੈਂਟ ਨੂੰ ਲੀਡਰਾਂ ਨੂੰ ਉਹਨਾਂ ਨੂੰ ਤਾਂ ਕੁਛ ਫਰਕ ਨਹੀਂ ਪੈਂਦਾ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਭਾਜੀ ਥੈਂਕ ਯੂ
ਜੀ ਬਹੁਤ ਮਿਹਰਬਾਨੀ ਹੈ ਬਹੁਤ ਮਿਹਰਬਾਨੀ ਸੋ ਪਹਿਲੇ ਕਹਿੰਦੇ ਨੀ ਆਪਣੇ ਆਪ ਨੂੰ ਸੁਧਾਰੋ ਫੇਰ ਅੱਗੇ ਵਧੋ ਇਹ ਹੈਰੀ ਗਿੱਲ ਹੋਰਾਂ ਦਾ ਸਿਡਨੀ ਤੋਂ ਸੁਨੇਹਾ ਜੀ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਜੀ 5828 ਹੈਲੋ
ਹੈਲੋ ਸਤਿ ਸ੍ਰੀ ਅਕਾਲ ਭਾਜੀ ਮੈਂ ਸਿਮਰਨਜੀਤ ਸਿੰਮੀ ਬੋਲਦਾ ਜੀ
ਹਾਂਜੀ ਸਿੰਮੀ ਬਾਈ ਕੀ ਹਾਲ
ਬਸ ਠੀਕ ਹੈ ਜੀ ਤੁਸੀਂ ਸੁਣਾਓ ਭਾਜੀ ਮੈਂ ਗੱਲ ਕਰਨਾ ਪਹਿਲਾਂ ਤਾਂ ਰਾਮ ਰਹੀਮ ਤੇ ਜਾਊਂਗਾ ਦੇਖੋ ਇਹਦੇ ਵਿੱਚ ਇਹੋ ਜਿਹੇ ਸਾਧਾਂ ਨੂੰ ਖੜਾ ਕਰਨਾ ਆਪਣੇ ਸਿੱਖ ਕੌਮ ਦਾ ਵੀ ਕਾਫੀ ਵੱਡਾ ਹੱਥ ਆ ਜਿਵੇਂ ਕਿ ਸ਼੍ਰੋਮਣੀ ਕਮੇਟੀ ਕੋਲ ਇੰਨਾ ਪੈਸਾ ਹੈ ਤੇ ਉਹ ਪ੍ਰਚਾਰ ਨਹੀਂ ਕਰ ਰਹੇ ਤੇ ਉਹ ਪੈਸਾ ਪਤਾ ਨੀ ਕਿੱਥੇ ਜਾਂਦਾ ਹੈ ਤੇ ਬਾਕੀ ਕਿਸੇ ਵੀ ਬੰਦੇ ਨੂੰ ਗਿਆਨਵਾਨ ਬਣਾਉਣ ਤੋਂ ਪਹਿਲਾਂ ਜਿਵੇਂ ਜੇ ਕੋਈ ਬਹੁਤ ਜ਼ਿਆਦਾ ਗਰੀਬ ਬੰਦਾ ਪਹਿਲਾਂ ਸਭ ਤੋਂ ਵੱਡਾ ਧਰਮ ਉਹਦੇ ਢਿੱਡ 'ਚ ਰੋਟੀ ਪਾਉਣਾ ਹੁੰਦਾ ਤੇ ਜੇ ਉਹਨੂੰ ਆਪਾਂ ਕੋਈ ਇਹੋ ਜਿਹੀ ਫੈਸਿਲਿਟੀ ਨਹੀਂ ਦੇਵਾਂਗੇ ਜੇ ਉਹਨੂੰ ਰੋਟੀ ਪਾਣੀ ਨਹੀਂ ਦੇਵਾਂਗੇ ਹੋਰ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਦੇਵਾਂਗੇ ਤੇ ਉਹ ਧਰਮ ਵੱਲ ਕਿਵੇਂ ਆਉਣਗੇ ਤੇ ਬਾਕੀ ਤਾਂ ਇਹ ਕਹਿਣਾ ਸੀ ਬਾਕੀ ਭਾਜੀ ਆਪਣਾ ਜੋ ਫਰਾਈਡੇ
ਵਿਰਸੇ ਵਾਲਾ ਇੰਟਰਵਿਊ ਹੋਇਆ ਸੀਗਾ, ਉਹਦੇ ਬਾਰੇ ਗੱਲ ਕਰਨੀ ਸੀ। ਜਿੱਦਾਂ ਉਹ ਕਹਿੰਦੇ ਸੀਗੇ ਵੀ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਜਿਵੇਂ ਉਹਨਾਂ ਦੇ ਬਹੁਤ ਗਾਣੇ ਸਹੀ ਵੀ ਆ ਤੇ ਜ਼ਿਆਦਾਤਰ ਉਹਨਾਂ ਦੇ ਗਾਣੇ ਠੀਕ ਹੀ ਆ, ਪਰ ਕੁਛ ਗਾਣੇ ਜਿਵੇਂ ਗਲਤ ਵੀ ਆ। ਇਹ ਮਾਂ ਬੋਲੀ ਦੀ ਸੇਵਾ ਕਿਵੇਂ ਹੋਈ ਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀ ਤੁਹਾਨੂੰ।
ਦੇਖੋ ਇਹ ਕੁਝ ਕੁ ਨਾ ਤਕੀਏ ਕਲਾਮ ਹੁੰਦੇ ਆ, ਉਹ ਤਕੀਏ ਕਲਾਮ ਹੀ ਵਰਤੇ ਜਾਂਦੇ ਆ, ਪਰ ਜੇ ਅਸੀਂ ਹੁਣ ਮਾੜਿਆਂ ਚੋਂ ਚੰਗਿਆਂ ਚੋਂ ਮਾੜਾ ਜਾਂ ਮਾੜਿਆਂ ਚੋਂ ਚੰਗੇ ਦਾ ਛਾਣ ਨਹੀਂ ਲਾਈਏ ਤਾਂ ਖੈਰ ਮੈਨੂੰ ਲੱਗਦਾ ਵੀ ਬਾਰਿਸ ਬ੍ਰਦਰ ਹੋਰੇ ਚੰਗਿਆਂ ਚ ਹੀ ਗਿਣੇ ਜਾਣਗੇ, ਜੋ ਲੇਟਰ ਆਉਣ ਕਦੇ ਹਿਸਟਰੀ ਦਾ ਹਿਸਾਬ ਕਿਤਾਬ ਹੋਊਗਾ ਨਾ, ਹਾਂ ਉਹ ਚੰਗਿਆਂ ਚ ਹੀ ਗਿਣੇ ਜਾਣਗੇ। ਤੇ ਪਰ ਇਹ ਸਾਨੂੰ ਜਗਤਾਰ ਸਿੰਘ ਢੁੱਡੀ ਕੇ ਨੇ ਵੀ ਮੈਸੇਜ ਭੇਜਿਆ ਸੀ, ਮੈਂ ਉਸ ਮੈਸੇਜ ਨੂੰ ਸ਼ੁੱਕਰਵਾਰ ਨੂੰ ਵੀ ਜਾਣ ਬੁੱਝ ਕੇ ਨੀ ਸ਼ੇਅਰ ਕੀਤਾ ਸੀ ਤੇ ਅੱਜ ਵੀ ਨੀ, ਉਸ ਤੇ ਮੈਂ ਜ਼ਿਆਦਾ ਗੱਲਬਾਤ ਕਰਨੀ ਚਾਹੁੰਦਾ। ਉਹਨਾਂ ਨੇ ਵੀ ਲਿਖਿਆ ਸੀ ਵੀ ਮੈਂ ਸੁਣਿਆ ਪੈਸੇ ਲੈ ਬਿਨਾਂ ਸਟੇਜ ਤੇ ਨੀ ਚੜਦੇ। ਦੇਖੋ ਇਹ ਉਹਨਾਂ ਦਾ ਬਿਜ਼ਨਸ ਆ, ਉਹ ਉਹਨਾਂ ਦੀ ਨਾ ਤਾਂ ਕੋਈ ਉਹ ਕੋਈ ਹੋਰ ਕੰਮ ਕਰਦੇ, ਉਹ ਫੁੱਲ ਟਾਈਮ ਆਪਦਾ ਡਿਵੋਟ ਕਰ ਰਿਹਾ ਗਾਉਣ ਨੂੰ। ਤੇ ਗਾ ਕੇ ਜੇ ਉਹ ਮਾੜੇ ਦਲੇਰ ਮਹਿੰਦੀ ਮਿੱਕੇ ਵਾਂਗੂ ਗਾਈ ਜਾਣ, ਹੋਰ ਗਾਈ ਜਾਣ ਤਾਂ ਵੀ ਤਾਂ ਆਪਾਂ ਸੁਣਾਂਗੇ ਨਾ, ਤਾਂ ਵੀ ਤਾਂ ਆਪਾਂ ਉਹ ਪੈਸੇ ਕਮਾਉਣਗੇ। ਉਹ ਵਧੀਆ ਗਾ ਰਹੇ ਆ, ਵਧੀਆ ਸੁਣਾ ਰਹੇ ਆ, ਕੋਈ ਮਾੜੀ ਬੱਚਿਆਂ ਨੂੰ ਕੋਈ ਵੀ ਉਹਨਾਂ ਦਾ ਇਹੋ ਜਿਹਾ ਗਾਣਾ ਨਹੀਂ ਹੈ ਜਿਹੜਾ ਜਵਾਕਾਂ ਨੂੰ ਮਾੜੀ ਸੇਧ ਦੇ ਰਿਹਾ ਹੋਵੇ। ਤਕਰੀਬਨ ਸਾਰੇ ਚੰਗੇ ਹੀ ਆ, 90% ਉਹਨਾਂ ਨੇ ਚੰਗਾ ਹੀ ਗਾਇਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਆਪਾਂ ਇਸ ਜੇ ਉਹਨਾਂ ਦੇ ਕਹੀਏ ਵੀ ਪੈਸੇ ਨਾ ਲੈਣ ਫ੍ਰੀ ਚ ਕਰ।
ਹਾਂਜੀ ਨਹੀਂ ਨਹੀਂ ਮੈਂ ਇਹ ਨੀ ਕਹਿੰਦਾ ਵੀ ਪੈਸੇ ਨਾ ਲੈਣ, ਪਰ ਮੈਂ ਇਹ ਕਹਿੰਦਾ ਵੀ ਕੁਛ ਗਾਣੇ ਉਹਨਾਂ ਦੇ ਭਾਜੀ ਗਲਤ ਆ, ਜਿਵੇਂ ਇੱਕ ਗਾਣਾ ਆ ਉਹਨਾਂ ਦਾ ਜਿਵੇਂ ਕੋਕੇ ਦੇ ਲਸ਼ਕਾਰੇ ਤੇ ਲਲਕਾਰੇ ਗੱਭਰੂ ਦੇ, ਪਿੰਡ ਵਿੱਚ ਨਾ ਕੋਈ ਪੰਗਾ ਪਾਈ ਦਿੰਦੇ ਨੇ, ਇਹੋ ਜਿਹੇ ਹੋਰ ਵੀ ਬਹੁਤ ਗਾਣੇ ਆ, ਪਰ ਉਹਨਾਂ ਦੇ ਕਾਫੀ ਗਾਣੇ ਸਹੀ ਆ। ਮੈਂ ਉਹਨਾਂ ਨੂੰ ਮਾੜਾ ਨੀ ਕਹਿੰਦਾ, ਬਾਕੀ ਸਿੰਗਰਾਂ ਨਾਲੋਂ ਬਹੁਤ ਸਹੀ ਆ, ਪਰ ਮੈਨੂੰ ਲੱਗਦਾ ਵੀ ਥੋੜਾ ਜਿਹਾ ਉਹਨਾਂ ਨੂੰ ਇਹ ਨੀ ਕਹਿਣਾ ਚਾਹੀਦਾ ਵੀ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ।
ਮੈਂ ਵੀ ਮੰਨਦਾ ਹਾਂਜੀ, ਸੋ ਇਸ ਕਰਕੇ ਦੂਜਾ ਰਹੀ ਗੱਲ ਪੈਸਿਆਂ ਦੇ ਮਾਮਲੇ ਚ, ਪੈਸਿਆਂ ਦੇ ਮਾਮਲੇ ਚ ਦੇਖੋ ਅਗਲੇ ਦਾ ਬਿਜ਼ਨਸ ਆ। ਜੇ ਹੁਣ ਕੋਈ ਸਾਨੂੰ ਕਹੇ ਵੀ ਭਾਈ ਤੁਸੀਂ ਦਿਹਾੜੀ ਤੇ ਕੰਮ ਕਰਨ ਜਾਂਦੇ ਆ ਅਸੀਂ ਤੇ ਸਾਡੇ ਪੈਸੇ ਨਾ ਲਓ, ਤਾਂ ਆਪਾਂ ਕਿਵੇਂ ਪੈਸੇ ਤੋਂ ਬਿਨਾਂ ਕੰਮ ਕਰ ਦਿਆਂਗੇ, ਕਿੰਨਾ ਚਿਰ ਕਰ ਦਿਆਂਗੇ। ਸੋ ਇਸ ਕਰਕੇ ਇਹ ਵਿਸ਼ਾ ਆਪਾਂ ਮੇਰੇ ਹਿਸਾਬ ਨਾਲ ਹੁਣ ਛੱਡੀਏ ਤੇ ਆਪਾਂ ਨੂੰ ਤੁਸੀਂ ਡੇਰੇ ਦੇ ਮਾਮਲੇ ਚ ਕੋਈ ਹੋਰ ਗੱਲ ਕਹਿਣੀ ਚਾਹੋ?
ਨਹੀਂ ਜੀ, ਬਸ ਡੇਰੇ ਦੇ ਮਾਮਲੇ ਚ ਮੈਂ ਤੁਹਾਨੂੰ ਉਹੀ ਦੱਸਿਆ ਵੀ ਆਪਣੇ ਜੋ ਸ਼੍ਰੋਮਣੀ ਕਮੇਟੀ ਹੈ ਚਾਹੇ ਹੋਰ ਪ੍ਰਚਾਰਕ ਆ, ਜੋ ਪਹਿਲਾਂ ਫਾਈਨੈਂਸ਼ੀਅਲ ਹੈਲਪ ਨਹੀਂ ਕਰਨਗੇ ਤਾਂ ਆਪਾਂ ਕਿਸੇ ਨੂੰ ਗਿਆਨਵਾਨ ਨਹੀਂ ਬਣਾ ਸਕਦੇ। ਜੇ ਅਗਲੇ ਕੋਲ ਰੋਟੀ ਨਹੀਂ ਆ ਖਾਣ ਨੂੰ ਚਾਹੇ ਰਹਿਣ ਨੂੰ ਜਗ੍ਹਾ ਹੀ ਨਹੀਂ ਆ, ਤਾਂ ਉਹ ਗਿਆਨਵਾਨ ਗਿਆਨ ਸੁਣਨ ਦਾ ਉਹਦੇ ਕੋਲ ਟਾਈਮ ਕਿੱਥੇ ਹੋਊਗਾ ਜੀ।
ਜੀ ਬਹੁਤ ਖੂਬਸੂਰਤ ਕਿਹਾ ਤੁਸੀਂ ਵੀ ਸਭ ਤੋਂ ਵੱਡਾ ਧਰਮ ਆ ਢਿੱਡ ਭਰਨਾ ਜੀ, ਸਭ ਤੋਂ ਵੱਡਾ ਧਰਮ ਇਹੀ ਆ। ਢਿੱਡ ਭਰਿਆ ਤਾਂ ਜਾਂਦਾ ਸਾਡੇ 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 ਨਾ ਲੰਗਰ ਦੇ ਰੂਪ ਚ ਢਿੱਡ ਤਾਂ ਭਰਿਆ ਜਾਂਦਾ, ਲੰਗਰ ਤਾਂ ਅਸੀਂ ਚਲਾਉਣੇ ਆ, ਪਰ ਅਸੀਂ ਸਥਾਈ ਉਹਦਾ ਹੱਲ ਨਹੀਂ ਕਰਦੇ ਅਗਲੇ ਢਿੱਡ ਭਰਨ ਦਾ। ਇੱਕ ਦਿਨ ਦੋ ਦਿਨ ਚਾਰ ਦਿਨ ਲੰਗਰ ਨਾਲ ਖਵਾ ਕੇ ਆਪਾਂ ਉਹਦਾ ਸਥਾਈ ਇਲਾਜ ਨਹੀਂ ਕਰ ਸਕਦੇ। ਸੋ ਤੁਹਾਡੇ ਕਹਿਣ ਮੁਤਾਬਕ ਸਥਾਈ ਤਾਂ ਅਸੀਂ ਜੇ ਕੋਈ ਉਹਨਾਂ ਲਈ ਸਾਧਨ ਪੈਦਾ ਕਰੀਏ ਜਿਹਦੇ ਨਾਲ ਉਹਨਾਂ ਦਾ ਢਿੱਡ ਭਰੇ ਤਾਂ ਉਹ ਆਪੇ ਹੀ ਸਾਡੇ ਨਾਲ ਜੁੜਨਗੇ। ਸੋ ਬਹੁਤ ਮਿਹਰਬਾਨੀ ਸਿਮੀ ਬਾਈ, ਤੁਸੀਂ ਬਹੁਤ ਵਧੀਆ ਗੱਲ ਕੀਤੀ।
ਥੈਂਕ ਯੂ ਭਾਜੀ,
ਥੈਂਕ ਯੂ ਜੀ, ਥੈਂਕ ਯੂ। ਸੋ ਅੱਗੇ ਸਾਡੇ ਨਾਲ ਜਿਹੜੇ ਕਾਲਰ ਆ ਜੁੜ ਚੁੱਕੇ ਜੀ, ਜਸਵਿੰਦਰ ਸਿੰਘ ਮੈਲਬਨ ਤੋਂ। ਲੰਮੀ ਲਾਈਨ ਕਾਲਰ ਦੀ ਲੱਗੀ ਹੋਈ ਅੱਜ ਜੀ, ਪਰ ਆਪਾਂ ਸਾਰਿਆਂ ਨੂੰ ਛੇਤੀ ਛੇਤੀ ਲੈਣਾ। ਜਸਵਿੰਦਰ ਬਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ ਤੇ ਆਪ ਜੀ ਨੂੰ ਜੀ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਹਾਂਜੀ, ਸਿਰਫ ਮੇਰਾ ਇੱਕ ਹੀ, ਵੈਸੇ ਤਾਂ ਪ੍ਰੋਗਰਾਮ ਬੜਾ ਵਧੀਆ ਹੁੰਦਾ ਜੀ ਤੁਹਾਡਾ ਜੀ, ਸੁਣਨ ਤੇ ਜਿਆਦਾ ਮਜ਼ਾ ਆਉਂਦਾ, ਕਾਲ ਕਰਨ ਚ ਇੰਨਾ ਮਜ਼ਾ ਨੀ ਆਉਂਦਾ
ਜੀ।
ਹਾਂ ਤੇ ਮੇਰਾ ਇੱਕ ਕੁਐਸਚਨ ਹੈ ਜੀ, ਸਾਰੇ ਜਿਤਨੇ ਵੀ ਆਪਣੇ ਸਰੋਤੇ ਕਾਲ ਕਰਦੇ ਆ ਜੀ, ਮੈਨੂੰ ਕੋਈ ਏਦਾਂ ਦਾ ਸਰੋਤਾ ਜ਼ਰੂਰ ਕਾਲ ਕਰਨਾ ਕਿ ਵੀ ਕਿਸੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਤੁਸੀਂ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਜਿਹੜੇ ਭਟਕੇ ਵੇ ਲੋਕ ਇਹਨਾਂ ਨੂੰ ਆਪਣੇ ਨਾਲ ਲਾਈਏ, ਤੁਹਾਡੇ ਕਿਸੇ ਵੀ ਪਿੰਡ ਚ, ਤੁਹਾਡੀ ਗੁਰਦੁਆਰਾ ਕਮੇਟੀ ਚ ਕੋਈ ਵੀ ਇਹਨਾਂ ਚੋਂ ਬੰਦਾ ਹੋਵੇ ਤਾਂ ਜ਼ਰੂਰ ਭਾਜੀ ਜ਼ਰੂਰ ਕਾਲ ਕਰਨਾ
ਜੀ। ਜੀ 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 ਬਿਲਕੁਲ, ਅਰਸ਼ ਮੱਲੀ ਹੋਰਾਂ ਨੇ ਬਹੁਤ ਵਧੀਆ ਪੁਆਇੰਟ ਚੱਕਿਆ ਸੀ ਇਹ, ਤਾਂ ਇਹ ਸਾਨੂੰ ਕਰਨਾ ਚਾਹੀਦਾ, ਸੋਚਣਾ ਚਾਹੀਦਾ ਵੀ ਇਹਨੂੰ ਲਹਿਰ ਬਣਾਇਆ ਜਾ ਸਕਦਾ, ਇਹ ਲਹਿਰ ਬਣ ਸਕਦੀ ਆ, ਇਹਦੇ ਤੇ ਮੈਂ 100% ਐਗਰੀ ਹਾਂ
ਭਾਜੀ। ਸਾਡੇ ਪਿੰਡ ਚ ਅਸੀਂ ਜ਼ੋਰ ਲਾ ਲਿਆ ਜੀ,
ਜੀ
ਨਹੀਂ ਲੈਂਦੇ ਜੀ, ਫਿਰ ਅਲੱਗ ਗੁਰਦੁਆਰਾ ਜਾਂ ਕਿਤੇ ਨਾ ਕਿਤੇ ਜਾਏਂਗੇ ਭਾਜੀ, ਨੂੰ ਜਗ੍ਹਾ ਦਾ ਚਾਹੀਏ।
ਓਕੇ
ਥੈਂਕ ਯੂ ਭਾਜੀ, ਮੇਰਾ ਦੇਖੋ ਕੋਈ ਹੋਵੇ ਤਾਂ ਜ਼ਰੂਰ ਮੈਨੂੰ।
ਕਈ ਵਾਰੀ ਹਾਂ ਨਹੀਂ ਨਹੀਂ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਕੋਈ ਕਿਸੇ ਨੇ ਉਪਰਾਲਾ ਕੀਤਾ ਜਾਂ ਕਰ ਰਿਹਾ ਤਾਂ ਜ਼ਰੂਰ ਦੱਸਿਓ। ਪਰ ਜਸਵਿੰਦਰ ਸਿੰਘ ਮੈਨੂੰ ਮੇਰਾ ਮੰਨਣਾ ਇਹ ਆ ਵੀ ਹੁਣ ਜਿਹੜਾ ਮਾਹੌਲ ਮਾਹੌਲ ਦਾ ਫਰਕ ਹੁੰਦਾ, ਪਹਿਲਾਂ ਮਾਹੌਲ ਹੋਰ ਸੀ ਹੁਣ ਮਾਹੌਲ ਹੋਰ ਆ। ਹੁਣ ਜਦੋਂ ਕੋਈ ਬੰਦਾ ਬੇਘਰ ਹੁੰਦਾ ਨਾ ਤੇ ਉਹਨੂੰ ਕੋਈ ਸ਼ੈਲਟਰ ਮਿਲੇ ਤਾਂ ਉਹ ਲੈ ਲੈਂਦਾ, ਤੇ ਸਾਨੂੰ ਥੋੜਾ ਜਿਹਾ ਪੋਲਾਈਟ ਹੋਣਾ ਪੈਣਾ ਸ਼ੈਲਟਰ ਦੇਣ ਲਈ। ਤੁਹਾਡਾ ਵੀ ਇਹੀ ਮਕਸਦ ਆ ਵੀ ਕੋਈ ਇਹੋ ਜਿਹਾ ਬੰਦੇ ਹੈ ਨੀ ਜਿਹੜਾ ਸ਼ੈਲਟਰ ਦੇਵੇ, ਸਭ ਬੰਦਿਆਂ ਚ ਹੋਮਿਓ ਆਈ ਹੋਈ ਆ।
ਹਾਂਜੀ ਭਾਈ, ਦੂਜੀ ਗੱਲ ਫਿਰ ਮੈਂ ਇਹਦੇ ਨਾਲ ਇੱਕ ਹੋਰ ਕਰਦਾ ਜੀ, ਮੇਰੇ ਗੱਲ ਦਿਮਾਗ ਚ ਗੱਲ ਹੋਰ ਆ ਗਈ, ਫਿਰ ਉਹੀ ਗੱਲ ਆ ਜਾਂਦੀ ਘੁੰਮ ਕੇ। 1947 ਚ ਸਭ ਤੋਂ ਜ਼ਿਆਦਾ ਜਿਹੜੇ ਆਪਸ ਚ ਲੜਾਈ ਹੋਈ ਸੀ ਨਾ ਜੀ, ਉਹ ਮੁਸਲਿਮ ਦੀ ਔਰ ਸਿੱਖਾਂ ਦੀ ਹੋਈ ਸੀ ਜੀ, ਠੀਕ ਹੈ ਜੀ, ਸਭ ਤੋਂ ਵੱਧ ਘੱਟ ਵੱਟ ਹੋਈ
ਸੀ,
ਠੀਕ ਹੈ ਜੀ। ਹੁਣ ਸਾਨੂੰ, ਅਸੀਂ ਬਾਹਰ ਆ ਗਏ, ਸਾਨੂੰ ਸਾਰਾ ਕੁਛ ਪਤਾ ਚੱਲ ਗਿਆ ਵੀ ਅਸਲੀ ਸਿਚੁਏਸ਼ਨ ਕੀ ਹੈ, ਠੀਕ ਹੈ ਜੀ। ਲੇਕਿਨ ਜਿਹੜੇ ਸਾਡੇ ਦਾਦੇ ਆ ਪੜਦਾਦੇ, ਉਹਨਾਂ ਨਾਲ ਜਦ ਵੀ ਗੱਲ ਕਰਦੇ ਆ ਤੁਸੀਂ ਦੇਖਣਾ ਜੀ, ਉਹਨਾਂ ਦੇ ਮਨ ਚ ਜੋ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਹੈ ਨਾ, ਉਹ ਅੱਜ ਵੀ ਖਤਮ ਨਹੀਂ ਹੋਈ।
ਜੀ 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 ਜੀ,
ਤੁਸੀਂ ਗੱਲ ਕਰਕੇ ਦੇਖਿਓ ਜੀ ਆਪਣੇ ਨਾਲ
ਜੀ ਜੀ। ਸੋ ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ। ਸੋ ਅੱਗੇ ਅੱਗੇ ਸਾਡੇ ਨਾਲ ਜੁੜ ਚੁੱਕੇ ਆ ਜੀ ਗੁਰਪ੍ਰੀਤ ਗਿੱਲ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਬਾਬੇ, ਹੋ ਕੀ ਹਾਲ ਚਾਲ ਨੇ?
ਬਹੁਤ ਚੜ੍ਹਦੀ ਕਲਾ, ਤੁਸੀਂ ਸੁਣਾਓ ਜੀ।
ਬਸ ਵਧੀਆ ਜੀ, ਠੀਕ ਠਾਕ ਕਿਰਪਾ। ਤੇ ਤੁਸੀਂ ਵੀ ਸਾਧ ਨੂੰ ਢਾਲਿਆ ਅੱਜ,
ਤੇ ਹੋਰ ਫਿਰ ਕੋਈ ਹੋਰ ਕੰਮ ਹੀ ਨਹੀਂ, ਆਪਾਂ ਨੂੰ ਤਾਂ ਮੁੱਦਾ ਚਾਹੀਦਾ ਹੁੰਦਾ, ਮੀਡੀਆ ਨੂੰ ਚਲਾਉਣ ਲਈ ਇੱਕ ਮੁੱਦਾ ਚਾਹੀਦਾ ਹੁੰਦਾ। ਕਈ ਵਾਰ ਤਾਂ ਸੁੱਖ ਸੁੱਖਣੀ ਪੈਂਦੀ ਹੈ ਪੰਜਾਂ ਦੇ ਪਤਾਸੇ ਵੀ ਕੋਈ ਕਾਂਡ ਹੋਵੇ ਤੇ ਕੋਈ ਮੀਡੀਆ ਮੁੱਦਾ ਆਵੇ ਤੇ ਗੱਲ ਕਰੀਏ।
ਇਹ ਤਾਂ ਤੁਹਾਡੀ ਵੀ ਪ੍ਰੋਬਲਮ ਹੈ, ਸਾਡੀ ਵੀ ਪ੍ਰੋਬਲਮ ਹੈ, ਅਸੀਂ ਵੀ ਇਧਰੋਂ ਫੇਸਬੁੱਕ ਹੀ ਪੱਤਰਕਾਰ ਹਾਂ, ਸਾਨੂੰ ਕੋਈ ਮੁੱਦਾ ਚਾਹੀਦਾ ਹੁੰਦਾ ਫੇਸਬੁੱਕ ਤੇ, ਉਹ ਚੱਲ ਰਿਹਾ ਪੂਰਾ। ਤੇ ਮੈਂ ਨਾ ਦੇਖੋ, ਇਹ ਮਿੰਟੂ ਬਾਈ ਜੀ, ਇਹ ਜਿਹੜੇ ਡੇਰੇ ਨੇ ਚੱਲੀ ਜਾਣੇ ਨੇ, ਜਿੰਨਾ ਮਰਜ਼ੀ ਰੌਲਾ ਪਾ ਲਓ, ਆਹ ਡੇਰਾ ਆ ਗਿਆ, ਉਹ ਡੇਰਾ ਆ ਗਿਆ, ਲੋਕਾਂ ਨੂੰ ਭੰਡ ਲਓ। ਕਿੰਨੇ ਲੋਕਾਂ ਨੂੰ ਭੰਡ ਲੋਗੇ? 10 ਲੱਖ ਨੂੰ, 20 ਲੱਖ ਨੂੰ, 30 ਲੱਖ ਨੂੰ, 40 ਲੱਖ ਨੂੰ, ਕਿੰਨੇ ਲੋਕਾਂ ਨੂੰ ਆਪਾਂ ਭੰਡ ਲਾਂਗੇ? ਚੱਲੀ ਜਾਣੇ ਆ। ਵੀ ਹੈਵ ਟੂ ਐਕਸੈਪਟਡ ਵੀ ਇਹ ਡੇਰੇ ਹੈਗੇ ਨੇ, ਤੇ ਫੇਰ ਆਪਾਂ ਇਹਦੇ ਉੱਤੇ ਡਿਸਕਸ਼ਨ ਕਰ ਸਕਦੇ ਹਾਂ। ਆਪਣੇ ਨਾ, ਮੈਂ ਹਮੇਸ਼ਾ ਇਹੀ ਰੌਲਾ ਪਾਉਂਦਾ ਹੁੰਦਾ, ਆਪਣੀ ਡਿਸਕਸ਼ਨ ਨੀ ਹੁੰਦੀ, ਆਪਣੇ ਲਾਪਾ ਹੁੰਦੀ। ਆਪਾਂ ਜੇ ਪ੍ਰੇਮੀ ਜਾਂਦਾ ਨਾ ਡੇਰੇ,
ਛੋਟਾ ਦਿਖਾਉਣ ਦੀ ਕੋਸ਼ਿਸ਼ ਹੀ ਹੁੰਦੀ ਹੈ ਬਸ, ਜਦੋਂ
ਨਹੀਂ ਨਹੀਂ ਉਹਨੂੰ ਆਪਾਂ ਕਹਿੰਦੇ ਤਾਂ ਬੰਦਾ ਹੀ ਕਰਦੇ ਜਿਹੜਾ ਜਾਂਦਾ, ਇਹਨੂੰ ਇਹ ਤਾਂ ਵੀ ਖਤਮ ਆ ਵੀ ਇਹਦੇ ਬਾਰੇ ਤਾਂ ਆਪਾਂ ਗੱਲ ਕਰਨੀ ਨੀ ਹੈਗੀ। ਆਪਾਂ ਉਹਨੂੰ ਪੁੱਛਣਾ ਵੀ ਨੀ ਹੈਗਾ ਵੀ ਤੂੰ ਕਿਉਂ ਜਾਂਦਾ, ਵੀ ਕੀ ਤੇਰਾ ਤੇਰੀ ਪ੍ਰੋਬਲਮ ਆ ਜਾਂ ਕੀ ਤੇਰੀ ਸ਼ਰਧਾ ਆ, ਉਹ ਤੇ ਆਪਾਂ ਡਿਸਕਸ਼ਨ ਕਰਨੀ ਨੀ ਹੈਗੀ। ਰਾਮ ਰਹੀਮ ਨੂੰ ਗਾਲਾਂ ਕੱਢ ਲਈਆਂ, ਉਹਦੇ ਡੇਰੇ ਵਾਲਿਆਂ ਨੂੰ ਗਾਲਾਂ ਕੱਢ ਲਈਆਂ, ਠੀਕ ਹੈ, ਉਹ ਫੇਰ ਕੀ ਹੋਊਗਾ? ਉਹ ਡੇਰਾ ਇਹ ਖਤਮ ਹੋ ਗਿਆ, ਇੱਕ ਨਵਾਂ ਸ਼ੁਰੂ ਹੋਜੂਗਾ। ਤੇ ਆਲਰੇਡੀ ਜਿਹੜੇ ਸ਼ਾਮ ਸਤਨਾਮ ਦੇ ਡੇਰੇ ਹੈਗੇ ਨੇ, 2-3 ਚੱਲ ਰਹੇ ਨੇ ਅੱਗੇ ਇੱਕ ਸੈਪਰੇਟ ਪਾਰਟ ਤੇ, ਲੋਕ ਉੱਧਰ ਜਾਣਾ ਸ਼ੁਰੂ ਕਰ
ਦੇਣਗੇ।
ਇਹ ਨਦੀਨ ਉੱਗੇ ਹੋਏ ਨੇ ਨਾ, ਇਹ ਨਦੀਨ ਤਾਂ ਉੱਗੇ ਹੋਏ ਨੇ ਵੀ ਜਿਹੜੀ ਸਾਡੇ ਕੋਲ ਜ਼ਮੀਨ ਸੀ, ਅਸੀਂ ਉਹਨੂੰ ਵਾਹਿਆ ਨੀ ਹੈਗਾ ਚੰਗੀ ਤਰ੍ਹਾਂ, ਤੇ ਹੁਣ ਅਸੀਂ ਇਹ ਕਰ ਰਹੇ ਹਾਂ ਵੀ ਨਦੀਨ ਨੂੰ ਇੱਕ ਇੱਕ ਕਰਕੇ ਪੁੱਟ ਰਹੇ ਹਾਂ, ਜ਼ਮੀਨ ਨੂੰ ਅਸੀਂ ਫੇਰ ਨੀ ਵਾਹ ਰਹੇ। ਫਸਲ ਉਦੋਂ ਹੀ ਉੱਗੂਗੀ ਜਦੋਂ ਅਸੀਂ ਜ਼ਮੀਨ ਨੂੰ ਪ੍ਰੋਪਰ ਤਰੀਕੇ ਨਾਲ ਵਾਹ ਕੇ ਫੇਰ ਉਹਦੇ ਵਿੱਚ ਬੀਜ ਪਾਵਾਂਗੇ ਤੇ ਫੇਰ ਫਸਲ ਉੱਗੂਗੀ। ਇਹ ਤਾਂ ਹੁਣ ਇਹਨੂੰ ਪੱਟਦਾ ਇੱਕ ਨੇ ਹੋਰ ਰੋਕਣਾ, ਇਹ ਸਾਰੇ ਨਦੀਨ ਨੇ, ਠੀਕ ਹੈ, ਸਮਾਜ ਲਈ ਬਹੁਤ ਵਧੀਆ ਕੰਮ ਕਰਦਾ ਇਹ ਸਾਰਾ ਕੁਛ, ਪਰ ਜਿਹੜਾ ਉਹਨੇ ਅੰਪਾਇਰ ਖੜਾ ਕੀਤਾ ਆਪਣੇ ਆਲੇ ਦੁਆਲੇ, 1500 ਕਰੋੜ ਪਤਾ ਨੀ ਕਿੰਨੀ, ਕੋਈ ਕਹਿ ਰਿਹਾ ਉਹਦੀ ਕੀ ਜ਼ਰੂਰਤ ਸੀ, ਕਿਉਂ ਖੜੇ ਕੀਤੇ ਜਾ ਰਹੇ ਸੀ, ਤੇ ਉਹਦੇ ਕਰਕੇ ਹੀ ਉਹਨੂੰ ਇਹਨੂੰ ਦਿੱਤਿਆ ਗਿਆ ਆ। ਬਾਕੀ ਡੇਰੇ ਬਹੁਤ ਚੱਲਦੇ ਨੇ ਪੰਜਾਬ ਦੇ ਵਿੱਚ, ਲੋਕ ਜਾਂਦੇ ਨੇ ਡੇਰੇ, ਮੈਂ ਆਪਣੀ ਅੱਖੀਂ ਦੇਖੇ ਹੋਏ, ਲੋਕ ਉਹ ਬਾਣੀ ਨਾਲ ਜੋੜਦੇ ਨੇ ਉਹਨਾਂ ਨੂੰ, ਇਹ ਨੀ ਹੈ ਵੀ ਉਹ ਕਹਿੰਦੇ ਵੀ ਸਾਨੂੰ ਮੱਥਾ ਟੇਕੋ, ਉਹ ਬਾਣੀ ਨਾਲ ਜੋੜਦੇ ਨੇ। ਸੋ ਉਹਨਾਂ ਨੂੰ ਆਪਾਂ ਐਜ਼ ਅ ਕਾਉਂਸਲਰ ਲੈ ਸਕਦੇ ਵੀ ਹਾਂ ਵੀ ਉਹ ਇੱਕ ਸਮਾਜ ਦੇ ਕਾਉਂਸਲਰ ਨੇ, ਵੀ ਜਿਹੜਾ ਬੰਦਾ ਡਿਪਰੈਸ ਆ, ਜਿਹੜੇ ਬੰਦੇ ਨੂੰ ਕੋਈ ਰਾਹ ਨੀ ਲੱਭ ਰਿਹਾ, ਉਹ ਜਾਂ ਤਾਂ ਫਿਰ ਗ੍ਰੰਥੀ ਕੋਲ ਜਾਂਦਾ ਆ, ਠੀਕ ਹੈ ਨਾ। ਆਪਣੇ ਗ੍ਰੰਥੀ ਵੀ ਅਸੀਂ ਇੰਨੇ ਕੁ ਸਮਾਰਟ ਫਿੱਟ ਕੀਤੇ ਹੋਏ ਗੁਰਦੁਆਰਾ ਸਾਹਿਬ ਚ, ਜਿਹਨਾਂ ਨੂੰ ਖੁਦ ਬਾਣੀ ਦੀ ਨੌਲੇਜ ਨੀ ਹੁੰਦੀ, ਇਹਨਾਂ ਨੂੰ ਅਸੀਂ 5-5 ਹਜ਼ਾਰ ਜਾਂ ਵੱਧ ਤੋਂ ਵੱਧ 10 ਹਜ਼ਾਰ ਤੇ ਵੀ ਰੱਖ ਲਵਾਂਗੇ, ਤੇ ਉਹ ਵੀ ਗਨੀਮਤ ਆ। ਹੁਣ ਜੇ ਤੁਸੀਂ ਬੰਦੇ ਨੂੰ ਤਨਖਾਹ ਹੀ ਇੰਨੀ ਦੇ ਰਹੇ ਹੋ, ਫਿਰ ਤੁਸੀਂ ਉਹ ਤੋਂ ਐਕਸਪੈਕਟ ਕੀ ਕਰ ਰਹੇ ਹੋ ਨਾ ਵੀ ਉਹ ਪਿੰਡ ਦੇ ਵਿੱਚ ਬਾਣੀ ਦਾ ਪ੍ਰਚਾਰ ਕਰ ਦੂਗਾ? ਉਹਨੂੰ ਉਹਨੇ ਤਾਂ ਆਪਣਾ ਪਰਿਵਾਰ ਪਾਲਣਾ ਉੱਥੋਂ ਗੁਰਦੁਆਰਾ ਸਾਹਿਬ ਤੋਂ। ਬਾਣੀ ਦਾ ਪ੍ਰਚਾਰ ਤਾਂ ਉਦੋਂ ਕਰੂਗਾ ਜਦੋਂ ਉਹਦੇ ਦਿਮਾਗ ਦੇ ਉੱਤੇ ਆਪਣੀ ਬੱਚਿਆਂ ਨੂੰ ਸਕੂਲ ਭੇਜਣ ਦੀ ਫੀਸ ਇਕੱਠੇ ਕਰਨ ਦੀ ਉਹਦੇ ਦਿਮਾਗ ਤੇ ਟੈਨਸ਼ਨ ਨਾ ਹੋਵੇ, ਤੇ ਜਾਂ ਉਹਦਾ ਜਿਹੜਾ ਖਰਚਾ ਮੈਡੀਕਲ ਖਰਚਾ ਉਹਦੀ ਟੈਨਸ਼ਨ ਨਾ ਹੋਵੇ, ਉਹ ਤਾਂ ਬਾਣੀ ਦਾ ਪ੍ਰਚਾਰ ਕਰੂਗਾ। ਜਦੋਂ ਤੱਕ ਇਹ ਸਾਰੇ ਪਿੰਡ ਵਾਲੇ ਫੋਕੇ ਗੇਟ ਬਣਾਉਣ, ਫੋਕੇ ਕਬੱਡੀ ਕੱਪ ਜਾਂ ਸਪੋਰਟਸ ਟੂਰਨਾਮੈਂਟ ਕਰਾਉਣ ਦੀ ਬਜਾਏ ਗੁਰਦੁਆਰੇ ਦੇ ਵਿੱਚ ਜਿਹੜਾ ਬੰਦੇ ਨੂੰ ਤੁਸੀਂ ਲਾ ਰਹੇ ਹੋ ਗ੍ਰੰਥੀ, ਉਹ ਇੱਕ ਪੜ੍ਹਿਆ ਲਿਖਿਆ ਨੌਜਵਾਨ ਕਾਲਜ ਤੋਂ ਪੜ੍ਹਿਆ ਲਿਖਿਆ ਹੋਵੇ ਬੰਦਾ, ਜਿਹਨੂੰ ਪਤਾ ਗੁਰਬਾਣੀ ਦੇ ਹਰੇਕ ਤੁਕ ਦਾ ਜਿਹੜਾ ਉਹ ਅਨੁਵਾਦ ਕਰ ਸਕੇ ਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਸਕੇ, ਉਦੋਂ ਤੱਕ ਇਹ ਡੇਰੇ ਚੱਲਣਗੇ। ਡੇਰੇ ਚੱਲੀ ਜਾਣੇ ਆ। ਸੋ ਹੁਣ ਦੇਖੋ ਰਾਮ ਰਹੀਮ ਦਾ ਸਿੱਖਾਂ ਦਾ ਕੀ ਰੌਲਾ ਸੀ, ਸਿੱਖਾਂ ਦਾ ਇਹ ਰੌਲਾ ਸੀ ਵੀ ਜਿਹੜਾ 2007 ਵਿੱਚ ਇਹਨੇ ਉਹ ਕਰਮ ਕਾਂਡ ਕੀਤਾ ਸੀ, ਉਹਦੇ ਕਰਕੇ ਸਿੱਖਾਂ ਦਾ ਇਹਦੇ ਨਾਲ ਰੌਲਾ ਪਿਆ। ਜੇ ਹੁਣ ਤੁਸੀਂ ਉਹ ਕਰਮ ਕਾਂਡ ਨੂੰ ਵਿੱਚੋਂ ਕੱਢ ਦੋ ਤੇ ਸਿੱਖਾਂ ਦਾ ਰਾਮ ਰਹੀਮ ਦਾ ਕੋਈ ਰੌਲਾ ਹੈ ਨੀ ਗਾ, ਕੋਈ ਰੌਲਾ ਨੀ ਹੈਗਾ, ਹਨਾ। ਆਪਾਂ ਤਾਂ ਉਦੋਂ ਵੀ ਨੀ ਰੌਲਾ ਪਾਇਆ।
ਦੇਖੋ
ਆਪਾਂ ਸਿੱਖ ਕਹਿੰਦੇ ਆ ਨਾ, ਇੱਕ ਮਿੰਟ ਮੈਂ ਬਾਈ ਜੀ ਮੈਂ ਇੱਕ ਗੱਲ ਕਹਿਣੀ, ਆਪਾਂ ਸਿੱਖ ਕਹਿੰਦੇ ਆ ਨਾ ਵੀ ਅਸੀਂ ਰਾਮ ਰਹੀਮ ਦੇ ਅਗੇਂਸਟ ਖੜੇ ਸਾਰਾ ਕੁਛ ਕੀਤਾ, ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ 2002 ਦੇ ਵਿੱਚ ਜਦੋਂ ਲੈਟਰ ਆਈ ਸੀ ਉਹ ਕੁੜੀ ਦੀ, ਛਤਰਪਤੀ ਦਾ ਕਤਲ ਹੋਇਆ ਸੀ, ਮੈਂ ਸਰਸੇ ਦੇ ਵਿੱਚ ਸੀ, ਉਦੋਂ ਕਿੰਨੀਆਂ ਕੁ ਸਿੱਖ ਜਥੇਬੰਦੀਆਂ ਨੇ ਇਸ ਚੀਜ਼ ਦੀ ਨਿੰਦਾ ਕੀਤੀ ਸੀ। ਜਦੋਂ ਘਰ ਆਪਣੇ ਅੱਗ ਜਦੋਂ ਅੱਗ ਆਪਣੇ ਘਰ ਨੂੰ ਲੱਗਦੀ ਉਦੋਂ ਹਰੇਕ ਕੋਈ ਰੌਲਾ ਪਾਉਂਦਾ, ਉਸ ਚ ਕੋਈ ਵੱਡੀ ਡੀਲ ਨੀ ਹੈਗੀ। ਉਦੋਂ ਅਸੀਂ ਕਿੰਨਾ ਕੁ ਜ਼ੋਰ ਲਾ ਲਿਆ ਵੀ ਛਤਰਪਤੀ ਦੀ ਜਿਹੜੀ ਫੈਮਿਲੀ ਆ ਅਸੀਂ ਉਹਨੂੰ ਸਪੋਰਟ ਕਰਕੇ, ਹਾਂ ਵੀ ਉਹਦਾ ਅੱਗੇ ਅਸੀਂ ਕੇਸ ਕੋਰਟ ਤੱਕ ਲੈ ਕੇ ਜਾ ਸਕੀਏ। ਉਦੋਂ 2007 ਤੋਂ ਬਾਅਦ ਹੀ ਸਾਰੇ ਅਸੀਂ ਉੱਠੇ ਆ ਵੀ ਹਾਂ ਵੀ ਇਹ ਡੇਰਾ ਸਾਨੂੰ ਚੈਲੇਂਜ ਕਰ ਰਿਹਾ। ਸੋ ਆਪਣੀ ਵੀ ਕਿਤੇ ਰਿਸਪੋਂਸੀਬਿਲਟੀ ਬਣਦੀ ਆ ਵੀ ਜਦੋਂ ਇੱਦਾਂ ਦੇ ਜਿਹੜੇ ਨਦੀਨ ਆ ਇਹਨਾਂ ਨੂੰ ਆਪਾਂ ਖੜਾ ਹੋਣ ਦਾ ਮੌਕਾ ਦਿੰਦੇ ਆ, ਜਦਕਿ ਇਹਨਾਂ ਨੂੰ ਸਪਰੇਅ ਕਰਕੇ ਜਾਂ ਪੁੱਟ ਕੇ ਇਹਨਾਂ ਨੂੰ ਉਸੇ ਵੇਲੇ ਸਿੱਟ ਦੇਣਾ ਚਾਹੀਦਾ। ਪਰ ਇਹ ਬਹੁਤ ਵੱਡੀ ਇਹਦੇ ਵਾਸਤੇ ਹੰਬਲੇ ਦੀ ਲੋੜ ਆ, ਉਹ ਹੰਬਲਾ ਆਪਣੇ ਕੋਲ ਵੱਜਣਾ ਨੀ ਹੈਗਾ, ਕਿਉਂਕਿ ਆਪਾਂ ਸਾਰੇ ਆਪਣੇ ਕੰਮਾਂ ਕਾਰਾਂ ਚ ਬਿਜ਼ੀ ਆ। ਇਹਦਾ ਜਿਹੜੀਆਂ ਆਰਗੇਨਾਈਜੇਸ਼ਨ ਪੰਚਾਇਤਾਂ ਨੇ ਸਰਕਾਰਾਂ ਲੋਕਲ ਸਰਕਾਰਾਂ ਨੇ ਉਹ ਕੇ ਹੰਬਲਾ ਮਾਰਨ, ਐਸ ਜੀ ਪੀ ਸੀ ਨੇ ਆਪਣੇ ਮੈਂਬਰ ਕਿਉਂ ਬਣਾਏ ਹੋਏ ਨੇ ਹਰੇਕ ਇਲਾਕੇ ਤੋਂ, ਉਹਨਾਂ ਦਾ ਕੀ ਕੰਮ ਆ, ਉਹਨਾਂ ਦਾ ਇਹੀ ਕੰਮ ਹੋਣਾ ਚਾਹੀਦਾ
ਜੀ। ਮਾਫੀ ਚਾਹੁੰਦੇ ਲੰਮਾ ਵੇਟ ਤੁਹਾਨੂੰ ਕਰਨਾ ਪਿਆ। 6178 ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ, ਸਰ ਮੁਹੱਬਤ ਬੋਲ ਰਿਹਾ ਜੀ ਮੈਲਬਨ ਤੋਂ।
ਹਾਂਜੀ ਸਰ ਮੁਹੱਬਤ ਬਾਈ ਕੀ ਹਾਲ ਆ?
ਬਸ ਜੀ ਠੀਕ ਠਾਕ, ਬਹੁਤ ਵਧੀਆ ਤੇ ਬੜੇ ਵਧੀਆ ਵਿਚਾਰ ਚੱਲ ਰਹੇ ਜੀ। ਮੈਂ ਐਕਚੁਲੀ ਅੱਜ ਦੇ ਜਿਹੜੇ ਸਰੋਤੇ ਨੇ ਉਹ ਬਹੁਤਿਆਂ ਨੇ ਸ਼ਾਇਦ ਕੱਲ ਦਾ ਦਿਲ ਵਾਲੀ ਗੱਲ ਪ੍ਰੋਗਰਾਮ ਵੀ ਸੁਣਿਆ ਹੋਊਗਾ, ਉਹ ਚ ਵਿਚਾਰ ਇੰਨੇ ਵਧੀਆ ਸੀਗੇ ਸਿੱਧੂ ਸਾਹਿਬ ਦੇ ਵੀ ਤੁਹਾਡੇ ਵੀ। ਉਹ ਜਿਹੜਾ ਮਤਲਬ ਵਿਚਾਰ ਸੀ ਨਾ, ਮੈਂ ਉਹਦੇ ਨਾਲ ਬਹੁਤ ਜ਼ਿਆਦਾ ਸਹਿਮਤ ਹੈ ਵੀ ਜਿਹੜਾ ਸੋਸ਼ਲ ਵਰਕ ਆ, ਜਿਹੜਾ ਸਮਾਜਿਕ ਕੰਮ ਨੇ ਵੀ ਪੜ੍ਹਾਈਆਂ ਕਰਾ ਦੇਣੀਆਂ ਜਾਂ ਗਰੀਬਾਂ ਦੀ ਮਦਦ ਕਰ ਦੇਣੀ, ਜਿਵੇਂ ਵੀਰ ਜੀ ਹੋਣਾ ਦੱਸਿਆ 14 ਲੱਖ ਰੁਪਇਆ ਇਲਾਜ ਲਈ ਦੇ ਦਿੱਤਾ, ਉਹ ਧਰਮ ਦੀ ਗੱਲ ਥੋੜੀ ਹੈ, ਉਹ ਤਾਂ ਸਮਾਜਿਕ ਗੱਲ ਆ। ਉਹ ਇੱਥੇ ਵੀ ਹੁਣ ਜਿੱਦਾਂ ਸਾਡਾ ਹੁਣ ਮੈਡੀਕੇਅਰ ਸਿਸਟਮ ਏਦਾਂ ਐਪ ਫਿਰ ਮਤਲਬ ਆਪਾਂ ਸਰਕਾਰ ਨੂੰ ਪੁੱਜਣ ਲੱਗ ਪਈ ਹੈ ਨਾ, ਉਹ ਤਾਂ ਸਮਾਜਿਕ ਕੰਮ ਆ, ਸੋਸ਼ਲ ਵਰਕ ਨੇ ਵੈਲਫੇਅਰ ਵਾਸਤੇ। ਤੇ ਜਿਹੜਾ ਜੇ ਮਤਲਬ ਅਸੀਂ ਲੋਕਾਂ ਨੂੰ ਲਾਲਚ ਦੇ ਕੇ ਧਰਮ ਦੇ ਵਿੱਚ ਲੈ ਕੇ ਆਉਣਾ ਵਾ, ਉਹ ਕੋਈ ਉਹ ਤਾਂ ਕੋਈ ਧਰਮ ਦੀ ਗੱਲ ਹੋਈ ਨਾ, ਫਿਰ ਉਹ ਤਾਂ ਬਸ ਨੰਬਰ ਵਧਾਉਣ ਦੀ ਗੱਲ ਆ, ਉਹ ਤਾਂ ਨਕਲੀ ਨੰਬਰ ਹੋ ਗਏ ਨਾ। ਤੇ ਸਿੱਖ ਧਰਮ ਤਾਂ ਵੈਸੇ ਵੀ ਮੈਨੂੰ ਲੱਗਦਾ ਇਹ ਵੋਲਿਊਮ ਰਿਲੀਜਨ ਹੈ ਹੀ ਨਹੀਂ, ਹਨਾ। ਜਿਵੇਂ ਉਹ ਮਸਕੀਨ ਜੀ ਕਹਿੰਦੇ ਹੁੰਦੇ, ਕਹਿੰਦੇ ਵੀ ਸਾਰੇ ਹਰੇਕ ਪਿੰਡ ਚ ਕਹਿੰਦੇ ਹਰੇਕ ਬੰਦੇ ਨੇ ਪੀਐਚਡੀ ਨਹੀਂ ਕੀਤੀ ਹੁੰਦੀ, ਇਹ ਕਹਿੰਦੇ ਜਿਹੜਾ ਮਤਲਬ ਜਿਹੜੀ ਚੀਜ਼ ਪਿਓਰ ਹੁੰਦੀ ਆ, ਜਿਹੜੀ ਚੀਜ਼ ਦੀ ਦਾ ਮੁੱਲ ਪਰਮਾਤਮਾ ਨੇ ਜ਼ਿਆਦਾ ਰੱਖਿਆ ਉਹਨੂੰ ਹਮੇਸ਼ਾ ਰੇਅਰ ਵੀ ਰੱਖਿਆ, ਜਿਹੜੀ ਕੋਈ ਧਾਤ ਵੀ ਕੋਈ ਮਹਿੰਗੀ ਆ, ਸੋਨਾ ਜਾਂ ਹੀਰਾ, ਉਹ ਹਾਂਜੀ ਉਹ ਘੱਟ ਹੀ ਹੁੰਦੇ ਆ। ਉਹ ਜਿਹੜੇ ਪੜ੍ਹੇ ਲਿਖੇ ਵੀ ਨੇ ਹਨਾ, ਉਹ ਜ਼ਿਆਦਾ ਮਤਲਬ ਪੀਐਚਡੀ ਵਾਲੇ ਲੋਕ ਵੀ ਘੱਟ ਹੁੰਦੇ ਆ, ਪਲੱਸ ਵਨ ਟੂ ਸਾਰੇ ਕੀਤੀ ਹੁੰਦੀ ਆ। ਹੁਣ ਜਿਹੜਾ ਮਤਲਬ ਸਾਡੀ ਕੰਪੈਟੀਬਿਲਿਟੀ ਕਿੱਥੇ ਆ, ਉੱਥੇ ਕਹਿੰਦੇ ਵੀ ਮਤਲਬ ਜੁੱਤੀਆਂ ਪਾ ਕੇ ਚਲੇ ਜਾਓ, ਨੰਗੇ ਸਿਰ ਚਲੇ ਜਾਓ, ਨੱਚੋ ਖੇਡੋ, ਉਹਨਾਂ ਨਾਲ ਮਤਲਬ ਸਾਡਾ ਕੰਪੈਰੀਜ਼ਨ ਹੀ ਕਿੱਦਾਂ ਹੋ ਸਕਦਾ ਨਾ, ਕੋਈ ਡਿਸਿਪਲਿਨ ਹੀ ਨਹੀਂ ਜਦੋਂ। ਤੇ ਵੈਸੇ ਉਹ ਵੱਖਰੀ ਗੱਲ ਵੀ ਸਾਡੇ ਧਰਮ ਵਿੱਚ ਨਜਾਇਜ਼ ਜਾਂ ਡਿਸਿਪਲਿਨ ਵੀ ਬਹੁਤ ਪਾਤਾ ਜ਼ਿਆਦਾ ਨਹੀਂ ਲੋੜ ਸੀ ਇਹਦੀ। ਤੇ ਉਹ ਤੁਸੀਂ ਦੇਖੋ ਵੀ ਜਿਹੜਾ ਕੋਈ ਬੰਦਾ ਇੱਕ ਮਹਿੰਗਾ ਆਈਫੋਨ ਖਰੀਦਦਾ ਹਨਾ $1000 ਦਾ, ਤੇ ਇੱਕ ਜਿਹੜੇ ਉਹ ਚਾਈਨੀਜ਼ ਮੇਡ ਜਿਹੜੇ ਮਤਲਬ ਇੰਡੀਆ 'ਚ ਆਪਾਂ 2-2 ਹਜ਼ਾਰ ਰੁਪਈਏ ਦੇ ਵੀ ਮਿਲ ਜਾਂਦੇ ਲੰਡੇ ਬਾਜ਼ਾਰ ਤੋਂ। ਜੇ ਹੁਣ ਆਪਾਂ ਉਹਨੂੰ ਕਹੀਏ ਵੀ ਉਹ ਤੂੰ ਯਾਰ ਸਹੀ ਆਈਫੋਨ ਨਹੀਂ ਲਿਆ, ਤੂੰ ਗਲਤ ਆਈਫੋਨ ਲੈ ਬੈਠਾ, ਉਹਦੀ ਕੋਈ ਆਪਸ ਵਿੱਚ ਹੈ ਹੀ ਨਹੀਂ ਕੰਪੈਰੀਜ਼ਨ ਹੀ ਨਹੀਂ ਉਸ ਚੀਜ਼ ਦਾ। ਕਿੱਥੇ ਇੱਕ ਧਰਮ ਜਿਹੜਾ ਮਤਲਬ ਜਿਹਦਾ ਕੋਈ ਇਤਿਹਾਸ ਆ ਔਰ ਮਤਲਬ ਇੱਕ ਕੋਡ ਆਫ ਕੰਡਕਟ ਪ੍ਰੋਪਰਲੀ ਡਾਕੂਮੈਂਟਡ ਆ, ਉਹ ਕਿੱਥੇ ਤੁਸੀਂ ਮਤਲਬ ਕੋਈ ਹੈ ਹੀ ਨਹੀਂ। ਬਸ ਤੁਸੀਂ ਗਰੀਬ ਆ, ਆਓ ਜੀ ਤੁਹਾਨੂੰ ਸਸਤਾ ਫੂਡ ਮਿਲੂਗਾ ਜਾਂ ਸਸਤੀ ਸਕੂਲਿੰਗ ਮਿਲੂਗੀ ਤੇ ਆ ਜਾਓ। ਉਹ ਸੋਸ਼ਲ ਵਰਕ ਨੂੰ ਆਪਾਂ ਰਿਲੀਜਨ ਵਿੱਚ ਮਿਕਸ ਕਰਨ ਦੀ ਬਹੁਤ ਇੱਕ ਭੁਲੇਖਾ ਮਤਲਬ ਲੈ ਕੇ ਚੱਲ ਰਹੇ ਹਾਂ। ਔਰ ਜਿਹੜੀ ਸ਼੍ਰੋਮਣੀ ਕਮੇਟੀ ਵੀ ਠੀਕ ਹੈ, ਇੱਕ ਤਾਂ ਪ੍ਰੋਬਲਮ ਇਹ ਵੀ ਆ ਵੀ ਮੈਂ ਡਰਦਾ ਵੀ ਹਾਂ ਥੋੜਾ ਜਿਹਾ ਇਹ ਬੋਲਣ ਤੇ, ਕਿਉਂਕਿ ਕੋਈ ਤੁਸੀਂ ਰਤਾ ਜਿੰਨਾ ਵੀ ਸ਼੍ਰੋਮਣੀ ਕਮੇਟੀ ਦੀ ਫੇਵਰ ਚ ਗੱਲ ਕਰੋ ਤਾਂ ਤੁਹਾਡੇ ਦੇ ਅਕਾਲੀ ਹੋਣ ਦਾ ਜਿਹੜਾ ਉਹ ਸਟੈਂਪ ਲੱਗ ਜਾਂਦੀ ਆ। ਬਟ ਠੀਕ ਆ, ਬਥੇਰੇ ਉਹ ਵੀ ਕੰਮ
ਨੇ। ਦੇਖੋ ਜਿੱਥੇ ਜਿੱਥੇ ਸ਼੍ਰੋਮਣੀ ਕਮੇਟੀ ਸਹੀ ਆ ਸਹੀ ਆ, ਜਿੱਥੇ ਸਹੀ ਆ ਸਹੀ ਆ, ਅਸੀਂ ਕਹਿਣੇ ਆ ਬਹੁਤ ਸਾਰੇ ਥਾਵਾਂ ਤੇ ਸਹੀ ਆ, ਪਰ ਥੋੜਾ ਜਿਹਾ ਹੋਰ ਸਿਆਸੀ ਦਖਲ ਅੰਦਾਜ਼ੀ ਘਟਾ ਕੇ ਦੇਣੀ ਚਾਹੀਦੀ ਹੈ ਤੇ ਅਕਾਲ ਤਖ਼ਤ ਸਾਹਿਬ ਨੂੰ पूर्ण रूप च कंट्रोल लेना चाहिए। एक मेरे हिसाब न एक पूरा जुरत आला बंदा अकाल तख्त साहब का जथेदार बने ना फिर जाके जी श्रोमणी कमेटी जी सीधे रूप च काम करन लगेगी। दूजा जेड़ा तुसी जिमे गल कीती है भी जेड़े सोशल कम्मा दी रब नेड़े के कसुन नेड़े आली गल है जी। हुण जेड़ा आम गरीब बंदा ओनू रब नालों कसुन हमेशा नेड़े लगता जे ओनू शाम नू ही जिहड़ियां ओहदियां पूर्तियां हुंदियां लोड़ां दियां पूर्तियां हुंदियां ते ओह रब दी भगती करन जां उस तों बाद बाणी पढ़ के उड़ीकण नाल उड़ीकण दा किहदे कोले समां सो ओनू शाम नू जिहड़ियां चीजां मिलदियां सोशल रूप च ओही ओहदे लई ओह रब आ।
बहुत
मेहरबानी सर, मोहब्बत बहुत मेहरबानी। सो सर मोहब्बत सिंह मेलबर्न तो जुड़े हुए सन जी साडे नाल ते नेक्स्ट कॉलर साडे नाल जुड़ चुके हैं जी 7102 बड़े लंबा इंतजार तो बाद कॉल लई है। हैलो हैलो 7102
हैलो हैलो
जी भाई जी
हैलो
हां जी हां जी
हेलो सत श्री अकाल पाजी
कौन साहब बोल रहे हो
भाई? हरप्रीत सिंह बोल रहा मेलबर्न तो।
हां जी हरप्रीत भाई की हाल है?
ਵਧੀਆ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਭਾਜੀ। ਲਾਈਕ ਆ ਬਾਈ ਜਿਹੜੇ ਨੇ ਕਾਲ ਕੀਤੀ ਸੀ ਨਾ ਹੁਣੇ, 100% ਐਗਰੀ ਆ ਬਾਈ ਨਾਲ। ਉਹ ਬੰਦੇ ਨੂੰ ਧਰਮ ਚ ਲਾਈਕ ਜਿਵੇਂ ਆਪਾਂ ਕਹਿ ਦਈਏ ਨਾ ਅਨਬੋਲ ਹੋਏ ਆਪਣੇ ਚ, ਕੱਲ ਨੂੰ ਬਾਬਾ ਉਹਨਾਂ ਦਾ ਬਾਹਰ ਆ ਜਾਏ ਉਹਨਾਂ ਨੇ ਫਿਰ ਉਧਰ ਚੱਲ ਜਾਣਾ। ਲਾਲਚੀ ਬੰਦੇ ਦਾ ਕੋਈ ਉਹ ਨੀ ਹੁੰਦਾ ਜੀ ਦੀਨ ਧਰਮ, ਪੈਸੇ ਦਾ ਹੀ ਜਿਹੜਾ ਬੰਦਾ ਲਾਲਚੀ ਹੋਇਆ ਉਹ ਕਦੇ ਵੀ ਚੇਂਜ ਹੋ ਸਕਦਾ। ਉਹ ਤਾਂ ਜਿਹੋ ਜਿਹਾ ਲਾਈਕ ਆਪਣੇ ਧਰਮ ਚ ਆਇਆ ਨਹੀਂ ਆਇਆ ਇੱਕੋ ਗੱਲ ਹੀ ਆ ਜੀ। ਜਿਹੜੇ ਬੰਦੇ ਤੁਹਾਨੂੰ ਪਤਾ ਹੀ ਆ ਜੀ ਉਹਨਾਂ ਬੰਦਿਆਂ ਦਾ, ਬੰਦਾ ਲਾਈਕ ਉਹੀ ਵਧੀਆ ਰਹਿੰਦਾ, ਭੁੱਖਾ ਰਹਿ ਲੈ ਬਟ ਰਵੇ ਪੱਕਾ
ਜੀ ਜੀ।
ਲਾਈਕ ਮੈਂ ਜਿਵੇਂ ਆਪਾਂ ਦੇਖਿਆ ਇੱਥੇ ਆਮ ਹੀ ਆਪਾਂ ਦੇਖਿਆ ਲੋਕ ਧਰਮ ਚੇਂਜ ਕਰਦੇ ਆਸਟ੍ਰੇਲੀਆ ਚ ਬਈ ਹਾਂ ਇਹਨੇ ਕ੍ਰਿਸਚਨ ਹੋ ਗਿਆ ਆਹ ਹੋ ਗਿਆ, ਬਟ ਮੈਂ ਕਦੇ ਸਿੱਖ ਬੰਦਾ ਛੇਤੀ ਕਿਤੇ ਸਿੰਘ ਬੰਦਾ ਧਰਮ ਚੇਂਜ ਕਰਦਾ ਨੀ ਦੇਖਿਆ ਗਾ
ਜੀ 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 ਜੀ।
ਤੇ ਇੱਕ ਗੱਲ ਭਾਜੀ ਆ ਜਿਹੜੀ ਸਜ਼ਾ ਹੋਈ ਆ ਨਾ ਲਾਈਕ ਸਿਰਾ ਹੀ ਹੋ ਗਿਆ ਬਈ ਉਹ ਦੋਸ਼ੀ ਕਰਾਰ ਹੋਇਆ ਨਾ, ਇਹਦੇ ਨਾਲ ਫਰਕ ਤਾਂ ਬਹੁਤ ਪੈਂਦਾ। ਹੁਣ ਜਿਹੜੇ ਛੋਟੇ ਮੋਟੇ ਡੇਰੇਦਾਰ ਸੀ ਜਿਹੜੇ ਆਪਦੇ ਆਪ ਤੇ ਬਾਦਲ ਬਣੇ ਫਿਰਦੇ ਸੀ, ਉਹਨਾਂ ਦੇ ਦਿਲਾਂ ਚ ਵੀ ਡਰ ਪੈ ਗਿਆ ਲਾਈਕ ਏਡੇ ਵੱਡੇ ਬਾਬੇ ਨੂੰ, ਪਾਵਰਫੁਲ ਬਾਬੇ ਨੂੰ ਲਾਈਕ ਸਜ਼ਾ ਹੋ ਗਈ ਤਾਂ ਅਸੀਂ ਕੀ ਚੀਜ਼ ਆ? ਜਿਵੇਂ ਪਹਿਲਾਂ ਧੁੰਮੇ ਤਾਂ ਮਰ ਗਏ, ਹੋਰ ਛੋਟੇ ਮੋਟੇ ਬਾਬੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਐਂ ਕਰ ਦਾਂਗੇ ਜੋਬ ਕਰ ਦਾਂਗੇ, ਲਾਈਕ ਜਿਵੇਂ ਲੀਡਰਾਂ ਨੂੰ ਵੀ ਥੋੜਾ ਜਿਹਾ
ਪਤਾ ਲੱਗਿਆ ਲੋਕਾਂ ਦੇ ਸਿਰ ਤੇ ਮੁੱਛ ਮਣਾਉਂਦੇ ਸੀ
ਜਿਵੇਂ ਕਿ ਆਪਣਾ ਹਰੇਕ ਦਾ ਗੌਰਮੈਂਟ ਤੋਂ ਕਾਨੂੰਨ ਤੋਂ ਹਰੇਕ ਦਾ ਵਿਸ਼ਵਾਸ ਉੱਠਿਆ ਸੀ, ਹਰੇਕ ਹੀ ਸੋਚਦਾ ਸੀ ਵੀ ਬਾਬੇ ਨੂੰ ਕੀ ਹੋਣਾ। ਆਪਾਂ ਵੀ ਗੱਲ ਕਰਦੇ ਨਾ ਵੀ ਸ਼ਾਇਦ ਬਾਬਾ ਬਚ ਜੇ, ਇਹਨੂੰ ਕੀ ਹੋਣਾ, ਇਹ ਪੋਸਟਪੋਨ ਕਰ ਦੇਣ, ਉਹਨੂੰ ਜਾਨ ਨਾ ਦੇਣ, ਕੁਛ ਵੀ ਹੋ ਸਕਦਾ ਹੈ। ਬਟ ਆ ਜਿਹੜਾ ਇਹਨਾਂ ਨੇ ਕੀਤਾ ਨਾ ਲਾਈਕ ਫੈਸਲਾ ਸੁਣਾਇਆ, ਇਹਦੇ ਨਾਲ ਲੋਕਾਂ ਦੀ ਆਸ ਫਿਰ ਵੱਧ ਗਈ ਕਾਨੂੰਨ ਤੇ ਮਾੜੀ ਮੋਟੀ। ਜਿੰਨੀ ਕੁ ਰੈਪੂਟੇਸ਼ਨ ਗਰੀਬੀ ਸੀ ਨਾ ਆਪਣੇ ਕਾਨੂੰਨ ਦੀ, ਥੋੜਾ ਜਿਹਾ ਫਰਕ ਪਿਆ ਹੈ ਲੋਕਾਂ ਦੇ ਮਨਾਂ ਚ, ਲਾਈਕ ਫਿਰ ਆਸ ਵੱਜ ਗਈ। ਤੇ ਇਹਦੇ ਨਾਲ ਜਿਵੇਂ ਹੁਣ ਛੋਟੇ ਮੋਟੇ ਡੇਰੇ ਵਾਲੇ ਵੀ ਡਰਨਗੇ ਮਾੜਾ ਮੋਟਾ ਕਰਨ ਕਰਨ ਤੋਂ ਨਾ, ਉਹ ਵੀ ਡਰਨਗੇ ਵੀ ਹਾਂ ਵੀ ਉਹਦੇ ਨਾਲ ਏਦਾਂ ਹੋਈ ਆ। ਵੱਡੇ ਵੱਡੇ ਲੋਕਾਂ ਨੇ ਵਹਿਮ ਚੱਕੇ ਗਏ ਜੀ ਇਹ ਕੇਸ ਨਾਲ।
ਦੇਖੋ ਅਜਾਈ ਨੀ ਜਾਂਦੀ ਇਹ ਗੱਲਾਂ, ਇਹ ਅਜਾਈ ਨੀ ਜਾਂਦੀ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਡੇਰੇ ਦੇ ਵਿੱਚ ਜੇ ਕੁਕਰਮ ਕਰਨ ਤੋਂ ਪਹਿਲਾਂ ਸਾਧ ਨੂੰ ਪਤਾ ਹੋਊਗਾ ਵੀ ਮੈਂ ਕੁਕਰਮ ਕਰ ਰਿਹਾ ਤੇ ਇਹਦੇ ਪਰਦੇ ਕਿੱਥੋਂ ਤੱਕ ਜਾਣਗੇ। ਸੋ ਬਹੁਤ ਮਿਹਰਬਾਨੀ ਅਰਪੀ ਤੁਸੀਂ ਜੁੜੇ ਤੇ ਆਪਣੇ ਵਿਚਾਰ ਰੱਖੇ।
ਹਾਂਜੀ, ਤੇ ਆਹ ਜਿਹੜੇ ਬਾਈ ਨੇ ਕਾਲ ਕੀਤੀ ਮੈਂ ਇਹਦਾ ਪੂਰਾ ਐਗਰੀ ਸੀਗਾ ਬਈ, ਬਾਈ ਨੇ ਜਿਵੇਂ ਉਦਾਹਰਣਾਂ ਦਿੱਤੀਆਂ ਨਾ ਪੂਰੀ ਸਹੀ ਗੱਲ ਆ ਬਈ।
ਜੀ 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 ਬਿਲਕੁਲ,
ਉਹ ਬੰਦਿਆਂ ਦਾ ਕੋਈ ਨੀ, ਉਹਨਾਂ ਨੇ ਚੇਂਜ ਹੋ ਜਾਣਾ। ਹਾਂ ਠੀਕ, ਆਪਾਂ ਚਾਹੁੰਦੇ ਆਪਣੇ ਧਰਮ ਚ ਆਉਣ, ਉਹਨਾਂ ਨੂੰ ਮਾੜਾ ਚੰਗਾ ਨਾਮ ਬੋਲਿਆ ਜਾਵੇ, ਹੈ ਤਾਂ ਉਹ ਵੀ ਜ਼ਿਆਦਾਤਰ ਸਿੱਖ ਹੀ ਆ, ਕੋਈ ਬਠਿੰਡੇ ਤੋਂ ਗਿਆ, ਕੋਈ ਰਾਮਪੁਰੇ ਤੋਂ ਗਿਆ, ਨਾਂ ਨਾਲ ਤਾਂ ਉਹਦੇ ਵੀ ਸਿੰਘ ਹੀ ਲੱਗਦਾ।
ਜੀ ਜੀ ਜੀ
ਘਰੇ ਬਹਿ ਕੇ ਟੀਵੀ ਤੇ ਦੇਖਿਆ, ਪਹਿਲੀ ਵਾਰੀ ਆਪਣੇ ਲੋਕਾਂ ਦਾ ਨੁਕਸਾਨ ਨੀ ਹੋਇਆ ਗਾ, ਪਹਿਲੀ ਵਾਰੀ ਹੋਇਆ ਇਹ।
ਚਲੋ ਆਪਣੇ ਲੋਕ ਨੀ ਲੜੇ, ਸਾਨੂੰ ਡਰ ਸੀਗਾ, ਬਹੁਤ ਚੰਗਾ ਹੋਇਆ।
ਸਾਰ ਤੋਂ ਵਧੀਆ ਗੱਲ ਇਹ ਹੋਈ ਜਿਹੜਾ ਮੀਡੀਆ ਨੇ ਪਹਿਲਾਂ ਰੌਲਾ ਪਾਇਆ ਨਾ ਵੀ ਤੁਸੀਂ ਬੈਠੇ ਰਹੋ ਘਰੇ, ਇਹ ਬਹੁਤ ਵਧੀਆ ਕੰਮ ਹੋਇਆ ਵੀ ਲੋਕੀ ਘਰੇ ਬੈਠੇ ਰਹੇ ਆਪਦਾ।
ਬਹੁਤ
ਮਿਹਰਬਾਨੀ।
ਹਰਪ੍ਰੀਤ ਸਿੰਘ ਜੁੜੇ ਹੋਏ ਸਨ ਮੈਲਬਨ ਤੋਂ ਜੀ, ਤੇ ਅਗਲੇ ਕਾਲਰ ਸਾਡੇ ਨਾਲ ਹਰਵਿੰਦਰ ਸਿੰਘ ਜੁੜ ਚੁੱਕੇ ਇਸ ਫਾਈਨਲ ਤੋਂ। ਲੰਮੀ ਲਾਈਨ ਲੱਗੀ ਆ ਕਾਲਰ ਦੀ, ਮੈਂ ਬੇਨਤੀ ਕਚਾਊਂਗਾ ਵੀ ਛੇਤੀ ਛੇਤੀ ਆਪਾਂ ਸਾਰਿਆਂ ਨੂੰ ਜਰੂਰ ਟਾਈਮ ਦੇਈਏ ਵੱਧ ਤੋਂ ਵੱਧ। ਹਰਵਿੰਦਰ ਬਾਈ ਸਤਿ ਸ਼੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਹੈਲੋ ਸਤਿ ਸ਼੍ਰੀ ਅਕਾਲ
ਜੀ। ਹਾਂਜੀ ਕੀ ਹਾਲ ਆ ਜੀ?
ਹਾਂਜੀ ਬਹੁਤ ਵਧੀਆ, ਮੈਂ ਮਿਊਟ ਤੇ ਲਾ ਕੇ ਸੁਣ ਰਿਹਾ ਸੀ ਨਾ, ਡਿਸਟਰਬੈਂਸ ਆਉਂਦੀ ਫਿਰ ਸਾਡੀ ਬਹੁਤ ਜ਼ਿਆਦਾ ਜਿਹੜਾ ਗਾਣੇ ਚਲਾਉਂਦੇ ਆ ਨਾ, ਤੇ ਕਰਕੇ ਮੈਂ ਮਿਊਟ ਤੇ ਲਾਇਆ ਸੀਗਾ। ਹਾਂਜੀ ਬਾਕੀ ਤੁਹਾਡੀ ਗੱਲ
ਕਰਨਾ ਚਾਹੁੰਦੇ,
ਤੁਸੀਂ ਪਹਿਲਾਂ ਵੀ ਆਕਾਸ਼ਵਾਣੀ ਕੀਤੀ ਸੀ, ਤੁਸੀਂ ਕਹਿੰਦੇ ਸੀ ਬਾਬੇ ਨੂੰ ਸਜ਼ਾ ਹੋਣੀ ਆ, ਜਿੰਨੇ ਵੀ ਮਤਲਬ ਤੁਹਾਡਾ ਬਹੁਤ ਜ਼ਿਆਦਾ ਉਹ ਸੀਗਾ, ਤੁਸੀਂ ਕਹਿੰਦੇ 100% ਸਜ਼ਾ ਹੋਊਗੀ ਬਾਬੇ ਨੂੰ, 99% ਉਹ ਹੋ ਗਈ ਆ। ਪਰ ਇੱਕ ਚੀਜ਼ ਦੇਖਣ ਵਾਲੀ ਆ ਜੀ, ਜਿਹੜੀ ਹਰਿਆਣਾ ਸਰਕਾਰ ਦੀ ਮਤਲਬ ਉਹਦੇ ਵਿੱਚ ਜਿਹੜੀ ਭੂਮਿਕਾ ਦੇਖੋ, ਉਹਨਾਂ ਨੇ ਕਿੱਦਾਂ ਖੁੱਲ ਦਿੱਤੀ ਉਹਨਾਂ ਨੂੰ।
ਦੇਖੋ ਉਹ ਜਵਾਨ ਕੀਤੀ ਸੀ, ਵਾਅਦੇ ਕੀਤੇ ਸੀਗੇ, ਉਹ ਵਾਅਦਿਆਂ ਤੇ ਪੂਰਾ ਤਾਂ ਉਤਰਨਾ ਸੀ ਨਾ।
ਹਾਂਜੀ ਹਾਂਜੀ, ਉਹੀ ਦੇਖ ਕੇ ਮੈਨੂੰ ਇੰਨਾ ਮਤਲਬ ਲੱਗਦਾ ਕਿ ਉਹਨਾਂ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ, ਜਿੱਦਾਂ ਮਰਜ਼ੀ ਮੇਰਾ ਧਾਰਾ 144 ਲੱਗੀ ਹੋਵੇ, 1 ਲੱਖ ਤੋਂ ਵੀ ਉੱਪਰ ਬੰਦਾ ਇਕੱਠਾ ਹੋ ਜਾਏ, ਗਵਰਨਮੈਂਟ ਦਾ ਕਿੱਡਾ ਬੜਾ ਫੇਲੀਅਰ ਆ। ਦੇਖਣ ਵਾਲੀ ਬਾਕੀ ਫੈਸਲਾ ਬਹੁਤ ਵਧੀਆ ਹੋਇਆ, ਅੱਜ ਦੇਖਦੇ ਕਿੰਨੀ ਜ਼ਿਆਦਾ ਸਜ਼ਾ ਹੁੰਦੀ ਬਾਬੇ ਨੂੰ। ਉਹਨਾਂ ਦੇ ਪ੍ਰੋਗਰਾਮ ਬਹੁਤ ਵਧੀਆ ਤੁਹਾਡਾ,
ਦੇਖ ਚਲੋ ਦੇਖਦੇ ਹਾਂ ਜੀ। ਅੱਜ 2:30-3 ਵਜੇ ਇੰਡੀਆ ਦੇ ਟਾਈਮ ਮੁਤਾਬਕ ਲੱਗ ਜਾਣਾ ਪਤਾ, 2 ਮਿੰਟ ਹੀ ਲਾਉਣੇ ਆ ਜੱਜ ਨੇ ਸਜ਼ਾ ਸੁਣਾਉਣ ਲਈ। ਸੋ ਬਹੁਤ ਮਿਹਰਬਾਨੀ ਜੀ। ਸੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ, ਦਲਵੀਰ ਸਿੰਘ ਸਿਰਣੀ। ਹੈਲੋ।
ਹਾਂਜੀ ਮਿੰਟੋ ਬਰਖਰਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਿਹਰਬਾਨੀ ਜੀ ਮਿਹਰਬਾਨੀ, ਕਿਆ ਹਾਲ ਆ ਜੀ?
ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਸੁਣ ਕੇ ਨਿਹਾਲ ਹੋ ਰਹੇ ਆ, ਤੇ ਸਰ ਮੁਹੱਬਤ ਸਿੰਘ ਵਰਗੇ ਜਿਹੜੇ ਸਰੋਤੇ ਆ ਤੁਹਾਡੇ, ਉਹਨਾਂ ਦਾ ਜਿੰਨਾ ਵੀ ਧੰਨਵਾਦ ਕਰੀਏ ਘੱਟ ਆ, ਕੋਈ 40-50 ਇੱਕ ਅੱਧਾ ਦਿਸਮੇ ਇਹੋ ਜਿਹਾ ਆਉਂਦਾ ਆ ਜਿਹੜਾ ਕਿ ਗੱਲ ਕਿਸੇ ਮਤਲਬ ਦੀ ਕਰਦਾ, ਬਾਕੀ ਰੌਲਾ ਗੌਲਾ ਤੇ ਉਹ ਹੈਨ ਵਿਰਲੇ, ਨਾ ਹੀ ਘਣੇ ਫੈਲ ਫਕਰ ਸੰਸਾਰ ਕੋਈ ਜਾਂਦਾ, ਤੇ ਰੇਡੀਓ ਨਾਲ ਜੁੜ ਜਾਣ ਦਾ ਕਾਰਨ ਵੀ ਇਹੋ ਆ ਵੀ ਕਦੀ ਨਾ ਕਦੀ ਤੇ ਕੋਈ ਬੰਦਾ ਆ ਹੀ ਜਾਂਦਾ ਨਾ ਜਿਹਨੂੰ ਸੁਣਨ ਨੂੰ ਮਨ ਕਰਦਾ।
ਜੀ 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 ਜੀ, ਦੇਖੋ ਜਿਹੜੀ ਆਪਾਂ ਇਹ ਵਿਚਾਰਾਂ ਦੀ ਸਾਂਝ ਪਾਉਂਦੇ ਆ ਜਾਂ ਵਿਚਾਰਾਂ ਦੀ ਗੱਲ ਕਰਦੇ ਆ,
ਕਿੰਨੇ
ਇਸੇ ਲਈ ਕਰਦੇ ਆ।
ਹਾਂਜੀ
ਜੀ ਜੀ,
ਕਿੰਨੇ ਹੀ ਸਰੋਤੇ ਜਿਹੜੇ ਆ ਉਹ ਅਨਾਪ ਸ਼ਨਾਪ ਗੱਲਾਂ ਕਰ ਗਏ ਆ, ਸੁਣ ਕੇ ਦੁੱਖ ਵੀ ਲੱਗਦਾ ਵੀ ਇੰਨੀ ਅਨਪੜ੍ਹਤਾ, ਇੰਨੇ ਅਗਿਆਨੀ ਲੋਕ ਹੈਗੇ ਨੇ ਸਾਡੇ ਸਮਾਜ ਵਿੱਚ ਕਿ ਜਿਹਨਾਂ ਨੂੰ ਪਤਾ ਹੀ ਨਹੀਂ ਗੱਲ ਕੀ ਕਰਨੀ ਆ। IGPC ਦਾ ਬਜਟ ਉਹਦੇ ਨਾਲ ਕੰਪੇਅਰ ਕਰ ਦੇਣਗੇ ਪੰਜਾਬ ਸਰਕਾਰ ਨਾਲ, ਜਦੋਂ ਕਿ IGPC ਦਾ ਬਜਟ ਪੰਜਾਬ ਸਰਕਾਰ ਦੇ 100 ਰੁਪਈਏ ਦੇ ਪਿੱਛੇ 14-15 ਆਉਂਦੇ ਆ, 100 ਰੁਪਏ ਦੇ ਪਿੱਛੇ 1 ਰੁਪਇਆ ਵੀ ਨਹੀਂ ਹੈਗਾ, ਉਹ 1,15,17,000 ਕਰੋੜ ਦਾ ਬਜਟ ਆ, ਇੱਥੇ 10 ਅਰਬ ਦਾ 1,000 ਕਰੋੜ ਦਾ ਬਜਟ ਆ, ਉਹਨੂੰ ਉਹਦੇ ਨਾਲ ਕੰਪੇਅਰ ਕਰ ਦੇਣਾ, ਫਿਰ ਉਹਦੀ ਨੁਕਤਾਚੀਨੀ ਕਰੀ ਜਾਣੀ। ਉਸ ਸਿਸਟਮ ਤੇ ਅਸੀਂ ਆਪ ਸਿਰਜਦੇ ਹਾਂ, ਅਸੀਂ ਵੋਟਾਂ ਨਾਲ ਆਪਣੇ ਨੁਮਾਇੰਦੇ ਚੁਣਦੇ ਹਾਂ, ਜਦ ਤੱਕ ਅਸੀਂ ਆਪ ਨਹੀਂ ਸਹੀ ਹੁੰਦੇ ਸਾਡਾ ਨੁਮਾਇੰਦਾ ਕਿਵੇਂ ਸਹੀ ਹੋ ਜਾਊਗਾ ਤੇ ਉਹ ਸਹੀ ਕੰਮ ਕਿਵੇਂ ਕਰ ਲੂਗਾ। ਇਹੋ ਜਿਹੀਆਂ ਗੱਲਾਂ, ਧੰਨਵਾਦ, ਥੈਂਕ ਯੂ ਤੁਸੀਂ ਟਾਈਮ ਦਿੱਤਾ।
ਜੀ ਜੀ
ਦਿਲ ਦੀ ਗੱਲ ਕਰਨ ਲਈ
ਜੀ ਮਿਹਰਬਾਨੀ ਦਲਵੀਰ ਭਾਜੀ। ਪਰ ਮੈਂ ਕਹਿਣਾ ਚਾਹੂੰਗਾ, ਦੇਖੋ ਜੀ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜਦੇ ਆ ਉਹ ਆਪਦੇ ਨਾਲ ਆਪਦੀਆਂ ਭਾਵਨਾ ਨਾਲ ਗੱਲ ਕਰਦੇ ਆ, ਪਰ ਅਸੀਂ ਕਈ ਵਾਰ ਕੀ ਹੁੰਦਾ ਨਾ ਜਿਹੜੇ ਜੇ ਜਿਹੀਆਂ ਗੱਲਾਂ ਪਰੋਸੀਆਂ ਜਾਂਦੀਆਂ ਜੇ ਜਿਹੀਆਂ ਗੱਲਾਂ ਲੋਕਾਂ ਦੇ, ਹੁਣ ਤੁਸੀਂ ਇਹ ਇੱਕ ਕਾਮਨ ਗੱਲ ਹੋਈ ਹੋਈ ਆ ਵੀ ਸ਼੍ਰੋਮਣੀ ਕਮੇਟੀ ਤੇ ਪੰਜਾਬ ਗਵਰਨਮੈਂਟ ਦਾ ਬਜਟ ਇੱਕ ਆ, ਤੇ ਲੋਕ ਉਹਦੇ ਚ ਗਾਂਹ ਪੜਤਾਲ ਲੈ ਨਹੀਂ ਚਾਹੁੰਦੇ ਤੇ ਉਹੀ ਗਾਂਹ ਐਗਜ਼ਾਮਪਲ ਦੇਈ ਜਾਂਦੇ ਨੇ। ਸੋ ਸਾਡੇ
ਸਰੋਤੇ ਰਿਪੋਰਟ ਹੀ ਪੜ ਲਓ ਘੱਟੋ ਘੱਟ ਅਖਬਾਰ ਵਿੱਚ, ਜਦੋਂ ਬਜਟ ਪੇਸ਼ ਹੁੰਦਾ
ਜੀ ਜੀ
ਪਬਲਿਸ਼ ਹੁੰਦੇ ਆਂਕੜੇ ਅਖਬਾਰਾਂ ਚ, ਉਹ ਵੀ ਕੋਈ ਨਹੀਂ ਪੜਦਾ।
ਹਾਂ, ਸੋ ਸਾਡੇ
ਧੂੜ ਚ ਟੱਟੂ ਲਾਏ ਜਾਂਦੇ ਆ, ਲੋਕਾਂ ਨੂੰ ਮਿਸਗਾਈਡ ਕਰੀ ਜਾਂਦੇ, ਗੁੰਮਰਾਹ ਕਰੀ ਜਾਂਦੇ ਲੋਕ, ਉਹ ਪਾਪ ਕਰੀ ਜਾਂਦੇ, ਉਹਨਾਂ ਨੂੰ ਪਤਾ ਨਹੀਂ ਅਸੀਂ ਕਿੱਡਾ ਵੱਡਾ ਪਾਪ ਕਰੀ ਜਾਂਦੇ ਆ।
ਜੀ ਜੀ, ਪਰ ਜਿਹੜਾ ਇਹ ਹਰਮਨ ਰੇਡੀਓ ਦਾ ਪਲੇਟਫਾਰਮ ਦੇ ਉੱਤੇ ਜਿੰਨੇ ਵੀ ਸਰੋਤੇ ਜੁੜਦੇ ਆ ਨਾ, ਜਿੰਨੇ ਵੀ ਸਰੋਤੇ ਜੁੜਦੇ ਨਾ, ਮੇਰਾ ਮੰਨਣਾ ਵੀ ਉਹਨਾਂ ਦੇ ਵਿੱਚ ਕੁਝ ਨਾ ਕੁਝ ਕਰ ਗੁਜਰਨ ਦਾ ਜਜ਼ਬਾ, ਕੋਈ ਜਗਿਆਸਾ, ਜਾਂ ਉਹ ਹਿੱਸਾ ਪਾਉਣੇ ਚਾਹੁੰਦੇ ਆ ਚੰਗਾ ਸਮਾਜ ਸਿਰਜਣ ਚ। ਚਲੋ ਵੱਖਰੀ ਗੱਲ ਆ, ਕਿਸੇ ਦੇ ਵਿਚਾਰ ਆ ਜਿਹੜੇ ਹੋ ਸਕਦਾ ਵੀ
ਮਿੰਟੂ ਸਾਹਿਬ, ਇਹ ਹੈਗਾ ਵੀ ਕਈਆਂ ਚ ਜਜ਼ਬਾ ਆ, ਜੋਸ਼ ਆ, ਨੌਲੇਜ ਨਹੀਂ ਹੈ।
ਜੀ ਜੀ,
ਤੇ ਕਈ ਉਹੀ ਚੀਜ਼ ਨੂੰ ਲੋਕ ਲਾ ਕੇ
ਕੋਈ ਨਹੀਂ
ਉਹਨੀ ਆਪਣੇ ਨੂੰ ਬੜੇ ਜਰਨਲਿਸਟ
ਵਕਤ ਨਾਲ
ਤੇ ਬੜੇ ਸੂਝਵਾਨ ਸਾਫਤ ਕਰਨਾ ਚਾਹੁੰਦੇ ਸਮਾਜ ਦੇ।
ਨਹੀਂ ਨਹੀਂ, ਵਕਤ ਨਾਲ ਦੇਖੋ ਹੋ ਜਾਣਾਗਾ, ਵਕਤ ਨਾਲ ਬਹੁਤ ਵਧੀਆ ਹੋਣਾ। ਪਰ ਮੈਂ ਦੇਖਿਆ ਵੀ ਹਰਮਨ ਰੇਡੀਓ ਦੇ ਜਿਹੜੇ ਪਰਿਵਾਰ ਚ ਜੁੜੇ ਲੋਕ ਆ, ਤੇ ਉਹ ਤਕਰੀਬਨ ਕੋਸ਼ਿਸ਼ ਕਰਦੇ ਆਪਦਾ ਬਣਦਾ ਸਹਿਯੋਗ ਪਾਉਣ ਦੀ। ਹੁਣ ਹਰ ਬੰਦੇ ਦੀ ਜਿਹੜੀ ਪਹੁੰਚ ਸੋਝੀ ਸੁਰਤ ਉਹ ਉਸ ਲੈਵਲ ਦੀ ਨਹੀਂ ਹੁੰਦੀ, ਪਰ ਅਸੀਂ ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ ਜੋ ਵੀ ਆਪਣੇ ਨਾਲ ਜੁੜਦਾ, ਸਾਰੇ ਹੀ ਆਪਣੇ
ਬਹੁਤ ਮਿਹਰਬਾਨੀ, ਬਹੁਤ 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 ਸ਼ਾਬਾਸ਼ ਤੁਹਾਡੇ ਕਿ ਤੁਸੀਂ ਮੀਡੀਆ ਰਨ ਕਰਕੇ ਲੋਕਾਂ ਚ ਜਾਗਰਤੀ ਫੈਲਾਉਣ ਦਾ ਕਾਰਨ ਬਣ ਰਹੇ ਹੋ। ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ ਦਲਵੀਰ ਭਾਜੀ, ਬਹੁਤ ਮਿਹਰਬਾਨੀ। ਸੋ ਦਲਵੀਰ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ, ਭਾਵੇਂ ਉਹਨਾਂ ਦੀ ਕੁਝ ਇੱਕ ਗਿਲਾ ਸ਼ਿਕਵਾ ਸੀ ਕੁਝ ਲਿਸਨਰਾਂ ਨਾਲ, ਪਰ ਮੈਂ ਪੂਰਨ ਰੂਪ ਚ ਨਹੀਂ ਸਹਿਮਤ ਹਾਂ। ਮੈਂ ਇਸ ਗੱਲ ਤੇ ਇੱਕ ਚੱਕ ਕਹੂੰਗਾ ਵੀ ਨਹੀਂ, ਸਾਰੇ ਜਾਣੇ ਆਪਦੀ ਸੋਝੀ ਮੁਤਾਬਕ ਗੱਲ ਕਰਦੇ ਆ, ਪਰ ਉਮਰ ਦਾ ਤਕਾਜ਼ਾ ਹੁੰਦਾ। ਹੁਣ ਕਈ ਵਾਰੀ ਬੱਚੇ ਆ ਅਜੇ ਉਮਰ ਨਹੀਂ ਉੱਥੋਂ ਤੱਕ ਉਹਨਾਂ ਨਹੀਂ ਸਿੱਖੇ, ਜਾਂ ਉੱਥੋਂ ਤੱਕ ਆਉਣ ਵਾਲੇ ਦਿਨਾਂ ਚ ਇਹ ਬੱਚੇ ਜੇ ਅੱਜ ਬੋਲਣਗੇ ਰੇਡੀਓ ਤੇ, ਅੱਜ ਆਪਦੇ ਵਿਚਾਰ ਰੱਖਣਗੇ, ਤਾਂ ਆਉਣ ਵਾਲੇ ਦਿਨਾਂ ਚ ਇਹ ਵੀ ਬਹੁਤ ਵਧੀਆ ਦਲੀਲਾਂ ਤੇ ਬਹੁਤ ਵਧੀਆ ਗੱਲਾਂ ਕਰਨ ਲੱਗ ਜਾਣਗੇ। ਇਹ ਮੇਰਾ ਮੰਨਣਾ ਤੇ ਮੈਂ ਇਸ ਚੀਜ਼ ਦੇ ਵਿੱਚ ਸਦਾ ਹੀ ਸਵਾਗਤ ਕਰਦਾ ਵੀ ਜੋ ਵੀ ਵਿਚਾਰ ਆ ਤੁਸੀਂ ਜਦੋਂ ਵੀ ਮਰਜ਼ੀ ਦੇ ਸਕਦੇ ਹੋ, ਤੁਹਾਡਾ ਆਪਣਾ ਪਲੇਟਫਾਰਮ ਹੈ। ਸਾਡੇ ਅੰਕਲ ਗਿਆਨ ਸਿੰਘ ਕੰਗ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਬਰਾੜ ਸਾਹਿਬ ਇਹ ਆ, ਜਿਹੜੀ ਜੁਡੀਸ਼ਰੀ ਨੇ ਫੈਸਲਾ ਦਿੱਤਾ ਉਹ ਧੰਨ ਧੰਨ ਯੋਗ ਹਨ। ਇੱਕ ਬਹੁਤ ਬੜਾ ਮਹਾਨ ਇਹ ਫੈਸਲਾ ਹੋਇਆ, ਔਰ ਇਹ ਇੱਟ ਜਿਹੜੀ ਆ ਖੂਹ ਚ ਡਿੱਗੀ ਉਹ ਸੁੱਕੀ ਤਾਂ ਨਿਕਲਣੀ। ਹੁਣ ਦੂਸਰੀ ਗੱਲ ਇਹ ਆ, ਇਹ ਬਾਬਾ ਜਿਹੜੀਆਂ ਕਾਰਾਂ ਨਾਲ ਲੈ ਕੇ ਆਇਆ ਸੀ, ਕਿੰਨੀਆਂ 180 ਜਾਂ ਕਿੰਨੀਆਂ ਵੀ ਸੀਗੀਆਂ, ਇਹਨੂੰ ਪੁੱਛੇ ਤੁਸੀਂ ਝੰਡਾ ਚੜਾਉਣਾ ਆਇਆ ਇੱਥੇ ਚੰਡੀਗੜ੍ਹ, ਤੂੰ ਇੱਕ ਕੋਰਟ ਦੇ ਵਿੱਚ ਪੇਸ਼ ਹੋਣਾ ਆ, ਚਲੋ ਕੁਛ ਵੀ ਹੋਵੇ ਜੀ, ਇਹ ਨੀ ਹੋਵੇ ਜੀ, ਉਹਨਾਂ ਕਾਰਾਂ ਦੇ
ਕਾਰ ਨਾਲ ਚੱਲਿਆ ਸੀ ਕਾਫਲਾ।
ਹਾਂਜੀ, ਚਲੋ ਕੁਛ ਵੀ ਸੀਗੀਆਂ, ਪਰ ਉਹਨਾਂ ਕਾਰਾਂ ਦੇ ਵਿੱਚੋਂ ਨਿਕਲਿਆ ਕਿ ਉਹਨਾਂ ਦੀ ਰਾਈਫਲਾਂ ਨਿਕਲੀਆਂ, ਉਹਨਾਂ ਦੇ ਬੰਬ ਨੀ ਨਿਕਲੇ, ਪੈਟਰੋਲ ਦੇ ਬਣਾਏ, ਉਹਨਾਂ ਦੇ ਵਿੱਚੋਂ ਕਾਰਤੂਸ ਨੀ ਨਿਕਲੇ, ਪੈਟਰੋਲ ਨੀ ਨਿਕਲੇ, ਡੰਡੇ ਨੀ ਨਿਕਲੇ, ਇਹ ਬਾਬਾ ਕਾਹਦੇ ਲਈ ਲੜਨ ਆਇਆ ਸੀ ਉਹਨਾਂ ਨਾਲ। ਦੂਸਰੀ ਗੱਲ ਆ ਹਰਿਆਣਾ ਪੁਲਿਸ, ਮੈਂ ਖੁਦ ਸਾਰਾ ਦਿਨ ਉਹ ਟੀਵੀ ਤੇ ਦੇਖਦਾ ਰਿਹਾ, ਜਿੱਥੇ ਜਿੱਥੇ ਅੱਗ ਲੱਗੀ ਉਹ ਹਰਿਆਣਾ ਪੁਲਿਸ ਵਾਲੇ ਆਰਾਮ ਨਾਲ ਬੈਲਟਾਂ ਲਾ ਕੇ ਬੜੇ ਬੜੇ ਟੈਡ ਬਾਹਰ ਕੱਢੇ ਹੋ, ਮਾਫ਼ੀ ਚਾਹੁੰਦਾ। ਹਾਂਜੀ, ਭਈ ਕੱਖ ਨੀ ਕਰਦੇ, 144 ਦਫ਼ਾ ਲੱਗੇ, ਕਹਿੰਦੇ ਜੀ ਡੇਰੇ ਵਾਲਿਆਂ ਦੇ ਉੱਪਰ ਲਾਗੂ ਨੀ ਹੋਏ ਕਿ ਉਹ ਡੇਰੇ ਵਾਲੇ ਕੋਈ ਨਵੇਂ ਮੁਲਕ ਤੋਂ ਆਏ ਆ। ਪਹਿਲੀ ਵਾਰੀ ਇੰਨੇ ਬੰਦੇ ਇਕੱਠੇ ਕਿਵੇਂ ਹੋਏ? ਆਰਮੀ ਮੈਨੂੰ ਯਾਦ ਆ 1954 ਜਾਂ 55 ਦੇ ਵਿੱਚ ਆਂਧਰਾ ਪ੍ਰਦੇਸ਼ ਚ ਇੱਕ ਬੈਂਕਾਂ ਨੇ ਹੜਤਾਲ ਕੀਤੀ, ਸਾਡੀ ਡਿਊਟੀ ਲੱਗੀ ਬੈਂਕ ਦੇ ਵਿੱਚ, ਔਰ ਅਸੀਂ ਟ੍ਰੇਨਿੰਗ ਸੀਗੇ, ਸਾਡੇ ਜਿਹੜੇ ਉਸਤਾਦ ਸੀ ਉਹਨਾਂ ਨੇ ਕਿਹਾ ਵੀ ਡੰਡਾ ਰੱਖੋ 1.5 ਮੀਟਰ ਦਾ, ਮਾਰਨਾ ਸਿਰਫ ਚਿਲੜਾ ਤੇ ਹੋਰ ਕਿਤੇ ਨੀ ਮਾਰਨਾ। ਉਹ ਆਏ, ਉਹਨਾਂ ਨੂੰ ਇੰਨੀ ਸੇਵਾ ਹੋਈ, ਜਿਹੜੇ ਆਏ ਸੀਗੇ ਰੌਲਾ ਪਾਉਣ ਸੀ, ਅੱਗ ਲਾ ਦਾਂਗੇ ਬੈਂਕ ਨੂੰ, ਜੇ ਕਰ ਦਾਂਗੇ ਵੋ ਕਰ ਦਾਂਗੇ, ਉਹ ਡੰਡੇ ਨਾਲ ਹੀ ਦੌੜ ਗਿਆ। ਇਹਨਾਂ ਕੋਲ ਤਾਂ
ਹਾਂਜੀ ਸੇਵਾ ਤਾਂ ਪ੍ਰੇਮੀਆਂ,
ਢੋਲਿਆਂ ਦੇ ਵਿੱਚ ਮਿਰਚਾਂ, ਪੈਟਰੋਲ ਦੇ ਬੰਬ, ਔਰ 1,000 ਰੁਪਇਆ ਇਹ ਜਿਹੜਾ ਬਣਿਆ ਥੱਲੇ ਦਾ ਸਾਧ, ਇਹ 1,000 ਰੁਪਇਆ ਉਹਨਾਂ ਜਿਹੜੇ ਜਿਹੜੇ ਪ੍ਰੇਮੀ ਆ, ਡੇਰਾ ਪ੍ਰੇਮੀ ਪ੍ਰੇਮੀ ਇਹ ਕੰਮ ਕਰਦੇ ਹੁੰਦੇ ਆ, 1,000 ਰੁਪਇਆ ਪਰ ਪ੍ਰੇਮੀ ਦਿੱਤਾ, ਤੁਸੀਂ ਜਾ ਕੇ ਇਹ ਕੰਮ ਕਰਨਾ ਉੱਥੇ। ਇਹ ਇੱਕ ਮਤਲਬ ਸੋਚੀ ਸਮਝੀ ਬਹੁਤ ਬੜੀ ਇਹ ਸਾਜਿਸ਼ ਸੀਗੀ, ਔਰ ਇੱਕ ਆਈ ਜੀ ਨੂੰ ਥੱਪੜ ਮਾਰਨਾ, ਇੱਕ ਪੁਲਿਸ ਵਾਲੇ ਦਾ, ਇੱਕ ਗਾਰਡ ਦਾ, ਇੱਕ ਗਾਰਡ ਦੀ ਕੀ ਬੁਕਤ ਹੁੰਦੀ ਆ, ਗਾਰਡ ਨੇ ਉਹਨੂੰ ਬਚਾਉਣਾ ਤੇ ਲੋਕਾਂ ਨੇ ਥੱਪੜ ਮਾਰਨੀ ਆ।
ਜੀ 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 ਦੇਖੋ,
ਇੱਕ ਆਈ ਜੀ ਰੈਂਕ ਦਾ ਕਾਫਸਰ ਹੋ ਗਏ, ਕਿੱਡੀ ਵੱਡੀ ਸ਼ਰਮ ਦੀ ਗੱਲ
ਹੈ। ਕੋਈ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕੰਗ ਸਾਹਿਬ, ਇਸ ਗੱਲ ਦੀ ਪੁਸ਼ਟੀ ਨਹੀਂ ਹੋਈ, ਉੱਥੇ ਬਹਿਸਬਾਜ਼ੀ ਤਾਂ ਉਹ ਮੰਨੇ ਆ ਵੀ ਬਹਿਸਬਾਜ਼ੀ ਹੋਈ ਆ, ਥੱਪੜ ਮਾਰਨ ਦੀ ਅਜੇ ਪੁਸ਼ਟੀ ਨਹੀਂ ਹੋਈ, ਪਰ ਦੂਜੇ ਪਾਸੇ ਇੱਕ ਹੋਰ ਪੱਖ ਜਿਹੜਾ ਦੱਸਿਆ ਜਾ ਰਿਹਾ ਉਹ ਕਹਿ ਰਹੇ ਜਿਹੜਾ ਦੂਜਾ ਪੱਖ ਆ ਨਾ ਜੀ ਜੀ ਚਲੋ ਦੂਜਾ ਜਿਹੜਾ ਪੱਖ ਇਹ ਸੀਗਾ, ਜਿਹੜੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਨਾ ਸਿਕਿਉਰਿਟੀ ਗਾਰਡਾਂ ਨੂੰ, ਤਾਂ ਸਿਕਿਉਰਿਟੀ ਗਾਰਡ ਕਹਿੰਦੇ ਜੀ ਅਸੀਂ ਤਾਂ ਆਪਦਾ ਧਰਮ ਨਿਭਾਇਆ, ਜੇ ਸਾਨੂੰ ਕਿਸੇ ਦੀ ਡਿਊਟੀ ਤੇ ਜਿੰਨਾ ਚਿਕ ਸਾਨੂੰ ਆਰਡਰ ਆ ਵੀ ਇਸ ਬੰਦੇ ਦੀ ਰੱਖਿਆ ਕਰਨੀ ਆ, ਅਸੀਂ ਆਪਦੀ ਰੱਖਿਆ ਕਰ ਰਹੇ ਹਾਂ, ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ, ਆਪਦੀ ਜਾਨ ਵੀ ਮਾਰਾਂਗੇ, ਜਦੋਂ ਆਰਡਰ ਆ ਗਏ ਵੀ ਭਾਈ ਇਹਦੀ ਜੈਡ ਸਿਕਿਉਰਿਟੀ ਲਾ ਦਿਓ। ਪਰ ਮੇਰਾ ਇਹ ਮੰਨਣਾ ਵੀ ਜੈਡ ਸਿਕਿਉਰਿਟੀ ਤਾਂ ਇਹਨੂੰ ਉਦੋਂ ਹੀ ਵਾਪਸ ਕਰਾ ਲੈਣੀ ਚਾਹੀਦੀ ਸੀ ਜਦੋਂ ਇਹਦੇ ਤੇ ਕੇਸ ਬਣ ਗਏ ਸੀ, ਕਿਉਂਕਿ ਜਦੋਂ ਕੇਸ ਬਣ ਗਏ ਇਹਨੂੰ ਦੋਸ਼ੀ ਕਰਾ ਜੀ ਜੀ ਸੋ ਸਰਕਾਰਾਂ ਦੀ ਕਿਤੇ ਫੇਲੀਅਰ ਆ ਜਿਹੜੀ ਜੈੱਟ ਸਕਿਉਰਿਟੀ ਅਖੀਰਲੇ ਟਾਈਮ ਜਹਾਜ਼ ਦੇ ਚੜ੍ਹਨ ਤੱਕ ਉਹਨੂੰ ਦੇ ਰੱਖੇ ਆ ਮੈਂ ਤੁਹਾਨੂੰ ਦੱਸਦਾ ਵੀ ਜੈੱਟ ਸਕਿਉਰਿਟੀ ਸਿਰਫ ਪੰਜਾਬ ਇੰਡੀਆ ਦੇ ਵਿੱਚ 40 ਕੁ ਬੰਦਿਆਂ ਕੋਲ ਆ ਤੇ 40 ਬੰਦੇ ਇੱਕ ਜੈੱਟ ਸਕਿਉਰਿਟੀ ਦਾ ਖਰਚਾ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ
ਮੇਰੀ ਬੇਨਤੀ ਸੁਣੋ ਬਾਕੀ ਦੂਸਰੀ ਗੱਲ ਇਹ ਆ ਵੀ ਇਹ ਜਿਹੜੇ ਬੰਦੇ ਤੁਰ ਕੇ ਆਏ ਆ ਕਿਸੇ ਤਰ੍ਹਾਂ ਦੀ ਆਏ ਇੱਕ ਇੱਕ ਦੋ ਦੋ ਆਏ ਕਿੱਦਾਂ ਵੀ ਆਏ ਇਹਨਾਂ ਦੀ ਕੀ ਹਾਲਤ ਹੋਈ ਹਸਪਤਾਲ ਵਿੱਚ ਛਿੱਤਰ ਪਏ ਕਿ ਨਹੀਂ ਪਏ ਜਿਹੜੇ ਇਲਾਜ ਕਰਾਉਣ ਗਏ ਸੀ ਬਗੈਰ ਪੁਲਿਸ ਦੀ ਮਦਦ ਤੇ ਇਹ ਕੀ ਚੀਜ਼ਾਂ ਲੈ ਕੇ ਗਏ ਜਿਹਨਾਂ ਦੇ ਨਾਲ ਭੜਕਾਊ ਪੈਦਾ ਹੋ ਗਏ ਬੰਬ ਲੈ ਕੇ ਗਏ ਪੈਟਰੋਲ ਦੀਆਂ ਬੋਤਲਾਂ ਦੇ ਵਿੱਚ ਪੈਟਰੋਲ ਪਾ
ਦੇਖੋ ਆਖਰੀ ਸਾਡੀ ਕਾਲ ਕੱਟੀ ਗਈ ਹੈ ਕਾਂਗਰਸ ਸਾਹਿਬ ਦੀ ਪਰ ਆਖਰੀ ਹੀਲਾ ਹੀਲਾ ਹੀ ਇਹ ਸੀ ਇਹਨਾਂ ਕੋਲੇ ਸੋ ਉਸੇ ਹੀਲੇ ਨੂੰ ਉਹਨਾਂ ਨੇ ਵਰਤਣਾ ਸੀ ਸੋ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ 1717
ਸਤਿ ਸ਼੍ਰੀ ਅਕਾਲ ਜੀ ਕਮਲ ਜੀ ਸਰੀ ਕੈਨੇਡਾ ਤੋਂ
ਹਾਂਜੀ ਹਾਂਜੀ ਕਮਲ ਬਾਈ ਕੀ ਹਾਲ ਆ
ਠੀਕ ਠਾਕ ਭਾਜੀ ਤੁਸੀਂ ਸੁਣਾਓ ਦਿੱਤਾ
ਚਾਹ ਚੜ੍ਹਦੀ ਕਲਾ ਚੜ੍ਹਦੀ ਕਲਾ ਕੀ ਕਹਿਣਾ ਚਾਹੋਗੇ
ਮੈਂ ਤਾਂ ਪਹਿਲਾਂ ਤਾਂ ਮੈਂ ਉਹ ਬਜ਼ੁਰਗਾਂ ਦੀ ਗੱਲ ਨੂੰ ਕੱਟਣਾ ਚਾਹਾਂਗੀ ਅੱਜ ਦੇ ਬੱਚੇ ਕੱਲ ਦਾ ਭਵਿੱਖ ਹੁੰਦੇ ਆ ਹਨਾ ਤੇ ਜੇ ਆਪਾਂ ਯੂਥ ਨੂੰ ਜਾਣਕਾਰੀ ਚਲੋ ਸਾਡੇ ਕੋਲ ਗਲਤੀਆਂ ਹੁੰਦੀਆਂ ਅਸੀਂ ਉਹਨਾਂ ਦੀ ਮਾਫ਼ੀ ਮੰਗਦੇ ਕਿ ਸਾਡੇ ਕੋਲ ਨੌਲੇਜ ਘੱਟ ਹੁੰਦੀ ਆ ਬਟ ਨੌਲੇਜ ਉਨੀ ਕੁ ਇਕੱਠੀ ਤਾਂ ਕਰਦਾ ਯੂਥ ਹੁਣ ਉਹਨੂੰ ਸੋਚੀ ਦਾ ਹੈਗੀ ਹੈ ਕਿ ਸਾਡਾ ਧਰਮ ਕੀ ਕਰ ਰਿਹਾ ਜਿਹੜੇ ਸਾਡੇ ਪ੍ਰਧਾਨ ਨੇ ਪ੍ਰਬੰਧਕ ਨੇ ਉਹ ਕੀ ਕਰ ਰਹੇ ਨੇ ਹਨਾ ਤੇ
ਜੀ ਜੀ
ਮੈਂ ਥੋੜੀ ਜਿਹੀ ਸਟੋਰੀ ਆਪਣੀ ਸ਼ੇਅਰ ਕਰ ਦਿੰਦਾ ਜੀ ਕਿ ਮੈਂ ਛੋਟੇ ਹੁੰਦੇ ਨਾ ਸਾਡੇ ਉੱਥੇ ਥਰਮਲ ਕਲੋਨੀ ਕਵਿਤਾ ਪੜ੍ਹਦੇ ਸਿੱਖ ਮਿਸ਼ਨੀ ਕਾਲਜ ਲੁਧਿਆਣੇ ਦੀਆਂ ਕਲਾਸਾਂ ਲੱਗਦੀਆਂ ਹੁੰਦੀਆਂ ਸੀ ਜੀ ਬਹੁਤ ਬੱਚੇ ਇਕੱਠੇ ਹੁੰਦੇ ਹੁੰਦੇ ਛੋਟੇ ਛੋਟੇ ਤੇ ਅੰਕਲਾਂ ਨੇ ਉਹਨਾਂ ਨੇ ਕਲਾਸਾਂ ਲਗਾਉਣੀਆਂ ਸਿੱਖ ਧਰਮ ਬਾਰੇ ਉਹ ਬਾਅਦ ਚੋਂ ਆਪਣੇ ਪੇਪਰ ਵੀ ਹੁੰਦੇ ਹੁੰਦੇ ਸੀ ਤੇ ਸਾਡੇ ਤੋਂ ਕਵਿਤਾ ਵੀ ਬਣਾਉਂਦੇ ਹੁੰਦੇ ਸੀ ਉਹ ਤੇ ਜਿਹੜੇ ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਸੀਗੇ ਉਹਨਾਂ ਨੂੰ ਸਾਡੀਆਂ ਕਵਿਤਾ ਪੜ੍ਹਨੀਆਂ ਵੀ ਨੀ ਚੰਗੀਆਂ ਲੱਗਿਆ ਕਹਿੰਦੇ ਕਿੱਥੇ ਬੱਚੇ ਲਾਏ ਵਿਆ ਕੋਈ ਰਾਗੀ ਲਾਉਂਦੇ ਆ ਕੋਈ ਕੁਛ ਲਾਉਂਦੇ ਹਨਾ ਪ੍ਰਚਾਰ ਕਰਾਏ ਵਿਆ ਪਹਿਲਾਂ ਸਾਡੇ ਬੱਚਿਆਂ ਜਾਣੀ ਕਿ ਬੱਚਿਆਂ ਨੂੰ ਟਾਈਮ ਬਹੁਤ ਘੱਟ ਦਿੰਦੇ ਦੇ ਦਿੱਤਾ ਜਾਂਦਾ ਸੀ ਉਸ ਟਾਈਮ ਤੇ ਉਹ ਹੌਲੀ ਹੌਲੀ ਟੁੱਟਣਾ ਸ਼ੁਰੂ ਹੋ ਗਏ ਤਾਂ ਇੱਕ ਦਿਨ ਇਹੋ ਜਿਹਾ ਵੀ ਆ ਗਿਆ ਕਿ ਸਿੱਖ ਮਿਸ਼ਨੀ ਕਾਲਜ ਕਿੱਥੇ ਜਿਹੜੇ ਕਲਾਸ ਲੱਗਦੀ ਹੁੰਦੀ ਕਿੱਥੇ ਤਾਂ 60-70 ਬੱਚੇ ਹੁੰਦੇ ਸੀ ਤੇ ਕਿੱਥੇ ਉੱਥੇ ਉਹ ਕਲਾਸਾਂ ਵੀ ਬੰਦ ਹੋ ਗਈਆਂ ਆਉਣ ਵਾਲੇ ਸਮੇਂ ਚ ਕਾਹਦੇ ਲਈ ਕਿ ਉਹਨਾਂ ਦਾ ਧਿਆਨ ਨੀ ਦਿੱਤਾ ਗਿਆ ਤੇ ਉਹ ਬੱਚੇ ਜਿਵੇਂ ਹੁਣ ਮੈਂ ਹੀ ਆ ਮੈਂ ਵੀ ਟੁੱਟ ਗਿਆ ਹਨਾ ਥੋੜਾ ਬਹੁਤਾ ਹਨਾ ਮੈਂ ਪੂਰਾ ਸਿੱਖੀ ਚ ਨਹੀਂ ਗਿਆ ਹੈਗਾ ਤੇ ਟੁੱਟਣ ਦਾ ਪਰ ਮੇਰਾ ਦਿਲ ਜਿਹੜਾ ਅੰਦਰੋਂ ਮੇਰਾ ਸਿੱਖ ਧਰਮ ਬਾਰੇ ਸੋਚਦਾ ਸਾਰਾ ਕੁਛ ਸਿੱਖ ਧਰਮ ਵਿਚਾਰਾਂ ਦੇ ਚੱਲਦਾ ਹਨਾ ਕਿ ਸਾਡਾ ਕੁਛ ਚੰਗਾ ਹੋਵੇ ਸਾਡੇ ਸਿਰਫ ਲੋਕ ਮਰਦੇ ਨੇ ਜਾਂ ਕਿਵੇਂ ਵੀ ਆ ਹਨਾ ਕਿ ਜਦੋਂ ਵੀ ਕੋਈ ਇਕੱਠ ਹੁੰਦਾ ਤੇ ਉਹ ਉਸ ਚੀਜ਼ ਨੂੰ ਡਿਵਰਟ ਕਰ ਦਿੱਤਾ ਜਾਂਦਾ ਕਿਸੇ ਵੀ ਤਰੀਕੇ ਨਾਲ ਹੁਣ ਉਹ ਕੌਣ ਕਰਦੇ ਆ ਆਗੂ ਹੀ ਕਰਦੇ ਆ ਜਿਨ੍ਹਾਂ ਨੂੰ ਕੁਛ ਕੁਛ ਮਿਲ ਜਾਂਦਾ ਕਿਤੋਂ ਉਹੀ ਕਰਦੇ ਡਿਵਰਟ ਉਂਝ ਤਾਂ ਹੋਣਾ ਨੀ ਤੇ ਦੂਸਰੀ ਗੱਲ ਇਹ ਆ ਕਿ ਕੱਲ ਤੁਸੀਂ ਹਰਿਆਣੇ ਦੀ ਗੱਲ ਕਰਦੇ ਸੀਗੇ ਕਿ ਹਰਿਆਣੇ ਦੇ ਲੋਕ ਹੀ ਇੰਨਾ ਕਿਉਂ ਉਹਨਾਂ ਨੂੰ ਗੁੱਸਾ ਆਉਂਦਾ ਤੇ ਮੈਂ ਬਠਿੰਡੇ ਤੋਂ ਬਾਈ ਟ੍ਰੇਨ ਸਫ਼ਰ ਕਰਕੇ ਦਿੱਲੀ ਕਾਰ ਦੇਖਣ ਲਈ ਗਿਆ ਸੀਗਾ ਤੇ ਉੱਥੋਂ ਵਾਪਸ ਆ ਰਿਹਾ ਸੀ ਮੈਂ ਦਿੱਲੀ ਤੋਂ ਤੇ ਮੈਨੂੰ ਲੋਕਲ ਗੱਡੀ ਜਾਣੀ ਕਿ ਫੜਨੀ ਪੈ ਗਈ ਪੈਸੰਜਰ ਤੇ ਮੇਰੇ ਨਾਲ ਮੇਰੇ ਚਾਚੇ ਦਾ ਮੁੰਡਾ ਸੀਗਾ ਤੇ ਅਸੀਂ ਦੋਨੇ ਜਾਣੇ ਉੱਤੇ ਜਿਹੜਾ ਹੁੰਦਾ ਆਪਣਾ ਆਮ ਸਟੈਂਡਰਡ ਜਿਹੜੀ ਹੁੰਦੀ ਆ ਬੈਰਕ ਉਹ ਚ ਸੀਗੇ ਜਿਹੜੀ ਉਹ ਕੋਚ ਤੇ ਉਹ ਚ ਵਿਚਾਰੇ ਜਿਹੜੇ ਬਿਹਾਰ ਦੇ ਤੇ ਇਹਦੇ ਯੂਪੀ ਦੇ ਭਈਏ ਜਿਹੜੇ ਵਿਚਾਰੇ ਉਹ ਫੈਕਟਰੀ ਫੁਕਟਰੀ ਲੱਭਣ ਲਈ ਪੰਜਾਬ ਨੂੰ ਆ ਰਹੇ ਸੀਗੇ ਤੇ ਇੱਕ ਜਗ੍ਹਾ ਤੇ ਪਿੰਡ ਤੇ ਰੁਕੀ ਉਹ ਤੋਂ ਜੀਰੀ ਲਾਉਣੀ ਸੀਗੀ ਉਹਨਾਂ ਨੇ ਖੜੀ ਜੀਰੀ ਵੱਢਣੀ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪਿਆਰ ਦੇ ਨਾਲ ਨੀ ਕਿਹਾ ਕਿ ਆ ਜਾਓ ਸਾਡੇ ਨਾਲ ਕੰਮ ਕਰਾਓ ਕਿ ਆਉਂਦੇ ਨੀ ਕਿਉਂਕਿ ਉਦੋਂ ਲੇਬਰ ਦੀ ਘਾਟ ਜੀ ਹੋ ਜਾਂਦੀ ਆ ਉਹ ਉਹਨਾਂ ਨੂੰ ਕੀ ਕਰ ਰਹੇ ਸੀ ਜਿੰਨੇ ਵੀ ਛੋਟਾ ਬਜ਼ੁਰਗ ਤੋਂ ਲੈ ਕੇ ਛੋਟੇ ਬੱਚੇ ਜਿਵੇਂ 7-8 ਸਾਲ ਦੇ ਵਿੱਚ ਸੋਟੇ ਫੜੇ ਵੇ ਹੱਥਾਂ ਚ ਉਹਨਾਂ ਦੇ ਨਾਲ ਸੋਟਿਆਂ ਦੇ ਨਾਲ ਕੁੱਟ ਕੁੱਟ ਕੇ ਉਹਨਾਂ ਨੂੰ ਤਾਰ ਰਹੇ ਆ ਉਹ ਕਹਿੰਦੇ ਅਸੀਂ ਨਹੀਂ ਕਰਨਾ ਹੈਗਾ ਤੇ ਕਿ ਅਸੀਂ ਫੈਕਟਰੀਆਂ ਕੰਮ ਕਰਨਾ ਉਹ ਉਹਨਾਂ ਨੂੰ ਕੁੱਟ ਕੁੱਟ ਕੇ ਬਾਹਰ ਲੈ ਕੇ ਜਾ ਰਹੇ ਸੀ ਤੇ ਜਦੋਂ ਮੈਂ ਕਿਹਾ ਕਿ ਹੁਣ ਆਪਣੇ ਚਲੋ ਆਵਾਜ਼ ਉੱਠਦੀ ਹੈਗੀ ਜੁਰਮ ਹੋ ਰਿਹਾ ਤੇ ਮੈਂ ਜਦੋਂ ਕਿਹਾ ਤੇ ਉਹ ਮੇਰੇ ਦੁਆਲੇ ਹੋਣ ਲੱਗੇ ਹਨਾ ਫਿਰ ਮੈਨੂੰ ਕਹਿੰਦੇ ਤੈਨੂੰ ਲੈ ਕੇ ਜਾਣਾ ਹੈ ਗਾਨਾ ਹਨਾ ਚਲੋ ਮੈਂ ਉੱਥੋਂ ਕਿਵੇਂ ਵੀ ਆਪਣਾ ਜਿਵੇਂ ਛੁਡਾ ਕੇ ਆਇਆ ਮੈਂ ਕਹਿਣਾ ਚਾਹੁੰਦਾ ਜੀ ਉਸ ਟਾਈਮ ਤੇ ਜੇ ਜੋ ਚੀਜ਼ ਮੈਂ ਦੇਖੀ ਤਾਂ ਫਿਰ ਮੇਰਾ ਦਿਮਾਗ ਸਿੱਧਾ 84 ਵਾਲੇ ਪਾਸੇ ਨੂੰ ਗਿਆ ਕਿ ਜਦੋਂ ਕਤਲੇਆਮ ਹੋਇਆ ਤਾਂ ਉਦੋਂ ਇਹਨਾਂ ਲੋਕਾਂ ਨੇ ਕੀ ਕੁਛ ਕੀਤਾ ਇੱਕ ਪੂਰਾ ਪਿੰਡ ਪੰਜਾਬੀਆਂ ਦਾ ਸਾੜਤਾ ਸੀ ਕਿ ਇੰਨੀ ਖੁੰਦਕ ਇਹਨਾਂ ਨੂੰ ਅਨਪੜ੍ਹਤਾ ਦੀ ਇੰਨੀ ਘਾਟ ਆ ਕਿ ਬੰਦੇ ਨਾਲ ਪਰ ਆਪਣੇ ਪੰਜਾਬੀ ਆ ਇਹ ਮਿਣਤਾ ਕਰਦੇ ਭਈਆਂ ਨੂੰ ਵਿਚਾਰਿਆਂ ਨੂੰ ਬੋਰੀਆਂ ਆਲੂਆਂ ਦੇ ਜਿਵੇਂ ਮਰਜ਼ੀ ਕਰਕੇ ਉਹਨਾਂ ਦੀ ਹੈਲਪ ਕਰਦੇ ਆ ਤੇ ਉਹ ਕੁੱਟਮਾਰ ਨੀ ਕਰਦੇ ਹੈਗੇ ਤੇ ਸੋ ਜੇ ਬਾਬੇ ਦੇ ਜੋ ਵੀ ਫੈਸਲਾ ਆਇਆ ਤਾਂ ਅਸੀਂ ਇਹਦੀ ਸ਼ਲਾਘਾ ਕਰਦੇ ਹਾਂ ਕਿ ਚਲੋ ਇੱਕ ਇੱਕ ਹੋਰ ਚੀਜ਼ ਭੜਕਾਈ ਜਾ ਰਹੀ ਹੈ ਹੁਣ ਕਿ ਉਹ ਸਿੰਘ ਸੀ ਜੱਜ ਸਿੰਘ ਸੀ ਉਹਨੇ ਤਾਂ ਆਪਣਾ ਕਰਤੱਵ ਨਿਭਾਇਆ ਉਹ ਭਾਵੇਂ ਸਿੰਘ ਹੋਵੇ ਭਾਵੇਂ ਕੋਈ ਵੀ ਹੋਵੇ ਉਹਨੇ ਆਪਣੇ ਉਹਨੇ ਆਪਣੀ ਡਿਊਟੀ ਨਿਭਾਈ ਆ
ਚੱਕ ਲੈਣੇ ਗੱਲ ਉਹਨੇ ਕਰਨੀ ਸੀ ਉਹਦੀ ਡਿਊਟੀ ਸੀ ਤਨਖਾਹ ਲੈਂਦਾ ਉਹਦੀ ਇਸ ਚੀਜ਼ ਦੀ
ਕਮੇਟੀਆਂ ਨੇ ਜਿੱਥੇ ਸਾਡਾ ਚੜਾਵਾ ਚੜਦਾ ਉਹਨਾਂ ਨੇ ਸਹੀ ਦੇਖ ਰੇਖ ਨਹੀਂ ਕੀਤੀ ਜਿਹੜੇ ਛੋਟੇ ਜਿਨ੍ਹਾਂ ਦਾ ਰੋਜੀ ਰੋਟੀ ਦਾ ਸਾਧਨ ਜਿਵੇਂ
ਤੁਸੀਂ
ਜਗਤਾਰ ਸਿੰਘ ਗਿੱਲ ਢੁੱਡੀ ਕੇ ਤੋਂ ਜੁੜ ਚੁੱਕੇ ਆ ਸਾਡੇ ਨਾਲ ਇੱਕ ਮਿੰਟ ਆਪਾਂ ਉਹਨਾਂ ਨੂੰ ਵੀ ਲੈਣੇ ਨਾਲ ਇੱਕ ਮਿੰਟ ਢੁੱਡੀ ਕੇ ਸਾਹਿਬ ਇੱਕ ਸੈਕਿੰਡ ਦੇ ਵਿੱਚ ਮੈਂ ਕਮਲ ਬਾਈ ਤੋਂ ਕਾਲ ਲੈ ਕੇ ਦਰਗਾਉਣਾ ਹਾਂਜੀ ਕਮਲ ਬਾਈ ਕੀ ਕਹਿਣਾ ਚਾਹੁੰਗਾ
ਬਸ ਮੈਂ ਇਹੀ ਕਹਿਣਾ ਜੀ ਕਿ ਉਹ ਜਿਹੜੇ ਨੀਵੇਂ ਵਰਗ ਆ ਉਹਨਾਂ ਦਾ ਜਿਹੜੀ ਵੀ ਪ੍ਰਬੰਧਕ ਕਮੇਟੀਆਂ ਸਾਡੀਆਂ ਜਿਹਨਾਂ ਕੋਲ ਸਾਡੇ ਬਜਟ ਨੇ ਉਹਨਾਂ ਦਾ ਖਿਆਲ ਰੱਖਣ ਬਸ ਧੰਨਵਾਦ ਜੀ
ਜੀ ਜੀ ਜੀ ਸੋ ਬਹੁਤ ਮਿਹਰਬਾਨੀ ਕਮਲ ਬੁੱਟਰ ਬਾਈ ਜੁੜੇ ਹੋਏ ਸਨ ਸਾਡੇ ਨਾਲ ਜੀ ਕੈਨੇਡਾ ਤੋਂ ਤੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਤੋਂ ਸਾਡੇ ਨਾਲ ਜੁੜ ਚੁੱਕੇ ਹੈ ਬਾਈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਰਾਣ ਵੀਰੇ ਕੀ ਹਾਲ ਚਾਲ ਹੈ ਕਿਉਂਕਿ ਮੈਂ ਜਿੰਨੇ ਵੀ ਕਾਲਰ ਆਏ ਨੇ ਜਾਂ ਤੁਹਾਡੀ ਵੀ ਗੱਲਬਾਤ ਸੁਣੀ ਹੈ ਕੱਲ ਵੀ ਸੁਣੀ ਹੈ ਕਿ ਤੁਸੀਂ ਕਿਹਾ ਜੀ ਹਰਿਆਣਾ ਸਰਕਾਰ ਫੇਲਰ ਹੈ ਪਰ ਮੈਨੂੰ ਤਾਂ ਇੰਜ ਲੱਗਦਾ ਕਿ ਜਿਵੇਂ ਉਹਨੂੰ ਬਾਬੇ ਨੂੰ ਉੱਥੋਂ ਕੱਢਿਆ ਗਿਆ ਭੋਰੇ ਦੇ ਵਿੱਚੋਂ ਪਹਿਲਾਂ ਉਹਨੇ ਕਿਹਾ ਮੈਨੂੰ ਡੈਸਕ ਪੇਨ ਹੈ ਮੈਂ ਜਾ ਨਹੀਂ ਸਕਦਾ ਟਰੈਵਲ ਨਹੀਂ ਕਰ ਸਕਦਾ ਫਿਰ ਉਹ ਕਹਿੰਦੇ ਤੈਨੂੰ ਹੈਲੀਕਾਪਟਰ ਤੇ ਲੈ ਜਾਵਾਂਗੇ ਫਿਰ ਸੁਣਨ ਚ ਆਇਆ ਕਿ ਉਹਨਾਂ ਦੀ ਰਾਤ ਨੂੰ ਉਹਨਾਂ ਦੇ ਸਮਾਜ ਜਿਹੜੇ ਉਹ ਸਿਆਸੀ ਬੈਂਕ ਆ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਕਿਹਾ ਜੀ ਆਪਾਂ ਸ਼ਕਤੀ ਪ੍ਰਦਰਸ਼ਨ ਕਿਵੇਂ ਕਰਾਂਗੇ ਜੇ ਤੁਸੀਂ ਜਹਾਜ਼ ਤੇ ਬਹਿ ਕੇ ਚਲੇ ਗਏ ਤਾਂ ਹੈਲੀਕਾਪਟਰ ਤੇ ਬਹਿ ਕੇ ਚਲੇ ਗਏ ਤਾਂ ਫਿਰ ਉਹਨੇ ਇਹ ਸਾਰਾ ਪਲਾਨ ਕੀਤਾ ਗੌਰਮੈਂਟ ਹਰ ਸਾਰੀਆਂ ਸ਼ਰਤਾਂ ਉਹਦੀਆਂ ਮੰਨਦੀ ਗਈ ਵੀ ਫਿਰ ਉਹ ਕਹਿੰਦਾ ਮੈਂ ਏਡਾ ਵੱਡਾ ਕਾਫਲਾ ਜਾਊਗਾ ਉਹ ਵੀ ਮੰਨ ਗਈ ਮੈਨੂੰ ਤਾਂ ਇਹ ਲੱਗਦਾ ਮੇਰਾ ਮੰਨਣਾ ਹੈ ਕਿ ਉਹਨਾਂ ਸਿਰਫ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਜੇ ਅਸੀਂ ਉਹਦੇ ਡੇਰੇ ਤੇ ਅਟੈਕ ਕੀਤਾ ਤਾਂ ਨੁਕਸਾਨ ਬਹੁਤ ਜ਼ਿਆਦੇ ਤੇ ਕਿਸੇ ਨਾ ਕਿਸੇ ਤਰੀਕੇ ਨੂੰ ਪਹਿਲਾਂ ਭੋਰੇ ਚੋਂ ਕੱਢੋ ਬਾਹਰ ਫਿਰ ਤੁਸੀਂ ਇੱਕ ਚੀਜ਼ ਹੋਰ ਨੋਟ ਕਰਿਓ ਵੀ ਐਂਡ ਤੋਂ ਜਦੋਂ ਪੰਚਕੂਲਾ ਤੋਂ ਥੋੜਾ ਜਿਹਾ ਪਿੱਛੇ ਰਹਿ ਗਿਆ ਘੰਟੇ ਦਾ ਸਫ਼ਰ ਰਹਿ ਗਿਆ ਫਿਰ ਉਹਨਾਂ ਨੇ ਉਹਦੀ ਗੱਡੀ ਚੇਂਜ ਕਰਾਈ ਗੱਡੀਆਂ ਦੇ ਉੱਤੇ ਕੱਪੜਾ ਤਰਪਾਲ ਪਾ ਕੇ ਉਹਦੀ ਗੱਡੀ ਚੇਂਜ ਕਰਾ ਕੇ ਉਹਨੂੰ ਕਿਸੇ ਹੋਰ ਗੱਡੀ 'ਚ ਬਿਠਾਇਆ ਤੇ ਦੂਜੇ ਕਾਫਲੇ ਨੂੰ ਤਾਂ ਪਤਾ ਨੀ ਲੱਗਿਆ ਗੱਡੀ ਕਿੱਧਰ ਦੀ ਕੱਢ ਕੇ ਲੈ ਗਏ ਤੇ ਕੋਰਟ 'ਚ ਲਿਆ ਕੇ ਪੇਸ਼ ਕਰਤਾ ਇਹ ਮੈਨੂੰ ਲੱਗਦਾ ਜਿਹੜਾ ਇੱਥੇ ਪੰਚਕੂਲਾ ਦੇ ਵਿੱਚ ਇੰਨੇ ਮਤਲਬ ਸ਼ਰਧਾਲੂਆਂ ਦਾ ਇਕੱਠਾ ਹੋਣਾ ਵੀ ਗੌਰਮੈਂਟ ਨੂੰ ਇਸ ਦਾ ਤਕਾਜ਼ਾ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਉੱਥੋਂ ਕੱਢ ਕੇ ਇੱਕ ਵਾਰੀ ਆਪਦੀ ਕਸਟਡੀ 'ਚ ਲੈਣਾ ਚਾਹੁੰਦੇ ਸੀ ਵੀ ਜੇ ਇਹਦੇ ਨਾਲ ਬਹਿਸਬਾਜ਼ੀ ਹੋਈ ਤਾਂ ਇਹ ਨਾ ਹੋਵੇ ਵੀ ਉਹਦੇ ਸ਼ਰਧਾਲੂ ਭੜਕ ਜਾਣ ਤਾਂ ਹੋਰ ਵੱਧ ਨੁਕਸਾਨ ਹੋਵੇ ਔਰ ਜਿੱਥੋਂ ਤੱਕ ਪੰਚਕੂਲੇ ਦੇ ਵਿੱਚ ਇੰਨੇ ਸ਼ਰਧਾਲੂਆਂ ਦਾ ਇਕੱਠਾ ਹੋਣਾ ਇਹ ਵੀ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੀ ਹੈ ਕਿਉਂਕਿ ਥੋੜਾ ਬਹੁਤ ਨੁਕਸਾਨ ਤਾਂ ਗੌਰਮੈਂਟ ਨੂੰ ਵੀ ਤਕਾਜ਼ਾ ਸੀਗਾ ਵੀ ਇਹ ਹੋਊਗਾ ਉਸ ਨੁਕਸਾਨ ਦੇ ਤਹਿਤ ਇਹਦੀ ਫਿਰ ਡੇਰਿਆਂ ਦੇ ਉੱਤੇ ਜਿਹੜੀ ਹੈ ਇਹਦੀ ਜਾਇਦਾਦ ਦੇ ਉੱਤੇ ਇਹਦੇ ਤੇ ਬੰਦ ਚਲਾਈ ਜਾਊਗੀ ਉਹਦੇ ਚ ਭਰਪਾਈ ਕਰਾਈ ਜਾਊਗੀ ਮੈਨੂੰ ਤਾਂ ਸਾਰਾ ਇਹ ਲੱਗਦਾ ਕਿ ਜਿਹੜਾ ਜਾਂ ਤਾਂ ਉਹਨੂੰ ਬਿਲਕੁਲ ਜ਼ੀਰੋ ਕਰਨ ਦੀ ਹੀ ਗੌਰਮੈਂਟ ਦੀ ਚਾਰਜ ਸੀ ਤੇ ਦੂਸਰੀ ਗੱਲ ਮੈਂ ਇੱਕ ਹੋਰ ਕਹੂੰਗਾ ਸਿਆਸੀ ਬੰਦਾ ਚਾਹੇ ਕੋਈ ਵੀ ਹੋਵੇ ਮਿੰਟੂ ਜੀ ਤੁਸੀਂ ਤਾਂ ਬਾਹਲਾ ਇਹਦੇ ਲੈ ਰਹੇ ਹਾਂ ਮੈਂ ਤਾਂ ਉਸ ਇੱਥੇ ਨੀ ਇਸ ਮਤਲਬ ਸਿਆਸਤ ਦੇ ਵਿੱਚ ਦੀ ਪਰ ਮੇਰਾ ਮੰਨਣਾ ਹੈ ਸਿਆਸੀ ਬੰਦੇ ਨੂੰ ਜਦੋਂ ਇਹ ਪਤਾ ਲੱਗ ਜਾਵੇ ਕਿ ਮੇਰਾ ਚਮਚਾ ਮੇਰੇ ਸਿਰ ਤੋਂ ਉੱਪਰ ਦੀ ਲੰਘਦਾ ਜਾਂਦਾ ਤਾਂ ਉਹ ਉਹਨੂੰ ਖਤਮ ਕਰਾਉਂਦਾ ਹੀ ਕਰਾਉਂਦਾ ਚਾਹੇ ਉਹ ਚਮਚਾ ਉਹਦੀ ਕਿੰਨੀ ਵੀ ਸਪੋਰਟ ਕਰਦਾ ਹੋਵੇ ਕਿਉਂਕਿ ਉਹਦੇ ਸਾਰੇ ਭੇਤ ਉਹਦੇ ਕੋਲ ਹੁੰਦੇ ਆ ਤੇ ਉਹਨੂੰ ਪਤਾ ਅੱਜ ਇਹ ਮੇਰੀ ਖਾਤਰ ਦੂਜਿਆਂ ਨੂੰ ਅੱਖਾਂ ਦਿਖਾਉਂਦਾ ਤੇ ਕੱਲ ਨੂੰ ਇਹ ਉਹਨਾਂ ਦੀ ਖਾਤਰ ਮੈਨੂੰ ਵੀ ਅੱਖਾਂ ਦਿਖਾ ਸਕਦਾ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਇਹ ਸਾਰਾ ਗਿਣਿਆ ਮਿਥਿਆ ਚੱਲਿਆ ਹੋਇਆ ਸਾਰਾ ਇੱਕ ਡਰਾਮਾ ਸੀ ਜਿਹਦਾ ਜਿਹਦੇ ਜਿਸ ਤਰੀਕੇ ਨਾਲ ਉਹਨਾਂ ਨੇ ਇਹਨੂੰ ਇਹਦਾ ਅੰਤ ਕਰਨਾ ਹੀ ਕਰਨਾ ਸੀ ਹਰ ਹਾਲਤ ਵਿੱਚ ਤੇ ਜਿਹੜਾ ਬਾਕੀ ਇਹਨੂੰ ਦੇਖੋ ਆਪਣੇ ਫਿਲਮਾਂ ਦੇ ਵਿੱਚ ਲੈ ਕੇ ਆਉਣਾ ਸਾਰਾ ਵਰਤਾਂਤ ਜਿਹੜਾ ਨਾ ਇਹ ਵਿਗਣੀ ਮਿਠੀ ਸਾਜ਼ਿਸ਼ ਦੇ ਤਹਿਤ ਹੀ ਸੀ ਮੈਨੂੰ ਤਾਂ ਇਹ ਲੱਗਦਾ ਹੈ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਮਝ ਰੱਖਦੇ ਆ ਤੇ ਤੁਸੀਂ ਵਧੀਆ ਬਿਆਨਬਾਜ਼ੀ ਕਰ ਸਕਦੇ ਹੋ ਚੱਲਦੇ ਚਲੋ ਮੇਰਾ ਤਾਂ ਇੰਨਾ ਕਹਿਣਾ ਸੀ ਜੀਗਾ ਪ੍ਰੋਗਰਾਮ ਚਾਲੂ ਰੱਖੋ ਪ੍ਰੋਗਰਾਮ ਬਹੁਤ ਵਧੀਆ ਜੀ ਥੈਂਕ ਯੂ
ਬਹੁਤ ਮਿਹਰਬਾਨੀ ਗਿੱਲ ਸਾਹਿਬ ਇਹ ਤੁਹਾਡਾ ਨਜ਼ਰੀਆ ਜੀ ਤੇ ਇਹ ਨਜ਼ਰੀਏ ਨੂੰ ਵੀ ਅਸੀਂ ਇਸ ਨੂੰ ਵੀ ਘੋਖ ਸਕਦੇ ਹਾਂ ਪੜਤਾਲ ਸਕਦੇ ਹਾਂ ਪਰ ਮੇਰਾ ਕਿਤੇ ਨਾ ਕਿਤੇ ਮੰਨਣਾ ਵੀ ਜਿਹੜੀ ਸਰਕਾਰ ਉਹ ਦੁਚਿੱਤੀ ਸੀ ਕਲੀਅਰ ਕੱਟ ਕਿਤੇ ਵੀ ਨਹੀਂ ਸੀ ਉਹ ਦੋਨੇ ਪਾਸੇ ਬਚਾਉਣਾ ਚਾਹੁੰਦੀ ਸੀ ਇਹ ਸੱਪ ਵੀ ਮਾਰਨਾ ਚਾਹੁੰਦੀ ਸੀ ਸੁੱਟੀ ਵੀ ਮਚਾਉਣਾ ਚਾਹੁੰਦੀ ਸੀ ਇਸ ਨੀਤੀ 'ਚ ਕੰਮ ਹੋਇਆ ਜਗਵੀਰ ਸਿੰਘ ਸਿਡਨੀ ਤੋਂ ਜੁੜ ਚੁੱਕਿਆ ਸਤਿ ਸ੍ਰੀ ਅਕਾਲ ਜਗਵੀਰ ਬਾਈ
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕੀ ਫਤਿਹ
ਮੈਂ ਕਿਹਾ ਜੀ ਇਹ ਹਰਿਆਣੇ ਦੀ ਸਰਕਾਰ ਦੇ ਪਿੱਛੇ ਸਾਰੇ ਵੀਰਾਂ ਨੇ ਬਿਆਨ ਦੇ ਤੇ ਹਰਿਆਣੇ ਦੀ ਸਰਕਾਰ ਦੇ ਅੰਦਰ ਤਾਂ ਅਸੀਂ ਆਉਂਦੇ ਹਾਂ, ਅਸੀਂ ਜ਼ਿਆਦਾ ਬੈਠਾ ਦੱਸ ਸਕਦੇ ਹਾਂ।
ਜੀ 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 ਬਿਲਕੁਲ ਬਿਲਕੁਲ।
ਪਹਿਲਾਂ ਤਾਂ ਦੇਖੋ ਆਪਾਂ ਉਦਣ ਸ਼ੁੱਕਰਵਾਰ ਨੂੰ ਵੀ ਮੈਂ ਫੋਨ ਕਰਿਆ ਸੀਗਾ, ਮੈਂ ਤੁਹਾਨੂੰ ਇਸੀ ਕਰਕੇ ਫੋਨ ਕਰਕੇ ਤੁਹਾਨੂੰ ਗੱਲ ਦੱਸੀ ਸੀਗੀ ਵੀ ਹਾਲਾਤ ਬਹੁਤ ਖਰਾਬ ਹੈ। 25 ਕਿਲੋਮੀਟਰ ਮੇਰੇ ਘਰ ਤੋਂ ਮੇਰੀ ਭੈਣ ਦਾ ਪਿੰਡ ਹੈ, ਉੱਥੇ ਜਿਹੜੇ ਇਹਦੇ ਡੇਰੇ ਦੇ ਸਮਰਥਕ ਬਹੁਤ ਜ਼ਿਆਦਾ, ਸਮਝ ਲਓ ਵੀ ਤੁਸੀਂ 75% ਪਿੰਡ ਇਹਨਾਂ ਦੇ ਇਨਫਲੂਐਂਸ 'ਚ ਹੈ, ਉਹਨਾਂ ਨੇ ਉੱਥੇ ਆਪਣਾ ਡੇਰਾ ਵੀ ਬਣਾਇਆ, ਸਾਰਾ ਕੁਛ ਬਣਾਇਆ। ਤੇ ਮੈਂ ਆਪਣੀ ਭੈਣ ਨੂੰ ਪੁੱਛਿਆ ਕਿ ਵੀ ਹੁਣ ਵੀ ਭੈਣੇ ਕਿੱਦਾਂ ਉਹਦਾ ਪ੍ਰੋਗਰਾਮ, ਕਹਿੰਦੀ ਵੀ ਉਰੇ ਲੜਾਈ ਹੋ ਸਕਦੀ ਹੈ ਵੀ ਅਸੀਂ ਤਾਂ ਭਾਈ ਆਪਣੇ ਘਰ 'ਚ ਬੈਠੇ ਹਾਂ ਵੀ ਕਿਉਂਕਿ ਉਰੇ ਡੇਰੇ ਦੇ ਸਮਰਥਕ ਬਹੁਤ ਹੈ, ਅਗਲੇ ਪਿੰਡ 'ਚ ਕੰਦੋਲੀ ਪਿੰਡ 'ਚ ਬਹੁਤ ਜ਼ਿਆਦਾ ਸਮਰਥਕ ਹੈ ਵੀ ਉਰਾ ਹੋਊਗੀ ਲੜਾਈ। ਤੇ ਮੈਂ ਉਹਨਾਂ ਨੂੰ ਇਹੀ ਸਲਾਹ ਦਿੱਤੀ ਸੀਗੀ, ਮੈਂ ਕਿਹਾ ਵੀ ਤੁਸੀਂ ਪੁਲਿਸ ਨੂੰ ਅਪਰੋਚ ਕਰੋ, ਤੁਸੀਂ ਆਪਣੀ ਪ੍ਰੋਪਰਟੀ ਤੁਹਾਡਾ ਕੰਮ ਖਰਾਬ ਹੋਊਗਾ ਕਿ ਤਾਂ ਹੀ ਤੁਹਾਨੂੰ ਪਤਾ ਲੱਗੂਗਾ। ਤੇ ਉਹਨਾਂ ਨੇ ਇਹ ਗੱਲ ਦਾ ਇਨੀਸ਼ੀਏਟਿਵ ਲਿਆ ਤੇ ਪੰਚਾਇਤ ਨੇ ਮਿਲ ਕੇ ਪੁਲਿਸ ਨੂੰ ਕਹਿਤਾ ਵੀ ਦੇਖੋ ਜੇ ਜੋ ਮਰਜ਼ੀ ਕਰਨ ਪਰ ਸਾਡੀ ਪ੍ਰੋਪਰਟੀ ਨਾ ਖਰਾਬ ਕਰਨ, ਠੀਕ ਹੈ। ਤੇ ਪੁਲਿਸ ਵਾਲੇ ਆਏ, ਆ ਕੇ ਉਹਨਾਂ ਨੇ ਜਿਹੜੇ ਪਿੰਡ ਦੇ 10 ਮੋਹਤਵਾਰ ਬੰਦੇ ਸੀਗੇ ਉਹਨਾਂ ਨੂੰ ਫੜ ਲਿਆ। ਤੇ 10 ਬੰਦਿਆਂ ਨੂੰ ਫੜ ਕੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਤੁਸੀਂ ਡੇਰਾ ਚਲਾਉਂਦੇ ਆ, ਤੁਸੀਂ ਉਹ ਹੈ, ਤੁਸੀਂ ਉਰੇ ਇਕੱਠ ਵੀ ਰੱਖਿਆ, ਸਾਰਾ ਕੁਛ ਰੱਖਿਆ, ਪਰ ਜੇ ਉਰੇ 1 ਰੁਪਈਏ ਦੇ ਵੀ ਕਿਸੇ ਦਾ ਨੁਕਸਾਨ ਹੋ ਗਿਆ ਨਾ, ਅਸੀਂ 10 ਬੰਦੇ ਥੁਆਤੇ ਕੇਸ ਦਰਜ ਹੋਊਗਾ। ਤੇ ਤੁਸੀਂ ਹੀ ਰਿਸਪੋਨਸੀਬਲ ਹੋਊਗੇ। ਫਿਰ ਉਹਦਾ ਨਤੀਜਾ ਕਿਆ ਹੋਇਆ, ਡੇਰੇ 'ਚ ਨਾ ਕੋਈ ਬੰਦਾ ਪਹੁੰਚਿਆ, ਨਾ ਕੋਈ ਲੈਣਾ, ਨਾ ਕੋਈ ਦੇਣਾ, ਤੇ ਉਹ ਸਾਰਾ ਮਾਹੌਲ ਸ਼ਾਂਤੀਪੂਰਨ ਨਿਕਲ ਗਿਆ, ਠੀਕ ਹੈ। ਪੁਲਿਸ ਦੇ ਇੱਕ ਸਟੈਪ ਨੇ ਉਹ ਵਾਰਦਾਤ ਬਦਲਤੀ, ਠੀਕ ਹੈ। ਉਹਤੇ ਬਾਅਦ ਹੁਣ ਆਈਏ ਦੂਜੀ ਗੱਲ ਤੇ ਵੀ ਜਿਹੜੀ ਹਰਿਆਣਾ ਗੌਰਮੈਂਟ ਹੈ ਨਾ, ਉਹ ਜਿਹੜੀ ਤੁਸੀਂ ਕਹਿਣਾ ਵੀ 2 ਪੁਲਾਂ ਤੇ ਸਵਾਰ ਹੈ, ਉਹ ਹੁਣ ਉਹਦੇ ਰੀੜ ਦੀ ਗੱਲ 'ਚ ਹੱਡੀ ਫਸ ਗਈ ਹੈ, ਨਾ ਤਾਂ ਅੰਦਰ ਜਾਂਦੀ ਹੈ ਨਾ ਬਾਹਰ ਆਉਂਦੀ ਹੈ। ਜਾਂ ਤਾਂ ਕੋਰਟ ਦੇ ਖਿਲਾਫ ਹੋ ਜੇ,
ਜੀ ਜੀ ਜੀ,
ਠੀਕ ਹੈ, ਬਾਬੇ ਨੂੰ ਬਚਾ ਲੇ, ਜਾਂ ਉਹ ਬਾਬੇ ਦੇ ਨਾਲ ਹੋ ਜੇ, ਉਹ ਦੋਨੋਂ ਪਾਸੇ ਨਹੀਂ ਹੁੰਦੀ। ਉਹ ਜਿਹੜਾ ਜਿੰਨਾ ਆਹ 36 ਜਾਨਾਂ ਗਈਆਂ ਨਾ, ਇਹਦੀ ਜ਼ਿੰਮੇਵਾਰ ਸਰਕਾਰ ਹੈ, ਸਰਕਾਰ ਚਾਹੁੰਦੀ ਉੱਥੇ ਜਾਨਾਂ ਬਚ ਵੀ ਸਕਦੀਆਂ ਸੀ, ਸਰਕਾਰ ਦਾ ਹੀ ਕੰਮ ਹੋਇਆ ਹੈ। ਸਰਕਾਰ ਬਿਲਕੁਲ 2 ਪੁਲਾਂ ਤੇ ਸਵਾਰ ਹੈ, ਸਰਕਾਰ ਹੀ ਉਹਨੂੰ ਹੁਣ ਵੀ ਡੇਰੇ ਦੇ ਅੰਦਰ ਫੌਜ ਨਹੀਂ ਜਾਣ ਦੇ ਰਹੇ, ਉਹ ਬਾਰੋ ਬਾਰ ਕਰਾ ਰਹੇ ਹੈ, ਉਹਨਾਂ ਨੇ ਉਹਦੀ ਜਦਾਦ ਵੀ ਨਹੀਂ ਖਰਾਬ ਹੋਣ ਦੇਣੀ। ਆ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਕਿਉਂਕਿ ਸਰਕਾਰ ਨੇ ਬਚਾਓ ਕਰਦੇ ਕਰਦੇ ਇਨਡਾਇਰੈਕਟ ਬਚਾਓ ਬਹੁਤ ਕਰ ਗਈ, ਠੀਕ ਹੈ। ਜਿੱਡਾ ਬੜਾ ਉਹਦਾ ਕੰਮ ਆ ਗਿਆ ਤਾਂ ਨਾ, ਜਿਸ ਤਰ੍ਹਾਂ ਉਹ ਥੱਲੇ ਆ ਗਿਆ ਤਾਂ, ਜੇ ਸਰਕਾਰ ਚਾਹੁੰਦੀ ਉਹ ਡੇਰਾ ਫਿਨਿਸ਼ ਹੋ ਜਾਂਦਾ, ਪਰ ਉਹ ਡੇਰਾ ਫਿਨਿਸ਼ ਹੋਣਾ ਨੀ। ਉਹ ਡੇਰਾ ਫਿਨਿਸ਼ ਹੋਣੇ ਦਾ ਨਾ ਕਾਰਨ ਇਹੀ ਹੈ ਵੀਰ ਜੀ, ਕਿਉਂਕਿ ਸਰਕਾਰ ਉਹਦੇ ਹਾਲੇ ਵੀ ਨਾਲ ਹੈ, ਹਾਲੇ ਵੀ ਸਰਕਾਰ ਬਚਾ ਰਹੀ ਹੈ। ਦੂਜੀ ਗੱਲ ਉਰੇ ਵੀਰ ਕਈ ਕਹਿ ਰਹੇ ਹੈ ਵੀ ਸਿੱਖ ਧਰਮ ਆਏ, ਸਿੱਖ ਧਰਮ ਉਹ ਕਮੇਟੀ ਆਏ ਨੀ ਕਰਦੀ। ਦੇਖੋ ਜੀ, ਮੈਂ ਤਾਂ ਆਪਣੇ ਡੈਡੀ ਨਾਲ ਵੀ ਮੱਥਾ ਲਾ ਕੇ ਦੇਖ ਲਿਆ, ਆਪਣੇ ਰਿਸ਼ਤੇਦਾਰ ਜਦ ਹੁੰਦੇ ਆ ਨਾ ਇਹਦੇ ਇਲੈਕਸ਼ਨ ਹੁੰਦੇ ਆ ਜਦ ਕਮੇਟੀ ਦੇ, ਠੀਕ ਹੈ, ਆਪਣੀ ਸਿੱਖ ਕਮੇਟੀ ਦੇ, ਉਸ ਟਾਈਮ ਭਾਜੀ ਸਾਰਿਆਂ ਦੇ ਦਿਮਾਗ 'ਚ ਨਾ ਇਹ ਚੜਿਆ ਵਾ ਹੁੰਦਾ ਬਾਦਲ ਜਿਹੜਾ ਮਰਜ਼ੀ ਬੰਦਾ ਭੇਜ ਦੇ, ਭਾਵੇਂ ਹਰਿਆਣਾ ਭਾਵੇਂ ਪੰਜਾਬ ਹੈ, ਫੇਰ ਤਾਂ ਸਭ ਨੂੰ ਉਸ ਤੋਂ ਵੋਟਾਂ ਪਾ ਦੂੰਗੇ, ਇੱਕ ਵੋਟ ਨੀ ਅਸੀਂ ਬਦਲਾ ਸਕਦੇ। ਪਿੱਛੋਂ ਆਪਾਂ ਭੰਡੀ ਜਾਂਦੇ ਹਾਂ ਵੀ ਆਏ ਨੀ ਕਰਦੇ, ਉਹ ਨੀ ਕਰਦੇ, ਭਾਜੀ ਹੁਣ ਤਾਂ ਆਪਾਂ ਤਾਂ ਇੱਕੋ ਲਾਇਆ ਵੀ ਇੱਕ ਤੁਸੀਂ ਖੁਦ ਹੋ ਜਾਓ, 2 ਬੰਦੇ ਜਿਹੜੇ ਤੁਹਾਡੇ ਨਾਲ ਲੱਗਦੇ ਤੁਸੀਂ ਆਪਣੇ ਬੇਸ ਤੇ ਹੀ ਕਰੋ, ਜਿੰਨਾ ਕੰਮ ਕਰ ਸਕਦੇ ਕਰੋ, ਫਰਕ ਪੈਂਦਾ ਹੈ, ਫਰਕ ਜ਼ਰੂਰ ਪੈਂਦਾ, ਚਾਹੇ ਉਨਾ ਪਾਓ ਉਨਾ ਪਾਓ। ਇਹ ਜਿਹੜੇ ਪ੍ਰੇਮੀ ਹੈ ਨਾ, ਜਿਹੜੇ ਤੁਸੀਂ ਇਹ ਕਹਿੰਦੇ ਆ ਕਿ ਇਹਨਾਂ ਨੂੰ ਤੁਸੀਂ ਬਦਲ ਦੂੰਗੇ ਫਲਾਣਾ, ਇਹ ਦੇਖੋ ਭਾਜੀ ਇਹ ਜਿਹੜੇ ਪੈਸੇ ਦੇ ਬੰਦੇ ਆ ਨਾ, ਉਹਨਾਂ ਨੂੰ ਨੀ ਬਦਲ ਸਕਦੇ ਤੁਸੀਂ, ਉਹਨਾਂ ਨੂੰ ਜਿੱਥੋਂ ਹੋਰ ਪੈਸਾ ਮਿਲਣਾ ਉਹਨਾਂ ਨੇ ਉੱਥੇ ਚਲੇ ਜਾਣਾ। ਇੱਕ ਵੀਰ ਨਾਲ ਮੇਰੀ ਇਸੇ ਗੱਲ ਤੇ ਬਹਿਸ ਹੋਈ ਆ, ਜਿਹੜੀ 14 ਲੱਖ ਵਾਲੀ ਕਿਸੇ ਵੀਰ ਨੇ ਗੱਲ ਦੱਸੀ ਸੀ ਨਾ ਕਿ ਕਹਿੰਦਾ ਜੀ ਬਾਬਾ ਬਹੁਤ ਭਲਾਈ ਦੇ ਕੰਮ ਕਰਦਾ, ਇਹ ਕਰਦਾ। ਮੈਂ ਕਿਹਾ ਵੀ ਚਲੋ ਬਾਬਾ ਭਲਾਈ ਦੇ ਕੰਮ ਕਰਦਾ, ਭਲਾਈ ਦੇ ਕੰਮ ਤਾਂ ਬਹੁਤ ਪਿੰਗੜ ਵਾਲੇ ਆਸ਼ਰਮ ਵਾਲੇ ਬੰਦਾ ਵੀ ਕਰਦਾ ਸੀਗਾ, ਮਦਰ ਟਰੀਸਾ ਵੀ ਕਰਦੀ ਸੀਗੀ, ਉਹ ਲੈਕਸਾਂ 'ਚ ਤੁਰੇ ਫਿਰਦੇ ਤੇ, ਉਹ ਹੈਲੀਕਾਪਟਰਾਂ 'ਚ ਤੁਰੇ ਫਿਰਦੇ ਤੇ, ਉਹ 200-200 ਕਰੋੜ ਦੀਆਂ ਫਿਲਮਾਂ ਬਣਾ ਰਹੇ ਤੇ। ਇਹ ਜੇ ਕਿਸੇ ਜੇ ਤੁਸੀਂ ਮੰਨ ਲਓ ਵੀ 50 ਕਰੋੜ ਤੁਹਾਨੂੰ ਇਨਕਮ ਆਈ, ਲੋਕਾਂ ਦਾ ਹੀ ਪੈਸਾ ਹੁੰਦਾ, ਬਾਬੇ ਦਾ ਪੈਸਾ ਤਾਂ ਨਹੀਂ, 50 ਕਰੋੜ 'ਚੋਂ ਜੇ ਤੁਸੀਂ ਕਿਸੇ ਤੇ 5 ਕਰੋੜ ਲਾ ਤਾ ਤੇ 45 ਕਰੋੜ ਤੁਸੀਂ ਆਪਣੇ ਐਸ਼ ਪ੍ਰਸਤੀ ਤੇ ਲਾ ਤਾ, ਉਹ ਕਿੱਥੇ ਦੀ ਬਾਬਾ ਗਿਰੀ? ਇਹ ਤਾਂ ਲੋਕਾਂ ਨੂੰ ਖੁਦ ਸਮਝਣ ਦੀ ਲੋੜ ਹੈ। ਬਾਕੀ ਜਿੰਨੇ ਬਾਬੇ ਦੇ ਡੇਰੇਦਾਰ ਹੈ, ਪੈਰੋਕਾਰ ਹੈ, ਉਹਨਾਂ 'ਚ ਮੈਂ ਇੱਕ ਗੱਲ ਦੱਸ ਦਵਾਂ ਵੀ 30% ਹੀ ਸਿੱਖ ਹੈ, 70% ਹੈ ਜਿਹੜੇ ਉਹ ਹਿੰਦੂ ਵੀਰ ਹੈ, ਤੇ ਹਿੰਦੂ ਵੀਰਾਂ 'ਚ ਬਹੁਤ ਚੱਕਰ ਜ਼ਿਆਦਾ ਪਿਆ ਹੋਇਆ, ਮੈਂ ਹਰਿਆਣੇ 'ਚ ਦੱਸ ਦਿੰਦਾ। ਇਹਨਾਂ ਨੂੰ ਮੰਦਰਾਂ 'ਚ ਨਹੀਂ ਜਾਣ ਦਿੰਦੇ, ਇਹਨਾਂ 'ਚ ਜਾਤ ਪਾਤ ਹੈ, ਇਹਨਾਂ 'ਚ ਭੇਦ ਭਾਤ ਹੈ। ਹਾਲਾਂਕਿ ਤੁਸੀਂ ਕਿਸੇ ਗੁਰਦੁਆਰੇ 'ਚ ਬਹੁਤ ਘੱਟ ਤੁਸੀਂ ਗਿਣ ਸਕਦੇ ਆ, 5 ਗੁਰਦੁਆਰੇ ਇੱਦਾਂ ਦੇ ਪੰਜਾਬ ਦੇ ਹੋਣਗੇ ਜਿੱਥੇ ਜਾਤ ਪਾਤ ਦਾ ਭੇਦਭਾਵ ਹੈ। ਬਾਕੀ ਤੁਸੀਂ ਹਰਿਮੰਦਰ ਸਾਹਿਬ ਜਾਓ, ਜਿੱਥੇ ਮਰਜ਼ੀ ਜਾਓ, ਗਰੀਬ ਅਮੀਰ ਹਰੇਕ ਮੱਥਾ ਟੇਕ ਸਕਦਾ, ਹਰੇਕ ਪ੍ਰਾਰਥਨਾ ਕਰ ਸਕਦਾ। ਇਹ ਹਿੰਦੂ ਧਰਮ ਦੀ ਬਹੁਤ ਵੱਡੀ ਕਮਜ਼ੋਰੀ ਹੈ, ਇਹਦਾ ਕਾਰਨ ਹੈ। ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਮਿਹਰਬਾਨੀ ਜਗਵੀਰ ਭਾਈ, ਬੜੀ ਬੜੀ ਖੂਬਸੂਰਤ ਗੱਲਾਂ ਜਗਵੀਰ ਸਿੰਘ ਹੋਰਾਂ ਨੇ ਕੀਤੀਆਂ, ਪੁਆਇੰਟ ਟੂ ਪੁਆਇੰਟ ਬਹੁਤ ਸੋਹਣਾ ਗੱਲਬਾਤ ਹੋਈ ਆ। ਸੋ
ਬਸ ਠੀਕ ਹੈ ਜੀ,
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਚਲੋ
ਹਾਂਜੀ। ਪਹਿਲੀ ਗੱਲ ਤੇ ਹੈ ਕਿ ਕਈ ਆਪਾਂ ਸੋਚਦੇ ਹਾਂ ਵੀ ਕਿਹਨਾਂ ਦਾ ਆਪਾਂ ਸਿੱਖ ਧਰਮ ਨਾਲ ਜੋੜ ਦਿੰਦੇ ਹਾਂ, ਇਹਦੇ ਨਾਲ ਆਪਣਾ ਤੇ ਇਹਨਾਂ ਦਾ ਲੈਣਾ ਕੋਈ ਲੈਣਾ ਦੇਣਾ ਹੈ ਹੀ ਨੀ ਗਾ। ਆਪਾਂ SGPC ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਇਹ ਬੰਦੇ ਨਾਲ ਕੋਈ ਉਹਦਾ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ, ਠੀਕ ਆ। ਉਹ ਵੱਖਰੀਆਂ ਗੱਲਾਂ ਕਿ ਆਪਾਂ SGPC ਤੇ ਹੋਰ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਵੀ ਉਹਨਾਂ ਨੂੰ ਹੋਰ ਬੈਟਰ ਕਰਨਾ ਚਾਹੀਦਾ। ਜਦੋਂ ਆਪਾਂ ਇਹਦੀ ਗੱਲ ਕਰੀਏ ਤਾਂ ਸਿੱਖਾਂ ਦਾ ਕੋਈ ਲੈਣਾ ਦੇਣਾ, ਜਿਵੇਂ ਲਾਸਟ ਵਾਲੇ ਆ ਬਾਈ ਜੀ ਕਹਿ ਗਏ ਆ ਕਿ 70% ਹਿੰਦੂ ਹੈ, ਹਨਾ, ਇਹਨਾਂ ਦੀ ਗੱਲ ਬਿਲਕੁਲ ਸਹੀ ਹੈ। ਜਾਂ ਤਾਂ ਦਲਿਤ ਵਰਗ ਤੋਂ ਜਿਹੜੇ ਲੋਕ ਆਉਂਦੇ ਨੇ ਉਹ ਜਾਂਦੇ ਨੇ, ਤੇ ਜਾਂ ਫਿਰ ਹਿੰਦੂ ਹੈ, ਬਹੁ ਗਿਣਤੀ ਜਿਹੜੀ ਹੈ ਉਹ ਹਿੰਦੂਆਂ ਦੀ ਹੈ। ਸਿੱਖਾਂ ਦੇ ਵਿੱਚ ਵੀ ਉਹ ਲੋਕ ਜਾਂਦੇ ਨੇ ਜਿਹੜੇ ਕਿਹਨਾਂ ਦਾ ਜਿਵੇਂ ਜਿਹਨਾਂ ਨੂੰ ਨੌਲੇਜ ਘੱਟ ਹੈ ਜਾਂ ਕਿਹਨਾਂ ਦਾ ਜਾਂ ਬਿਜ਼ਨਸ ਦੇ ਪਰਪਜ਼ ਨਾਲ ਵੀ ਲੋਕ ਜੁੜੇ ਹੋਏ ਨੇ, ਹਨਾ, ਏਦਾਂ ਦੇ ਲੋਕ ਹੈਗੇ ਆ। ਤਾਂ ਜਿਹੜੀ ਗੱਲ ਹੈਗੀ ਆ ਸਜ਼ਾ ਦੀ, ਜਿਵੇਂ ਪਿੱਛੇ ਟੁੱਡੀ ਕੇ ਸਾਹਿਬ ਨੇ ਵੀ ਕਿਹਾ ਵੀ ਗੌਰਮੈਂਟ ਸ਼ਾਇਦ ਚਾਹੁੰਦੀ ਸੀਗੀ ਕਰਨਾ, ਤਾਂ ਗੌਰਮੈਂਟ ਦੇ ਵੀ ਲੱਗਦਾ ਕਿ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ, ਮੇਰਾ ਜਿੱਥੋਂ ਤੱਕ ਵਿਵੇਕ ਹੈ ਵੀ ਕਿ ਉਹਨਾਂ ਦੇ ਸੱਪ ਦੇ ਮੂੰਹ ਚ ਕੁੜਗਿਰਲੀ ਵਾਲੀ ਗੱਲ ਸੀਗੀ, ਜੇ ਤਾਂ ਇਹਨੂੰ ਛੱਡਦੇ ਸੀਗੇ ਤਾਂ ਮਰਦੇ ਸੀ, ਤੇ ਜੇ ਨਹੀਂ ਛੱਡਦੇ ਤਾਂ ਮਰਦੇ ਸੀ। ਉਹਨਾਂ ਨੇ ਭਗਤਾਂ ਦੀਆਂ ਜਿਹੜੇ ਇਹਨਾਂ ਦੇ ਪ੍ਰੇਮੀ ਆ ਉਹਨਾਂ ਦੀਆਂ ਵੋਟਾਂ ਵੀ ਲੈਣੀਆਂ ਤੇ ਇਹ ਤੋਂ ਚੰਦਾ ਵੀ ਲੈਣਾ ਤੇ ਇਹਦੀ ਸਪੋਰਟ ਵੀ ਲੈਣੀ ਹੈ, ਹਨਾ। ਤਾਂ ਉਹ ਦੋਨੇ ਪਾਸੇ ਜਾਣਾ ਚਾਹੁੰਦੇ ਸੀ, ਤੇ ਉਹ ਮੈਨੂੰ ਕਿੱਥੇ ਤੱਕ ਇਹ ਲੱਗਦਾ ਕਿ ਗੌਰਮੈਂਟ ਦੋਨੇ ਪਾਸੇ ਗਈ, ਜਿਹੜੇ ਪ੍ਰੇਮੀ ਆ ਉਹਨਾਂ ਨੂੰ ਵੀ ਨਾਰਾਜ਼ ਕਰ ਲਿਆ, ਤੇ ਲੋਕ ਜਿਹੜੇ ਦੂਜੇ ਲੋਕ ਨੇ ਮੀਡੀਆ ਉਹਨਾਂ ਨੂੰ ਵੀ ਨਾਰਾਜ਼ ਕਰ ਲਿਆ।
ਜੀ 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 ਬਿਲਕੁਲ ਸਹੀ ਗੱਲ।
ਵੈਸੇ ਤਾਂ ਹਾਂਜੀ ਹਾਂਜੀ, ਹੁਣ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਕਿ ਹਾਈਕੋਰਟ ਦਾ ਦਿਨ ਵਿੱਚ ਤਿੰਨ ਤਿੰਨ ਵਾਰ ਮਤਲਬ ਆਰਡਰ ਆਉਣੇ ਕਿ ਸਰਕਾਰ ਕੀ ਕਰ ਰਹੀ ਹੈ ਇਹਦੇ ਤੇ ਕੀ ਕਰ ਰਿਹਾ, ਸੰਗਿਆਨ ਲੈਣਾ ਹਾਈਕੋਰਟ ਦਾ। ਮੈਂ ਪਹਿਲੀ ਵਾਰੀ ਵੇਖਿਆ ਵੀ ਹਾਈਕੋਰਟ ਇੰਨਾ ਮਤਲਬ ਸਖ਼ਤ ਟਿੱਪਣੀਆਂ ਕਰ ਰਿਹਾ ਕਿਸੇ ਗਵਰਨਮੈਂਟ ਦੇ ਉੱਤੇ ਤੇ ਕਿਸੇ ਮੂਵਮੈਂਟ ਦੇ ਉੱਤੇ, ਮੈਂ ਪਹਿਲਾਂ ਨੀ ਦੇਖਿਆ, ਹੋ ਸਕਦਾ ਤੁਹਾਡੀ ਨੌਲੇਜ ਹੋਵੇ ਪਰ ਮੇਰੀ ਨੌਲੇਜ ਹੈ ਨੀਗਾ। ਇਹ ਵੀ ਜਿਹੜੀ ਹੁਣ ਵਿਧਾਇਕਾ, ਨਿਆਇਪਾਲਿਕਾ, ਕਾਰਿਆਪਾਲਿਕਾ ਤਿੰਨੇ ਜੁੜੀਆਂ ਹੁੰਦੀਆਂ, ਇਹ ਤੁਸੀਂ ਜ਼ਿਆਦਾ ਜਾਣਦੇ ਹੋ, ਤਾਂ ਇਹ ਇੱਕ ਦੂਜੇ ਨਾਲ ਅਟੈਚ ਨੇ। ਜਿਹੜੀ ਨਿਆਇਪਾਲਿਕਾ ਦਾ ਇੰਨਾ ਸਖ਼ਤ ਹੋਣਾ, ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਕਿ ਗੌਰਮੈਂਟ ਗੌਰਮੈਂਟ ਹੀ ਕਰਵਾ ਰਹੀ ਸੀ ਉਹਨੂੰ ਸਖ਼ਤ, ਕਿ ਸਖ਼ਤਾਈ ਵੀ ਕੀਤੀ ਜਾਵੇ ਔਰ ਅਸੀਂ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਵੀ ਰਵੇ ਕਿਤੇ ਨਾ ਕਿਤੇ।
ਜੀ ਜੀ ਜੀ, ਪਰ ਦੇਖੋ ਜਿਹੜੇ ਸਿਆਸੀ ਲੋਕ ਆ ਨਾ, ਸਿਆਸੀ ਲੋਕਾਂ ਤੋਂ ਮੈਂ ਕਿਤੇ ਵੀ ਚੰਗੀ ਆਸ ਨਹੀਂ ਕਰਦਾ ਵੀ ਉਹ ਕਿਤੇ ਨਾ ਕਿਤੇ ਚੰਗੀ ਆਸ ਕਰ ਰਹੇ ਹੋਣਗੇ। ਜਿੱਥੇ ਵੀ ਉਹ ਕਰ ਰਹੇ ਹੋਣਗੇ ਉਹ ਆਪਦਾ ਭਲਾ ਪਹਿਲਾਂ ਸੋਚ ਕੇ ਫੇਰ ਹੀ ਅੱਗੇ ਗੱਲ ਕਰਦੇ ਆ। ਸੋ ਬਹੁਤ ਮਿਹਰਬਾਨੀ ਮਾਨ ਸਾਹਿਬ, ਤੁਸੀਂ ਜੁੜੇ ਸਾਡੇ ਨਾਲ।
ਓਕੇ, ਥੈਂਕ ਯੂ, ਥੈਂਕ
ਯੂ, ਸਤਿ ਸ੍ਰੀ ਅਕਾਲ। ਸੋ ਜੇ ਐਸ ਮਾਨ ਜੁੜੇ ਸਨ, ਬੜੀ ਖੂਬਸੂਰਤ ਉਹਨਾਂ ਨੇ ਗੱਲਬਾਤ ਕੀਤੀ ਹੈ ਜੀ, ਤੁਸੀਂ ਵੀ ਮੈਨੂੰ ਲੱਗਦਾ ਸਹਿਮਤ ਹੋਵੋਗੇ। ਗੁਰਪ੍ਰੀਤ ਗਿੱਲ ਫੇਰ ਜੁੜ ਚੁੱਕੇ ਆ ਸਾਡੇ ਨਾਲ ਕੈਨਬਰਾ ਤੋਂ। ਗਿੱਲ ਸਾਹਿਬ ਫੇਰ ਸਵਾਗਤ ਆ।
ਹਾਂਜੀ ਭਾਈ, ਸਤਿ ਸ੍ਰੀ ਅਕਾਲ। ਮੈਂ ਤਾਂ ਉਹ ਜਿਹੜੀ ਸ਼੍ਰੋਮਣੀ ਕਮੇਟੀ ਵਾਲੀ ਗੱਲ ਚੱਲ ਰਹੀ ਹੈ ਨਾ ਵੀ ਸਿੱਖ ਧਰਮ ਦਾ ਪ੍ਰਚਾਰ ਕਿਵੇਂ ਵਧਾਇਆ ਜਾਵੇ, ਜੇ ਤੁਸੀਂ ਆਪਾਂ ਬਰੋਡ ਪਿਕਚਰ ਦੇਖੀਏ ਪੰਜਾਬ ਚ 12,000 ਪਿੰਡ ਨੇ ਤੇ 12,000 ਪਿੰਡਾਂ ਦੇ ਵਿੱਚ ਹੀ ਗੁਰਦੁਆਰਾ ਸਾਹਿਬ, ਹਰੇਕ ਪਿੰਡ ਚ ਗੁਰਦੁਆਰਾ ਸਾਹਿਬ ਹੈ ਵੀ ਸਾਡੀ ਤਾਂ ਆਲਰੇਡੀ ਐਸਟੈਬਲਿਸ਼ਡ ਨੈਟਵਰਕ ਹੈਗਾ ਆਪਣਾ ਆਲਰੇਡੀ, ਉਸ ਨੈਟਵਰਕ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਆ। ਹੁਣ ਜਿਹੜੀ ਆਪਾਂ ਗ੍ਰੰਥੀ ਸਾਹਿਬ ਦੀ ਆਪਾਂ ਗੱਲ ਕੀਤੀ ਵੀ ਗ੍ਰੰਥੀ ਨੂੰ ਪ੍ਰੋਪਰ ਵੇਜਿਸ ਮਿਲਣੀਆਂ ਚਾਹੀਦੀਆਂ, ਉਹਨੂੰ ਪ੍ਰੋਪਰ ਫੰਡਿੰਗ ਹੋਣੀ ਚਾਹੀਦੀ ਆ, ਤੇ ਉਹ ਜਿਹੜਾ ਟਾਈਮ ਹੈ ਉਹਦੇ ਕੋਲ ਇੰਸਟੈਡ ਆਫ ਡੂਇੰਗ ਅਦਰ ਥਿੰਗਸ ਉਹ ਧਰਮ ਪ੍ਰਚਾਰ ਤੇ ਲਾਵੇ ਨਾ, ਤੇ ਉਹ ਬਾਬੇ ਨੂੰ ਕਾਟ ਕਰੂਗਾ ਇਹ।
ਜੀ ਜੀ,
ਤੇ ਉਹ ਹੁਣ ਦੇਖੋ 1 ਅਰਬ ਦਾ ਚਲੋ ਮੰਨ ਲੈਂਦੇ ਆਪਾਂ, SGPC ਦਾ ਹੈ ਬਜਟ, ਆਪਾਂ ਇਹ ਸੋਚਣਾ ਪੈਣਾ ਵੀ SGPC ਸਿਰਫ ਪੈਸੇ ਨੂੰ ਕੰਟਰੋਲ ਕਰਨ ਆਈ ਹੈ ਕਿ ਪੈਸੇ ਨੂੰ ਡਿਸਟ੍ਰੀਬਿਊਸ਼ਨ, ਪੈਸੇ ਦੀ ਇਨਵੈਸਟਮੈਂਟ, ਇਹ SGPC ਦਾ ਕੰਮ ਹੈਗਾ ਕਿ ਨਹੀਂ ਸਿਰਫ ਉਹਨੂੰ ਕੰਟਰੋਲ ਕਰਨਾ, ਤੇ ਦੂਜਾ ਸੰਗਮਰਮਰ ਲਾਉਣੇ ਗੁਰਦੁਆਰਾ ਸਾਹਿਬ ਚ, ਇਹ ਕੰਮ SGPC ਦਾ ਨਹੀਂ ਹੈਗਾ ਕਿਉਂਕਿ 1925 ਜਦੋਂ SGPC ਬਣੀ ਆ ਉਦੋਂ ਸੰਗਮਰਮਰ ਨਹੀਂ ਸੀ ਲੱਗਦੇ ਗੁਰਦੁਆਰਾ ਸਾਹਿਬ ਤੇ, ਇਹ ਹੁਣ ਹੀ ਕਾਰ ਸੇਵਾ ਵਾਲਿਆਂ ਨੇ ਟ੍ਰੈਂਡ ਸ਼ੁਰੂ ਕੀਤਾ ਪਿਛਲੇ 20-30 ਸਾਲ ਤੋਂ ਨਾ। ਤੁਸੀਂ ਦੇਖੋ ਜੇ ਆਪਾਂ ਇਹ SGPC 50-50 ਵਾਲਾ ਪ੍ਰੋਸੀਜਰ ਕਰਦੇ, 50% ਤੁਸੀਂ ਦੋ ਤਨਖਾਹ ਪਿੰਡ ਵਾਲਿਆਂ ਨੂੰ ਕਹਿ ਦੇਵੇ ਤੇ 50% ਅਸੀਂ ਦਿੰਦੇ ਆ, ਪਰ ਗਰੰਟੀ ਅਸੀਂ ਲਾਵਾਂਗੇ, ਠੀਕ ਆ। ਤੇ ਹੁਣ 12,000 ਨੂੰ 5,000 ਨਾਲ ਗੁਣਾ ਕਰ ਲੋ, ਇਹ ਟੋਟਲ 6 ਕਰੋੜ ਜਾਂ 7 ਕਰੋੜ ਅਮਾਉਂਟ ਬਣਦੀ ਹੈ ਸਾਲ ਦੀ, ਤੇ SGPC ਦੇ ਬਜਟ ਦਾ 1% ਬਣਦੀ ਹੈ, 1% ਤੋਂ ਵੀ ਘੱਟ, ਜਿਹੜਾ 1 ਅਰਬ ਆ, ਠੀਕ ਹੈ। ਹੁਣ ਜੇ ਤੁਸੀਂ ਇੰਨਾ ਪੈਸਾ ਵੀ ਨੀ ਲਾ ਸਕਦੇ 12,000 ਪਿੰਡਾਂ ਤੇ, ਫਿਰ SGPC ਨੂੰ ਉਹ ਗੁਰਦੁਆਰੇ ਦਾ ਕੰਟਰੋਲ ਕਰਨ ਦਾ ਮਤਲਬ ਕੀ ਆ, ਜੇ ਉਹ ਪ੍ਰੋਪਰ ਰਿਸੋਰਸਿਸ ਜਾਂ ਸੋਰਸਿਸ ਗੁਰਦੁਆਰਾ ਸਾਹਿਬ ਨੂੰ ਨਹੀਂ ਪ੍ਰੋਵਾਈਡ ਕਰ ਸਕਦੇ,
ਪ੍ਰੋਪਰ ਲਿਟਰੇਚਰ ਨਹੀਂ ਦੇ ਸਕਦੇ। ਗੁਰਦੁਆਰਾ ਸਾਹਿਬ ਪੰਜਾਬ ਦੇ ਤੁਸੀਂ ਚਲ ਜਾਓ, ਪ੍ਰੋਪਰ ਲਿਟਰੇਚਰ ਨਹੀਂ ਮਿਲਦਾ ਵੀ ਗੁਰੂਆਂ ਦੀਆਂ ਸਾਖੀਆਂ ਜਾਂ ਗੁਰੂਆਂ ਦੇ ਜਿੰਨੇ ਉਹਨਾਂ ਨੇ ਜੰਗਾਂ ਲੜੀਆਂ ਨੇ ਜਾਂ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਨੇ, ਉਹ ਪ੍ਰੋਪਰ ਲਿਟਰੇਚਰ ਤੁਹਾਨੂੰ ਲੱਭਦੇ ਨੇ ਗੁਰਦੁਆਰਾ ਸਾਹਿਬ ਚ। ਤੇ ਫਿਰ ਮਤਲਬ ਕੀ ਐਸ ਜੀ ਬੀ ਸੀ ਦਾ, ਐਸ ਜੀ ਬੀ ਸੀ ਦੇ ਮੈਂਬਰ ਬਣਾਉਣ ਦਾ ਮਤਲਬ ਕੀ ਆ ਜੇ ਉਹਨਾਂ ਨੂੰ ਪਤਾ ਹੀ ਨੀ ਹੈਗਾ ਵੀ ਧਰਮ ਦਾ ਪ੍ਰਚਾਰ ਕਿਵੇਂ ਕਰਨਾ। ਐਸ ਜੀ ਬੀ ਸੀ ਦੇ ਕੁਸ਼ਚਨ ਹੋਣੇ ਚਾਹੀਦੇ ਆ। ਬਿੱਲੋ ਆਪਣੇ ਇੱਕ ਭਾਈ ਐਸ ਜੀ ਦਲਵੀਰ ਸਿੰਘ, ਉਹ ਕਹਿ ਰਹੇ ਸੀ ਵੀ ਹਾਂਜੀ ਕੁਸ਼ਚਨ ਕਰ ਦਿੰਦੇ ਆ। ਕੁਸ਼ਚਨ ਅਸੀਂ ਜਦੋਂ ਮੱਥਾ ਟੇਕਦੇ ਹਾਂ ਨਾ, ਸਾਡੀ ਸ਼ਰਧਾ ਇਹ ਹੁੰਦੀ ਹੈ ਵੀ ਸਾਡਾ ਧਰਮ ਵਧੇ ਤੇ ਸਾਡੇ ਜਿਹੜੇ ਅਸੀਂ ਸਾਡੀ ਪਰਸਨਲ ਮਨਸ਼ਾ ਇਹ ਹੁੰਦੀ ਹੈ ਵੀ ਸਾਡੇ ਤੇ ਗੁਰੂ ਦੀ ਕਿਰਪਾ ਹੋਵੇ। ਦੋ ਚੀਜ਼ਾਂ ਹੁੰਦੀਆਂ ਨੇ, ਉਹ ਪਹਿਲੀ ਚੀਜ਼ ਸਾਨੂੰ ਲੈ ਕੇ ਜਾਂਦੀ ਹੈ, ਧਰਮ ਵਾਲੀ ਚੀਜ਼ ਸਾਨੂੰ ਲੈ ਕੇ ਜਾਂਦੀ ਆ। ਤੇ ਜਦੋਂ ਮੱਥਾ ਟੇਕਦੇ ਹੋ ਸਾਡੀ ਪਰਸਨਲ ਇੱਛਾ ਵੀ ਹੁੰਦੀ ਗੁਰੂ ਦੀ ਕਿਰਪਾ ਸਾਡੇ ਤੇ ਬਣੀ ਰਹੇ, ਉਹ ਦਸਵੰਧ ਵਾਲਾ ਫੈਕਟਰ ਵੀ ਆਪਾਂ ਲਾ ਸਕਦੇ। ਪਰ ਜਿਹੜਾ ਉਹਨੂੰ ਪੈਸਾ ਉਸ ਪੈਸੇ ਨੂੰ ਕੰਟਰੋਲ ਕਰਦਾ ਉਹਦੀ ਰਿਸਪੋਂਸੀਬਿਲਟੀ ਕਿੱਥੇ ਜਾਂਦੀ ਹੈ? ਉਹਦਾ ਘੱਟੋ ਘੱਟ ਜਿਹੜੇ ਵਿਚਾਰੇ ਡਿਪਰੈਸ਼ਨ ਚ ਨੇ, ਜਿਹਨਾਂ ਦੀ ਫਸਲ ਚ ਘਾਟਾ ਪੈ ਗਿਆ, ਕਈ ਵਿਚਾਰੇ ਆਪਣੇ ਤੁਰੇ ਫਿਰਦੇ ਨੇ ਲੋਕ ਜਿਹੜੇ ਖੁਦਕੁਸ਼ੀਆਂ ਵੀ ਕਰ ਦਿੰਦੇ ਨੇ, ਉਹਨਾਂ ਨੂੰ ਤਾਂ ਘੱਟੋ ਘੱਟ ਵੋਟ ਆਸਰਾ ਦੇਵੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਨੇ। ਐਸ ਸੀ ਬੀ ਸੀ ਘੱਟੋ ਘੱਟ ਉੱਥੇ ਦਾ ਇਨਵੈਸਟਮੈਂਟ ਕਰੇ, ਉਹ ਹਾਸਪਿਟਲ ਤਾਂ ਇਹ ਬਣਾ ਨੀ ਸਕਦੇ, ਇਹਨਾਂ ਨੂੰ ਬਣਾਉਣੇ ਆਉਂਦੇ ਨੀ ਹੈਗੇ, ਇਹਨਾਂ ਦੇ ਹੱਥ ਵੱਤ ਹੀ ਹੈਗੀਗਾ। ਪਰ ਜਿਹੜੇ ਗਰੰਟੀ ਲਾਉਂਦੇ ਨੇ ਘੱਟੋ ਘੱਟ ਉਹਦੇ ਵਿੱਚ ਨਾ ਆਪਣੀ ਇਹ ਇਨਵੈਸਟਮੈਂਟ ਕਰੇ ਵੀ ਗਰੰਟੀ 50% ਅਸੀਂ ਦਿੰਦੇ ਹਾਂ, 50% ਤੁਸੀਂ ਦਿਓ ਤੇ ਗਰੰਟੀ ਅਸੀਂ ਲਾਵਾਂਗੇ, ਅਸੀਂ ਮੇਕ ਸ਼ੋਰ ਕਰਾਂਗੇ ਵੀ ਪੜ੍ਹਿਆ ਲਿਖਿਆ ਆ ਇਹਨੇ ਧਰਮ ਦੇ ਵਿੱਚ, ਇਹਦੀ ਐਜੂਕੇਸ਼ਨ ਹੈਗੀ ਆ, ਤੇ ਅਸੀਂ ਤੁਹਾਨੂੰ ਲਿਟਰੇਚਰ ਵੀ ਪ੍ਰੋਵਾਈਡ ਕਰਾਂਗੇ ਵੀ ਜਿਹੜਾ ਬੱਚਿਆਂ ਦੇ ਵਿੱਚ ਵੰਡਿਆ ਜਾ ਸਕੇ।
ਸੋ ਬਹੁਤ ਵਧੀਆ ਜੀ, ਮੈਂ ਇਸ ਤੇ ਬਹੁਤ ਪਹਿਲਾਂ ਇੱਕ ਵੱਡਾ ਐਡੀਟੋਰੀਅਲ ਵੀ ਲਿਖਿਆ ਸੀ ਜਿਹ ਚ ਅਸੀਂ ਗੁਰੂ ਦੇ ਵਜ਼ੀਰ ਕਿਹੋ ਜਿਹੇ ਹੋਣੇ ਚਾਹੀਦੇ ਤੇ ਗੁਰੂ ਦੇ ਵਜ਼ੀਰ ਤੋਂ ਅਸੀਂ ਕੀ ਐਕਸਪੈਕਟੇਸ਼ਨ ਹੋਣੀਆਂ ਚਾਹੀਦੀਆਂ। ਇਸ ਵਿਸ਼ੇ ਤੇ ਮੈਂ ਕਾਫੀ ਵੱਡੀ ਲੰਮੀ ਚੌੜੀ ਇੱਕ ਵਾਰੀ ਲੇਖ ਵੀ ਲਿਖਿਆ ਸੀ, ਭਾਵੇਂ ਲੋਕਾਂ ਨੂੰ ਪਸੰਦ ਨਾ ਆਇਆ ਹੋਵੇ ਉਸ ਟਾਈਮ ਦੇ ਵਿੱਚ, ਕਿਉਂਕਿ ਪ੍ਰਬੰਧਕਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਉਹ ਗੁਰਦੁਆਰੇ ਚ ਗੁਰੂ ਦਾ ਵਜ਼ੀਰ ਉਦੋਂ ਤੱਕ ਕਹਿੰਦੇ ਆ ਜਦੋਂ ਤੱਕ ਉਹ ਹਜ਼ੂਰੀ ਚ ਬੈਠੇ ਆ, ਤੇ ਅੱਗੇ ਪਿੱਛੇ ਉਹਦੇ ਨਾਲ ਕੋਲੇ ਬੈਠਣਾ ਵੀ ਨਹੀਂ ਚਾਹੁੰਦੇ। ਉਹ ਕਹਿੰਦੇ ਵੀ ਇਹ ਤਾਂ ਗੁਰੂ ਘਰ ਦਾ ਭਾਈ ਆ, ਤੇ ਉਹਨੂੰ ਕੋਈ ਛੋਟੇ ਤੌਰ ਤੇ ਦੇਖਦੇ ਆ। ਪਰ ਤੁਸੀਂ ਧਿਆਨ ਚ ਰੱਖਿਓ ਜੀ, ਟੀਚਰ ਦੀ ਪੇ ਕਿਉਂ ਵੱਧਦਾ? ਟੀਚਰ ਦੀ ਪੇ ਇਸ ਲਈ ਵੱਧਦਾ ਵੀ ਉਹ ਦੂਜਿਆਂ ਨੂੰ ਟੀਚ ਕਰਦਾ। ਸੋ ਟੀਚ ਕਰਨ ਲਈ ਸਿਖਾਉਣ ਵਾਲੇ ਬੰਦੇ ਨੂੰ ਜੇ ਤੁਸੀਂ ਪਹਿਲਾਂ ਉਹਨੂੰ ਸਕਿਓਰ ਕਰੋਗੇ ਤਾਂ ਹੀ ਉਹ ਅੱਗੇ ਜਾ ਕੇ ਸਿਖਾ ਸਕਦਾ। ਸੋ ਕਿਤੇ ਨਾ ਕਿਤੇ ਸਾਡੇ ਕੌਮ ਦੇ ਵਿੱਚ, ਸਾਡੇ ਧਰਮ ਦੇ ਵਿੱਚ ਇਹ ਊਨਤਾ ਹੀ ਹੈਗੀ। ਗਿਆਨ ਸਿੰਘ ਕੰਗ ਫੇਰ ਜੁੜ ਚੁੱਕੇ ਆ। ਕੰਗ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ। ਵੱਡੀ ਗੱਲ ਇਹਨਾਂ ਦੀ ਗੱਲ ਬਿਲਕੁਲ ਦਰੁਸਤ ਹੈ, ਜਿਹੜੇ ਪਿੰਡਾਂ ਦੇ ਵਿੱਚ ਗਰੰਟੀ ਲੱਗੇ ਹੋਆ ਉਹਨਾਂ ਦੇ ਕੋਲ ਕੋਈ ਵੀ ਧਾਰਮਿਕ ਸਿੱਖਿਆ ਨਹੀਂ ਹੈ। ਉਹ ਜਿਹੜਾ ਜਿਹਨੂੰ ਦੇਖਦੇ ਆ ਉਹਨੂੰ ਲਾ ਦਿੰਦੇ ਆ। ਉਹ ਲੋਕਾਂ ਨੂੰ ਸਿਰਫ ਇਹ 12 ਮਾਹ ਬੰਨ ਦਿੱਤਾ, ਢੋਲਕੀ ਵਜਾਤੀ ਚ ਕੁਛ ਵਜਾਤਾ, ਉਹਦੇ ਬਾਅਦ ਖਤਮ ਹੋ ਗਿਆ। ਚਲੋ ਆਪਾਂ ਇਸ ਵਿਸ਼ੇ ਚ ਨਹੀਂ ਜਾਂਦੇ ਕਿਉਂਕਿ ਵਿਸ਼ਾ ਜਿਹੜਾ ਉਹ ਬਾਬੇ ਦਾ ਚੱਲ ਰਿਹਾ ਸੀ। ਤੇ ਮਹਾਰਾਜ ਹੁਣ ਗੱਲ ਪੰਜਾਬੀ ਚ ਇਹ ਕਹਿੰਦੇ ਆ ਵੀ ਜਿਹੜਾ ਬੰਦਾ 2 ਕਿਸ਼ਤੀਆਂ ਚੱਲਦਾ ਉਹ ਡੁੱਬਦਾ
ਜੀ।
ਔਰ ਦੂਸਰੀ ਗੱਲ ਇਹ ਆ ਵੀ ਹੁਣ ਝੂਟਾ ਮਰ ਗਿਆ, ਸਿਆਣੇ ਕਹਿੰਦੇ ਨੇ ਝੂਟਾ ਮਰ ਗਿਆ, ਜੂਆਂ ਵੀ ਆਪੇ ਨਾਲ ਮਰ ਜਾਣੀਆਂ
ਜੀ ਜੀ ਜੀ।
ਸਮਝੋ ਮੇਰੀ ਗੱਲ
ਜੀ ਜੀ।
ਇਹਦਾ ਕਰੈਕਟਰ ਸਾਰਾ ਬਾਹਰ ਆ ਗਿਆ ਦੁਨੀਆਂ ਦੇ ਕੋਲ ਵੀ ਕੀ ਸੀਗਾ ਬਾਬਾ। ਉਹ ਕੁੜੀ ਦੀ ਚਿੱਠੀ ਪੜ੍ਹ ਕੇ ਦੇਖੋ ਬੰਦੇ ਨੂੰ ਰੋਣਾ ਆਉਂਦਾ। ਇੱਦਾਂ ਦੀਆਂ ਪਤਾ ਨੀ ਕਿੰਨੀਆਂ ਕੁੜੀਆਂ ਉਸ ਡੇਰੇ ਵਿੱਚ ਰੱਖੀਆਂ ਸੀਗੀਆਂ। ਇਹ ਬਾਬਾ ਸੀਗਾ ਕਿ ਕੀ ਸੀਗਾ?
ਬਿਲਕੁਲ ਜੀ।
ਉਹ ਕਹਿੰਦਾ ਵੀ ਕ੍ਰਿਸ਼ਨ ਮਹਾਰਾਜ ਦੀਆਂ 360 ਉਹਨੂੰ ਕ੍ਰਿਸ਼ਨ ਮਹਾਰਾਜ ਨੇ ਉਹਦਾ ਕੀ ਚੱਲ ਰਿਹਾ, ਕੀ ਉਹਦਾ ਕੰਪੈਰੀਜ਼ਨ ਅਸੀਂ ਕ੍ਰਿਸ਼ਨ ਭਗਵਾਨ ਨਾਲ ਕਰ ਸਕਦੇ ਹਾਂ? ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਲੋਕ ਜਿਹੜੇ ਬੰਦੇ ਉਹਨਾਂ ਨੂੰ ਨਜ਼ਰ ਲੱਗੇ ਉਹਨਾਂ ਦਾ ਬ੍ਰੇਨ ਵਾਸ਼ ਕਰ ਦਿੰਦੇ ਆ, ਹੋਰ ਕੁਛ ਨੀ ਹੈ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ।
ਬਹੁਤ ਮਿਹਰਬਾਨੀ ਕੰਗ ਸਾਹਿਬ। ਸੋ ਕੰਗ ਸਾਹਿਬ ਜਿਹੜੇ ਸਨ ਬ੍ਰਿਸਬਨ ਤੋਂ ਜੀ, ਤੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ ਰਜਨਦੀਪ ਕੈਨਬਰਾ ਤੋਂ। ਰਜਨਦੀਪ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਜਨਦੀਪ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਆ ਜੀ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
ਵੀਰ ਜੀ, ਇਹਦੇ ਰਿਗਾਰਡਿੰਗ ਜਿਹੜੇ ਬਾਬੇ ਦਾ ਟੋਪਿਕ ਚੱਲ ਰਿਹਾ, ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਵੀਡੀਓ ਭੇਜੀ ਸੀ ਆਪਣੇ ਯਾਨੀ ਕਿ ਰਾਜਸਥਰੀ ਏਰੀਏ ਚ ਆਪਾਂ ਕੰਮ ਕਰ ਰਹੇ ਹਾਂ ਨਾ, ਵੀ ਇੱਦਾਂ ਦਾ ਜਿਹਦੇ ਨਾਲ ਸਿੱਖੀ ਦਾ ਪ੍ਰਚਾਰ ਹੋਵੇ, ਰੋਲ ਸਿੱਖੀ ਦਾ ਪ੍ਰਚਾਰ। ਗੁਰਪ੍ਰੀਤ ਗਿੱਲ ਬਾਈ ਵੀ ਜਾਣਦੇ ਆ, ਬਰਜਿੰਦਰ ਸਿੰਘ ਪਰਵਾਨਾ ਬਾਈ ਹੈਗਾ ਨਾਲ, ਮੇਰੇ ਨਾਲ ਇਕੱਠੇ ਪੜ੍ਹਦੇ ਸੀ ਅਸੀਂ, ਇੱਕ ਪ੍ਰੋਜੈਕਟ ਚਲਾਇਆ ਸੀ, ਵਧੀਆ ਚੱਲ ਰਿਹਾ ਭਾਜੀ। ਉਹਨੂੰ ਕੋਈ ਸਪੋਰਟ ਨਹੀਂ ਕਰ ਰਿਹਾ ਨਾ, ਆਪਾਂ ਕਹਿ ਰਹੇ ਵੀ ਸਪੋਰਟ ਕਰੋ ਚੰਗੀ ਚੀਜ਼ ਨੂੰ ਨਾ, ਲੋਕਲ ਲੱਗੇ ਹੋਏ ਬਹੁਤ ਘੱਟ ਲੱਗੇ ਹੋਏ ਆ, ਉਹ ਚੰਗੀ ਪਾਸੇ ਨੂੰ ਕੋਈ ਸਪੋਰਟ ਨਹੀਂ ਕਰ ਰਿਹਾ ਨਾ।
ਉਹ ਦੇਖੋ ਨਾ ਜਿਹੜੇ ਵੀ ਚੰਗਾ ਕੰਮ ਕਰੋ ਸਪੋਰਟ ਨਹੀਂ ਕਰ ਸਕਦੇ ਜੀ, ਠੀਕ ਆ। ਮੈਂ ਤੁਹਾਨੂੰ ਵੀਡੀਓ ਭੇਜੀ ਸੀ, ਤੁਹਾਨੂੰ ਕਹਿ ਦੇ ਮੈਨੂੰ ਦੱਸਿਓ।
ਮੈਂ ਜਰੂਰ ਨਿਗਾਹ ਮਾਰੂਗਾ, ਮੇਰੀ ਨਿਗਾਹ ਚੋਂ ਹਜੇ ਨਿਕਲੀ ਨੀ, ਬਿਜੀ ਜ਼ਿਆਦਾ ਹੋਣ ਕਰਕੇ ਮੈਂ ਜਰੂਰ
ਪ੍ਰੋਜੈਕਟ ਚਲਾਇਆ ਚੱਲ ਰਿਹਾ, ਕਿੱਦਾਂ ਬੱਚਿਆਂ ਨੂੰ ਐਜੂਕੇਸ਼ਨ ਸਿੱਖੀ ਧਰਮ ਨਾਲ ਜੋੜ ਰਹੇ ਆ, ਵਧੀਆ ਚੱਲ ਰਿਹਾ, ਕਾਫੀ ਟਾਈਮ ਤੋਂ ਚੱਲ ਰਿਹਾ, ਤੇ ਉੱਥੇ ਕਾਫੀ ਮੁੰਡਿਆਂ ਨੇ ਨਸ਼ੇ ਵੀ ਛੱਡੇ ਆ ਭਾਜੀ, ਇਹ ਨੀ ਹੈਗਾ ਵੀ ਨਹੀਂ ਛੱਡੇ ਮੁੰਡੇ, ਯੰਗ ਜਨਰੇਸ਼ਨ ਹੈ ਨਾ, ਜਿਸ ਤਰ੍ਹਾਂ ਮੈਂ ਗਿਆ ਸੀ ਲਾਸਟ ਟਾਈਮ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੁੰਡੇ ਆਪਣੇ ਘਰ ਦੇ ਕਿੱਥੇ, ਉਹਦੇ ਯੰਗ ਮੁੰਡੇ ਤੁਸੀਂ ਨਾਲ ਭੇਜ ਦਿੰਦੇ ਵੀ ਤੁਸੀਂ ਰਹੋ, ਉਹ ਕਹਿੰਦੇ ਸਾਨੂੰ ਇਹ ਖੁਸ਼ੀ ਬਹੁਤ ਆ ਵੀ ਆਪਣੇ ਇੱਕ ਤਾਂ ਗੁਰਸਿੱਖ ਬਣ ਗਏ, ਨਸ਼ਿਆਂ ਤੋਂ ਦੂਰ ਆ ਵੀ ਸਭ ਤੋਂ ਵਧੀਆ ਗੱਲ ਆ ਇਹ, ਠੀਕ ਆ, ਵੀ ਇਹਨਾਂ ਨੇ ਕੰਮ ਚ ਕਰਨਾ ਨਹੀਂ ਕਰਨਾ ਉਹ ਅਲੱਗ ਗੱਲ ਆ, ਵੀ ਐਟਲੀਸਟ ਹੁਣ ਸਿੱਖੀ ਸਰੂਪ ਚ ਤਾਂ ਹੈਗੇ ਆ, ਨਸ਼ਿਆਂ ਤੋਂ ਤਾਂ ਦੂਰ ਆ ਨਾ, ਚੰਗੇ ਪਾਸੇ ਨੂੰ ਤਾਂ ਲੱਗੇ ਹੋਏ ਆ, ਉਹਨਾਂ ਨੂੰ ਇਹੀ ਖੁਸ਼ੀ ਬਹੁਤ ਸੀ ਉਹਨਾਂ ਦੇ ਪੇਰੈਂਟਸ ਨੂੰ, ਹੈ ਨਾ। ਤੁਸੀਂ ਉਹ ਵੀਡੀਓ ਦੇਖਿਓ ਭਾਜੀ, ਫਿਰ ਮੈਨੂੰ ਦੱਸੋ ਹੈ ਨਾ ਉਹਦਾ ਕੀ, ਮੈਂ ਤਾਂ ਤਾਂ ਹੀ ਮੈਂ ਤੁਹਾਨੂੰ ਭੇਜੀ ਸੀ ਵੀ ਕੋਈ ਚੰਗੀ ਚੀਜ਼ ਦੇਖ ਕੇ ਦੇਖੋ, ਤੁਹਾਨੂੰ ਲੱਗਿਆ ਤਾਂ ਵਧੀਆ ਤਾਂ ਐਪਰੀਸ਼ੀਏਟ ਕਰਿਓ, ਨਹੀਂ ਫਿਰ ਰਹਿਣ ਦੇਵਾਂ ਨਾ ਭਾਜੀ।
ਜ਼ਰੂਰ 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 ਕਰਾਂਗਾ ਜੀ ਜ਼ਰੂਰ, ਮੈਂ ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਦੇਖਣ ਤੋਂ, ਪਰ ਮੈਂ ਜ਼ਰੂਰ ਕਰੂੰਗਾ ਜਦੋਂ ਵੀ।
ਦੇਖਿਓ ਭਾਜੀ ਬਹੁਤ ਵਧੀਆ ਚੀਜ਼ ਹੈ ਭਾਜੀ, ਦੇਖਿਓ ਕਿੱਦਾਂ ਗੁੱਟਾਂ ਜੋੜ ਰਹੇ ਆਪਾਂ, ਠੀਕ ਆ, ਥੈਂਕ ਯੂ ਸਰ, ਓਕੇ ਜੀ ਭਾਜੀ,
ਜੀ ਜੀ ਓਕੇ, ਥੈਂਕ ਯੂ ਜੀ। ਸੋ ਰਜਨਦੀਪ ਸਿੰਘ ਕੈਨਬਰਾ ਤੋਂ ਜੁੜਿਆ ਜੀ, ਉਹ ਆਲਰੇਡੀ ਉਪਰਾਲੇ ਵਿੱਢੇ ਹੋਏ ਆ ਤੇ ਸਾਡਾ ਫਰਜ਼ ਬਣਦਾ ਜੇ ਕੋਈ ਉਪਰਾਲੇ ਵਿੱਢੇ ਆ ਤੇ ਅਸੀਂ ਉਹਨਾਂ ਨੂੰ ਅੱਗੇ ਤੋਰੀਏ। ਜਗਤਾਰ ਸਿੰਘ ਕੰਗ ਜੁੜ ਚੁੱਕੇ ਆ ਜੀ ਮੈਲਬਨ ਤੋਂ, ਫੇਰ ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ।
ਕੀ ਹਾਲ ਆ ਜੀ?
ਹਾਲ ਚਾਲ ਵਧੀਆ ਜੀ, ਬਹੁਤ ਵਧੀਆ। ਅੱਜ ਪ੍ਰੋਗਰਾਮ ਤੋਂ ਹੀ ਜਿਹੜਾ ਸੀਗਾ ਚੱਲ ਰਿਹਾ 5-6 ਦਿਨ ਤੋਂ, ਬਹੁਤ ਵਧੀਆ ਜਾ ਰਿਹਾ ਜੀ, ਤੇ ਚਲੋ ਮਾੜਾ ਹੋਇਆ ਜਿਹੜੇ ਆਪਣੇ ਮਿੱਤਰ ਸੱਜਣ ਕੋਈ ਮਰ ਗਏ ਆ, ਪਰ ਗੱਲ ਇਹ ਆ ਭਾਜੀ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਸੀਗੀ ਵੀ ਜੇ ਕੋਈ ਇੱਕ ਵੀ ਮੌਤ ਹੁੰਦੀ ਆ ਤਾਂ ਸਾਰਾ ਜਿਹੜਾ ਨੁਕਸਾਨ ਹੁੰਦਾ, ਤੇ ਇੱਕ ਜਾਨੀ ਕੋਈ ਏਦਾਂ ਕੋਈ ਜਾਵੇ ਨਾ, ਅਣਿਆਈ ਮੌਤੇ ਨਾ ਕੋਈ ਮਰੇ, ਲੇਕਿਨ 36 ਬੰਦੇ ਕਹਿੰਦੇ ਵੀ ਮਰ ਗਏ। ਬਾਕੀ ਭਾਜੀ ਗੱਲ ਇਹ ਆ ਵੀ ਜਿਹੜਾ ਸਿਹਰਾ ਜਾਂਦਾ ਉਹ ਸਾਰਾ ਹਾਈ ਕੋਰਟ ਨੂੰ ਜਾਂਦਾ, ਜਿਹਨੇ ਐਂਡ ਵਿੱਚ ਜਾ ਕੇ ਡਿਸੀਜਨ ਲਿਆ ਤੇ ਜੇ ਉਸ ਨੂੰ ਗੋਲੀ ਚਲਾਉਣ ਦਾ ਹੁਕਮ ਜੇ ਆਪਾਂ ਦਿੰਦੇ ਹਾਂ, ਜੇ ਕੋਈ ਗਲਤ ਕੰਮ ਕਰ ਰਿਹਾ ਤਾਂ ਪੁਲਿਸ ਨੂੰ ਸੰਕੋਚ ਨੀ ਕਰਨਾ ਗੋਲੀ ਚਲਾਉਣ ਤੋਂ, ਇਹ ਸਿਰਫ ਭਾਜੀ ਤਾਂ ਬਚਾਅ ਹੋਇਆ, 36 ਬੰਦੇ ਤਾਂ ਮਰਿਆ। ਜੇ ਕਿਤੇ ਇਹ ਹਾਈ ਕੋਰਟ ਐਂਡ ਵਿੱਚ ਜਾ ਕੇ ਡਿਸੀਜਨ ਨਾ ਲੈਂਦੀ ਤਾਂ ਹੋ ਸਕਦਾ ਹਜ਼ਾਰਾਂ ਮਰਦੇ। ਉਹਦਾ ਕਾਰਨ ਇਹ ਆ ਵੀ ਜਿਹੜੇ ਲੋਕ ਉੱਥੇ ਗਏ ਸੀਗੇ ਉਹਨਾਂ ਨੇ ਘਰਾਂ ਦੇ ਵਿੱਚ ਉੱਥੇ ਸਕੂਲੇ ਘਰਾਂ ਵਿੱਚ ਵੜ ਕੇ ਲੋਕਾਂ ਦੇ ਪੂਰੀ ਨੁਕਸਾਨ ਵੀ ਕਰਨਾ ਸੀਗਾ, ਉਹਦੀ ਬੰਦੇ ਵੀ ਮਾਰਨੇ ਸੀਗੇ, ਜੋ ਦਿੱਲੀ 'ਚ ਕੰਮ ਹੋਇਆ ਸੀਗਾ ਦੰਗੇ ਪੂਰੇ ਉਹਨਾਂ ਹੋਣੇ ਸੀ ਦੰਗੇ, ਉਹਨੇ ਲੋਕਾਂ ਲੁੱਟਾਂ ਘਰਾਂ 'ਚ ਵੜ ਗਏ ਸੀ ਆਦੀਆਂ, ਉਹ ਸਿਰਫ ਇੱਕ ਗੋਲੀ ਦਾ ਹੁਕਮ ਹੋਣ ਕਰਕੇ ਉਸ ਥੋੜੀ ਜਿਹੀ ਹੋਰ ਸ਼ਹਿ ਮਿਲ ਗਈ ਤੇ ਕੋਈ ਗੱਲ ਨੀ, ਹੁਣ ਜੇ ਜਿਹੜਾ ਕੋਈ ਸਾਨੂੰ ਸਾਡੇ ਮਾਰੂਗਾ ਤਾਂ ਆਪਾਂ ਮੋਹਰੇ ਚਲਾਵਾਂਗੇ, ਉਹ ਤਾਂ ਭਾਜੀ ਬਚਾ ਹੋ ਗਿਆ, ਨਹੀਂ ਤਾਂ ਨੁਕਸਾਨ ਬਹੁਤ ਹੋਣਾ ਸੀਗਾ, ਬੰਦੇ ਹਜ਼ਾਰਾਂ ਮਰ ਗਏ
ਪਹਿਲੇ ਘੰਟੇ ਚ। ਦੇਖਿਆ ਪਹਿਲੇ ਘੰਟੇ ਦੇ ਵਿੱਚ, ਮਾਫੀ ਚਾਹੁੰਦਾ, ਪਹਿਲੇ ਘੰਟੇ ਚ ਪੁਲਿਸ ਭੱਜਦੀ ਦੇਖੀ ਅਸੀਂ ਮੂਹਰੇ ਪ੍ਰੇਮੀਆਂ ਦੇ, ਕਿਉਂਕਿ ਉਹਨਾਂ ਕੋਲੇ ਰਾਈਟ ਨੀ ਸੀਗੇ ਕੁਛ ਕਰਨ ਦੇ, ਜਦੋਂ ਉਹਨਾਂ ਨੂੰ ਰਾਈਟ ਮਿਲ ਗਈ ਉਸ ਤੋਂ ਬਾਅਦ ਫਿਰ ਆਪੇ ਮੂਹਰੇ ਲਾ ਲਏ। ਤੇ ਦੂਜਾ ਮੈਂ ਦੱਸ ਦਿਆਂ ਵੀ ਅੱਜ ਹਾਈ ਕੋਰਟ ਨੇ ਪਹਿਲਾਂ ਹੀ ਆਰਡਰ ਕਰਤੇ ਆ ਜੀ ਰੋਹਤਕ ਦੇ ਵਿੱਚ ਦੇਖਦੇ ਗੋਲੀ ਮਾਰਨ ਦੇ। ਸੋ ਰੋਹਤਕ ਦੇ ਵਿੱਚ ਅੱਜ ਮੈਨੂੰ ਇਹ ਡਰ ਲੱਗਿਆ ਹੋਇਆ ਵੀ ਕਿਤੇ ਕੋਈ ਬੰਦਾ ਅਣਜਾਣਪਣੇ ਚ ਜਿਹਦੇ ਕੋਲੇ ਖਬਰ ਨੀ ਪਹੁੰਚੀ ਏ ਤੇ ਉਹ ਬਾਹਰ ਨਿਕਲੇ ਕਿਸੇ ਮਾਮਲੇ ਚ ਤੇ ਉਹਨਾਂ ਮੌਤ ਦਾ ਸ਼ਿਕਾਰ ਹੋ ਜੇ, ਪਰ ਅੱਜ ਰੋਹਤਕ ਦੇ ਵਿੱਚ ਆਲਰੇਡੀ ਆਰਡਰ ਦੇ ਚੁੱਕਿਆ ਕੋਰਟ ਨੇ ਵੀ ਜੋ ਵੀ ਹੋਵੇ ਜੇ ਕੋਈ ਵੀ ਬੰਦਾ ਕੋਈ ਵਿਰੋਧਤਾ ਕਰਨ ਆਉਂਦਾ ਉਹਦੇ ਗੋਲੀ ਮਾਰੋ ਸਿੱਧੀ, ਇਹਦੇ ਨਤੀਜੇ ਆਉਣਗੇ, ਸ਼ਾਂਤੀ ਰਹੂਗੀ ਅੱਜ।
ਹਾਂਜੀ ਹਾਂਜੀ, ਇਹ ਬਹੁਤ ਵਧੀਆ ਪ੍ਰੋਗਰਾਮ ਕੀਤਾ, ਜਿੱਦਾਂ ਹੁਣ ਖੱਟੜ ਸਾਹਿਬ ਜਿਹੜੀ ਸਰਕਾਰ ਹੈ ਉਹ ਆਪਣੇ ਸਾਹਮਣੇ, ਮੈਂ ਤਾਂ ਸਾਰਾ ਦਿਨ ਉਧਰ ਬੈਠਾ ਦੇਖੀ ਗਿਆ ਟੀਵੀ, ਮੇਰਾ ਡੈਡੀ ਤੇ ਆਇਆ, ਮੈਂ ਡੈਡੀ ਨੇ ਗੱਲ ਕਰਦਾ ਸੀ, ਮੈਂ ਕਿਹਾ ਦੇਖੋ ਜਿਹੜੇ ਬੰਦੇ ਹੁਣ ਇਕੱਠੇ ਹੋ ਰਹੇ ਆ ਇਹਨਾਂ ਨੂੰ ਹੁਣ ਤੇ ਫੜਿਆ ਜਾਵੇ, ਇਹ ਨੀ ਐਂਡ ਵੇ ਜਾ ਕੇ ਕੰਮ ਖਰਾਬ ਕਰਨਾ, ਕਿਉਂ ਆਈ ਜਾਂਦੇ ਆਏ ਇਕੱਠੇ ਹੋ ਹੀ ਜਾਂਦੇ ਆ, ਨੀ ਐਂਡ ਵੇ ਜਾ ਕੇ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਣਾ, ਪਾਪਾ ਕਹਿੰਦਾ ਮੇਰਾ ਕਹਿੰਦਾ ਨਹੀਂ ਇਦਾਂ ਹੋਣਾ, ਮੈਂ ਕਿਹਾ ਨਹੀਂ ਤੂੰ ਦੇਖ ਲਓ ਐਂਡ ਵੇ ਜਾ ਕੇ ਇਹਨੇ ਨੁਕਸਾਨ ਕਰਨਾ, ਜਾ ਕੇ ਉਹਨੇ 144 ਮੈਂ ਕਿਹਾ ਧਾਰਾ ਲੱਗੀ ਆ ਤੇ ਉਹ ਬੰਦੇ ਨੂੰ ਫੜ ਨਹੀਂ ਰਹੇ ਬੰਦੇ, ਮੈਂ ਕਿਹਾ ਧਾਰਾ ਮਤ ਰਹੇ ਆ ਵੀ 3-4 ਜਾਂ ਬੰਦੇ ਵੱਧ ਉਹ ਤੋਂ ਹੋਣ ਨਾ ਕਿਤੇ ਵੀ, ਇੱਥੇ ਤਾਂ ਮੈਂ ਲੱਖਾਂ ਬੰਦਾ ਪਹੁੰਚ ਗਏ, ਇਹ ਨੀ ਮੈਂ ਕਿਹਾ ਭਾਵੇਂ ਫੈਸਲਾ ਉਹਦੇ ਹੱਥ ਜਾਵੇ ਭਾਵੇਂ ਦੂਜੇ ਉਹਦੇ ਨਾ ਹੱਕ ਜਾਵੇ, ਇਹ ਨੁਕਸਾਨ ਬਹੁਤ ਹੋਣਾ। ਸਿਰਫ ਦੇਖੋ ਉੱਥੋਂ ਗੱਡੀਆਂ ਚੱਲੀਆਂ ਉਹਨਾਂ ਦੇ ਤੁਸੀਂ ਖੱਬੇ ਪਾਸੇ ਲੈਫਟ ਹੈਂਡ ਸਾਈਡ ਤੇ ਦੇਖੋ ਆ ਸਾਰੀ ਗੱਡੀਆਂ ਸਟਿੱਕਰ ਲੱਗੇ ਜੀ, 700-800 ਗੱਡੀ ਤੋਂ ਤੁਰੀ ਆ, ਇਹ ਸਰਕਾਰ ਦੀ ਸਾਰੀ ਮਿਲੀ ਭੁਗਤ ਸੀਗੀ। ਉੱਥੋਂ ਇੱਕ ਸਾਹਮਣੇ ਇੱਕ ਕੁੜੀ ਬੋਲਦੀ ਵੀ ਆ, ਫਿਰ ਖੱਟੜ ਆ ਕੇ ਉੱਥੇ ਮਿੰਨਤਾਂ ਕਰਦਾ ਜੀ ਵੋਟਾਂ ਪਾਓ ਮੈਨੂੰ ਵੋਟਾਂ ਪਾਓ, ਇਹ ਮੇਰੇ ਹਿਸਾਬ ਨਾਲ ਤਾਂ ਹਾਈ ਕੋਰਟ ਨੂੰ ਇੱਕ ਥੋੜਾ ਜਿਹਾ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਇਹ ਸਰਕਾਰ ਬਾਰੇ ਵੀ ਥੋੜੇ ਚਾਨਣਾ ਪਾਉਣ, ਮਾੜਾ ਜਿਹਾ ਘੋਖਣ ਬਈ ਕੰਮ ਹੋਇਆ ਕਿੱਦਾਂ, ਇਹ ਸਾਰੇ ਇਹਨਾਂ ਨੂੰ ਖਾਰਜ ਕੀਤਾ ਜਾਵੇ, ਉੱਥੇ ਨਵੀਂ ਆਪਣੇ ਸਰਕਾਰ ਬਣਨੀ ਚਾਹੀਦੀ ਆ।
ਮਿਹਰਬਾਨੀ ਜਗਤਾਰ ਸਿੰਘ ਕੰਗ ਜੁੜੇ ਹੋਏ ਸਨ ਜੀ ਸਾਡੇ ਨਾਲ ਤੇ ਅਗਲੇ ਕਾਲਰ ਸਾਡੇ ਨਾਲ ਲੰਮੀ ਲਾਈਨ ਲੱਗੀ ਹੋਈ ਹੈ ਕਾਲਰਸ ਦੀ ਤੇ ਟਾਈਮ ਵੀ ਬਹੁਤ ਥੋੜਾ ਰਹਿ ਗਿਆ ਤੇ ਕਾਲਰ ਜੁੜ ਚੁੱਕੇ ਆ ਜੀ ਸਾਡੇ ਨਾਲ ਅਰਸ਼ ਮੱਲੀ ਫੇਰ ਅਰਸ਼ ਬਾਈ ਕੀ ਗੱਲ ਹੋਰ ਕਰਨੀ ਚਾਹੋਗੇ
ਸੋਰੀ ਭਾਜੀ ਮੈਂ ਹੁਣ ਜਿਆਦਾ ਟਾਈਮ ਨਹੀਂ ਲੈਣਾ ਮੈਂ ਨਾ ਪਹਿਲਾਂ ਦਲਵੀਰ ਬਾਈ ਹੁਣਾਂ ਨੇ ਜਿਹੜੀ ਗੱਲ ਕੀਤੀ ਆ ਠੀਕ ਹੈ ਚਲੋ ਮੈਂ ਉਹਦੇ ਵਾਸਤੇ ਮਾਫੀ ਚਾਹੁੰਦਾ ਸ਼ਾਇਦ ਮੇਰੇ ਕੋਲ ਗਲਤ ਅੰਕੜੇ ਸੀਗੇ ਹਨਾ ਸ਼ਾਇਦ ਗਲਤ ਅੰਕੜੇ ਹੋਣਗੇ ਪਰ ਭਾਜੀ ਇੱਕ ਗੱਲ ਇਹ ਵੀ ਹੈ ਨਾ ਜਿਹੜੀ ਗੱਲ ਮੈਂ ਕੀਤੀ ਸੀ ਉਹ ਗੱਲ ਉਹਨਾਂ ਨੇ ਉਹ ਗੱਲ ਨੀ ਸੁਣੀ ਹੈ ਨਾ ਉਹ ਮਤਲਬ ਉਹ ਸ਼ਾਇਦ ਮੇਰੀ ਗੱਲ ਨੂੰ ਗਲਤ ਲੈ ਗਏ ਹਨਾ ਭਾਜੀ ਮੈਂ ਗੱਲ ਇਹ ਕੀਤੀ ਆ ਜਿੱਡਾ ਚਲੋ ਪੰਜਾਬ ਸਰਕਾਰ ਦਾ ਜਿੱਡਾ ਵੱਡਾ ਬਜਟ ਨਹੀਂ ਹੈਗਾ ਪਰ ਉਹਦੇ ਨਾਲ ਕਿਤੇ ਨਾ ਕਿਤੇ ਘੱਟ ਵੀ ਨੀ ਹੈਗਾ ਜੀ ਤੇ ਉਹ ਪੰਜਾਬ ਗਵਰਨਮੈਂਟ ਦੇ ਜੇ ਆਪਾਂ ਪਰਸੈਂਟੇਜ ਦੇਖੀਏ ਉਹਨਾਂ ਨੇ ਕਿੱਡਾ ਵੱਡਾ ਪੰਜਾਬ ਚਲਾਉਣਾ ਤੇ ਸ਼੍ਰੋਮਣੀ ਕਮੇਟੀ ਦਾ ਉਹਨਾਂ ਦਾ ਕੰਮ ਕਿੱਡਾ ਤੇ ਪੰਜਾਬ ਗਵਰਨਮੈਂਟ ਦਾ ਕਿੱਡਾ ਵੱਡਾ ਕੰਮ ਬਾਈ ਗੁਰਪ੍ਰੀਤ ਗਿੱਲ ਉਹਨਾਂ ਨੇ ਜਿਵੇਂ ਦੱਸਿਆ ਜੀ 1% ਬਜਟ ਨੀ ਹੈਗਾ ਉਹਨਾਂ ਦਾ ਜੇ ਉਹ ਚਲਾਉਣਾ ਚਾਹੁਣ ਨਾ ਸਾਰਾ ਧਰਮ ਪ੍ਰਚਾਰ 1% ਵੀ ਬਜਟ ਨਹੀਂ ਲੱਗ ਸਕਦਾ ਉਹਨਾਂ ਦਾ ਠੀਕ ਆ ਜੇ ਸਾਡੀ ਗੁਰੂ ਸਾਹਿਬ ਨੂੰ ਭੇਟ ਕੀਤੀ ਮਾਇਆ ਦੇ ਵਿੱਚੋਂ ਮੱਕੜ ਦੀ ਗੱਡੀ ਦੇ ਵਿੱਚ ਕਰੋੜਾਂ ਦਾ ਤੇਲ ਪੈ ਸਕਦਾ ਮੱਕੜ ਦੀ ਗੱਡੀ ਦਾ ਤੁਹਾਨੂੰ ਪਤਾ ਜੀ ਸਾਰੀ ਗੱਲ ਸਾਰੇ ਸਰੋਤਿਆਂ ਨੂੰ ਪਤਾ ਕਿ ਇਹ 26 ਘੰਟੇ ਵੀ ਚੱਲਦੀ ਹੈ ਨਾ ਦਿਹਾੜੀ ਦੇ ਵਿੱਚ ਉਹ ਹਿਸਾਬ ਨਾਲ ਉਹਨੇ ਲੋਕ ਬੁੱਕ ਭਰ ਕੇ ਕੀਤੀ ਹੋਈ ਆ ਕੀ ਗੱਲ ਜੀ ਉਹ ਪੈਸਾ ਉਹ ਫਿਰ ਅਸੀਂ ਇਹ ਗੱਲ ਕਿਉਂ ਕਹਿੰਦੇ ਹਾਂ ਜੇ ਉਹ ਸਾਡੀ ਇਸ ਗੱਲ ਤੇ ਕਿੰਤੂ ਪਰੰਤੂ ਅਸੀਂ ਸ਼੍ਰੋਮਣੀ ਕਮੇਟੀ ਤੇ ਕੋਈ ਗੱਲ ਕਰਦੇ ਹਾਂ ਤਾਂ ਫਿਰ ਉਹ ਸਾਨੂੰ ਇਹ ਗੱਲ ਕਿਉਂ ਕਰਦੇ ਆ ਕਿ ਗੁਰੂ ਗੁਰੂ ਗਰੀਬ ਕੰਮ ਗੁਰੂ ਕੀ ਗੋਲਕ
ਠੀਕ
ਆ ਇਹ ਗੱਲ ਨੀ ਹੋ ਸਕਦੀ ਹੈਗੀ ਤੇ ਦੂਜੀ ਗੱਲ ਭਾਜੀ ਗੱਲ ਇਹ ਆ ਵੀ ਜੇ ਸਾਡੇ ਸਿੱਖ ਧਰਮ ਦੇ ਵਿੱਚ ਜੇ ਅੱਜ ਕਿਸੇ ਨੂੰ ਪੁੱਛੀਏ ਨਿਸ਼ਾਨ ਸਾਹਿਬ ਉੱਚਾ ਕਰਕੇ ਕਿਉਂ ਲਾਇਆ ਜਾਂਦਾ ਸੀ ਉਹ ਇਸੇ ਕਰਕੇ ਲਾਇਆ ਜਾਂਦਾ ਜੀ ਸਾਡੇ ਬਾਬੇ ਦਾ ਘਰ ਆ ਜੇ ਕੋਈ ਭੁੱਖਾ ਤਾਂ ਉਹ ਇੱਥੋਂ ਆ ਕੇ ਪ੍ਰਸ਼ਾਦਾ ਛੱਕ ਸਕਦਾ ਕੋਈ ਬਿਮਾਰ ਆ ਇੱਥੋਂ ਆ ਕੇ ਦਵਾ ਦਾਰੂ ਲੈ ਸਕਦਾ ਇਸ ਨਾਲ ਲਾਇਆ ਜਾਂਦਾ ਸੀਗਾ ਠੀਕ ਆ ਇਹ ਗੱਲ ਨੀ ਹੈ ਕਿ ਅੱਜ ਅਸੀਂ ਕਿੰਤੂ ਪ੍ਰੰਤੀ ਹੋ ਸਕਦਾ ਚਲੋ ਠੀਕ ਆ ਮੈਂ ਯੰਗ ਜਾਂ ਹੋ ਸਕਦਾ ਸ਼ਾਇਦ ਮੇਰੇ ਕੋਲ ਜਾਣਕਾਰੀ ਕਿਤੇ ਤੱਥਾਂ ਤੱਥ ਘੱਟ ਹੋਣਗੇ ਹਨਾ ਚਲੋ ਬਾਈ ਹੋਣਾਂ ਦੀ ਬਹੁਤ ਵਧੀਆ ਗੱਲ ਆ ਮੈਂ ਉਹਨਾਂ ਦੀ ਗੱਲ ਕੱਟਦਾ ਨੀ ਹੈ ਨਾ ਬਹੁਤ ਕੁਛ ਸਿੱਖਣ ਨੂੰ ਮਿਲਿਆ
ਦੇਖੋ ਦਲਵੀਰ ਭਾਜੀ ਕਾਫੀ ਸੁਲਝੇ ਹੋਏ ਆ ਪਰ ਕਈ ਵਾਰੀ ਕੀ ਹੁੰਦਾ ਨਾ ਬੰਦਾ ਜਦੋਂ ਕੁਛ ਉਲਟਾ ਹੀ ਦੇਖਦਾ ਤਾਂ ਉਹ ਜਰੂਰ ਥੋੜਾ ਬਹੁਤ ਬੋਲ ਪੈਂਦਾ ਤੇ ਪਰ ਮਨਸ਼ਾ ਮੈਨੂੰ ਪਤਾ ਉਹਨਾਂ ਦੀ ਵੀ ਇਹ ਨਹੀਂ ਸੀਗੀ ਵੀ ਕਿਸੇ ਨੌਜਵਾਨ ਨੂੰ ਉਹ ਕਹਿਣਾ ਤੇ ਚਲੋ ਕੋਈ ਨੀ ਆਪਣਾ ਇੱਕ ਪਰਿਵਾਰ ਆ ਤੇ ਆਪਣੇ ਪਰਿਵਾਰ ਚ ਚਿੰਤਨ ਹੋਣਾ ਚਾਹੀਦਾ ਬੜੀ ਵਧੀਆ ਚੰਗਾ ਲੱਗਦਾ
ਵਧੀਆ ਢੰਗ ਨਾਲ ਹੁੰਦਾ ਹਾਂ ਮੈਂ ਭਾਜੀ ਉਹਨਾਂ ਦੀ ਗੱਲ ਦਾ ਮੈਂ ਗੁੱਸਾ ਨੀ ਕੀਤਾ ਮੈਂ ਸਗੋਂ ਖੁਦ ਕਹਿ ਰਿਹਾ ਕਿ ਉਹਨਾਂ ਦੀ ਬਹੁਤ ਵਧੀਆ ਚੀਜ਼ ਆ ਹਨਾ ਤੇ ਪਰ ਭਾਜੀ ਗੱਲ ਇੱਕ ਇਹ ਆ ਵੀ ਜੇ ਹੁਣ ਅਸੀਂ ਪਹਿਲ ਨਹੀਂ ਕਰਾਂਗੇ ਤਾਂ ਫਿਰ ਅਸੀਂ ਚੀਜ਼ ਫਿਰ ਜੇ ਹੁਣ ਅਸੀਂ ਕਹਿੰਦੇ ਆ ਵੀ ਉਹ ਭਾਜੀ ਇੱਕ ਚੀਜ਼ ਆ ਨਾ ਉਹ ਕਹਿੰਦੇ ਆ ਵੀ ਲਾਲਚੀ ਲੋਕ ਨੇ ਦੂਜੇ ਪਾਸੇ ਚਲੇ ਜਾਣਗੇ ਪਰ ਭਾਜੀ ਦੂਜੇ ਪਾਸੇ ਦੇਖਿਆ ਜਾਵੇ ਨਾ ਲਾਲਚ ਤੇ ਮਜਬੂਰੀ ਤੇ ਬਹੁਤ ਵੱਡੀਆਂ ਚੀਜ਼ਾਂ ਨੇ ਇੱਕ ਲੋੜ ਤੇ ਮਜਬੂਰੀ
ਜੀ ਜੀ ਜੀ
ਠੀਕ ਆ ਮਜਬੂਰੀ ਦਾ ਨਾਮ ਸ਼ੁਕਰੀਆ ਇੱਕ ਪੰਜਾਬੀ ਸੀ ਕਹਾਵਤ ਆ ਜੀ
ਮਿੰਟ ਆਪਣੇ ਕੋਲ ਤਿੰਨ ਬਾਕੀ ਹੈ ਜੀ ਇੱਕ ਇੱਕ ਮਿੰਟ ਚ ਆਪਾਂ ਗੱਲਬਾਤ ਨਿਬੇੜਨੀ ਆ 5 5 8 2 8 ਹੈਲੋ
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 ਮੈਨੂੰ ਜੀ ਜੁੜਿਆ ਜੀ
ਹਾਂਜੀ 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 ਕੀ ਹਾਲ ਆ ਜੀ
ਹੈਲੋ ਗ੍ਰੰਥੀ ਸਿੰਘਾਂ ਬਾਰੇ ਗੱਲ ਕਰਨੀ ਸੀ ਜੋ ਆਪਣੇ ਪਿੰਡ ਚ ਗ੍ਰੰਥੀ ਆ ਤੇ ਮੈਂ ਆਪਦੇ ਬਾਰੇ ਦੱਸਣਾ ਵੀ ਮੈਂ ਯੂਪੀ ਤੋਂ ਬਿਲੋਂਗ ਕਰਦਾ ਤੇ ਸਾਡੇ ਉੱਥੇ ਯੂਪੀ ਚ ਛੋਟਾ ਜਿਹਾ ਪੰਜਾਬੀਆਂ ਦਾ ਪਿੰਡ ਆ ਤੇ ਗੁਰਦੁਆਰਾ ਸਾਹਿਬ ਉੱਥੇ ਬਹੁਤ ਸੋਹਣਾ ਸਾਰਿਆਂ ਨੇ ਬਣਾ ਲਿਆ ਬਿਲਡਿੰਗ ਜਿਵੇਂ ਬਹੁਤ ਸੋਹਣੀ ਬਣਾ ਲਈ ਆ ਪਰ ਜਿਹੜੇ ਪਿੰਡ ਦੇ ਗ੍ਰੰਥੀ ਆ ਯਾਨੀ ਗੁਰਦੁਆਰਾ ਸਾਹਿਬ ਦੇ ਜੋ ਗ੍ਰੰਥੀ ਆ ਉਹ ਉਹ ਕੰਮ ਨੀ ਕਰ ਰਹੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਉਹ ਜਿਵੇਂ ਬੁਨਿਆਦੀ ਚੀਜ਼ਾਂ ਮੰਗਣ ਜਿਵੇਂ ਲੋਕ ਆ ਜਾਂਦੇ ਸਾਡਾ ਵੀਜ਼ਾ ਲੱਗ ਜੇ ਚਾਹੇ ਸਾਡਾ ਘਰ ਦਾ ਜੀ ਸਹੀ ਹੋ ਜੇ ਉਹਨਾਂ ਨੂੰ ਜਿਵੇਂ ਬਾਣੀ ਦਿੰਦੇ ਰਹਿੰਦੇ ਆ ਵੀ ਆਹ ਪਾਠ ਕਰ ਲਓ ਤੁਸੀਂ ਉਹ ਪਾਠ ਕਰ ਲਓ ਪਰ ਸਹੀ ਗਿਆਨ ਪਾਠ ਨਹੀਂ ਹੋ ਰਿਹਾ ਤੇ ਮੇਰਾ ਕਹਿਣਾ ਇਹ ਆ ਵੀ ਜਿਵੇਂ ਆਪਾਂ ਸਹੀ ਗ੍ਰੰਥੀ ਚੰਗੇ ਗਿਆਨਵਾਨ ਪਿੰਡਾਂ 'ਚ ਰੱਖੀਏ ਤੇ ਆਪਾਂ ਜਿਵੇਂ NRI ਜਿਹੜੇ ਬੰਦੇ ਸਹੀ ਆ ਸੈੱਟ ਆ ਇੱਥੇ ਉਹ ਆਪਾਂ ਹੈਲਪ ਕਰੀਏ ਜੇ 10-20 ਹਜ਼ਾਰ ਮਹੀਨੇ ਦਾ ਦੇ ਵੀ ਦਿੰਦੇ ਆ ਤਾਂ ਕੋਈ ਫਰਕ ਨੀ ਪੈਂਦਾ ਤੇ ਇਸ ਬਾਰੇ ਮੈਂ ਜਿਵੇਂ ਆਪਦੇ ਡੈਡੀ ਨਾਲ ਵੀ ਗੱਲ ਕੀਤੀ ਸੀ ਪਰ ਉਹ ਵੀ ਉੱਥੇ ਓਨੇ ਕੀ ਵਿਚਾਰੇ ਜਿਵੇਂ ਓਨੇ ਕੀ ਗਿਆਨਵਾਨ ਹੋਣ ਕਰਕੇ ਉਹ ਕਹਿੰਦੇ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਸੇਵਾ ਬਹੁਤ ਕਰਦੇ ਆ ਪਰ ਅਸਲ ਵਿੱਚ ਸੇਵਾ ਮੇਰੇ ਹਿਸਾਬ ਨਾਲ ਇਹੀ ਆ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਪਾਸ ਹੋਵੇ ਤੇ ਗ੍ਰੰਥੀ ਉਹ ਕੰਮ ਕਰੇ ਜੋ ਕਿ ਹਾਂਜੀ ਜਿਹੜਾ ਉਹਦਾ ਕੰਮ ਆ ਮੇਨ ਵੀ ਸੰਗਤ ਨੂੰ ਜੋੜੇ
ਬਹੁਤ ਹਰਪ੍ਰੀਤ ਅਸਲ ਚ ਲਾਈਨ ਬਹੁਤ ਲੰਮੀ ਆ ਤੇ ਮਿੰਟ ਇੱਕ ਰਹਿ ਗਿਆ ਸੋ ਮਾਫੀ ਚਾਹੁੰਦਾ ਮੈਂ ਸਾਰਿਆਂ ਨੂੰ ਥੋੜਾ ਥੋੜਾ ਟਾਈਮ ਦੇਣਾ ਚਾਹੂੰਗਾ ਸੋ ਆਪਾਂ ਜ਼ਰੂਰ ਕਿਸੇ ਦਿਨ ਇਸ ਵਿਸ਼ੇ ਤੇ ਹੋਰ ਅੱਗੇ ਗੱਲ ਕਰਾਂਗੇ ਸੋ ਹਰਪ੍ਰੀਤ ਸਿੰਘ ਸਾਡੇ ਨਾਲ ਦੁਬਾਰਾ ਜੁੜੇ ਹੋਏ ਸੀ, ਮਾਫ਼ੀ ਚਾਹੁੰਦੇ ਹਾਂ, ਸਾਨੂੰ ਕਾਲ ਵਿੱਚ ਦੀ ਕੱਟਣੀ ਪਈ ਹੈ, ਪਰ ਦੋ ਕਾਲਾਂ ਮੈਂ ਜ਼ਰੂਰ ਲੈਣੀਆਂ ਚਾਹਾਂਗਾ, ਕਾਫ਼ੀ ਲੰਬੇ ਚਿਰ ਤੋਂ ਜੁੜਿਆ। 50-83-5083 ਹੈਲੋ, ਮੈਨੂੰ ਲੱਗਦਾ ਕਾਲ ਕੱਟ ਗਈ ਹੈ ਜੀ 5083 ਤੋਂ, ਅਤੇ ਨਵੀਂ ਮਲਹਾਂਸ ਦੀ ਲਾਸਟ ਕਾਲ ਲੈ ਰਹੇ ਹਾਂ ਜੀ। ਨਵੀਂ ਮਲਹਾਂਸ, ਨਵੀਂ ਬਾਈ ਕੀ ਹਾਲ ਆ ਜੀ?
ਬਾਈ ਸਤਿ ਸ਼੍ਰੀ ਅਕਾਲ, ਠੀਕ ਠਾਕ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਰਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਜੀ, ਪਰ ਜਿੱਥੇ ਮੈਨੂੰ ਘਾਟ ਰੜਕਿਆ ਬਾਈ, ਉਹ ਇਹ ਸੀਗੀ ਵੀ ਉਹ ਤਾਂ ਚਲੋ ਕ੍ਰਿਮੀਨਲ ਸੀਗਾ, ਉਹਨੂੰ ਮਿਲਣੀ ਚਾਹੀਦੀ ਸਜ਼ਾ, ਠੀਕ ਹੈ ਜੀ, ਪਰ ਜਿੱਥੇ ਵੀ ਮੀਡੀਆ ਹੋਇਆ ਆਪਾਂ ਉਹਨੂੰ ਹੀ ਚੱਕੀ ਜਾ ਰਹੇ ਹਾਂ। ਸਾਨੂੰ ਐਪਰੀਸ਼ੀਏਸ਼ਨ ਕਰਨੀ ਚਾਹੀਦੀ ਆ ਉਹ ਦੋ ਕੁੜੀਆਂ ਦੀ ਪਲੱਸ ਜੱਜ ਦੀ ਜੀ, ਤੇ ਜੋ ਵੀ ਅੱਜ ਦੇ ਟਾਈਮ ਚ ਉਹ ਸਟੈਂਡ ਕੀਤਾ ਤੇ ਉਹਨੂੰ ਦੇਖਦਾ ਸੀ, ਤੇ ਉਹ ਦੋ ਕੁੜੀਆਂ ਨੂੰ ਦੇਖਦਾ ਸੀਗਾ ਵੀ ਕਿੱਡਾ ਪ੍ਰਸ਼ਾਸਨ ਦੋਵੇਂ ਰਾਜਾਂ ਦੀਆਂ ਗੌਰਮੈਂਟਾਂ, ਤਾਂ ਵੀ ਉਹ ਸਟੈਂਡ ਕੀਤਾ ਉਹਨਾਂ ਨੇ 15 ਈਅਰ ਸਟਰਗਲ ਕਰਕੇ, ਠੀਕ ਆ ਜੀ, ਤੇ ਇਨ ਫਿਊਚਰ ਵੀ ਉਹ ਜੱਜ ਦਾ ਵੀ ਨੀ ਪਤਾ ਆਪਾਂ ਨੂੰ ਫਿਊਚਰ ਕੀ ਆ, ਤੇ ਉਹਨਾਂ ਦੋ ਕੁੜੀਆਂ ਦਾ ਵੀ ਨੀ ਪਤਾ ਹੈਗਾ, ਤੇ ਮੈਨੂੰ ਤਾਂ ਇਹੀ ਸੀਗਾ ਵੀ ਘੱਟੋ ਘੱਟ ਆਪਾਂ ਉਹਨਾਂ ਨੂੰ ਐਪਰੀਸ਼ੀਏਸ਼ਨ ਦਈਏ ਆਪਣੇ ਮੀਡੀਆ ਦੇ ਉੱਤੇ, ਤੇ ਤਾਂ ਕਿ ਕੋਈ ਨਾ ਕੋਈ ਹੋਰ ਵੀ ਜਿਹੜਾ ਜੱਜ ਜੁਡੀਸ਼ੀਅਰ ਦੇ ਵਿੱਚ ਜੁੜਿਆ ਹੋਇਆ ਜਾਂ ਕੋਈ ਹੋਰ ਇਹਦਾ ਲੁੱਟ ਖਸੁੱਟ ਦਾ ਹੋਇਆ ਉਹ ਵੀ ਅੱਗੇ ਆਉਣ। ਧੰਨਵਾਦ ਬਾਈ ਜੀ, ਥੈਂਕ ਯੂ
ਜੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਨਵੀ ਬਾਈ, ਤੁਸੀਂ ਬਹੁਤ ਵਧੀਆ ਸਹਿਯੋਗ ਪਾਇਆ ਇਸ ਗੱਲ ਦੇ ਵਿੱਚ। ਸੋ ਦੋਸਤੋ, ਟਾਈਮ ਜਿਹੜਾ ਫਿਨਿਸ਼ ਹੋ ਗਿਆ, ਬਹੁਤ ਸਾਰੀਆਂ ਮੇਲ ਮੈਸੇਜ ਆਏ ਆ, ਤੇ ਮੇਰਾ ਤਾਂ ਖੁਦ ਦਾ ਵੀ ਢਿੱਡ 'ਚ ਗੋਲਾ ਬਣਿਆ ਰਹਿ ਗਿਆ, ਕਿਉਂਕਿ ਅੱਜ ਮੈਂ ਤੁਹਾਡੀਆਂ ਸੁਣੀਆਂ, ਆਪਦੀਆਂ ਤਾਂ ਸੁਣਾਈਆਂ ਨਹੀਂ। ਸੋ ਮੈਨੂੰ ਲੱਗਦਾ ਮੈਨੂੰ ਇੱਕ ਪ੍ਰੋਗਰਾਮ ਹੋਰ ਪੂਰਾ ਕਰਨਾ ਪੈਣਾ, ਪਰ ਮੈਂ ਜਾਂਦਾ ਜਾਂਦਾ ਛੇਤੀ ਦਿਨੇ ਜਿਹੜੇ ਮੈਸੇਜ ਪੜ੍ਹਦੇ ਜੀ, ਵੀਰਪਾਲ ਹੋਰਾਂ ਦਾ ਮੈਸੇਜ ਆਇਆ ਸੀ, ਉਦੋਂ ਮੈਂ ਪੜ੍ਹ ਰਿਹਾ ਸੀ ਜੀ, ਤੇ ਉਹਦੇ ਤੋਂ ਜਿਹੜਾ ਕਹਿੰਦੇ ਜੀ ਕਮਿਊਨਿਟੀ 'ਚ ਇਫੈਕਟ ਕਰ ਸਕਦਾ ਕਿ ਪੰਜਾਬੀ ਕੁੜੀਆਂ, ਅੱਛਾ ਹਾਂਜੀ, ਉਹ ਕਾਰਾਂ ਦੇ ਮਾਮਲੇ 'ਚ ਸੀ, ਇਹ ਵਿਸ਼ਾ ਪੂਰੇ ਦਾ ਪੂਰਾ ਆਪਾਂ ਚੱਕਾਂਗੇ ਜੀ, ਮਹਿੰਗੀਆਂ ਕਾਰਾਂ ਜਿਹੜੇ ਸਿੰਗਰ ਲਿਆਉਂਦੇ ਆ। ਤੇ ਉਦੋਂ ਬਾਅਦ ਸਾਡੇ ਨਾਲ ਜੁੜੇ ਆ ਸਨੀ ਸਿੰਘ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਡੇ ਨਾਲ। ਫਿਰ ਮਹਿੰਦਰ ਸਿੰਘ ਹਾਂਸ ਬਰੈਂਪਟਨ ਤੋਂ ਜੁੜਿਆ ਸੀ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬਣਾਈ ਹੈ, ਤੇ ਉਹਨਾਂ ਨੇ ਗੁਫਾ ਬਾਰੇ ਸਟੋਰੀ ਪੁੱਛੀ ਸੀ ਵੀ ਕੀ ਹੈ ਜੀ, ਉਹ ਵੀ ਜ਼ਰੂਰ ਦੱਸਾਂਗੇ ਜੀ। ਜੁਗੇਸ਼ ਹੋਰਾਂ ਨੇ ਕਾਲ ਕਰਨੀ ਚਾਹੀਦੀ ਸੀ ਪਰ ਕਰ ਨਹੀਂ ਸਕੇ, ਉਹਨਾਂ ਤੋਂ ਵੀ ਅਸੀਂ ਮਾਫ਼ੀ ਚਾਹੁੰਦੇ ਹਾਂ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਗੌਰਵ ਸ਼ਰਮਾ ਵਿਨੀਪੈਗ ਤੋਂ, ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਪ੍ਰੋਗਰਾਮ ਸੀ ਜੀ ਅੱਜ, ਕਹਿੰਦੇ ਟਾਪ ਗੇਅਰ ਚ ਰੱਖਿਆ ਪ੍ਰੋਗਰਾਮ ਸਾਰਾ ਦਿਨ, ਸੋ ਬਹੁਤ ਮਿਹਰਬਾਨੀ ਜੀ। ਤੇ ਚਾਇਲ ਸਾਹਿਬ ਜੁੜਿਆ ਜੀ, ਭਾਜੀ ਸਤਿ ਸ਼੍ਰੀ ਅਕਾਲ, ਆਈ ਐਮ ਨੋਟ ਐਗਰੀ ਵਿਦ ਗੁਰਪ੍ਰੀਤ ਗਿੱਲ, ਐਸ ਜੀ ਪੀ ਸੀ ਹੈਵ ਲੋਟਸ ਆਫ ਸਕੂਲ ਐਂਡ ਹੋਸਪਿਟਲ ਕਮ ਐਂਡ ਹੈਵ ਏ ਲੁੱਕ ਏ ਅੰਮ੍ਰਿਤਸਰ ਡਿਸਟ੍ਰਿਕਟ, ਨੋ ਦੇ ਨੀਡ ਟੂ ਡੂ ਮੋਰ ਬਟ ਕੀਪ ਯੂਅਰ ਫੈਕਟਸ ਰਾਈਟ, ਥੈਂਕਸ। ਸੋ ਬਿਲਕੁਲ ਚਾਇਲ ਸਾਹਿਬ, ਦੇਖੋ ਕਰ ਵੀ ਬਹੁਤ ਰਹੀ ਹੈ ਪਰ ਹਜੇ ਵੀ ਹੋਰ ਬਹੁਤ ਕੁਛ ਕਰਨਾ ਚਾਹੀਦਾ, ਇਹੀ ਮੰਨਣਾ ਸਾਡਾ ਸਾਰਿਆਂ ਦਾ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਹੈ ਜੀ। ਦਲਜੀਤ ਢਿੱਲੋਂ ਹੋਰਾਂ ਨੇ ਗੁਰਬਾਣੀ ਦੀਆਂ ਕੁਝ ਕੁ ਲਾਈਨਾਂ ਭੇਜੀਆਂ ਸੀ, ਪਰ ਉਹਨਾਂ ਨੇ ਪਹਿਲਾਂ ਲਿਖਿਆ ਮਿੰਟੂ ਬਰਾੜ ਜੀ ਸਤਿ ਸ਼੍ਰੀ ਅਕਾਲ, ਕਾਲ ਰੂਟ ਬਿਜੀ ਹੈ, ਅਸਲੋ ਪਰੋਕਾਰ ਸਾਡੇ ਕੋਲ ਤਾਂ ਹੀ ਦੂਰ ਕੀਤੇ ਹਨ, ਡੇਰੇ ਸਿੱਖ ਮਤ ਵਿੱਚੋਂ ਨਿਕਲੀਆਂ ਸਾਖਾਵਾਂ ਹਨ, ਕੋਈ ਵੀ ਬਾਬਾ ਬਾਬੇ ਨਾਨਕ ਵਾਂਗ ਹੱਥੀ ਕਿਰਤ ਕਰਕੇ ਸੇਵਕਾਂ ਨੂੰ ਖਵਾਉਣ ਵਾਲਾ ਹੈ। ਸਵਾਲ ਕੀਤਾ ਜੀ ਉਹਨਾਂ ਨੇ, 8 ਸਵਾਲ ਕੀਤੇ ਆ, ਡੇਰੇ ਧਰਮ ਨੂੰ ਸੌਖਾ ਅਤੇ ਮਨੋਰੰਜਨ ਵਾਲਾ ਬਣਾਉਂਦੇ ਹਨ, ਸਿੱਖਾਂ ਨੂੰ ਜਥੇਦਾਰਾਂ ਦੇ ਜੱਜ ਕੋਲੋਂ ਸੇਧ ਲੈਣੀ ਬਣਦੀ ਹੈ, ਸਾਰੇ ਡੇਰੇ ਗੁਰਬਾਣੀ ਨੂੰ ਤਰੋੜ ਮਰੋੜ ਕੇ ਲਾਭ ਲੈਂਦੇ ਹਨ, ਹੋ ਸਕਦਾ ਕਿ ਸੌਦਾ ਸਾਧ ਨੂੰ ਸਜ਼ਾ ਘੱਟ ਹੋਵੇ, ਧਰਮ ਨੂੰ ਕੋਈ ਭਰਮ ਨਾ ਬਣਾਇਆ ਜਾਵੇ। ਸੋ ਬਹੁਤ ਸਾਰੇ ਸਵਾਲ ਇੱਕੋ ਗੱਲ ਚੋਂ ਕਰ ਗਏ ਜੀ। ਜਗਤਾਰ ਸਿੰਘ ਗਿੱਲ ਹੋਰਾਂ ਨਾਲ ਸਾਡੀ ਗੱਲਬਾਤ ਹੋ ਗਈ ਸੀ ਜੀ, ਤੇ ਉਹਨਾਂ ਦੇ ਲੰਮੇ ਚੌੜੇ ਮੈਸੇਜ ਸੀ, ਮਾਫ਼ੀ ਚਾਹੁੰਦਾ, ਟਾਈਮ ਉੱਤੋਂ ਹੀ ਲੰਘ ਗਿਆ। ਈਮੇਲ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜੇ ਸਨ, ਜਿਨ੍ਹਾਂ ਚੋਂ ਜੇ ਐਸ ਢਿੱਲੋਂ ਜੁੜੇ ਸਨ, ਤੇ ਕਹਿੰਦੇ ਗੁੱਡ ਮਾਰਨਿੰਗ ਬੁਲਾਈ ਜੀ, ਉਹਨਾਂ ਨੇ ਇੱਧਰ ਜਥੇਕਾਰ ਪ੍ਰਕਰਮਾ ਬੋਲ ਰਹੇ ਜੀ, ਜਿਹੜੇ ਮਲਕੀਤ ਵਘਿਆਣਾ ਹੋਰਾਂ ਨੇ ਕਟਾਕਸ਼ ਕਸਿਆ ਜੀ ਭੱਲੇ ਦੀ ਵੀਡੀਓ ਤੇ। ਹਰੀਸ਼ ਕੁਮਾਰ ਹੋਰਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ, ਭਾਜੀ ਗੱਲ ਕਰਨ ਲਈ ਨੰਬਰ ਦੱਸਿਓ, ਨੰਬਰ ਤਾਂ ਹੁਣ ਜੀ ਟਾਈਮ ਲੰਘ ਗਿਆ। ਤੇ ਸਤਲੁਜ ਬਾਦਲ ਸਾਹਿਬ ਨੂੰ ਫੇਰ ਸਲੂਟ ਆ ਜੀ, ਕਹਿੰਦੇ ਬਾਦਲ ਸਾਹਿਬ ਨੂੰ ਫੇਰ ਜੇ ਉਹਨਾਂ ਨੇ ਇਹ ਕੀਤਾ ਤਾਂ। ਸੋ ਮਲਕੀਤ ਮਘਿਆਣਾ ਨੇ ਕਿਹਾ ਭੁਪਿੰਦਰ ਸਿੰਘ ਸਰਾਏ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਤੇ ਕਹਿੰਦੇ ਗੁੱਡ ਡਿਸਕਸ਼ਨ। ਚੀਮਾ ਸਾਹਿਬ ਨੇ ਕਿਹਾ ਜੀ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਤੇ ਦੀਪਜੋਤ ਸਿੰਘ ਹੋਰਾਂ ਨੇ ਕਿਹਾ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਭਾਜੀ ਮੈਂ ਤਾਂ ਇਹ ਸੋਚ ਕੇ ਹੁਣ ਕੀ ਕਰਾਂਗੇ ਅੱਗੇ ਤੋਂ ਇਹੋ ਜਿਹੇ ਬਾਬਿਆਂ ਤੋਂ ਬਚਣ ਦਾ। ਮੇਰੇ ਆਪਣੇ ਵਿਚਾਰ ਹੈ ਕਿ ਸਾਰੇ MLA ਤੇ MP ਬੈਂਡ ਹੋਣੇ ਚਾਹੀਦੇ ਹਨ ਇਹਨਾਂ ਡੇਰਿਆਂ ਤੇ ਜਾਣ ਲਈ। ਬਿਲਕੁਲ ਜੀ, ਦੇਖੋ ਹੋਈ ਸੀ ਪਿੱਛੇ ਜੇ ਗੱਲ, ਪਰ ਵੱਖਰੋ ਇਹ ਕਾਫੀ ਔਖਾ ਕੰਮ ਆ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਚ ਤੁਸੀਂ ਬਹੁਤ ਵੱਧ ਚੜ ਕੇ ਸਾਂਝ ਪਾਈ, ਸਾਡੇ ਟਾਈਮ ਵੀ 2-3 ਮਿੰਟ ਅੱਗੋਂ ਦੀ ਪਹੁੰਚ ਗਿਆ, ਪਰ ਮੈਂ ਜਾਂਦਾ ਜਾਂਦਾ ਇੱਕ ਗੱਲ ਕਹਿਣੀ ਚਾਹਾਂਗਾ ਵੀ ਡੇਰਿਆਂ ਦੀ ਸੰਪਤੀ ਦੇ ਮਾਮਲੇ ਚ ਮੈਂ ਗੱਲ ਕਰਨੀ ਚਾਹੁੰਦਾ ਸੀ, ਲੰਮੀ ਚੌੜੀ ਗੱਲ ਸੀ, ਪਰ ਸਮੇਟ ਕੇ ਜੇ ਗੱਲ ਕਹਾਂ ਤਾਂ ਡੇਰੇ ਦੀ ਸੰਪਤੀ ਕਿਤੇ ਨਾ ਕਿਤੇ ਬਚਾਈ ਜਾਊਗੀ ਕਿਸੇ ਨਾ ਕਿਸੇ ਰੂਪ ਚ, ਪਰ ਮੇਰਾ ਮੰਨਣਾ ਵੀ ਜੇ ਉਹਨੂੰ ਇਨਕਮ ਟੈਕਸ ਦੇ ਤਹਿਤ ਤਾਂ ਉਹ ਸੰਪਤੀ ਸਰਕਾਰ ਦੀ ਆ, ਸਾਰੀ ਦੀ ਸਾਰੀ ਸਰਕਾਰ ਦੀ ਆ, ਸਰਕਾਰ ਨੇ ਉਹਦੇ ਤੇ ਰਿਵੇਟ ਦਿੱਤਾ। ਜੇ ਉਹਨਾਂ ਨੇ ਇਨਕਮ ਟੈਕਸ ਭਰੀ ਆ ਤਾਂ ਉਹ ਇਨਕਮ ਟੈਕਸ ਭਰਨ ਵਾਲੇ ਦੀ ਪ੍ਰੋਪਰਟੀ ਆ, ਤਾਂ ਉਹ ਹੋ ਸਕਦਾ ਵੀ ਉਹ ਡੇਰਾ ਵੱਖਰੋ ਵੱਖਰੇ ਰੂਪ ਚ ਉਹਨੂੰ ਰੱਖ ਸਕੇ। ਪਰ ਮੇਰਾ ਜਿਹੜਾ ਪਰਸਨਲ ਮੰਨਣਾ ਹੈ ਵੀ ਇਨਕਮ ਟੈਕਸ ਡੇਰੇ ਨੇ ਕੋਈ ਭਰਿਆ ਨਹੀਂ, ਡੇਲੀ 20-20 ਲੱਖ ਰੁਪਏ ਦੀ ਇਨਕਮ ਜਿਹੜੀ ਉਹ ਦਿਖਾਈ ਗਈ ਆ, ਤਾਂ ਉਹਦੇ ਵਿੱਚ ਸਾਰੇ ਦਾ ਸਾਰਾ ਪੈਸਾ ਜਿਹੜਾ ਉਹ ਰਿਵੇਟ ਦਿੱਤਾ ਗਿਆ ਡੇਰੇ ਨੂੰ ਸਰਕਾਰ ਵੱਲੋਂ। ਤਾਂ ਉਹ ਇੱਕ ਰਿਵੇਟ ਦੇ ਤੌਰ ਤੇ ਜਿਵੇਂ ਕਿ ਇਨਕਮ ਟੈਕਸ ਦੇ ਵਿੱਚ ਪ੍ਰੋਵੀਜ਼ਨ ਹੁੰਦਾ, ਆਸਟ੍ਰੇਲੀਆ 'ਚ ਵੀ ਹੁੰਦਾ ਜਿਹੜਾ ਇੱਕ ਇਹਨਾਂ ਸੋਸਾਇਟੀਆਂ ਸੰਸਥਾਵਾਂ ਨੂੰ, ਤਾਂ ਉਹ ਚੀਜ਼ ਦੇ ਵਿੱਚ ਜੇ ਦਿੱਤੀ ਗਈ ਆ ਤਾਂ ਫੇਰ ਸੋਚਣ ਦੀ ਲੋੜ ਨਹੀਂ ਹੈ। ਸਾਰੀ ਦੀ ਸਾਰੀ ਪ੍ਰੋਪਰਟੀ, ਸਾਰੇ ਦਾ ਸਾਰਾ ਹੁਣ ਤੱਕ ਇਕੱਠਾ ਕੀਤਾ ਸਮਰਾਜ ਸਰਕਾਰ ਨੂੰ ਆਪਦੇ ਹੱਥ ਹੇਠ ਲੈ ਲੈਣਾ ਚਾਹੀਦਾ। ਪਰ ਇਹ ਵੱਖਰੀ ਗੱਲ ਆ ਵੀ ਏਡਾ ਜਿਗਰਾ ਜਾਂ ਏਡਾ ਸਟੈਪ ਕਿਹੜਾ ਸਿਆਸਤਦਾਨ ਲੈਂਦਾ ਜਾਂ ਕਿਹੜਾ ਬੰਦਾ ਲੈਂਦਾ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਸੋ ਅੱਜ ਦੇ ਪ੍ਰੋਗਰਾਮ ਦਾ ਜੇ ਕੋਈ ਗਲਤੀ ਹੋਈ ਤਾਂ ਮਾਫ਼ੀ ਚਾਹੁੰਦੇ ਹਾਂ ਜੀ। ਮੈਨੂੰ ਰਿਵਰਲੈਂਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਇੱਜ਼ਤ ਹੋਵੇ ਉੱਥੇ ਨੀ